ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਜਨਾਬ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਸਤਿ ਸ੍ਰੀ ਅਕਾਲ, ਪ੍ਰੋਗਰਾਮ ਲੈ ਕੇ ਹਾਜ਼ਰ ਤੁਹਾਡਾ ਦੋਸਤ ਹੋਸਟ ਮਨਦੀਪ ਸਿੰਘ ਢਿੱਲੋਂ ਹਾਜ਼ਰ ਆ ਹਰਮਨ ਸਟੂਡੀਓ ਲੈ ਕੇ। ਉਮੀਦ ਹੈ ਕਿ ਠੀਕ ਠਾਕ ਹੋਵੋਗੇ ਤੇ ਗਾਣੇ ਤੁਸੀਂ ਸੁਣ ਰਹੇ ਹੋਵੋਗੇ ਹਰਮਨ ਰੇਡੀਓ ਤੇ। ਉੱਥੋਂ ਪਹਿਲਾਂ ਗਾਣੇ ਸੁਣ ਰਹੇ ਸੀ, ਅਸੀਂ ਵੀ ਨਾਲ ਤੁਹਾਡੇ ਸੁਣ ਰਹੇ ਸੀ। ਵੀਕਐਂਡ ਵੀ ਤੁਹਾਡਾ ਬਿਹਤਰ ਰਿਹਾ ਹੋਏਗਾ ਤਾਂ ਜ਼ਿੰਦਗੀ ਵੀ ਤੁਹਾਡੀ ਬਿਹਤਰ ਚੱਲ ਰਹੀ ਹੋਊਗੀ। ਸਾਰੀਆਂ ਚੀਜ਼ਾਂ ਚੰਗੀਆਂ ਹੀ ਹੋ ਰਹੀਆਂ ਹੋਣਗੀਆਂ, ਇਹ ਉਮੀਦ ਹੈ ਸਾਡੀ, ਯਕੀਨ ਹੈ ਸਾਡੀ, ਕਿਉਂਕਿ ਜਿਹੜਾ ਜ਼ਿੰਦਗੀ ਨੂੰ ਜਿਹੜਾ ਬਿਹਤਰ ਤਰੀਕੇ ਨਾਲ ਸਮਝਦਾ, ਉਹ ਉਮੀਦ ਹੈ ਕਿ ਉਹ ਜ਼ਿੰਦਗੀ ਨੂੰ ਠੀਕ ਹਾਲਾਤਾਂ ਦੇ ਵਿੱਚ ਰੱਖ ਵੀ ਪਾਉਂਦਾ ਹੋਵੇਗਾ। ਸਿਆਣੇ ਕਹਿੰਦੇ ਹੁੰਦੇ ਜਿੱਦਾਂ ਗੱਡੀ ਤਾਂ ਡਰਾਈਵਰ, ਇਹ ਦੋਨੋਂ ਦਾ ਤਾਲਮੇਲ ਬੜਾ ਜ਼ਰੂਰੀ ਹੈ। ਅਗਰ ਡਰਾਈਵਰ ਬੜਾ ਬਿਹਤਰ ਹੈ ਤੇ ਗੱਡੀ ਖੜਕੀ ਦੜਕੀ ਨਹੀਂ ਹੋਏਗੀ, ਨਵੀਂ ਤਾਜ਼ੀ ਹੋਊਗੀ, ਮਿੱਟੀ ਘੱਟੇ ਤੋਂ ਬਚੀ ਹੋਊਗੀ, ਸਾਫ਼ ਸੁਥਰੀ ਹੋਏਗੀ। ਤਾਂ ਅਗਰ ਡਰਾਈਵਰ ਮਾੜਾ ਦੇਖਭਾਲ ਨਹੀਂ ਗੱਡੀ ਦੀ ਕਰਦਾ ਤੇ ਗੱਡੀ ਕਿਤੋਂ ਕਿਤੋਂ ਟੁੱਟੀ ਹੋਏਗੀ, ਕਿਤੇ ਕਿਤੇ ਲੱਗੀ ਹੋਏਗੀ, ਮਿੱਟੀ ਨਾ ਭਰੀ ਹੋਏਗੀ, ਇਹ ਯਕੀਨ ਹੈ ਨਾ। ਹਾਲਾਂਕਿ ਮੈਨੂੰ ਗੱਡੀ ਤੋਂ ਇੱਕ ਗੱਲ ਯਾਦ ਆਉਂਦੀ ਹੈ, ਮੈਂ ਇੰਨੀ ਕੇਅਰ ਨਹੀਂ ਗੱਡੀ ਦੀ ਕਰਦਾ ਤੇ ਡੈਡੀ ਸਾਡਾ ਮਜ਼ਾਕ ਨਾਲ ਮੈਨੂੰ ਕਹਿੰਦਾ ਹੁੰਦਾ ਕਿ ਤੁਸੀਂ ਗੱਡੀਆਂ ਵਾਲੇ ਨਹੀਂ, ਤੁਸੀਂ ਖੋਤੇ ਰੇਹੜੀ ਵਾਲੇ ਆ। ਸੱਚੀ ਗੱਲ ਆ, ਮੈਨੂੰ ਇਹ ਟਿੱਪਣੀ ਜ਼ਰੂਰ ਮਿਲਦੀ ਕਿਉਂਕਿ ਮੈਂ ਗੱਡੀ ਸਾਫ਼ ਨਹੀਂ ਰੱਖਦਾ। ਮੈਨੂੰ ਕਹਿੰਦਾ ਖੋਤੇ ਰੇਹੜੀ ਹੋਣੀ ਚਾਹੀਦੀ ਤੁਹਾਡੀ, ਬਈ ਉਸੇ ਵਾਲੇ ਹੀ ਆ ਤੁਸੀਂ। ਪਰ ਆਪਣਾ ਆਪਣਾ ਨਜ਼ਰੀਆ, ਪਰ ਜ਼ਿੰਦਗੀ ਦੇ ਵਿੱਚ ਜਿਹੜੀ ਆ ਗੱਡੀ ਜਿਹੜੀ ਆ ਉਹ ਬਿਹਤਰ ਤਾਂ ਹੀ ਹੋ ਸਕੇਗੀ ਜੇ ਡਰਾਈਵਰ ਚੰਗਾ। ਮੈਂ ਚਲੋ ਬੜਾ ਵਧੀਆ ਡਰਾਈਵਰ ਨਹੀਂ ਹਾਂ, ਸਾਫ਼ ਸੁਥਰੀ ਨਹੀਂ ਰੱਖ ਪਾਉਂਦਾ ਗੱਡੀ, ਪਰ ਯਕੀਨ ਹੈ ਕਿ ਤੁਸੀਂ ਬੜੇ ਵਧੀਆ ਡਰਾਈਵਰ ਹੋਵੋਗੇ, ਗੱਡੀ ਦੀ ਜ਼ਿੰਦਗੀ ਦੀ ਗੱਡੀ ਵੀ ਜਿਹੜੀ ਸਾਫ਼ ਸੁਥਰੀ ਤੇ ਬਿਹਤਰ ਹਾਲਤ ਵਿੱਚ ਹੋਏਗੀ। ਤੇ ਵੈਸੇ ਤੇ ਗੱਡੀਆਂ ਬਾਹਰ ਤੇ ਮਿੱਟੀ ਘੱਟਾ ਹੈ ਹੀ ਨਹੀਂ, ਉੱਥੇ ਤੇ ਖੋਤੀ ਰੇਹੜੀ ਵਾਲੀ, ਤੁਹਾਨੂੰ ਮੈਨੂੰ ਲੱਗਦਾ ਜੁਗਤਮ ਨਹੀਂ ਵੱਜਣੀ, ਇਸ ਕਰਕੇ ਉਸ ਤੋਂ ਬਚੇ ਹੋਏ ਤੁਸੀਂ। ਤੇ ਪਿਆਰੇ ਦੋਸਤੋ, ਪ੍ਰੋਗਰਾਮ ਜਿਹੜਾ ਉਹਦਾ ਮਕਸਦ ਵੀ ਇਹ ਹੀ ਆ ਕਿ ਹਲਕੀ ਫੁਲਕਾ ਮਨੋਰੰਜਨ ਹੋ ਜਾਵੇ, ਹਲਕੀਆਂ ਫੁਲਕੀਆਂ ਗੱਲਾਂ ਹੋ ਜਾਣ ਦਿਲ ਦੀਆਂ, ਕੁਝ ਆਲੇ ਦੁਆਲੇ ਦੀਆਂ, ਕੁਝ ਤੁਹਾਡੀਆਂ, ਕੁਝ ਸਾਡੀਆਂ, ਕੁੱਲ ਮਿਲਾ ਕੇ ਜਿਹੜੇ 3 ਘੰਟੇ ਨੇ ਸੋਹਣੇ ਬੀਤ ਜਾਣ। ਸਮੇਂ ਨੂੰ ਚੰਗਾ ਬਿਤਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹੀ ਕੱਲ ਨੂੰ ਪਾਸਟ ਦੀਆਂ ਯਾਦਾਂ ਬਣਨੀਆਂ ਨੇ, ਚੰਗੀਆਂ ਯਾਦਾਂ ਹੋਣਗੀਆਂ ਤੇ ਚੰਗੇ ਸਮੇਂ ਨੂੰ ਯਾਦ ਕਰ ਪਾਵਾਂਗੇ। ਇਸ ਕਰਕੇ ਤੁਸੀਂ ਸਾਡਾ ਸਹਿਯੋਗ ਦਿੰਦੇ ਹੋ, ਸਾਨੂੰ ਸਹਿਯੋਗ ਦਿੰਦੇ ਹੋ, ਪਿਆਰ ਦਿੰਦੇ ਹੋ, ਇਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੋ ਜਾਂਦੀ ਹੈ। ਇਸ ਅੱਜ ਕੱਲ ਦੇ ਜੱਗ ਦੇ ਵਿੱਚ ਪਿਆਰ ਮੁਹੱਬਤਾਂ ਦੀ ਕਮੀ ਬੜੀ ਹੋ ਗਈ ਹੈ। ਪੈਸਾ ਦਾ ਥਾਂ ਅੱਜ ਕੱਲ ਜਿਵੇਂ ਪੁਰਾਣੇ ਕਹਿੰਦੇ ਸੀ ਘੱਟ ਸੀ ਪੈਸਾ, ਪਿਆਰ ਜ਼ਿਆਦਾ ਸੀ, ਅੱਜ ਪੈਸਾ ਜ਼ਿਆਦਾ ਪਿਆਰ ਘੱਟ ਹੈ। ਜੇ ਪਿਆਰ ਇਹਨਾਂ ਇਸ ਸਮੇਂ ਚ ਮਿਲ ਰਿਹਾ ਤੇ ਬਹੁਤ ਹੀ ਲੱਕੀ ਹੋ ਤੁਸੀਂ ਸਾਰੇ, ਅਸੀਂ ਵੀ ਲੱਕੀ ਹਾਂ। ਇਸ ਕਰਕੇ ਪਿਆਰ ਵੰਡੀਏ, ਤਾਂ ਬਾਕੀ ਇਹ ਤਾਂ ਗੱਲ ਆ ਕਿ ਫਰਮਾਇਸ਼ੀ ਪ੍ਰੋਗਰਾਮ ਤੇ ਫਰਮਾਇਸ਼ਾਂ ਵੀ ਆਪਾਂ ਨੂੰ ਵੰਡਣੀਆਂ ਪੈਣਗੀਆਂ, ਫਰਮਾਇਸ਼ਾਂ ਵੀ ਆਪਾਂ ਨੂੰ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਤੇ ਕਰਾਂਗੇ ਵੀ ਜ਼ਰੂਰ। ਫਰਮਾਇਸ਼ਾਂ ਭੇਜੋਗੇ ਤੁਸੀਂ, ਅਸੀਂ ਪੂਰੀਆਂ ਜ਼ਰੂਰ ਕਰਾਂਗੇ। ਸਾਰਾ ਕੁਝ ਮਿਕਸ ਅਪ ਜਿਹਾ ਹੀ ਹੋ ਜਾਂਦਾ ਤੇ, ਪਰ ਕੋਸ਼ਿਸ਼ ਕਰਨੀ ਕਿ ਤੁਹਾਡੇ ਨਾਲ ਜਿਹੜਾ ਵਾਰਤਾਲਾਪ ਜਿਹੜੀ ਉਹ ਲਗਾਤਾਰ ਜਾਰੀ ਰਹੇ। ਤੁਸੀਂ ਸਾਨੂੰ ਸੁਨੇਹ ਭੇਜਦੇ ਰਹੋ, ਅਸੀਂ ਉਹਨਾਂ ਦੇ ਜਵਾਬ ਪੜ੍ਹਦੇ ਰਹੀਏ, ਤਾਂ ਸੋਹਣੇ ਸੋਹਣੇ ਗੀਤ ਸੁਣਦੇ ਰਹੀਏ। ਫਰਮਾਇਸ਼ਾਂ ਭੇਜਣ ਦੇ ਲਈ ਪਤੇ ਸਾਡੇ ਤੁਸੀਂ ਨੋਟ ਕਰ ਸਕਦੇ ਹੋ, request@harmanradio.com ਈਮੇਲ ਆਈਡੀ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਸੁਨੇਹਾ ਭੇਜ ਸਕਦੇ ਹੋ, ਇਹ ਤਰੀਕੇ ਨੇ। ਜਾਂ ਫਿਰ ਤੁਸੀਂ ਸਾਨੂੰ ਸਿੱਧਾ ਟੈਲੀਫੋਨ ਵੀ ਕਰ ਸਕਦੇ ਹੋ, harmanradio.com ਤੇ ਜਾ ਕੇ ਤੁਸੀਂ ਸਾਡੇ ਲੋਕਲ ਨੰਬਰ ਡਾਇਲ ਕਰ ਸਕਦੇ ਹੋ, ਵੱਖ ਵੱਖ ਦੇਸ਼ਾਂ ਦੇ ਨੰਬਰ ਹੈਗੇ ਨੇ, ਤੁਸੀਂ ਸਾਨੂੰ ਸਿੱਧੀ ਫੋਨ ਕਾਲ ਕਰਕੇ ਵੀ ਫਰਮਾਇਸ਼ ਨੋਟ ਕਰਵਾ ਸਕਦੇ ਹੋ। ਤਾਂ ਪਹਿਲੇ ਦੋਸਤੋ, ਫਰਮਾਇਸ਼ ਜਿਹੜੀ ਆ ਉਹ ਤੁਹਾਡੀ ਜਦੋਂ ਆਏਗੀ ਅਸੀਂ ਉਡੀਕ ਕਰਨੇ ਆ, ਉਸ ਤੋਂ ਪਹਿਲਾਂ ਕੁਝ ਸੋਹਣੇ ਸੋਹਣੇ ਨਗਮੇ ਸਾਡੇ ਵੱਲੋਂ ਤੁਹਾਨੂੰ ਡੈਡੀਕੇਟ ਕਰ ਰਹੇ, ਉਮੀਦ ਹੈ ਤੁਹਾਨੂੰ ਪਸੰਦ ਆਉਣਗੇ। ਆਓ ਫਿਰ ਇਹਨਾਂ ਗੀਤਾਂ ਤੋਂ ਬਾਅਦ ਮਿਲਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ, ਇਸ ਖੂਬਸੂਰਤ ਨਗਮਿਆਂ ਤੋਂ ਬਾਅਦ।
ਕਾਲਾ ਸ਼ਾਰੰਗਾ ਕੀ ਦਾ ਬਾਲ ਸੀ, ਸਿਪ ਸਿਪ ਵੇ ਗੱਡੀ ਵਿੱਚ ਚਮਕੀਲਾ ਸੀਗਾ ਪਾਸ ਦੇ ਕੀ ਦੇ ਨਾਲ ਜੁੜੀ ਤਾਲ ਸੀ, ਰਾਈਟ ਸੀਟ ਉੱਤੇ ਲੱਭਿਆ ਵਿਹਾਣੀਆਂ, ਕਾਲਾ ਸ਼ਾਰੰਗਾ ਕੀ ਦਾ ਵਾਲ ਸੀ, ਉਹ ਪਿੱਛੋਂ ਤੇਰੇ ਹੁੰਦੇ ਆ ਬਹਾਨੇ ਵੇ ਜੱਟ ਤੇਰਾ ਯਾਰਾ ਨਾਲ ਸੀ, ਉਹ ਰਾਈਟ ਸੀਟ ਉੱਤੋਂ ਲੱਭਿਆ ਵਿਹਾਣੀਆਂ, ਕਾਲਾ ਸ਼ਾਰੰਗਾ ਕੀ ਦਾ ਵਾਲ ਸੀ, ਕਾਲਾ ਸ਼ਾਰੰਗਾ ਕੀ ਦਾ ਵਾਲ ਸੀ। ਭੁੱਲੇ ਸਾਰੇ ਕੁੰਡਿਆ ਕਰਾੜੀ ਦਾ ਘਰ ਨਿੱਜੇ ਤੋਂ ਮਿਲਿਆ ਉਦੋਂ ਨਾ ਇੱਦਾਂ ਦੀ ਚਾਲ ਸੀ ਰਾਈਟ ਸੀਟ ਉੱਤੇ ਲੱਭਿਆ ਵਿਹਾਣੀਆਂ ਕਾਲਾ ਸ਼ਾਹ ਰੰਗਾ ਕੀ ਦਾ ਵਾਲ ਸੀ ਉਹ ਪਿੱਛੋਂ ਤੇਰੇ ਹੁੰਦੇ ਆ ਬਹਾਨੇ ਵੇ ਜੱਟ ਤੇਰਾ ਯਾਰਾ ਨਾਲ ਸੀ ਉਹ ਰਾਈਟ ਸੀਟ ਉੱਤੋਂ ਲੱਭਿਆ ਵਿਹਾਣੀਆਂ ਕਾਲਾ ਸ਼ਾਹ ਰੰਗਾ ਕੀ ਦਾ ਵਾਲ ਸੀ ਕਾਲਾ ਸ਼ਾਹ ਰੰਗਾ ਕੀ ਦਾ ਵਾਲ ਸੀ
ਵਰਗੇ ਛੋਟੇ ਜਿਹੇ ਕਸਬੇ ਤੋਂ ਉੱਠ ਕੇ ਜਦੋਂ ਫਾਈਨ ਆਰਟਸ ਕਾਲਜ ਚੰਡੀਗੜ੍ਹ ਦਾਖਲਾ ਲਿਆ ਤਾਂ ਉੱਥੋਂ ਦਾ ਮਾਹੌਲ ਵੇਖ ਕੇ ਮੈਂ ਹੱਕਾ ਬੱਕਾ ਜਿਹਾ ਰਹਿ ਗਿਆ। ਉੱਥੇ ਪੜ੍ਹਨ ਵਾਲੇ ਮੁੰਡੇ ਕੁੜੀਆਂ ਬਹੁਤੇ ਤਾਂ ਚੰਡੀਗੜ੍ਹ ਦੇ ਹੀ ਸਨ ਤੇ ਬਾਕੀ ਕਿਸੇ ਨਾ ਕਿਸੇ ਹੋਰ ਵੱਡੇ ਸ਼ਹਿਰ ਤੋਂ। ਸਭ ਕੋਲ ਆਉਣ ਜਾਣ ਵਾਸਤੇ ਆਪਣਾ ਸਾਧਨ ਸੀ, ਮੋਟਰਸਾਈਕਲ, ਸਕੂਟਰ, ਸਕੂਟੀ, ਕਈਆਂ ਕੋਲ ਤਾਂ ਆਪਣੀ ਕਾਰ ਵੀ ਸੀ ਤੇ ਮੈਂ ਹੋਸਟਲ ਤੋਂ ਕਾਲਜ ਤੱਕ ਦਾ ਸਫ਼ਰ ਰਿਕਸ਼ੇ ਵਿੱਚ ਹੀ ਤੈਅ ਕਰਦਾ ਸਾਂ। ਪਰ ਇੱਕ ਮਹੀਨੇ ਦੇ ਅੰਦਰ ਹੀ ਮੈਂ ਇੱਕ ਤਰ੍ਹਾਂ ਨਾਲ ਕਾਲਜ ਦਾ ਹੀਰੋ ਬਣ ਗਿਆ ਸਾਂ, ਜਾਂ ਘੱਟੋ ਘੱਟ ਆਪਣੇ ਆਪ ਨੂੰ ਹੀਰੋ ਸਮਝਣ ਲੱਗ ਪਿਆ ਸਾਂ, ਕਿਉਂਕਿ ਡਰਾਇੰਗ ਅਤੇ ਪੇਂਟਿੰਗ ਵਿੱਚ ਮੇਰਾ ਹੱਥ ਉਹਨਾਂ ਸਭ ਨਾਲੋਂ ਸਾਫ਼ ਸੀ। ਮੇਰੇ ਹੁਨਰ ਕਰਕੇ ਉਹਨਾਂ ਵਿੱਚੋਂ ਬਹੁਤੇ ਮੁੰਡੇ ਕੁੜੀਆਂ ਮੇਰੇ ਮਿੱਤਰ ਵੀ ਬਣ ਗਏ। ਜਦੋਂ ਅਸੀਂ ਇਕੱਠੇ ਬਹਿੰਦੇ ਤਾਂ ਅਕਸਰ ਸਾਰੇ ਕਿਸੇ ਨਾ ਕਿਸੇ ਬਹਾਨੇ ਆਪਣੀ ਜ਼ਮੀਨ ਜਾਇਦਾਦ ਦੀ ਗੱਲ ਕਰਕੇ ਆਪਣੀ ਟੌਹਰ ਬਣਾਉਂਦੇ ਰਹਿੰਦੇ ਸਨ। ਆਪਣੀ ਪਿੰਡ ਵਾਲੀ ਜ਼ਮੀਨ ਅਤੇ ਭਾਵੇਂ ਪੱਟੀ ਵਰਗੇ ਛੋਟੇ ਸ਼ਹਿਰ ਵਿੱਚ ਹੀ ਸੀ, ਪਰ 20 ਮਰਲਿਆਂ ਵਿੱਚ ਪਈ ਵੱਡੀ ਸਾਰੀ ਕੋਠੀ ਦਾ ਮੈਨੂੰ ਵੀ ਮਾਣ ਸੀ। ਮੇਰੇ ਡੈਡ ਲਗਾਤਾਰ ਪਿਛਲੇ 20 ਸਾਲਾਂ ਤੋਂ ਪਿੰਡ ਦੇ ਸਰਪੰਚ ਸਨ, ਇਸ ਲਈ ਅਕਸਰ ਉਹ ਪਿੰਡ ਹੀ ਰਹਿੰਦੇ ਸਨ। ਮੇਰੇ ਮੰਮੀ ਸਿਵਲ ਹਸਪਤਾਲ ਪੱਟੀ ਨੌਕਰੀ ਕਰਦੇ ਸਨ ਤੇ ਮੇਰਾ ਛੋਟਾ ਭਰਾ ਪੱਟੀ ਹੀ ਕਾਲਜ ਵਿੱਚ ਪੜ੍ਹਦਾ ਸੀ। ਉਹਨਾਂ ਦਿਨਾਂ ਵਿੱਚ ਪੰਜਾਬ ਦਾ ਮਾਹੌਲ ਠੀਕ ਨਾ ਹੋਣ ਕਰਕੇ ਅਸੀਂ ਕੋਠੀ ਵਿੱਚ ਨਹੀਂ ਸਨ ਰਹਿੰਦੇ, ਸਿਵਲ ਹਸਪਤਾਲ ਵਿੱਚ ਬਣੇ ਸਰਕਾਰੀ ਕੁਆਟਰ ਵਿੱਚ ਰਹਿੰਦੇ ਸਾਂ। ਆਖਰੀ ਇਮਤਿਹਾਨਾਂ ਤੋਂ ਪਹਿਲਾਂ 1 ਮਹੀਨੇ ਦੀਆਂ ਛੁੱਟੀਆਂ ਸਨ, ਮੈਂ ਆਪਣੇ ਮੰਮੀ ਕੋਲ ਪੱਟੀ ਆਇਆ ਹੋਇਆ ਸਾਂ। ਅਚਾਨਕ ਇੱਕ ਦਿਨ ਮੇਰਾ ਚੰਡੀਗੜ੍ਹ ਦਾ ਇੱਕ ਮਿੱਤਰ ਬੇਦੀ ਮਿਲਣ ਆ ਗਿਆ। ਬੜੀ ਖੁਸ਼ੀ ਹੋਈ, ਉਸਦੀ ਬੜੀ ਆਓ ਭਗਤ ਕੀਤੀ, ਖੁਸ਼ੀ ਖੁਸ਼ੀ ਵਾਪਸ ਗਿਆ। ਪਰ ਜਦੋਂ ਛੁੱਟੀਆਂ ਤੋਂ ਬਾਅਦਾਂ ਵਾਪਸ ਚੰਡੀਗੜ੍ਹ ਇਕੱਠੇ ਹੋਏ ਸਾਰੇ ਦੋਸਤਾਂ ਮਿੱਤਰਾਂ ਵਿੱਚ ਬੈਠਿਆਂ ਬੇਦੀ ਨੇ ਅਚਾਨਕ ਮੇਰਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ। ਕਹਿਣ ਲੱਗਾ, ਲਓ ਵੀ ਦੋਸਤੋ, ਮੈਂ ਨਾ ਪੋਪੀ ਦੀ ਕੋਠੀ ਵੇਖ ਕੇ ਆਇਆ, 3-4 ਮੰਜ਼ਲਾਂ ਜੇ ਕੋਠੀ, ਬੜੇ ਲੋਕੀ ਰਹਿੰਦੇ ਵੀ ਉੱਥੇ, ਹੋਰ ਤੇ ਗੱਲ ਛੱਡੋ, ਇਹਨਾਂ ਦੇ ਕੁੱਤੇ ਵੀ ਸਿੰਘਾਂ ਵਾਲੇ ਜੇ। ਕੋਠੀ ਤੋਂ ਉਸਦਾ ਭਾਵ ਸੀ ਸਰਕਾਰੀ ਕੁਆਟਰ ਤੇ ਸਿੰਘਾਂ ਵਾਲੇ ਕੁੱਤਿਆਂ ਤੋਂ ਭਾਵ ਸੀ ਉੱਥੇ ਫਿਰਦੀਆਂ ਅਵਾਰਾ ਗਾਵਾਂ। ਪਿਛਲੇ 4 ਸਾਲਾਂ ਦੀ ਬਣੀ ਬਣਾਈ ਇੱਜ਼ਤ ਨੂੰ ਬੇਦੀ ਨੇ ਮਿੱਟੀ 'ਚ ਮਿਲਾ ਦਿੱਤਾ। ਸਾਰਿਆਂ 'ਚ ਇਹ ਗੱਲ ਮਸ਼ਹੂਰ ਕਰ ਦਿੱਤੀ ਕਿ ਪੋਪੀ ਝੂਠ ਬੋਲਦਾ ਜੇ, ਕੋਈ ਇਹਨਾਂ ਦੀ ਕੋਠੀ ਕਾਠੀ ਨਹੀਂ ਹੈਗੀ। ਇਮਤਿਹਾਨ ਹੋ ਗਏ, ਸਭ ਆਪੋ ਆਪਣੇ ਘਰਾਂ ਨੂੰ ਚਲੇ ਗਏ। ਉਹਨਾਂ ਦਿਨਾਂ ਵਿੱਚ ਮੋਬਾਈਲ ਫੋਨ ਵੀ ਪ੍ਰਚਲਿਤ ਨਹੀਂ ਸਨ, ਇਸ ਲਈ ਆਪਸ 'ਚ ਸੰਪਰਕ ਵੀ ਨਾ ਰਿਹਾ। ਕੁਝ ਸਾਲਾਂ ਬਾਅਦ ਮਾਹੌਲ ਠੀਕ ਹੋਏ, ਅਸੀਂ ਆਪਣੀ ਕੋਠੀ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਮੈਨੂੰ ਅਕਸਰ ਇਹ ਗੱਲ ਸਤਾਉਂਦੀ ਰਹਿੰਦੀ ਕਿ ਮੈਂ ਕਿਸੇ ਨਾ ਕਿਸੇ ਤਰ੍ਹਾਂ ਬੇਦੀ ਨੂੰ ਸੱਦ ਕੇ ਆਪਣੀ ਇਹ ਕੋਠੀ ਵਿਖਾਵਾਂ। 1998 ਵਿੱਚ ਕਾਲਜ ਖਤਮ ਹੋਇਆ ਸੀ ਅਤੇ 8 ਸਾਲ ਬਾਅਦ ਮੈਨੂੰ ਬੇਦੀ ਦੇ ਘਰ ਦਾ ਫੋਨ ਨੰਬਰ ਮਿਲਿਆ। ਮੈਂ ਬੜਾ ਉਤਸ਼ਾਹਿਤ ਸਾਂ। ਉਹਨਾਂ ਦੇ ਘਰ ਫੋਨ ਕੀਤਾ, ਉਸਦੇ ਪਿਤਾ ਜੀ ਨੇ ਫੋਨ ਚੁੱਕਿਆ। ਮੈਂ ਕਿਹਾ, ਬੇਦੀ ਨਾਲ ਗੱਲ ਕਰਾਇਓ। ਉਹ ਕਹਿਣ ਲੱਗੇ, ਪੁੱਤਰ, ਬੇਦੀ ਦੀ ਤੇ 2 ਸਾਲ ਪਹਿਲਾਂ ਇੱਕ ਟਰੱਕ ਹਾਦਸੇ ਵਿੱਚ ਮੌਤ ਹੋ ਗਈ ਹੈ। ਹੈ? ਬਸ ਮੈਂ ਇੰਨਾ ਹੀ ਕਹਿ ਸਕਿਆ, ਫੋਨ ਬੰਦ ਕਰ ਦਿੱਤਾ। ਮੈਨੂੰ ਬੜਾ ਵੱਡਾ ਧੱਕਾ ਲੱਗਾ। ਅੱਜ ਵੀ ਜਦੋਂ ਮੈਂ ਇਹ ਗੱਲ ਯਾਦ ਕਰਦਾ ਹਾਂ ਤਾਂ ਮੇਰਾ ਮਨ ਭਰ ਆਉਂਦਾ ਹੈ। ਅੰਦਰੇ ਅੰਦਰ ਮੈਨੂੰ ਇਹ ਗੱਲ ਸਤਾਉਂਦੀ ਰਹਿੰਦੀ ਹੈ ਕਿ ਮੈਂ ਕਦੇ ਵੀ ਬੇਦੀ ਨੂੰ ਇਹ ਸਾਬਤ ਨਹੀਂ ਕਰ ਸਕਾਂਗਾ ਕਿ ਮੈਂ ਝੂਠ ਨਹੀਂ ਸੀ ਬੋਲਿਆ। ਰਚਨਾ ਗੁਰਪ੍ਰਤਾਪ ਸਿੰਘ ਸੰਧੂ, ਆਵਾਜ਼ ਸਰਬਜੀਤ ਸਿੰਘ।
ਕਰਨਾ ਨਾ 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 ਪਿਆਰ ਨੀ ਕਰਨਾ ਨਾ ਨਾ ਇਤਬਾਰ ਨੀ ਕਰਨਾ ਨਾ 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 ਦਿਲ ਨੀ ਦੇਣਾ ਮੈਂ ਖੁਦ ਨੂੰ ਬਰਬਾਦ ਨੀ ਕਰਨਾ ਤੇਰੇ ਜਲਕ ਮਰਦ ਨੇ ਮੇਰੀਆਂ ਕਰਦੇ ਨੇ ਹੁਸਣਾ ਦੀ ਮਾਲਕ ਮੈਂ ਮਾਲਕ ਤਾਂ ਪਹਿਰੇਦਾਰ ਨੀ ਬਣਨਾ ਮੈਂ ਤਾਂ ਪਰਿਆਂ ਤੋਂ ਸੋਹਣੀ ਮੁਟਿਆਰ ਵੇ ਲੱਖ ਲੱਖ ਦੇਣੇ ਕਬਰੂ ਨਾ ਪਾਣੀ ਮੰਗਦੇ ਤਾਰੇ ਐ ਅੱਖ ਦੇਣੇ ਗਾਏ ਲੱਖ ਸੋਹਣਿਆ ਬਦਲਾਏ ਲੱਖ ਸੋਹਣਿਆ ਤੇਰੇ ਮੈਂ ਹਤਨੀ ਆਉਣਾ ਰਾਜੋ ਪਾਛੇ ਹੱਟ ਸੋਹਣਿਆ ਮੈਂ ਤਾਂ ਪਰੀਆਂ ਤੋਂ ਸੋਹਣੀ ਮੁਟਿਆਰ ਵੇ ਵੀ ਵੇਖ ਵੇਖ ਕੇ ਸੱਚ ਦੇ ਮੈਨੂੰ ਕਰਦਾ ਆ ਵੱਡਿਆ ਦਾ ਚੰਨ ਮਰੇ ਤੋਂ ਤਾਈਓ ਤਾਂ ਸਰਦਾ ਆ ਪੋਣਾ ਵਿੱਚ ਖੁਸ਼ਬੂ ਗੋਲਾ ਮਿੱਠੇ ਜਦ ਬੋਲਾ ਬੋਲਾ ਰਾਤਾਂ ਤੋਂ ਦੁਗਣੇ ਕਾਲੇ ਤਾਈਓ ਤਾਂ ਮੈਂ ਵਾਲ ਖੋਲਾ ਮੈਂ ਤਾਂ ਪਰੀਆਂ ਤੋਂ ਸੋਹਣੀ ਮੁਟਿਆਰ ਵੇ ਮੈਂ ਤਾਂ ਪਰੀਆਂ ਤੋਂ ਸੋਹਣੀ ਮੁਟਿਆਰ
ਤੇ ਖੁਸ਼ੀਆਂ ਸੁਪਨੇ ਤੇ ਹਕੀਕਤਾਂ ਵਿਚਾਰ ਤੇ ਤਕਰੀਰਾਂ ਦੇਸ਼ ਤੇ ਪਰਦੇਸਾਂ ਇਹ ਸਭ ਨੇ ਇੱਕੋ ਸਿੱਕੇ ਦੇ ਦੋ ਪਹਿਲੂ ਤੇ ਇਹਨਾਂ ਸਭ ਦੇ ਵਿਚਕਾਰ ਇੱਕੋ ਚੀਜ਼ ਸਾਂਝ ਤੇ ਹੁਣ ਇਹੋ ਸਾਂਝ ਹੋਵੇਗੀ ਸਾਡੇ ਤੇ ਤੁਹਾਡੇ ਵਿਚਕਾਰ ਪ੍ਰੋਗਰਾਮ ਸਾਂਝ ਰਾਹੀਂ ਤੁਹਾਡੇ ਆਪਣੇ ਰੇਡੀਓ ਸਟੇਸ਼ਨ ਹਰਮਨ ਰੇਡੀਓ ਤੇ ਸੁਣਦੇ ਰਹੋ ਤੇ ਸਾਂਝ ਪਾਉਂਦੇ ਰਹੋ
ਤੁਹਾਨੂੰ ਲੈ ਜਾਏ ਆਪ ਆਣ ਕੇ ਖੁਦਾ
ਤਾਇਆ ਜੀ ਆਉਂਦੇ ਹੀ ਸਾਡੇ ਦੁਆਲੇ ਹੋ ਗਏ ਅਸੀਂ ਤੁਹਾਡੀਆਂ ਦੁਆਵਾਂ ਮੰਗਦੇ ਹਾਂ ਤੇ ਤੁਸੀਂ ਸਾਨੂੰ ਬਾਦ ਦੁਆਵਾਂ ਦਿੰਦੇ
ਬਾਦ ਦੇਣੀ ਦੁਆਵਾਂ ਤੁਹਾਨੂੰ ਵੀ ਮੈਂ ਬਥੇਰੀਆਂ ਦਿੰਦਾ ਜੇ ਹੁਣ ਤੁਹਾਡੇ ਲਾਲੇ ਹੀ ਐਸੇ ਆ ਤਾਂ ਮੈਂ ਹੁਣ ਉਸ ਵਿੱਚ ਕੀ ਕਰ ਸਕਦਾ ਨੀ ਮਿਲਕੀ ਉਹ ਕਾਕਾ ਮਿਲਕੀਤ ਉਹ ਕੋਈ ਲਾਇਆ ਚੰਗਾ ਜਾ ਕੇ ਨਹੀਂ ਗੀਤ
ਤਾਇਆ ਜੀ ਗੀਤ ਬਹੁਤ ਸੋਹਣੇ ਸੋਹਣੇ ਚੱਲ ਰਹੇ ਸਨ ਤੇ ਲਓ ਜੀ ਪ੍ਰੋਗਰਾਮ ਦੇ ਵਿੱਚ ਸਰੋਤੇ ਵੀ ਤਾਇਆ ਜੀ ਆ ਗਏ ਤੇ ਤੁਸੀਂ ਵੀ ਆ ਗਿਆ ਤੇ ਬਹੁਤ ਜਿਹੜੇ ਰੰਗ ਜਿਹੜੇ ਉਹ ਚੱਲਣਗੇ ਉਹ ਬਹੁਤ ਰੰਗੀ ਦੁਨੀਆਂ ਬਹੁਤ ਰੰਗੀ ਦੁਨੀਆਂ ਦੁਨੀਆਂ ਤੇ ਹੈ ਬੜੀ ਰੰਗਾਂ ਦੀ ਆ ਪ੍ਰੇਮ ਮੁਹੱਬਤ ਨਫ਼ਰਤ ਈਰਖਾ ਕਾਮ ਕ੍ਰੋਧ ਮੋਹ ਲੋਭ ਹੰਕਾਰ ਸਾਰੇ ਗੁਣ ਤੇ ਸਾਰੇ ਔਗੁਣ ਬੰਦਿਆਂ ਚ ਹੋਰ ਹੈ ਕਿ ਨਹੀਂ ਹੈ
ਜੀ
ਜਾਨਵਰਾਂ ਦੇ ਵਿੱਚ ਨਾ ਈਰਖਾ ਨਾ ਨਫ਼ਰਤ ਨਫ਼ਰਤ ਤੇ ਜਾਨਵਰਾਂ ਦੇ ਵਿੱਚ ਜ਼ਰੂਰ ਪਾਈ ਜਾਂਦੀ ਆ ਵੈਸੇ ਜਾਨਵਰ ਦੇ ਵਿੱਚ ਵੀ ਇਹ ਪੰਜ ਤੱਤ ਹੈਗੇ
ਜੀ
ਕਾਮ ਕ੍ਰੋਧ ਮੋਹ ਲੋਭ ਹੰਕਾਰ ਜਾਨਵਰ ਚ ਵੀ ਪਾਇਆ ਜਾਂਦਾ
ਜੀ
ਅਸਲ ਚ ਪਾਇਆ ਹੀ ਜਾਨਵਰ ਚ ਜਾਂਦਾ ਬੰਦੇ ਚ ਨੀ ਬੰਦੇ ਜੇ ਤੇ ਕੋਈ ਗੁਣ ਅਵਗੁਣ ਜਿਹੜੇ ਹੋਣਗੇ ਤੇ ਬੰਦਾ ਬੰਦਾ ਨਹੀਂ ਤੇ ਬੰਦਿਆਂ ਵਾਲੇ ਕੰਮ ਬੰਦਾ ਕਰੇ ਤੇ ਬੰਦਾ ਬੰਦਾ ਨਹੀਂ ਤੇ ਬੰਦਾ ਹੀ ਬੰਦਾ ਨੇ
ਤੁਸੀਂ ਦੱਸੋ ਸ਼ਨੀਵਾਰ ਵਧੀਆ ਰਿਹਾ ਐਤਵਾਰ
ਉਹ ਐਤਵਾਰ ਤੇ ਕਹਾਂ ਹੀ ਪਾਈਏ ਸ਼ਨੀਚਰਵਾਰ ਵੀ ਕਹਾਂ ਪਾਈਏ ਇਸਦਾ ਬਾਲੇ ਫੈਸਲੇ ਜਿਹੜੇ ਕੋਰਟ ਕਚਹਿਰੀ ਜਿੰਨੇ ਹੀ ਆਏ ਹੁਕਮਪ੍ਰੀਤ ਕਹਿੰਦੇ ਵੀ ਹੁਣ ਥੋੜਾ ਜਿਹਾ ਲੋਕਾਂ ਦੀ ਅਮਨ ਸ਼ਾਂਤੀ ਆ ਗਈ ਆ ਉਮਾ ਚੰਗਾ ਆ ਗਈ ਆ ਤੇ ਅਸੀਂ ਤੇ ਕਹਿੰਦੇ ਹਾਂ ਲੋਕ ਸੁਧਰ ਜਾਣ ਦੁਨੀਆਂ ਸੁਧਰ ਗਿਆ ਬਾਰਾ ਐਸ ਕੀ ਪਤਾ ਨੀ ਕਿੱਦਾਂ ਰੱਬ ਦੀ ਮਿਹਰ ਪੈ ਗਈ ਬਾਲੇ ਕੋ ਫੈਸਲੇ ਦੋ ਫੈਸਲੇ ਸਭ ਆਏ
ਜੀ ਦੋ ਵੀ ਕਹਿ ਦੇ
ਉਹ ਦੋ ਕਾਹਦੇ, ਇੱਕ ਚੋਰੀ ਦਾ ਸੀ, ਇੱਕ ਸੀਨਾ ਚੋਰੀ ਦਾ ਸੀ।
ਸੀਨਾ ਚੋਰੀ ਕੀ?
ਉਹ ਆਕੜਦੇ ਸੀ, ਦੋ ਮੁੰਡੇ ਆਕੜਦੇ ਸੀ, ਬਟ ਇਹ ਬੇਲੋ ਦਾ ਜਿਹੜਾ ਮੁੰਡਾ ਨਾ ਨਿਕਾਹ
ਜੀ,
ਇਹ ਕਿਤੇ ਲੜ ਪਿਆ ਮਦੀ ਦੇ ਮੁੰਡੇ ਨਾਲ। ਮਦੀ ਦੇ ਮੁੰਡੇ ਆਕੜਦੇ ਸੀਗੇ ਤੇ ਬੇਲੋ ਦੇ ਨੇ ਤੇ ਆਕੜ ਨਾ ਕੀ, ਕਲਾ ਕਲਾ ਹੀ ਹੁੰਦਾ, ਦੋ ਦੋ ਹੀ ਹੁੰਦੇ
ਜੀ।
ਤੇ ਮਦੀ ਦਾ ਮੁੰਡਾ ਮੁੰਡੇ ਦੋ ਤੇ ਇਹ ਕਲਾ ਤੇ ਇਹ ਰੋਵੇ ਰੋ ਪਿਆ, ਕਹਿੰਦਾ ਮੇਰਾ ਵੀ ਜੇ ਭਰਾ ਹੁੰਦਾ ਨਾ ਜੀਂਦਾ ਤੇ ਤੁਹਾਨੂੰ ਦੇਣਾ ਹੀ ਮਾਰ ਸੀ। ਮੈਂ ਕਿਹਾ ਤੂੰ ਤਾਂ ਮਿਰਜੇ ਵਾਲੀ ਕੀਤੀ ਵੀ ਜਦੋਂ ਮਿਰਜੇ ਦੇ ਲੱਗੇ ਤੀਰ ਲੱਗਣ ਤੇ ਉਹ ਕਹਿੰਦਾ ਮੇਰੇ ਪੰਜ ਭਰਾ ਜੇ ਹੁੰਦੇ ਤੇ ਸਾਹਿਬਾ ਮੈਂ ਕਿੱਥੇ ਲਾ ਕੇ ਲੈਣ ਦੇਣਾ ਸੀ। ਉਹ ਜੇ ਮੇਰਾ ਦਾਦਾ ਰਹਿਮੂ ਰਾਹ ਵੀ ਹੁੰਦਾ ਤੇ ਉਹਨੇ ਜਾਨ ਹੀ ਨਹੀਂ ਖੇਡਣੀ ਇਹਨਾਂ ਪੰਜਾਂ ਦੀ। ਉਹ ਮੈਂ ਕਿਹਾ ਮਗਰੋਂ ਤਾਂ ਬਥੇਰਾ ਕੁਛ ਕਹਿੰਦਾ
ਜੀ। ਅੱਛਾ ਇਹਦਾ ਭਰਾ ਜਿਹੜਾ ਵੱਡਾ ਮੰਗਾ,
ਮੰਗਾ ਮੈਂ ਉਹਨੂੰ ਮੰਗਲ ਨੂੰ ਵੀ ਕਿਹਾ ਸੀ ਮੰਗਲ ਦੀ ਏਦਾਂ ਹੋ ਗਈ ਹੋਣੀ ਜਦੋਂ ਬੰਦੇ ਦੀ ਆ ਕੇ ਦੀ ਨਾ ਪੋਤਾ ਹੁਣ ਕਚੀਆਂ ਤੇ ਰੇੜੀਆਂ ਆ ਜਾਂਦੀਆਂ
ਜੀ
ਹੋਣੀ ਬੜੀ ਵੱਧ ਨਸੀਬ ਆ। ਇਹ ਨਾ ਆਇਆ ਡਰੇ ਡੁਬਈ ਤੋਂ ਤੇ ਡੁਬਈ ਤੋਂ ਆ ਕੇ ਤੇ ਇਹਨੇ ਹੱਥ ਬੜੀ ਚੱਕੀ ਮਾੜਾ ਮੋਟਰਸਾਈਕਲ ਜਿਹਾ ਲੈ ਲਿਆ ਜਿਹੜਾ ਜਿਹਨੂੰ ਬੁਲਟ ਜਿਹਾ ਦੱਸਦੇ
ਜੀ।
ਆ ਜਿਹੜੀ ਉਹ ਕਹਿੰਦੇ ਨੀ ਗੁੜੀ ਹਰਮਨ ਹਨੰਦ ਆ ਕਹਿੰਦੀ ਬੁਲਟ ਤੇ ਰੱਖਿਆ ਪਟਾਕੇ ਪਾਉਣ ਨੂੰ, ਚਲਾਉਣ ਨੂੰ ਨਾ ਰੱਖਿਓ ਪਟਾਕੇ ਪਾਉਣ ਨੂੰ ਰੱਖਿਓ। ਉਹਨੇ ਰੱਖਿਆ ਸੀ ਬੋਲਡ, ਉਹਨੇ ਵੀ ਪਟਾਕੇ ਪਟੂਕੇ ਨੂੰ ਖਰੇ ਮਰਾਉਣੇ ਆਉਂਦੇ ਸੀ ਰੱਬ ਜਾਣਦੇ, ਮੈਨੂੰ ਤਾਂ ਪਤਾ ਹੀ ਨਹੀਂ ਇਹ ਵੱਜਦੇ ਕਿੱਦਾਂ। ਤੇ ਉਹਨੇ ਕਿਤੇ ਰੱਖੇ ਸੀ ਬੋਲਡ ਬਾਲਟੀ ਜਿਹਾ ਲੈ ਲਿਆ ਆਉਂਦੇ ਤੇ ਗੁੜ ਡੋ 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 ਉਹਦੇ ਤਾਂ ਖੜਕਾ ਜਿਹਾ ਹੁੰਦਾ ਵੀ ਬਾਲਾ
ਜੀ,
ਤੇ ਉਤੋਂ ਪਤਾ ਨੀ ਵੀ ਉਹਦੇ ਵਿੱਚੋਂ ਕੋਈ ਹੋਰ ਨਿਕਲ ਸੁਕੜ ਕੱਢ ਲੈਂਦੇ ਯਾਰ, ਆਵਾਜ਼ ਆਉਂਦੀ ਵੀ ਏਦਾਂ ਹੀ ਏਦਾਂ ਮਾਰ ਹੀ ਦੇਣਾ ਬੰਦਾ ਕਿਸੇ ਨੇ ਪਟਾਕੇ ਜਿਹਾ ਵਜੋਂ ਠਾ ਕਰਕੇ। ਉਹ ਮੇਰੇ ਘਰ ਦਿਲਦਾਰ ਹੋ ਗਈ ਤੇ ਉਹ ਮੈਂ ਕਹਿੰਦਾ ਗੁਜ਼ਰ ਹੀ ਸਕਦਾ। ਇਹ ਦੋ ਤਿੰਨ ਬੁੜੇ ਉਦੋਂ ਸੀਗੇ ਚੜਾਈ ਕਰਨ ਵਾਲੇ ਆਖਰੀ ਥਾਵਾਂ ਦੇ ਸੀ ਤੇ ਇਹਨੇ ਰੇਸਾਂ ਰੂਸਾਂ ਚੰਗੀਆਂ ਦਿੱਤੀਆਂ। ਹੁਣ ਮਰਦਾ ਬੰਦਾ ਜੋ ਕਹਿ ਰਿਹਾ ਉਹ ਸੱਚ ਹੀ ਹੁੰਦਾ, ਤਥਾਸ ਤੁਸੀਂ ਕਹਿੰਦੇ ਲਕਸ਼ਮੀ ਮਾਤਾ ਵੀ ਜਾਂਦੇ ਜਾਂਦੇ ਜੋ ਕਹਿ ਠੀਕ ਹੀ ਆ, ਦੁਆ ਦੇ ਦੇ ਜਾਂ ਉਹ ਬਦਵਾ ਦੇ ਦੇ ਮਰਿਆ। ਮਰਦਾ ਬੰਦਾ ਕਦੇ ਝੂਠ ਨੀ ਬੋਲਦਾ,
ਅੱਛਾ
ਸੱਚ ਹੀ ਬੋਲੂ, ਕਿਉਂਕਿ ਉਹਨੂੰ ਪਤਾ ਹੁਣ ਝੂਠ ਬੋਲ ਕੇ ਲੈਣਾ ਕੀ ਹੈ, ਦੁਨੀਆਂ ਤੋਂ ਚੱਲੇ ਹੀ ਆ ਤੇ ਚੱਲੇ ਹੀ ਆ, ਮਗਰ ਕੁਛ ਸੋਚ ਜਾਣ ਸੱਚ ਦੇ ਬੋਲੀਏ ਨਾ ਘੱਟ ਤੋਂ ਘੱਟ ਉੱਤੇ ਦਰਗਾਹ 'ਚ ਤੇ ਮੂੰਹ ਖਾਉਣ ਵਾਲੇ ਹੋਵਾਂਗੇ। ਉਹ ਸੀ ਆਖਰੀ ਥਾਵਾਂ ਦੇ ਮਰਨ ਵਾਲੇ ਸੀ ਤੇ ਉਹਨਾਂ ਨੇ ਬਾਜਵਾ ਦੇ ਦਿੱਤੀ, ਕਹਿੰਦਾ ਮਰ ਆ ਪਤਾ ਨੀ ਕਿਹੜਾ ਮਰਨ ਵਾਲਾ।
ਅੱਛਾ
ਮਰਨ ਵਾਲਾ ਹੀ ਕਹਿਤਾ ਉਹਨਾਂ ਨੇ
ਜੀ।
ਮੈਂ ਕਿਹਾ ਵੀ ਮੰਗਲ ਕਿਸੇ ਦੇ ਮੂੰਹ ਤੇ ਨੀ ਆਈਦਾ ਹੁੰਦਾ, ਗੱਲਾਂ ਜਦੋਂ ਬੰਦਾ ਆ ਜਾਂਦਾ ਤੇ ਉਹਨੂੰ ਦੁਨੀਆਂ ਜਿੱਤ ਲਈ ਨੀ ਗਿਆਟੀ। ਉਹ ਕਹਾ ਵੀ ਆਹ ਪਤਾ ਨੀ ਕਿਹੜਾ ਮਰਨ ਵਾਲਾ। ਉਹ ਦੂਜੇ ਖਰੇ ਤੀਜੇ ਦਿਨ ਉਹ ਬੱਸ ਚ ਵਜਾ, ਪਤਾ ਨੀ ਟਰੱਕ ਚ ਵਜਾ, ਪਤਾ ਨੀ ਮਰੂਤੀ ਚ ਵਜਾ, ਪਤਾ ਨੀ ਜੈਨ ਚ ਵਜਾ, ਕਿਸੇ ਚ ਵੱਜ ਗਿਆ। ਤੇ ਇਹ ਸੀ ਤਾਂ ਤਿੰਨੇ ਹੀ ਭਰਾ ਬੈਠੇ ਜਾਣ, ਇਹ ਚਲਾਉਂਦਾ ਸੀ ਤੈਨੂੰ ਦੋ ਮਗਰ ਬੈਠੇ
ਜੀ।
ਉਹ ਜਦੋਂ ਵੱਜਿਆ ਇਹਦੇ ਲੱਕ ਤੇ ਸੱਟ ਲੱਗ ਗਈ ਤੇ ਲੱਕ ਫਿਰ ਟੁੱਟੀ ਗਿਆ ਤੇ ਫਿਰ ਲੱਤਾਂ ਕੰਮ ਨਾ ਕਰੀਆਂ। ਤੇ ਘਾ ਭਰਾਵਾਂ ਨੂੰ ਚਾ ਕੇ ਹਸਪਤਾਲ ਦਾਖਲ ਕਰਾ ਗਿਆ। ਉਦੋਂ ਬਾਅਦ ਆਪ ਨੀ ਹਿਲਿਆ, ਉਹ ਚਾਰ ਪੰਜ ਸਾਲ ਮੰਜੇ ਤੇ ਰਿਹਾ। ਤੇ ਮੈਂ ਉਹਨੂੰ ਕਿਹਾ ਮੈਂ ਕਿੱਦਾਂ ਪੁੱਤ ਤਾਂ ਹਾਲਤ ਮਾੜੀ ਆ, ਤੇ ਮੈਂ ਕਿਹਾ ਫਿਰ ਵੀ ਹਿੰਮਤ ਰੱਖ, ਰੋਗ ਵਿਯੋਗ ਜਿਹੜਾ ਦੇ ਗਿਆ ਮਾਹੀ, ਜਿਹੜਾ ਮਾਹੀ ਪਰਮਾਤਮਾ ਜਿਹੜਾ ਰੋਗ ਵਿਯੋਗ ਦੇ ਗਿਆ ਉਹਨਾਂ ਨੂੰ ਪੁੱਤ ਸਹਿਣਾ ਹੀ ਪੈਣਾ, ਇਹ ਹੋਰ ਕੋਈ ਹੀਲਾ ਹੈ ਨਹੀਂ, ਨਾ ਤੇਰੀ ਸਾਈਂ ਕੋਈ ਰੋਗ ਹੋਰ ਕਰ ਸਕਦਾ। ਰੋਗ ਤੇ ਵਿਯੋਗ ਇਹ ਜਿਹੜੇ ਬੰਦੇ ਨੂੰ ਲੱਗ ਗਿਆ ਘੱਟ ਉਹ ਹੀ ਸਕਦਾ, ਦੂਜਾ ਕੋਈ ਹੋਰ ਨਹੀਂ ਉਹ ਕਰ ਸਕਦਾ ਉਹਦੇ ਤੋਂ
ਜੀ।
ਮੈਂ ਕਿਹਾ ਵੀ ਪੁੱਤ ਇਹਦਾ ਵਿੱਚ ਹੁਣ ਤੇਰਾ ਕੋਈ ਦੋਸ਼ ਨੀਗਾ, ਹੁਣ ਜੋ ਹੋਣੀ ਸੀ ਘਟਨਾ ਦੁਰਘਟਨਾ ਗਈ ਆ ਹੋ, ਹੁਣ ਤੇ ਸਹਿਜ ਭਾਵਨਾ ਰੱਬ ਰੱਬ ਕਰ, ਜੋ ਹੁਣ ਹੈਗਾ ਤੇ ਹੋ ਹੀ ਗਿਆ
ਜੀ।
ਪਹਿਲਾਂ ਮੈਂ ਤੈਨੂੰ ਵਰਜਿਆ ਬੜਾ ਵੀ ਦੁਨੀਆਂ ਦੇ ਮੂੰਹ ਤੇ ਨਾ ਯਾਰ, ਦੁਨੀਆਂ ਦੇ ਬੰਦੇ ਦਾ ਪੁੱਠਾ ਜੜਾਂ ਪੱਟ ਕੇ ਤਾਂ ਨੂੰ ਕਰ ਦਿੰਦੀ ਸੂਰਜਾ ਨੂੰ। ਇਹ ਜਦ ਵੀ ਚੰਗੀ ਆ, ਬਹਿਸ਼ਤ ਵੀ ਮਾੜੀ ਆ, ਜਦ ਵੀ ਮਾੜੀ ਆ, ਇਹ ਹੰਕਾਰ ਵੀ ਮਾੜਾ, ਮਾਣ ਵੀ ਮਾੜਾ, ਅੱਤ ਵੀ ਮਾੜੀ। ਅੱਤ ਤਾਂ ਵੈਸੇ ਸਿਆਣੇ ਕਹਿੰਦੇ ਖੁਦਾ ਦਾ ਵੈਰ, ਉਹ ਫਿਰ ਮਗਰੋਂ ਫਿਰ ਵੀ ਆਮ ਬੰਦਾ ਦੋ ਚਾਰ ਸਾਲ ਹੀ ਕੱਢਦਾ ਤਾਂ ਉਹਨੇ ਅੱਠ ਦਸ ਸਾਲ ਹੀ ਮੰਜੇ ਦੇ ਕੱਟੇ ਧੰਨ ਪਾਈ, ਇਹਨਾਂ ਨੇ ਟੱਬਰ ਜੀ ਨੇ ਸੇਵਾ ਕੀਤੀ। ਉਹ ਰੋਵੇ ਕਹਿੰਦਾ ਵੀ ਜੇ ਮੇਰਾ ਵੀਰ ਹੁੰਦਾ ਤੇ ਮਰਨਾ ਏਦਾਂ ਨਾ ਹੁੰਦੀ। ਮੈਂ ਕਿਹਾ ਬਲਾ ਵੀ ਜੇ ਤੇ ਫਿਰ ਬੰਦੇ ਨੇ ਨਾ ਹੱਥ ਰਹੀ, ਜੇ ਹੁੰਦਾ ਤੇ ਏਦਾਂ ਹੀ ਹੁੰਦੀ
ਜੀ। ਤਾਇਆ ਤਕੜਾ ਬੜਾ ਸੀ ਉਹ,
ਤਕੜਾ ਸੀ, ਦਲੇਰ ਬੜਾ ਸੀ, ਮੇਰੀ ਇੱਜ਼ਤ ਬੜੀ ਕਰਦਾ ਸੀ, ਉਦਾਂ ਤਾਂ ਮੇਰੀਆਂ ਸਾਰੀਆਂ ਸੁਣਦਾ, ਪਰ ਉਹ ਨਹੀਂ ਸੁਣੀ। ਉਹ ਜਦੋਂ ਪੁੱਤ ਆ ਜਾਣਾ ਢਾਈਆਂ ਕੜੀਆਂ ਦੀ, ਤੇ ਉਦੋਂ ਫਿਰ ਨਾ ਕਿਸੇ ਨੂੰ ਨਾ, ਉਹ ਬੰਦਾ ਗੂੰਗਾ ਵੀ ਹੋ ਜਾਂਦਾ ਤੇ ਬੋਲਾ ਵੀ ਹੋ ਜਾਂਦਾ। ਉਹ ਫਿਰ ਉਸ ਕੰਮ ਤੋਂ ਰੋਕੀਏ ਵੀ ਤੇ ਉਸੇ ਪਾਸੇ ਨੂੰ ਜਾਊਗਾ, ਤੇ ਜਿੱਧਰ ਨੂੰ ਮਰਜ਼ੀ ਉਹਨੂੰ ਕਹਿ ਲਓ ਵੀ ਨਾ ਆ ਜਾ ਆ ਜਾ ਆ ਜਾ, ਜਿੱਦਾਂ ਕਟਾ ਸਾਡਾ ਤੇਰੇਗਾ
ਜੀ,
ਜੇ ਦੀਪ ਵਾਲਾ
ਮੇਰੇਗਾ ਕਿੱਦਾਂ,
ਉਹ ਤੇਰੇਗਾ ਮਤਲਬ ਮੂੰਹ ਸਿਰ ਜਾ ਤੇਰੇਗਾ, ਤੇ ਉਹ ਜਿੱਦੀ ਵਾਲਾ
ਮੂੰਹ ਸਿਰ ਦਾ ਕੀ ਮਤਲਬ, ਬੇਇੱਜ਼ਤੀ ਨਾ ਕਰਿਆ ਕਰੋ।
ਉਹ ਬੇਇੱਜ਼ਤੀ ਨੀ ਕਰਦਾ, ਇੱਜ਼ਤ ਹੀ ਕਰਦਾ ਸੁਨੱਖਾ ਵਾਲਾ। ਤੇ ਉਹ ਨਾ ਉਹਨੂੰ ਧੂਜੇ ਖਿੱਚੀਏ, ਖਿੱਚ ਖਿੱਚ ਕੇ ਲਿਜਾਈਏ, ਉਹ ਕਹਿੰਦਾ ਵੀ ਨਹੀਂ ਮੈਂ ਜਾਣਾ ਹੀ ਨਹੀਂ।
ਕਿੱਧਰ ਨੂੰ ਜਾਂਦੇ ਆ?
ਉਹ ਦੁੱਧ ਮੱਝ ਦੇ ਹਲੇ ਛੱਡੀ ਦਾ, ਮਗਰੋਂ ਮਾੜਾ ਮੋਟਾ ਦੁੱਧ ਲਾ ਲੈਂਦੀ, ਫਿਰ ਖਿੱਚੀ ਦਾ, ਉਹ ਖਿੱਚ ਨੀ ਹੁੰਦਾ।
ਅੱਛਾ,
ਉਹਨੇ ਮਾਂ ਦਾ ਦੁੱਧ ਪੀਤਾ, ਉਹ ਘਾਟਾ ਕਿਸੇ ਨੂੰ ਖਿੱਚ ਹੀ ਨਾ ਹੋਵੇ। ਤੇ ਦੋ ਜਣੇ ਮੈਂ ਤੇ ਭਈਆ ਸਾਡਾ ਸ਼ਾਮੂ, ਅਸੀਂ ਦੋਵੇਂ ਇਉਂ ਲੱਗੇ ਖਿੱਚਣ, ਫਿਰ ਖਿੱਚ ਕੇ ਬੰਨਣਾ ਪੈਂਦਾ। ਤੇ ਤੁਸੀਂ ਛੱਡਿਆ ਹੀ ਨਾ ਕਰੋ, ਮੱਝ ਨੀ ਦਿੰਦੀ ਦੁੱਧ, ਮੱਝ ਦੁੱਧ ਦੇਵੇ ਤੇ ਤਾਂ ਨਾ ਬੁੱਧ ਨੀ, ਸਾਨੂੰ ਕੋਈ ਚਾਅ ਵਾ ਵੀ ਅਸੀਂ ਉਹਨੂੰ ਛੱਡ ਛੱਡ ਕੇ ਵੇਚੀਏ। ਤੇ ਉਹ ਫਿਰ ਉਹ ਚੀਜ਼ ਜਾਨ ਵੜੀ ਆ ਗਈ, ਮੱਝ ਸਾਡੀ ਜਿਹੜੀ ਆ ਉਹਨੂੰ ਖਾਲ ਪਾਈ ਦੀ ਆ, ਖਲ ਵੜੇਵੇਂ ਵਾਲੀ ਬਹੁਤ, ਜਿਹੜੀ ਉਹਦੇ ਜਾਨ ਆ ਨਾ ਲੱਸੀ ਸਾਡੀ ਪੀ ਕੇ, ਆਹ ਉਹਨਾਂ ਦਾ ਤਖਾਣਾ ਦਾ ਮੁੰਡਾ ਲੱਸੀ ਪੀ ਪੀ ਕੇ ਵਰਲਡ ਚੈਂਪੀਅਨਸ਼ਿਪ ਜਿੱਤ ਗਿਆ। ਕਿਹੜੀ ਚੈਂਪੀਅਨਸ਼ਿਪ ਜਿੱਤ ਗਿਆ? ਦੌੜਾ ਦਾੜਾ ਵਾਲੀ ਮੈਨੂੰ ਕਹਿੰਦਾ ਤਾਇਆ ਕੋਈ ਕੰਪੀਟੀਸ਼ਨ ਗਿਆ, ਮੈਂ ਜਿੱਤਿਆ, ਹੁਣ ਪਤਾ ਨਹੀਂ ਕਾਹਦਾ ਜਿੱਤਿਆ ਤੇ ਕਾਹਦਾ ਨਹੀਂ। ਉਹ ਐਵੇਂ ਤੁਹਾਨੂੰ ਝੂਠ ਮਾਰਦਾ ਹੋਣਾ, ਉਹਨੂੰ ਕਰੋੜ ਝੂਠ ਮਾਰਦੇ ਐਵੇਂ।
ਤੇ ਲਓ ਤਾਇਆ ਜੀ, ਨਗਿੰਦਰ ਬਾਜੀ ਹੋਰੀ ਪ੍ਰੋਗਰਾਮ ਦੇ ਵਿੱਚ ਪਹਿਲਾਂ ਪਹੁੰਚ ਚੁੱਕੇ ਨੇ।
ਲੈ ਉਹ ਬਲੇ ਨਗਿੰਦਰ ਸਿੰਘ ਜੀ, ਆ ਦਾਸ ਨਮਾਣਾ ਡੋਡਾ ਗਾਲਾ ਤੋਂ ਮਿਲ ਗਈ ਸਾਹਿਬ ਆ ਗਏ ਨੇ।
ਕਹਿੰਦੇ ਜੀ ਆ, ਉਹਨਾਂ ਨੇ ਮੈਸੇਜ ਭੇਜਿਆ, ਤੁਸੀਂ ਪੜ੍ਹ ਦਿਓ ਪੰਜਾਬੀ ਜੀ।
ਅੱਜ ਦਾਸ ਕੁਛ ਨਹੀਂ ਕਹੇਗਾ, ਅੱਜ ਨਹੀਂ ਦਾਸ ਨੇ ਮਲਕੀਤ ਕੁਛ ਕਹਿਣਾ, ਤੂੰ ਮੇਰਾ ਲਾਗੇ ਜਿਹਾ ਹੋ ਕੇ ਬਹਿ ਗਿਆ, ਮੇਰੇ ਪਰਾਂ ਹੋ ਗਈ ਗੱਲ, ਅੱਜ ਦਾਸ ਜੀ ਨੇ ਕੁਛ ਨਹੀਂ ਕਹਿਣਾ ਤੇ ਕੰਮ ਨਾ ਏਦਾਂ ਨਾ ਕਰੋ। ਕਹਿੰਦੇ ਸੀ ਨਿਆਣੇ ਆ ਬੱਚੇ ਆ, ਉਹ ਰੱਬ ਦੀ ਗੱਲ ਇਹਨਾਂ ਨੂੰ ਸੁਣਾਓ, ਕੋਈ ਜੱਗ ਦੀ ਗੱਲ ਸੁਣਾਓ, ਉਹ ਕੋਈ ਚੱਜ ਦੀ ਗੱਲ ਸੁਣਾਓ ਇਹਨਾਂ ਨੂੰ, ਇਹਦਾ ਨਹੀਂ ਤਾਂ ਕਮਲ ਤਾਂ ਅਸੀਂ ਚਲੋ ਸੁਣਾਈ ਗਏ ਆ।
ਲਿਖਿਆ ਤਾਂ ਹੈ ਕੁਛ ਉਹਨਾਂ ਨੇ,
ਹਾਂ ਮੋਬਾਇਲ ਮਨਦੀਪ ਦੀ ਜੇਬ ਦੇ ਵਿੱਚੋਂ ਕਢਾਓ, ਉਹ ਕਾਢੋ ਮੋਬਾਇਲ ਆ,
ਤਾਂ ਜੀ ਮੇਰਾ ਤਾਂ ਮੋਬਾਇਲ ਪਿਆ ਉੱਤੇ ਹੀ,
ਤੇ ਉੱਤੇ ਦਿੱਤਾ ਆਂਡੇ ਦਿੰਦਾ ਇਹਨੂੰ, ਇਹਦੇ ਕੋਲ ਕੱਢ ਗਿਆ। ਸਭ ਸਿਨੇਮੇ ਪੜਾਓ ਤੇ ਮੋਬਾਇਲ ਖਾਲੀ ਕਰਾਓ, ਮੋਬਾਇਲ ਖਾਲੀ ਕਰ, ਸਭ ਕੁਛ ਡਿਲੀਟ ਕਰ। ਉਹ ਤਾਇਆ ਜੀ ਓਦਾਂ ਨਹੀਂ, ਉਹ ਕਹਿੰਦੇ ਮੈਸੇਜ ਕੱਢੋ, ਮੈਸੇਜ ਉਹ ਕੱਢ ਲੈਣੇ ਕੋਈ ਨੀ। ਉਹ ਹੋਰ ਕਈ ਆਰ ਡੀ ਚ ਧਾਰਨਾ ਹੋ ਸਕਦੀਆਂ ਨੇ, ਸਭ ਨੂੰ ਸੁਣਾਓ, ਜਿਹੜੀਆਂ ਆਰ ਡੀ ਚ ਧਾਰਨਾ ਨੇ ਉਹ ਤੋਂ ਵੀ ਸੁਣਾ।
ਆਈ ਡੀ ਚ ਹੋਣੀਆਂ,
ਉਹ ਆਰ ਡੀ ਲਿਖਿਆ, ਆਰ ਡੀ ਹੋਣੀ ਫਿਰ ਅੰਤ ਜੀ। ਆਪਣਾ ਹਾਲ ਬਤਾਓ, ਸਾਡਾ ਹਾਲ ਬਹੁਤ ਵਧੀਆ ਜੀ, ਚੜ੍ਹਦੀ ਕਲਾ ਸੱਚੇ ਪਾਤਸ਼ਾਹ, ਐ ਸਰਾਂ ਦਾਸ ਨਮਾਣਾ ਸੀ ਤੇ ਤੁਹਾਨੂੰ ਯਾਦ ਹੀ ਬੜਾ ਕਰਨੇ, ਐਵੇਂ ਸਰਾਂ ਕਮਲੇ ਨੂੰ ਚੱਕਰਾਂ ਚ ਨਾ ਪਾਓ, ਦਾਲ ਰੋਟੀ ਖਾਓ ਤੇ ਪ੍ਰਭੂ ਦੇ ਗੁਣ ਗਾਓ। ਤੇ ਸਤਿ ਸ੍ਰੀ ਅਕਾਲ ਜਗਤ ਤਾਇਆ ਜੀ, ਮਨਦੀਪ ਜੀ, ਮਨਕੀਰਤ ਜੀ, ਤੇ ਗਾਣਾ ਠੋਕੋ ਕਮਲਿਆ ਕਈ ਰਹਿਣਾ ਕਿਸੇ ਨਾਲ ਕਰਕੇ ਪਿਆ, ਆਹੋ ਮਿਲਣਾ ਕੀ ਆ, ਸਜਾਵਾਂ ਨਫ਼ਰਤਾਂ ਈਰਖਾ ਵਿਛੋੜੇ ਮੰਦ ਭਾਗੀਆਂ ਘਟਨਾਵਾਂ, ਹੋਰ ਕੀ ਮਿਲਣਾ ਪਿਆ ਜੀ, ਮੰਦ ਭਾਗੀਆਂ ਘਟਨਾਵਾਂ, ਆਹੋ ਇਹ ਸੱਚ ਪੁੱਛਿਆ ਤੇ ਇਹੀ ਕੁਝ। ਤੇ ਆਪਣਾ ਮੋਬਾਇਲ ਕੱਢ ਤੇ ਉਹਨਾਂ ਦੀਆਂ ਜਿਹੜੀਆਂ ਧਾਰਨਾਵਾਂ ਮੇਰਾ ਬਹੁਤ ਪੜ੍ਹਦੇ ਜੇ ਤੇਰੇ ਕੋਲ ਪੜ ਹੁੰਦੀਆਂ ਬਹੁਤ
ਜੀ। ਲਓ ਤਾ ਜੀ ਮੈਂ ਤੁਹਾਨੂੰ ਕੱਢ ਦੇਣਾ ਆਪਣੇ ਉਹਨਾਂ ਦੇ ਰਿਕਾਰਡ, ਤੇ ਤੁਸੀਂ ਧਾਰਨਾਵਾਂ ਦੇਖ ਲਿਓ ਜਿਹੜੀਆਂ ਆਈ, ਆਪਾਂ ਤੇ ਉਹਨਾਂ ਨੂੰ ਵਿੱਚ ਸ਼ਾਮਿਲ ਕਰ ਲੈਣਾ।
ਆਹੋ ਜੇ ਉਹਨਾਂ ਨੇ ਕੋਈ ਭੇਜੀ ਆ ਰਿਕਾਰਡ ਤੇ ਫਿਰ ਦੇ ਦੱਸੋ, ਤੇ ਨਹੀਂ ਮੈਂ ਹੁਣ ਫਿਰ ਕਹਿ ਸਕਦਾ।
ਤਾ ਜੀ ਨਗਿੰਦਰ ਭਾਜੀ ਉਹਨਾਂ ਨੇ ਆਹ ਧਾਰਨਾ ਭੇਜੀ ਹੈ, ਮੰਗੋ ਦੁਆ
ਅੱਜ ਦਾ ਦਿਨ ਤੇਰੀ ਰਜਾ ਤੇ ਤੇਰਾ ਸਿਮਰਨ, ਵਾਹਿਗੁਰੂ ਜਪਦੇ ਹੀ ਗੁਜ਼ਾਰੋ, ਕਿਸੇ ਦਾ ਬੁਰਾ ਨਾ ਕਰਾਈ ਐ ਮੇਰੇ ਮਾਲਕਾ, ਸਭ ਨੂੰ ਸੁਖੀ ਵਸਾਈ ਓ ਮੇਰੇ ਮਾਲਕਾ, ਖਿਆਲ ਸਰਾਂ ਡੁੱਬੜਾ ਡੋਡਾ ਕਲਾਂ ਡੁੱਬੜਾ, ਲੈ ਨਵੇਂ ਹੀ ਤੁਸੀਂ ਵਿਦਿਆ ਵਿਸ਼ੇਸ਼ਣ ਲਾਉਂਦੇ ਆ ਉਹਦੇ ਨਾਂ ਅੱਗੇ, ਅੱਗੇ ਸਰਾਂ ਨਵਾਣਾ ਸੀ ਹੁਣ ਡੁੱਬੜਾ ਹੋ ਗਿਆ, ਕਮਾਲ ਲਏ ਤੁਸੀਂ, ਮਤਲਬ ਮੈਂ ਸਮਝਦਾ ਵੀ ਇੰਨੀਆਂ ਕਿਰਿਆ ਵਿਸ਼ੇਸ਼ਣ ਤੁਸੀਂ ਲਾ ਕੇ ਥੋ ਲਈ ਆ। ਤੇ ਚਲੋ ਸਰਾਂ ਨਵਾਣਾ ਡੋਡਾ ਕਲਾਂ, ਚਲੋ ਡੁੱਬੜਾ ਤਾਂ ਨਹੀਂ ਚੰਗਾ ਲੱਗਦਾ, ਚਲੋ ਉਹਨਾਂ ਨੂੰ ਡੁੱਬੜਾ ਵੀ ਜੱਚਦਾ ਤੇ, ਪਰ ਤੁਹਾਡੇ ਨਹੀਂ ਜੱਚਦਾ, ਮਲਕੀਤ ਤੇ ਬੜਾ ਜੱਚਦਾ, ਮਲਕੀਤ ਨੂੰ ਕਿਆ ਕਰਾਂ, ਡੋਡਾ ਡੁੱਬੜਾ ਡੁੱਬੜਾ ਮਲਕੀਤ।
ਤੇ ਬਹੁਤ ਸ਼ੁਕਰੀਆ ਜੀ। ਆਹ ਇੱਕ ਇਹਨਾਂ ਨੇ ਭੇਜੀ ਹੈ ਜੀ। ਕਈ ਵਾਰ ਆਦਮੀ ਜਾਂ ਫਿਰ ਜਿਹੜੀ ਔਰਤ ਆ ਘਰੇਲੂ ਬੋਲਬਾਣੀ ਤੋਂ ਦੁਖੀ ਹੋ ਕੇ ਦੁੱਖੋ ਦੱਸਣ ਦੇ ਢੰਗ ਉਹਨਾਂ ਪਖੰਡੀਆਂ ਤੋਂ ਸੁਣਦੇ ਹਾਂ ਜੋ ਕਰੋੜਾਂ ਪੈਸਾ ਇਕੱਠਾ ਕਰਕੇ ਆਪਣੇ ਮਹਿਲ ਨੂੰ ਆਖਦੇ ਆ ਵੀ ਇਹ ਗੁਰੂ ਦੁਆਰ ਪਰ ਮਾਫ ਕਰਨਾ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਦੇ ਸਰੋਵਰ ਦੇ ਅੰਮ੍ਰਿਤ ਜਲ ਨੂੰ ਆਮ ਪਾਣੀ ਦੇ ਹਰੀ ਦੇ ਮੰਦਰ ਨੂੰ ਆਮ ਬਿਲਡਿੰਗ ਆਖਦੇ ਸੁਣਿਆ ਉਹਨਾਂ ਤੋਂ ਕਿ ਗੁਰੂ ਰਾਮਦਾਸ ਜੀ ਇਹਨਾਂ ਨੂੰ ਮਾਫ ਕਰਨਗੇ ਉੱਕਾ ਵੀ ਨਹੀਂ। ਉਹ ਪਿਆਰਿਓ ਅੱਜ ਵੀ ਅੰਮ੍ਰਿਤ ਸਰੋਵਰ ਜਿੱਥੇ 24 ਘੰਟੇ ਪਾਣੀ ਚੱਲਦੀ ਹੈ ਸਫਾਈ ਸਿੰਚਾਈ ਠਾਠਾ ਮਾਰਦੀ ਹੈ ਫਿਰ ਕਿਉਂ ਨਾ ਆਖੀਏ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕੁਮਾਰਦੇ। ਆਖੋ ਜੀ ਸ਼੍ਰੀ ਵਾਹਿਗੁਰੂ। ਉਹ ਤੁਹਾਡੇ ਮੂੰਹ ਚ ਜੀਰਾ ਕਹਿੰਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਕਿਆ ਮਲਕੀਤ ਆ ਮੂੰਹ ਦੱਸਿਆ ਉਤੋਂ ਕੋਈ ਰੱਬ ਦਾ ਨਾਮ ਵੀ ਨਹੀਂ ਜਪਦੇ। ਕਹਿੰਦੇ ਜ਼ਿੰਦਗੀ ਚ ਬਹੁਤ ਕੁਝ ਹੋ ਗਿਆ ਕੁਝ ਹੋਣਾ ਬਾਕੀ ਹਲੇ ਹਲੇ ਬਾਕੀ ਕੀ ਰਹਿ ਗਿਆ ਜੀ ਬਹੁਤ ਕੁਛ ਨਹੀਂ ਕਹਿੰਦੇ ਸਿੰਘ ਜੀ ਹੋ ਗਿਆ ਸਾਡੇ ਨਾਲ ਤੇ ਆਪ ਬਥੇਰਾ ਕੁਝ ਹੋ ਗਿਆ ਹੁਣ ਤਾਂ ਮਨ ਬੇਚੈਨ ਹੈ ਪਰ ਰੋਣਾ ਹੀ ਬਾਕੀ ਹੈ ਐ ਮਾਲਕ ਮੇਰੀ ਹੁਣ ਤਾਂ ਸੁਣ ਜੋਈ ਉਹ ਮੈਂ ਤੇਰੇ ਤੋਂ ਕਦੋਂ ਵੱਖ ਹੋਈ। ਵਾਹ ਕਿਆ ਬਾਤ ਆ। ਉਹ ਕਦੇ ਕਿਸੇ ਬੁਰਾ ਨਹੀਂ ਜੇ ਕੀਤਾ ਸਰਬਤ ਦਾ ਭਲਾ ਹੀ ਹੈ ਜੇ ਕੀਤਾ ਜੇ ਪਈ ਮਾਰ ਦਿਲ ਤੇ ਜ਼ਖਮ ਸੀਨਾ ਸੀਣ ਦਾ ਉਪਰਾਲਾ ਹੀ ਕੀਤਾ ਹੁਣ ਨਾ ਸਤਾਓ ਸਰਾਂ ਕਮਰੇ ਨੂੰ ਰਹਿੰਦੀ ਹੈ 4 ਦਿਹਾੜੇ ਜ਼ਿੰਦਗੀ ਗੁਜ਼ਾਰਨ ਦਿਓ ਰਾਸਤੇ ਚ ਕਈ ਜ਼ਿੰਦਗੀ ਦੇ ਢੇਰ ਨੇ ਮਤਲਬ ਕਿ ਤੇਰੇ ਵਾਲੇ ਇਸ਼ਾਰਾ ਹੀ ਉਹਨਾਂ ਸਵਾਰਨ ਦਿਓ ਸਰਾਂ ਨਿਮਾੜਾ ਡੋਡਾ ਗਲਾਂ ਵਾਲਾ ਬਹੁਤ ਹੀ ਸੋਹਣੀਆਂ ਨੇ ਸਰਾਂ ਜੀ ਜਿੰਨੀਆਂ ਤੁਹਾਡੀਆਂ ਤਰੀਫਾਂ ਕਰ ਲਈ ਉਨੀਆਂ ਮੁੜ ਘੱਟ ਨੇ ਤੇ ਵਿਚਾਰ ਅੱਜ ਦਾ ਇਹਨਾਂ ਨੇ ਕਿਹੜਾ ਭੇਜਿਆ ਜੀ। ਆ ਜ਼ਿੰਦਗੀ ਦੀ ਸੱਚਾਈ ਦੀ ਚੈਨ ਦੀ ਤਰ੍ਹਾਂ ਜੇ ਉਤਰ ਜਾਏ ਤਾਂ ਖੜ ਗਈ ਤੇ ਜੇ ਨਾ ਉਤਰੇ ਤਾਂ ਕਹਿਣੇ ਕਿਹਾ ਸਾਈਕਲ ਦੀ ਜਾਣੀ ਸਾਈਕਲ ਦੀ ਚੈਨ ਜੀ। ਔਖੀ ਘੜੀ ਨਾ ਵੇਖਣ ਦੇ ਆਪਣਾ ਬਿਰਧ ਸੰਭਾਲ ਲੈ ਐ ਮਾਲਕਿਆ ਕਿਸੇ ਨੂੰ ਵੀ ਸੰਸਾਰੀ ਦੁੱਖ ਨਾ ਦਿਖਾਈ। ਉਹ ਮੇਰੇ ਪਿਆਰੇ ਆਪਣਾ ਚਰਨਾਂ ਦਾ ਪਲਾ ਫੜਾ ਦੇਈਂ ਤੇ ਸਤਿ ਸ਼੍ਰੀ ਅਕਾਲ ਤੰਦਰੁਸਤੀ ਮੱਖੀ ਦਾਸ ਨਵਾਣਾ ਦਾਸ ਨਵਾਣਾ ਡੋਡਾ ਕਲਾਂ ਵਾਲਾ ਉਹਨਾਂ ਦੇ ਜਿਹੜੇ ਅਨਮੋਲ ਬਚਨ ਆਪ ਜੀ ਸੁਣ ਰਹੇ ਸੀ ਤੇ ਹੁਣ ਡੋਡਾ ਕਲਾਂ ਜੀ ਦਾ ਗੀਤ ਮਿਲ ਕੇ ਤਿਆਰ ਵਰ ਤਿਆਰ ਕਰ ਲਓ ਉੱਤੋਂ ਜੀ। ਨਗਿੰਦਰ ਜੀ ਗਾਣਾ ਤੁਹਾਡਾ ਜ਼ਰੂਰ ਸੁਣਾਵਾਂਗੇ ਜੀ। ਜ਼ਰੂਰ ਦਾ ਕੀ ਮਤਲਬ ਸੁਣਾਇਓ ਹਜ਼ੂਰ। ਇਹ ਅੱਗੇ ਦੁਆ ਗਤਰ ਵਾਲੇ ਤਾਇਆ ਜੀ ਯੁਵਰਾਜ ਭਾਜੀ ਆਏ ਨੇ। ਉਹ ਦੁਆ ਨਹੀਂ ਹੁੰਦਾ ਉਹ ਲੋਹਾ ਹੁੰਦਾ ਓਏ ਦਾਸ ਲੋਹਾ ਹੁੰਦਾ ਦੁਆ। ਉਹ ਮੇਰਾ ਚਾਹ ਕਿੱਥੇ ਚਾਹ ਮੇਰੀ ਮਲਕੀਤ ਆ। ਉਹ ਨਾਲੇ ਆਏ ਸੀ ਜਾਂ ਪੂਰੀ ਬਸ ਕਰੋ ਹੁਣ ਇਹ ਲਾ ਲਿਆ ਪਿਓ ਵਾਲਾ ਇਹਨੂੰ ਪਰਾਂ ਨੂੰ ਕਰ ਲਓ ਤੇ ਤੁਹਾਨੂੰ ਮੇਰੀ ਢੂਈ ਤੇ ਨਿਸ਼ਾਨਾ ਲਾਉਣਾ ਆਉਂਦਾ ਇਹਨੂੰ ਪਰਾਂ ਉਹਦਾ ਕਰ ਲਓ ਮੇਰੀ ਢੂਈ ਠਹਿਰ ਗਈ ਲੱਤਾਂ ਰਹਿ ਗਈਆਂ ਤੇ ਪੁੱਤ ਪਤਾ ਠੰਡਾ ਹੋ ਗਿਆ ਬਿਮਾਰ ਨਾ ਹੋ ਜਾ ਇਹਨੂੰ ਮਾੜਾ ਜਿਹਾ ਪਰਾਂ ਨੂੰ ਕਰ ਲਓ ਮਿਹਨਤਾਂ ਤੁਹਾਡੇ ਮੋਹਰੇ ਇਹਨੂੰ ਮੈਂ ਮਿਹਨਤਾਂ ਕਰਦਾ ਫਿਰ ਮਾਂ ਚ ਮਿਹਨਤਾਂ ਮੈਂ ਤੁਹਾਡੀਆਂ ਕਰਾਊਂਗਾ ਜੀ। ਹੁਣ ਵੀ ਠੀਕ ਠਾਕ ਹੀ ਆ ਜੀ ਹੁਣ ਠੀਕ ਨੇ ਆ ਹੁਣ ਅੱਗੇ ਇਹਨਾਂ ਨੂੰ ਕੋਈ ਬੈਟਰ ਫੀਲ ਕਰ ਰਿਹਾ ਮੈਂ ਇਹ ਜਿਹੜੇ ਇਹ ਬਸ ਤੇਰੀ ਜਾਨ ਟੁੱਟ ਗਿਆ ਕਰੇ ਤੂੰ ਕਿੱਧਰ ਨੂੰ ਤੇਰਾ ਧਿਆਨ ਆ ਇੱਧਰ ਵੇਖ ਇੱਧਰ ਵੇਖ ਤੇਰੇ ਵਾਟ ਵਡੇ ਰਹੇ ਇੱਧਰ ਵੇਖਦੇ ਰਹੇ ਇੱਧਰ ਆ ਇੱਧਰ ਵੇਖ ਟੀਟੂ ਜਿੱਧਰ ਸਾਰੀ ਦੁਨੀਆਂ ਵੇਖਦੀ ਆ ਕਿੱਧਰ ਤੁਹਾਡੇ ਵੱਲ ਕਿਉਂ ਮੇਰੇ ਵੱਲ ਕੀ ਮੇਰੇ ਵੱਲ ਦੁਨੀਆ ਕਿਉਂ ਵੇਖਦੀ ਮੇਰਾ ਮੂੰਹ ਕਾਲਾ ਕੀਤਾ ਵੀ ਜਾਂ ਮੈਨੂੰ ਖੋਤੇ ਤੇ ਬਿਠਾ ਨਹੀਂ ਤਾਇਆ ਜੀ ਤੁਹਾਨੂੰ ਦੇਖਦੇ ਨੀ ਤਾਇਆ ਨਾਲੇ ਤੁਸੀਂ ਕਹਿੰਦੇ ਜਦੋਂ ਮੱਝਾਂ ਚਾਰਨ ਜਾਂਦੇ ਸੀ ਪਿੰਡ ਦੀਆਂ ਕੁੜੀਆਂ ਬੁੜੀਆਂ ਤੁਹਾਨੂੰ ਵੇਖਦੀਆਂ ਸੀ ਵੇਖੋ ਵੇਖੋ ਤੈਨੂੰ ਕਿਹੜੇ ਦੱਸਦਾ ਯੱਗ ਬਾਣੀ ਤੋਂ ਬੜਿਆ ਨਾ ਨਹੀਂ ਤਾਇਆ ਜੀ ਤੁਸੀਂ ਦੱਸਦੇ ਹੁੰਦੇ ਸੀ ਉਹ ਤੇ ਇੱਦਾਂ ਨਾ ਵੀ ਜਦੋਂ ਨਾ ਮੈਂ ਜਾਂਦਾ ਸੀ ਦੁਨੀਆਂ ਜਦੋਂ ਮੱਝਾਂ ਡੈਂਗਦੀਆਂ ਸੀ ਦੁਨੀਆਂ ਇਸ ਕਰਕੇ ਬਾਹਰ ਆ ਕੇ ਜਦੋਂ ਜ਼ਿਆਦਾ ਮੈਂ ਨਾ ਬਾਹਰ ਆਉਂਦਾ ਸੀ ਬੁੜੀਆਂ ਬਾਹਰ ਆ ਜਾਂਦੀਆਂ ਸੀ ਤੁਹਾਨੂੰ ਵੇਖਣ ਲਈ ਕਿ ਵੇਖਣ ਲਈ ਵੀ ਕਿਤੇ ਮੋਜਾਂ ਗੋਹਾ ਨਾ ਕਰੇ ਉਹ
ਖੜਾ ਮੋਤੇਰੇ ਯਾਦ ਤੈਨੂੰ ਜਦੋਂ ਕਹਿਣ ਡਿਆ ਬਾਹਰ ਇਸ ਕਰਕੇ ਆਉਂਦੀਆਂ ਸੀ ਸਾਡੀਆਂ ਮੱਝਾਂ ਸੁਨੱਖੀਆਂ ਵਾਲੀਆਂ ਸੀ ਮੈਨੂੰ ਪਹਿਲਾਂ ਦਰਵੀਰੋ ਕਹਿੰਦੇ ਇਹ ਜਿਹੜੀ ਤੁਹਾਡੀ ਮੱਝ ਆ ਨਾ ਮੱਝ ਦਾ ਨਾਮ ਹੈ ਰੱਖਿਆ ਸੀ ਪ੍ਰੀਤੋ
ਅੱਛਾ
ਨਿਆਲੇ ਦੀ ਨਿਆਲੇ ਦੀ ਤੇ ਉਹ ਪ੍ਰੀਤੋ ਜਿਹੜੀ ਮੱਝ ਸੀ ਸੁਨੱਖੀ ਵਾਲੀ ਸੀ ਮੈਨੂੰ ਕਹਿੰਦੇ ਸੀ ਇਹਦਾ ਕੋਈ ਕਟੜੂ ਵਛੜੂ ਸਾਨੂੰ ਦੇ ਦੇ ਮਿਲਕੀਤ ਕਟੜੂ ਵਛੜੂ ਤੋਂ ਯਾਦ ਆਇਆ ਲਿਆ ਧਿਆਨ ਮੇਰਾ ਤੇਰੀ ਜਿਹੜ ਗਿਆ ਥੋੜੀ ਜਿਹੀ ਚਾਹ ਪਾ ਦੇ ਮੇਰਾ ਪੁੱਤ ਤੇ ਬੜੀ ਤੇਰੀ ਮਿਹਰਬਾਨੀ ਯਾਦ ਜੀ ਤੁਹਾਡਾ ਉਹ ਨਾ ਪਾਲੀ ਸੁਨੱਖੀ ਮੱਝ ਸੀ ਤੇ ਪ੍ਰੀਤੋ ਨਿਆਲੂ ਦੀ ਮੈਨੂੰ ਕਹਿੰਦੀਆਂ ਬਈ ਅੱਛਾ ਉਹ ਰਵਾ ਹੀ ਬੜਾ ਵਧੀਆ ਸੀ ਖਾਨਦਾਨੀ ਬੜਾ ਤਗੜਾ ਸੀ ਦੁੱਧ ਜ਼ਿਆਦਾ ਦੇਣਾ ਲੈ ਵੀ ਐਸਾ ਖਾਨਦਾਨ ਸੀ ਉਹਨਾਂ ਨੂੰ ਪੱਠੇ ਨਾ ਵੀ ਪਾਓ ਦੁੱਧ ਤਾਂ ਇੱਦਾਂ ਦਿੰਦੀਆਂ ਸੀ ਵੀ ਆਪੇ ਹੀ ਚੋਣ ਲੱਗ ਜਾਂਦਾ ਸੀ ਦੁੱਧ ਉਹਨਾਂ ਚੋਂ ਇੰਨੀ ਖਾਨਦਾਨੀ ਉਹ ਮਾਇਰ ਕਦੇ ਵੇਖੀ ਨਹੀਂ ਡੰਗਰ ਤੇ ਉਹਦੇ ਆ ਨਵਾਂ ਹੀ ਜੱਬ ਪਾ ਲਿਆ ਇੱਕ ਕੀ ਉਹ ਤੇਰੀ ਤਾਈ ਕਹਿੰਦੀ ਹੁਕਪ੍ਰੀਤ ਕਹਿੰਦੀ ਵੀ ਮਿੱਠਾ ਨਾ ਪਾ ਤੇ ਸ਼ਹਿਦ ਪਾ ਕੇ ਲੈ ਕੇ ਜਾ ਚਾਹ ਚ
ਜੀ
ਤੇ ਉਹ ਇੰਨੀ ਬਕਵਾਸ ਚਾਹ ਬਣੀ ਨਾ ਚਲੋ ਕਿਹੜਾ ਸੁਣਦੀ ਆ ਪਰ ਮਾਤੋ ਨੇ ਬਾਹਲੀ ਪੁੱਠੀ ਦੇ ਤੀ ਮੈਨੂੰ ਉਹਦਾ ਮੈਂ ਵੀ ਉਦਾਂ ਦਾ ਬਦਮਾ ਕਾਂ ਹਰੇਕ ਦੀ ਗੱਲ ਮੰਨ ਹੀ ਲੈਂਦਾ ਮੈਂ ਕਿਹਾ ਚਲੋ ਉਹ ਤਾਇਆ ਜੀ ਉਹਨੇ ਫਾਇਦਾ ਦਿੱਤੀ ਇਹਦੇ ਨਾਲ ਨੁਕਸਾਨ ਕੋਈ ਨੀ ਉਹਦਾ ਫਾਇਦਾ ਵੀ ਕੋਈ ਨਹੀਂ ਜਦੋਂ ਚਾਹ ਹੀ ਬਕ ਬਕੀ ਜੀ ਹੋ ਗਈ ਤੇ ਉਹਦਾ ਸਵਾਦ ਆ ਮੈਂ ਨਾ ਆਮ ਤੌਰ ਤੇ ਜ਼ਿਆਦਾ ਚਾਹ ਮਿੱਠੇ ਵਾਲੀ ਪੀਂਦਾ ਵੀ ਨਹੀਂ ਹੁਣ ਮੈਨੂੰ ਆਪ ਆਪਦੀ ਚਾਹ ਦਾ ਇੰਨਾ ਬੇਸਵਾਦਾ ਸਵਾਦ ਹੋ ਗਿਆ ਨਾ ਜਿਹੜਾ ਰਹਿ ਰੱਬ ਦਾ ਨਾ ਚਲੋ ਤਾਇਆ ਜੀ ਤੁਸੀਂ ਸਿਹਤ ਵੇਖਿਆ ਕਰੋ ਉਹ ਗੋਲੀ ਮਾਰ ਇੱਦਾਂ ਦੀ ਸਿਹਤ ਨੂੰ ਜਿਹੜੀ ਸਵਾਦ ਹੀ ਨਾ ਕੁਛ ਲੱਗਾ ਜੀ ਉਹ ਬਾਲਾ ਹੀ ਭੈੜਾ ਸਵਾਦ ਜਿੱਦਾਂ ਚੌਲਾਂ ਦਾ ਨਹੀਂ ਆਉਂਦਾ ਪਤਾ ਨਹੀਂ ਵੀ ਮਖੀਰ ਦੀਆਂ ਮੱਖੀਆਂ ਨੂੰ ਬਾਏ ਹੋਏ ਆ ਸਵਾਦ ਹੀ ਬੜਾ ਭੈੜਾ ਹੀ ਆ ਸ਼ਹਿਦ ਦਾ ਸ਼ਹਿਦ ਕਿੱਥੋਂ ਲਿਆਂਦਾ ਤੁਸੀਂ ਉਹ ਤੇਰੀਆਂ ਜਿਹੜੀਆਂ ਮੱਖੀਆਂ ਰੱਖੀਆਂ ਉਹ ਵੀ ਕੁਛ ਦਿੰਦੀਆਂ ਕਿ ਨਹੀਂ ਮੱਖੀਆਂ ਧੋਕੜਾਂ ਜਿਹੀਆਂ ਰੱਖੀਆਂ ਕੋਈ ਸ਼ਹਿਦ ਦਿੰਦੀਆਂ ਉਹ ਤਾਇਆ ਜੀ ਮੈਂ ਨਾ ਜਿਹੜਾ ਸ਼ਹਿਦ ਵਾਲਾ ਹੁੰਦਾ ਮਾਸਕ ਜਿਹਾ ਉੱਤੋਂ ਪਾ ਕੇ ਮੂੰਹ ਤੇ ਸ਼ਹਿਦ ਚੋਈ ਦਾ ਕੀ ਪਾ ਕੇ ਮੂੰਹ ਤੇ ਜਾਲੀ ਨਹੀਂ ਲਾਉਣੀ ਕਿਉਂ ਮੂੰਹ ਤੇ ਜਾਲੀ ਕਾਹਨੂੰ ਲਾਉਣੀ ਤੇ ਮੱਖੀਆਂ ਲੜ ਜਾਣਗੀਆਂ ਤੇ ਲੜ ਜਾਣਦੇ ਅਸੀਂ ਜਦੋਂ ਸਾਡੇ ਲੜਦੀਆਂ ਆਣ ਆਣ ਕੇ ਉਦੋਂ ਸਾਡੇ ਜਾਲੀਆਂ ਪਾਈਆਂ ਹੁੰਦੀਆਂ ਤੁਹਾਡੇ ਕਦੋਂ ਲੜੀਆਂ ਗੁਰੂਆ ਸਾਡੇ ਕਿੱਦਣ ਨਹੀਂ ਲੜੀਆਂ ਤੂੰ ਮੈਨੂੰ ਉਹ ਦੱਸ ਤੂੰ ਜਿਹੜੀਆਂ ਸਾਡੇ ਖੂਹ ਤੇ ਟਕਾ ਗਿਆ ਡੱਬਾ ਜਾ ਅਹ ਤਾਇਆ ਤੁਹਾਡੇ ਸਫੈਦੇ ਬਹੁਤ ਆ ਰੋਂਦਾ ਸਾਡੀ ਜਾਨ ਨੂੰ ਉਹ ਤੈਨ ਕਿਹਾ ਤੇ ਸਾਡੇ ਲੜਦੀਆਂ ਰਹਿੰਦੀਆਂ ਉਹ ਮੈਂ ਤੈਨੂੰ ਤਾਂ ਨੀ ਮਾੜਾ ਚੰਗਾ ਕਿਹਾ ਨਹੀਂ ਤੇ ਮੈਂ ਤੇ ਕਰ ਦੇਣਾ ਸੀ ਤੇਰਾ ਹੀਲਾ ਵਸੀਲਾ ਉਹ ਭਾਈ ਦਾ ਮੁੰਡਾ ਕਹਿੰਦਾ ਤਾਇਆ ਇਹ ਮਖੀਰ ਦੀ ਮੱਖੀ ਜਿਹੜੀ ਲੜੀ ਹੈ ਚੰਗੀ ਹੁੰਦੀ ਆ ਬਾਹਰਲੇ ਮੁਲਖਾਂ ਦੇ ਵਿੱਚ ਤੇ ਬੁੜੀਆਂ ਬੰਦੇ ਲੜਾਉਂਦੇ ਆਪਦੇ ਮੱਖੀਆਂ ਫੜਦੇ ਆ ਡਾਕਟਰ ਮੱਖੀ ਨੂੰ ਉਹਦਾ ਡੰਗ ਮਰਵਾਉਂਦੇ ਆ ਤੇ ਮੱਖੀ ਮਰ ਜਾਂਦੀ ਆ ਤੇ ਬੰਦਾ ਬਚ ਜਾਂਦਾ ਤੇ ਮੈਂ ਕਿਹਾ ਵੀ ਮੇਰੇ ਫਿਰ ਇੱਕ ਦੋ ਲੜੀ ਜਾਂਦੀਆਂ ਕਹਿੰਦਾ ਇੱਕ ਦੋ ਦਾ ਕੋਈ ਨੀ ਕੱਠੀਆਂ ਨਾ ਲੜਨ ਤੇ ਮੇਰੇ ਤਿੰਨ ਤੋਂ ਜ਼ਿਆਦਾ ਕਦੇ ਲੜੀਆਂ ਨੀ ਤੇ ਮੈਂ ਤੈਨੂੰ ਤਾਂ ਨੀ ਦੱਸਿਆ ਨਾ ਮੈਂ ਡੱਬਾ ਜਿਹਾ ਚੱਕ ਕੇ ਜ਼ਰਾ ਰੂੜੀ ਤੇ ਮਾਰਨਾ ਉਹ ਤਾਇਆ ਜੀ ਇਹਦੇ ਵਿੱਚ ਜਿਹੜਾ ਹੁੰਦਾ ਨਾ ਜ਼ਹਿਰ ਹੁੰਦਾ ਥੋੜਾ ਜਿਹਾ ਇਹਦੇ ਵਿੱਚ ਮੱਖੀਆਂ ਚ ਆ ਇਹ ਸਰੀਰ ਲਈ ਚੰਗਾ ਚੰਗਾ ਇਸ ਕਰਕੇ ਕਹਿੰਦਾ ਗਿੱਟੇ ਗੋਡੇ ਦੁਖਦੇ ਨੀ ਮੈਂ ਦੁਖੇ ਵੀ ਨੀ ਉਦਾਂ ਮੇਰੇ ਹੀ ਤੈਨੂੰ ਮੈਂ ਕਹਾਂ ਪਰ ਮੈਨੂੰ ਲੱਗਦਾ ਵੀ ਉਹ ਡੰਗ ਵਾਲੇ ਪਾਸੇ ਚੋਂ ਹੀ ਕੰਮ ਆਉਣੀਆਂ ਸ਼ਹਿਦ ਸ਼ੂਦ ਨਹੀਂ ਦਿੰਦੀਆਂ ਤਾਇਆ ਜੀ ਮੈਂ ਲਿਆਂਦਾ ਤੁਹਾਨੂੰ ਦੱਸਿਆ ਮੈਂ ਜਾਲੀ ਜੀ ਲਿਆਂਦੀ ਆ ਅੱਜ ਮੈਂ ਜਾ ਕੇ ਉਹਦਾ ਟੈਸਟ ਕਰਕੇ ਪੂਰਾ ਵੇਖਣੀ ਆ ਵੀ ਰਾਣੀ ਮੱਖੀ ਹੈਗੀ ਆ ਹਾਂ ਰਾਣੀ ਮੱਖੀ ਰਾਣੀ ਨੂੰ ਗੋਲੀ ਮਾਰ ਰਾਜਾ ਵੇਖੀ ਹੈਗਾ ਕਿ ਨਹੀਂ ਕਿਉਂ ਰਾਜਾ ਹੀ ਮਰਿਆ ਹੋਇਆ ਤੇ ਫਿਰ ਉਹਨਾਂ ਨੇ ਕੰਮ ਕਾਹਦਾ ਕਰਨਾ ਰਾਣੀ ਬੈਠੀ ਖਾਣ ਡਈ ਹੋਣੀ ਤਾਇਆ ਜੀ ਰਾਜੇ ਤੇ ਕਈ ਹੁੰਦੇ ਨੇ ਇਹਦਾ ਪਤਾ ਸਿਸਟਮ ਕਿੱਦਾਂ ਦਾ ਹੁੰਦਾ ਉਹ ਮੈਨੂੰ ਪਤਾ ਸਾਰਾ ਤਾਜਪੁਰ ਦੀ ਪੰਚਾਇਤ ਨੂੰ ਮੈਂ ਜਾਣਦਾ ਚੰਗੀ ਤਰ੍ਹਾਂ ਕਹਿੰਦੇ ਭਾਜੀ ਦੇ ਮੁੰਡੇ ਨੂੰ ਮੈਨੂੰ ਦੱਸਿਆ ਹੋਇਆ ਕਹਿੰਦਾ ਰਾਣੀ ਮੱਖੀ ਆਂਡੇ ਦਿੰਦੀ
ਜੀ
ਤੇ ਰਾਜਾ ਬੈਠਾ ਹੀ ਖਾਂਦਾ। ਹਾਂਜੀ, ਤੇ ਮੈਂ ਕਿਹਾ ਰਾਜੇ ਬੈਠੇ ਹੀ ਖਾਂਦੇ ਹੁੰਦੇ, ਅੱਗੇ ਨੀ ਕਦੇ ਖਾਦੇ ਕਿਸੇ ਨੇ। ਅੱਗੇ ਗਿਣੇ ਰਾਜੇ ਹੋਏ ਆ, ਯੋਂ ਪਟਿਆਲੇ ਤੋਂ ਲੈ ਕੇ ਨਾਭੇ ਤੱਕ ਸਾਰੇ ਬੈਠੇ ਹੀ ਸੀ। ਰਾਜ ਤੇ ਕਿਸੇ, ਮੈਂ ਕਹਿੰਦਾ ਹਾਂ ਬਾਬਾ, ਕਿਸੇ ਕਿਸੇ ਜਨਮ ਚ ਸਾਨੂੰ ਰਾਜਾ ਹੀ ਬਣਾ ਕੇ ਭੇਜ ਦੇ। ਕਹਿੰਦੇ ਮਲਕੀਤ, ਮਲਕੀਤ ਨੂੰ ਬਾਬਾ ਰਾਜਾ ਜਰੂਰ ਬਣਾ ਦੇ, ਕਿਉਂ ਵਿਚਾਰੇ ਨੂੰ ਥਾਂ ਥਾਂ ਮੰਗਣ ਲਾਇਆ, ਇਹਨੂੰ ਤੇ ਇੱਕ ਵਾਰ ਬਣਾ ਹੀ ਦੇ ਰਾਜਾ। ਤਾਇਆ ਜੀ, ਇਹਨੂੰ ਪਿੰਡ ਦਾ ਸਰਪੰਚ ਬਣਾ ਦਈਏ। ਆਹੋ, ਸਾਰੀ ਗਰਾਂਟ ਖਾ ਕੇ ਤੇ ਡਕਾਰ ਬਣਾ ਮਾਰੇ ਮਗਰ। ਏਦਾਂ ਦੇ ਬੰਦੇ ਫਿਰ ਲੱਭਦੇ ਨੀ ਹੁੰਦੇ, ਏਦਾਂ ਦੇ ਬੰਦੇ ਤਾਂ ਮੋਹਰ ਲਵਾਉਣ ਨੂੰ ਨੀ ਲੱਭਦੇ, ਤੇ ਕੰਮ ਨੂੰ ਲੱਭਣੇ ਕੀ ਆ। ਏਦਾਂ ਦਾ ਇੱਕ ਬਣਾ ਦਿੱਤਾ ਸੀ ਪਿੰਡ ਆਪਣੇ ਸਰਪੰਚ
ਜੀ,
ਉਹਨੂੰ ਕੁਛ ਪਤਾ ਨਾ ਲੱਗਿਆ ਕਰੇ, ਉਹਨੂੰ ਮੋਹਰ ਹੀ ਨਾ ਲੱਭਿਆ ਕਰੇ, ਸਾਰੀਆਂ ਰਿਆਈਆਂ ਤਲਾਈਆਂ ਚੱਕ ਲਿਆ ਕਰ। ਮੈਂ ਕਿਹਾ ਤੁਸੀਂ ਰੱਖ ਦੇ ਕਿਸੇ ਸਰਾਣੇ ਥੱਲੇ ਮੋਹਰ ਰੱਖੇ, ਸਰਾਣੇ ਫੋਲ ਫੋਲ ਕੇ ਚੱਕ ਲਿਆ। ਆ ਟੈਲੀਫੋਨ ਚੱਕ ਜੇ ਤੁਹਾਨੂੰ ਚੱਕਣਾ ਆਉਂਦਾ, ਚੱਕ ਲਿਆ ਤਾ ਜੀ। ਹੈਲੋ, ਸਤਿ ਸ੍ਰੀ ਅਕਾਲ। ਉਹ ਗੱਲ ਉਹ ਸੇਖੋ ਸਾਹਿਬ, ਕਿਸੇ ਨੇ ਚੂੰਡੀ ਫੜਤੀ, ਬੜੀ ਉੱਚੀ ਜਿਹਾ ਬੋਲਿਆ, ਚੂੰਡੀ ਫੜਤੀ ਇਕਦਮ ਹੀ ਚੀਕ ਜੀ ਨਿਕਲ ਗਈ, ਜਿਦਾਂ ਕੱਚ ਤੇ ਪੈਰ ਆ ਗਿਆ ਹੁੰਦਾ, ਕੱਚ ਤੇ ਸਖਲ। ਉਹ ਤੁਹਾਡਾ ਚੈਨਲ ਜਿਹੜੀਆਂ ਤਰੀਫਾਂ ਕਰਦਾ ਨਾ ਭਾਜੀ ਦਾ ਮੁੰਡਾ, ਉਹ ਕਹਿੰਦਾ ਮਾਲਕੋ ਉਹਨਾਂ ਵਿੱਚ ਥੋੜੀਆਂ ਬਹੁਤੀਆਂ ਗਲਤੀਆਂ ਵੀ ਕੱਢ ਲੀਆਂ। ਮੈਂ ਕਿਹਾ ਉਹ ਕੰਜਰਾ, ਗਲਤੀਆਂ ਨੀ ਕੱਢੀ ਦੀਆਂ ਹੁੰਦੀਆਂ, ਨਵੇਂ ਚੈਨਲ ਦੀਆਂ, ਪੁਰਾਣੇ ਦੀਆਂ ਕੱਢੀ ਦੀਆਂ। ਉਹ ਕਹਿੰਦਾ ਤਾਇਆ ਮੇਰਾ ਨੰਬਰ ਸੇਖੋ ਨੂੰ ਦੇ ਦੇ ਜਾਂ ਸੇਖੋ ਦਾ ਮੈਨੂੰ ਦੇ ਦੇ। ਮੈਂ ਕਿਹਾ ਤੇਰਾ ਪਤਾ ਨੀ, ਤੂੰ ਪੈਸੇ ਮੰਗਾ ਲੈਣੇ, ਸੇਖੋ ਮੈਨੂੰ ਫੜੀ ਫਿਰੂ। ਹਾਂ ਵੇ ਸੇਖੋ ਸਾਹਿਬ,
ਹਾਂਜੀ, ਨਹੀਂ ਆਪਾਂ ਆਪਾਂ ਕੱਲ ਉਰੇ ਖੇਡ ਮੇਲਾ ਸੀਗਾ ਤੇ ਭੰਗੜੇ ਪੂਰੇ ਪਏ, ਆਪਣਾ ਬਣਾਈ ਪਈ ਆ, ਬਸ ਅਡਿਟ ਕਰਕੇ ਆਪਾਂ ਚਾੜ ਦੇਣੀ ਯੂਟਿਊਬ ਤੇ ਭੇਜਾਂ ਕਿਸੇ ਨੂੰ।
ਬਾਲਾ ਵਧੀਆ ਗੱਲ ਆ, ਬਾਲਾ ਵਧੀਆ। ਉਹ ਕਹਿੰਦਾ ਭਾਈ ਦਾ ਮੁੰਡਾ ਕਹਿੰਦਾ ਦੋ ਜਾਣੇ ਲੱਗ ਦਿੱਤਾ। ਮੈਂ ਕਿਹਾ ਤਿੰਨ ਹੋਣੇ ਆ, ਦੋ ਜਾਣੇ ਨੇਗੇ, ਤੀਜਾ ਮਲਕੀਤ ਵਾਂਗੂ ਬੋਲਦਾ ਨੀ ਹੋਣਾ, ਤੇ ਦੋ ਤਿੰਨ
ਨਹੀਂ ਤਾਂ ਇਹ ਤਿੰਨ। ਇਹ ਸਮੱਸਿਆ ਆ ਰਹੀ ਆ ਮੈਨੂੰ ਕੱਲ ਬੜਾ ਹੋਇਆ, ਕਿਉਂਕਿ ਮੈਂ ਕੱਲਾ ਜਾਣਾ ਠੀਕ ਆ, ਮੈਂ ਪੰਗਾ ਲੈ ਲਿਆ ਮੇਰੇ ਕੋਲ, ਮਤਲਬ ਜੇਰ ਹੈਗਾ ਪਹਿਲਾਂ ਤਾਂ ਇਹ ਗੱਲ ਦਾ ਤੁਹਾਨੂੰ ਦੱਸਿਆ ਵੀ ਆਪਾਂ ਕੀੜਾ ਹੀ ਕੱਢਣ ਲੱਗੇ ਆ, ਟੌਂਕ ਕਿਸੇ ਪਾਸੇ ਨਹੀਂ ਹੋ ਰਿਹਾ ਸੀਗਾ, ਤੇ ਕੈਮਰੇ ਕੁਮਰੇ ਆਪਣੇ ਕੋਲ ਪਹਿਲਾਂ ਦਾ ਹੀ ਹੈਗਾ ਸਾਰੇ ਕੋਲ, ਉਹ ਚਾਰ ਕੈਮਰੇ ਲਾਏ ਹੋਏ ਕੱਲ ਮੇਰੇ, ਉਹ ਚਾਰ ਕੈਮਰਿਆਂ ਨੂੰ ਸਕਾ ਤੇ ਲਾਇਆ, ਫਿਰ ਬਾਅਦ ਅਲਾਈਜ਼ ਵੀ ਕੀਤਾ ਵੀ ਇਹ ਤਾਂ ਕੰਮ ਸਕਾ ਤੇ ਖਰਾਬ ਹੀ ਹੁੰਦਾ ਸੰਭਾਲਣ ਦੀ ਜਗ੍ਹਾ ਤੇ ਉਹ ਕਰਕੇ ਨਾ ਬੰਦਾ ਇੱਕ ਪਾਸੇ ਉੱਧਰ ਨੂੰ ਭੱਜਦਾ ਉੱਧਰ ਨੂੰ ਭੱਜਦਾ ਵੀ ਇਹਦੇ ਨਾਲ
ਬੰਦੇ ਵੀ ਯਾਰ ਚਾਹੀਦੇ, ਦੋ ਬੰਦਿਆਂ ਉਹ ਕੰਮ ਚਲਾਈ ਫਿਰਦੇ ਆ, ਤੂੰ ਚਾਰ ਪੰਜ ਤੋਂ ਵੀ ਕਹਿੰਦਾ ਜ਼ਿਆਦਾ ਹੀ ਚਾਹੀਦੇ। ਉਹ ਬੀਬੀਸੀ ਵਾਲਿਆਂ ਕੋਲ ਬੰਦਾ ਹੀ ਹੈ, ਆਪੇ ਉਹ ਕੈਮਰਾ ਰੱਖਦੇ ਆਪੇ ਮੋਹਰੇ ਹੋ ਜਾਂਦੇ ਆ, ਆਪੇ ਕਹਿੰਦੇ ਮੇਰੇ ਨਾਲ ਕੈਮਰਾਮੈਨ ਸ਼ਹੀਦ ਦੇ ਨਾਲ ਮਸ਼ੀਦ, ਉਹ ਸ਼ਹੀਦ ਪਿੱਛੇ ਹੁੰਦਾ ਹੀ ਨੀ ਤੇ ਮਸ਼ੀਦ ਐਵੇਂ ਕਹਿ ਦੂਗਾ, ਸ਼ਹੀਦ ਪਿੱਛੇ ਹੁੰਦਾ ਕੈਮਰਾਮੈਨ ਸ਼ਹੀਦ ਦੇ ਨਾਲ
ਸਾਰਾ ਕੁਝ ਹੁੰਦਾ ਤਾਂ ਹੈ
ਹਾਂ
ਪੂਰੇ ਟੀਮ ਹੁੰਦੀ ਆ, ਤੇ ਹੁਣ ਦਾ ਇਹ ਤਾਂ ਪੈਸੇ ਦਾ ਹੁਣ ਐਡੀ ਗੱਲ ਨਹੀਂ, ਗੈਜਟ ਵੀ ਇਹਨੇ ਜਾ ਕੇ ਮੇਰੇ ਕੋਲ ਹੈਗਾ, ਜਿੰਬਲ ਵੀ ਹੈਗਾ, ਜਿੰਬਲ ਦੇ ਫੋਲੋ ਮੋਡ ਲੱਗ ਜਾਂਦਾ, ਉਹ ਜਿਹਨੇ ਤੁਸੀਂ ਬੰਦੇ ਦਾ ਚਿਹਰਾ ਸਿਲੈਕਟ ਕਰ ਦੋਗੇ ਉਹ ਫੋਨ ਆਪਣੇ ਆਪ ਉਧਰ ਨੂੰ ਜਿੱਧਰ ਨੂੰ ਬੰਦਾ ਜਾਈ ਜਾਊਗਾ ਆਪਣੇ ਆਪ ਘੁੰਮ ਜਾਣਾ ਉਹਨੇ, ਉਹ ਵੀ ਆਪਣੇ
ਭਾਜੀ ਦਾ ਮੁੰਡਾ ਕਹਿੰਦਾ ਤਾਇਆ ਜਿਹੜਾ ਉਡਣ ਜਾਲਾ ਨਾ ਉਹ ਕਹਿੰਦੇ ਡਰੋਨ, ਕਹਿੰਦਾ ਉਹ ਬਾਲਾ ਕੁੱਤਾ ਮਗਰ ਮਗਰ ਬੰਦੇ ਦੇ ਲੱਗ ਜਾਂਦਾ। ਮੈਂ ਅੱਛਾ ਨਾ ਫੇਰ
ਪਰ ਉਹ ਨਾ ਇਹਨਾਂ ਮੁਲਕਾਂ ਦੇ ਵਿੱਚ ਪਰਮਿਸ਼ਨ ਨੀ ਹੈਗੀ ਉਹਨਾਂ ਦੀ, ਉਹ ਮਤਲਬ ਬਹੁਤ ਜ਼ਿਆਦਾ ਨੇ ਜਿੱਥੇ ਲੋਕ ਹੁਣ ਲੋਕਾਂ ਦੇ ਉੱਪਰ ਨੀ ਚਲਾ ਸਕਦੇ ਤੇ ਟ੍ਰੈਫਿਕ ਵੀ ਉੱਥੇ ਨੀ ਚਲਾ ਸਕਦੇ ਹੈਗੇ ਤੇ ਉਹਨਾਂ ਤੋਂ ਇੰਨੇ ਮੀਟਰ ਦੂਰ ਹੋ ਗਏ, ਉਹ ਕਾਫੀ ਮੰਨ ਲਓ ਫਿਰ ਇਹੋ ਜਿਹੇ ਪ੍ਰੋਗਰਾਮ ਚ ਲੈ ਕੇ ਨੀ ਜਾ ਸਕਦੇ, ਫਿਰ ਉਹਦਾ ਫਾਇਦਾ ਵੀ ਕੀ ਆ ਉਹਦੇ ਨਾਲ ਠੀਕ ਆਪਾਂ
ਮੈਂ ਤੈਨੂੰ ਦੱਸਾਂ ਉਹਨੂੰ ਉਡਾਵੇ ਨਾ ਹੱਥ ਜੀ ਫੜ ਕੇ ਤੋਰੀ ਫਿਰੇ, ਤੁਹਾਨੂੰ ਤਾਂ ਕੈਮਰਾ ਹੀ ਚਾਹੀਦਾ, ਆਪ ਹੀ ਆ ਯੰਗ ਉੜੇ ਫਿਰੇ ਕਦੇ ਇਧਰ ਨੂੰ ਕਦੇ ਉਧਰ ਨੂੰ, ਬੁੜੀਆਂ ਵੇਖਣ ਵੀ ਇਹਨੂੰ ਹੋਇਆ ਕੀ ਆ। ਤੂੰ ਕਹਿਣਾ ਬੀਬੀ ਉਹ ਪਾਸੇ ਹੋਏ ਉਧਰ ਰੋਣ ਲੱਗਾ ਹੀ ਆਉਣ, ਆਪ ਹੀ ਛਾਲ ਮਾਰ ਕੇ ਡਰ ਕਰਦੇ ਨਿਕਲ ਜਾ ਕਰ ਤੇ ਉਧਰੋਂ ਫਿਰ ਬੈਕ ਆ ਗਿਆ ਕਰ। ਉਹਦਾ ਇੱਕ ਗੱਲ ਹੈਗੀ ਆ, ਜਿਹੜਾ ਤੂੰ ਕੰਮ ਛੇੜ ਲਿਆ ਨਾ ਤੇ ਹੈ ਭੂੰਡਾ ਦੀ ਕਖਲ ਨੂੰ ਹੱਥ ਲਾਉਣੀ ਆ ਤੇ ਤੂੰ ਚੰਗਾ ਬਣਾ।
ਪਿਛਲੀ ਵਾਰੀ ਮੈਂ ਗਿਆ ਸੀਗਾ, ਆਪਾਂ ਪੂਰੇ ਯਾਰਾਂ ਦੋਸਤਾਂ ਦਾ ਖਰੋਬਤ ਪਾਇਆ ਉੱਥੇ, ਨੱਚੇ ਟੱਪੇ ਸਾਰਾ ਕੁਛ, ਐਨ ਵੀ ਬਸ ਵੀਡੀਓਗ੍ਰਾਫੀ ਨਿਆਣੇ ਵੀ ਗਏ ਲੱਗ ਗਏ
ਚਾਰ ਕੈਮਰੇ ਲਾਏ, ਕੋਈ ਚੱਕ ਹੀ ਨਾ ਦੌੜ ਜੇ ਇੱਕ ਵਿੱਚੋਂ। ਇਹ ਵੀ ਬੰਦੇ ਨੂੰ ਫਿਕਰ ਹੁੰਦਾ,
ਫਿਕਰ ਤਾਂ ਬਹੁਤ ਹੁੰਦੇ ਨੇ। ਮੈਂ ਗੱਲ ਕਰਨ ਲੱਗੇ ਅੱਜ ਤੁਸੀਂ ਮਨਦੀਪ ਭਾਈ ਦੇ ਮੱਥੇ ਰੱਖੇ ਜਾਣੇ ਤੇ ਮੇਰਾ ਵੀ ਕੀੜਾ ਜਾਗ ਗਿਆ ਸੀਗਾ। ਆਪਾਂ ਜਿਹੜਾ ਜਿਹੜਾ ਵੀ ਕੰਮ ਕਰੀਦਾ ਨਾ ਪੂਰੀ ਮਤਲਬ ਇੰਟਰਸਟ ਨਾਲ ਕਰੀਦਾ, ਮੇਰੀਆਂ ਵੀ ਮੱਥੇ ਰੱਖੀ ਹੁੰਦੀਆਂ ਸੀ, ਆਪਾਂ ਵੀ ਪੂਰਾ ਇਹਦੇ ਵਿੱਚ ਇਹ ਇਹਨਾਂ ਦਾ ਨਾ ਪੂਰਾ ਮੱਖੀਆਂ ਦਾ ਜਿਹੜਾ ਹੈਗਾ ਨਾ ਮਤਲਬ ਵੀ ਬੰਦੇ ਨਾਲ ਵੱਧ ਸਿਆਣੀਆਂ ਨੇ ਇਹ, ਦਾ ਦਿਮਾਗ ਹੈ ਜਿੰਨਾ ਇਹ ਦਿਮਾਗ ਫੋਲੋ ਕਰਦੀ ਹੈ ਸਾਰਾ ਕੁਛ। ਤੇ ਇਹ ਜਦੋਂ ਹਨਾ ਇਹ ਜਿਹੜਾ ਤੁਸੀਂ ਹੁਣ ਗੱਲ ਕੀਤੀ ਨਾ ਡਰੋਨ ਦੀ, ਉੱਡਣ ਵਾਲਾ ਡਰੋਨ, ਇਹਨੂੰ ਨਾ ਇਹ ਡਰੋਨ ਨਾਂ ਕਿੱਥੋਂ ਪਿਆ? ਇਹ ਉਹ ਜਿਹਨੂੰ ਤੁਸੀਂ ਰਾਜਾ ਕਹਿੰਦੇ ਨਾ, ਰਾਜ ਰਾਜੇ ਨੂੰ ਅੰਗਰੇਜ਼ੀ ਦੇ ਵਿੱਚ ਡਰੋਨ ਕਹਿੰਦੇ ਆ, ਮੇਲ ਮੱਤੀ ਨੂੰ
ਇਹਨੂੰ ਨਖੱਟੂ ਵੀ ਪੰਜਾਬੀ ਕਹਿੰਦੇ ਨੇ, ਨਖੱਟੂ ਵੀ ਕਹਿੰਦੇ ਨੇ ਉਹਦਾ ਡਰੋਨ, ਸਹੀ ਕਿਹਾ ਡਰੋਨ ਹੀ ਕਹਿੰਦੇ ਨੇ।
ਇਹ ਡਰੋਨ ਦਾ ਨਾਂ ਉਹ ਡਰੋਨ ਤੋਂ ਪਿਆ, ਮੱਖੀ ਵਾਲੇ ਡਰੋਨ ਤੋਂ ਆਜ ਦਾ ਨਾਂ ਰੱਖਿਆ ਗਿਆ, ਜਿਹੜਾ ਹੁਣ ਵੀਡੀਓ ਵਾਲਾ ਡਰੋਨ ਆਇਆ ਤਾਂ ਇਹਦਾ ਨਾਂ ਉਹ ਤੋਂ ਲਿਆ ਗਿਆ। ਤੇ ਠੀਕ ਆ, ਤੇ ਦੂਸਰਾ ਦੇਖੋ ਤੁਸੀਂ ਇਹ ਵੀ ਇੱਕ ਡਾਇਰੈਕਸ਼ਨ ਦੇ ਵਿੱਚ 3 ਕਿਲੋਮੀਟਰ ਤੱਕ ਜਾਂਦੀ ਹੈ ਇਹ, ਤੇ ਟੋਟਲ ਠੀਕ ਹੈ 4 ਡਾਇਰੈਕਸ਼ਨਾਂ ਹੁੰਦੀਆਂ ਨੇ, 4 × 12 ਕਿਲੋਮੀਟਰ ਚਲੇ ਜਾਂਦੀ ਹੈ। ਉਹ ਤੋਂ ਬਾਅਦ ਡੱਬਾ ਜਿਹੜਾ ਜਿੱਥੇ ਹਾਂਜੀ ਜਿੱਥੇ ਡੱਬਾ ਰੱਖਿਆ ਹੁੰਦਾ ਉੱਥੇ ਇਹਦੀ ਰੇਂਜ ਇਹਦੀ ਬਣਦੀ ਹੈ। ਇਹਦੇ ਉਸ ਡੱਬੇ ਦੇ ਵਿੱਚ ਜੇ ਡੱਬੇ ਨੂੰ ਇੱਕ ਗਿੱਠ ਵੀ ਹਿਲਾ ਦੋਗੇ ਠੀਕ ਆ, ਇਹ ਡੱਬੇ ਦੇ ਵਿੱਚ ਨੀ ਜਾਊਗੀ, ਬਾਹਰ ਹੀ ਉੱਥੇ ਧੁੱਪ ਭੜਕੀ ਜਾਊਗੀ ਵੀ ਡੱਬਾ ਗਿਆ ਤਾਂ ਗਿਆ ਕਿੱਥੇ।
ਥੋੜਾ ਥੋੜਾ ਕਰਕੇ ਹਿਲਾਉਣਾ ਪੈਂਦਾ ਇਹਨੂੰ, ਇਹਨੂੰ ਮਾੜਾ ਜਿਹਾ ਵੀ ਤੁਸੀਂ ਚੇਂਜ ਕਰਤਾ ਤੇ ਇਹਨਾਂ ਨੇ ਫਿਰ ਉਹ ਬਾਅਦ ਚ ਨੀ ਆਉਂਦੀਆਂ ਉੱਥੇ, ਗੱਲ ਤੁਹਾਡੀ ਸਹੀ ਭਾਜੀ। ਸਾਨੂੰ ਉਹ ਡਾਇਰੈਕਸ਼ਨ ਦਿੱਤੀ ਹੋਈ ਹੈ ਵੀ ਤੁਸੀਂ ਜੇ ਇਹਨੂੰ ਡੱਬੇ ਦੀ ਡਾਇਰੈਕਸ਼ਨ ਚੇਂਜ ਕਰਨੀ ਹੈ ਨਾ ਫੁੱਟਾਂ ਦੇ ਵਿੱਚ ਹੌਲੀ 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 ਰੋਜ਼ ਚੇਂਜ ਕਰਨੀ ਹੈ ਤਾਂ ਕਿ ਉਹਨੂੰ ਪਤਾ ਲੱਗਦਾ ਰਹੇ ਇਹ ਹੈ ਸਾਡਾ।
ਜੇ ਤੁਸੀਂ ਜਗ੍ਹਾ ਚੇਂਜ ਕਰਨੀ ਹੈ ਨਹੀਂ ਹੈਗਾ ਵੀ 3 ਕਿਲੋਮੀਟਰ ਦੇ ਵਿੱਚ ਵਿੱਚ ਲਿਆ ਕੇ ਰੱਖਦਾ, ਤਾਂ 3 ਕਿਲੋਮੀਟਰ ਤੋਂ ਬਾਹਰ ਲਿਆ ਕੇ ਰੱਖਣਾ ਪੈਣਾ ਹੁੰਦਾ ਜਦ ਉਹਦਾ ਮਤਲਬ ਫਾਰਮ ਵਗੈਰਾ ਚੇਂਜ ਕਰਨਾ ਹੁੰਦਾ, ਤਾਂ 3 ਕਿਲੋਮੀਟਰ ਤੋਂ ਬਾਹਰ ਲਿਆ ਕੇ ਰੱਖਣਾ ਪੈਂਦਾ, ਤਾਂ ਫਿਰ ਉੱਥੇ ਨਵੀਂ ਰੇਂਜ ਸੈੱਟ ਕਰਦੀ ਹੈ। ਇੱਕ ਤਾਂ ਇਹ ਹੈਗਾ ਸਿਸਟਮ, ਤੇ ਦੂਸਰਾ ਜਿਹੜਾ ਡਰੋਨ ਦੀ ਗੱਲ ਕੀਤੀ ਹੈ, ਡਰੋਨ ਉਹ ਕੋਈ ਕੰਮ ਨੀ ਕਰਦੇ ਨਖੱਟੂ, ਉਹ ਸਾਰੇ ਉਹ ਇੱਕ ਕੰਮ ਕਰਦੇ ਜੇ ਰਾਣੀ ਮਰ ਜਾਵੇ ਨਾ, ਇਹਦੇ ਵਿੱਚ ਇਹ ਹੈਗੀ ਆ ਟੈਕਨੀਕ, ਜੇ ਰਾਣੀ ਮਰ ਜਾਵੇ ਤਾਂ ਉਹ ਅੰਡੇ ਦੇਣ ਲੱਗ ਜਾਂਦੇ ਨੇ, ਇਹ ਪਹਿਲਾ ਬੰਦਾ ਰਾਜਾ ਜਿਹੜਾ ਅੰਡੇ ਦੇਣੇ ਸ਼ੁਰੂ ਕਰ ਦਿੰਦਾ।
ਲਓ ਇਹ ਕੰਮ ਠੀਕ ਹੈ, ਮਿਲਕੀ ਦਾ ਕੰਮ ਠੀਕ ਨੀ, ਜੇ ਲੜ ਪੈ ਤੇ ਆਪ ਹੀ ਨਿਆਣੇ ਜਮਾਉਣੇ ਸ਼ੁਰੂ ਕਰ ਦੇ। ਲੈ ਬਾਈ ਉਹ ਪਰ ਇੱਕ ਗੱਲ ਆ ਭਾਜੀ, ਜਿਹੜਾ ਜਿਹੜਾ ਨਖੱਟੂ ਆ ਨਾ ਫਿਰ ਉਹਦੇ ਜਿਹੜੇ ਅੰਡਿਆਂ ਚੋਂ ਨਖੱਟੂ ਹੀ ਪੈਦਾ ਹੁੰਦੇ ਨੇ, ਕਹਿੰਦੇ ਨੇ ਕਿ ਉਹ ਫਿਰ ਫੀਮੇਲ ਨੀ ਪੈਦਾ ਕਰ ਸਕਦੇ,
ਉਹ ਕਿਸੇ ਕੰਮ ਨੀ ਆਉਂਦੇ ਹੈਗੇ। ਤੇ ਦੂਸਰਾ ਤਾਂ ਜਦੋਂ ਫਿਰ ਇਹਨੇ ਰਾਣੀ ਮਰ ਜਾਂਦੇ ਨਖੱਟੂ ਪੈਦਾ ਹੁੰਦੇ ਨੇ, ਇਹਨਾਂ ਨੇ ਡੱਬਾ ਖਾਲੀ ਕਰਕੇ ਦੂਰ ਮਤਲਬ ਕਿਤੇ ਝਾੜੇ ਆਉਣਾ ਹਨਾ, ਇਹ ਇਹੋ ਜਿਹੇ ਇੰਨੇ ਵੀ ਨਖੱਟੂ ਨੇ ਦੁਬਾਰਾ ਉੱਡ ਕੇ ਡੱਬੇ ਚ ਨੀ ਆਉਂਦੇ, ਉੱਥੇ ਮਰ ਹੋ
ਜਾਂਦੇ ਆ, ਉਹ ਇਹ ਬਾਲੇ ਭਾਰੇ ਹੁੰਦੇ ਨੇ। ਫਿਰ ਇਹਨਾਂ ਦੀ ਤਕਨੀਕ ਬਾਜੀ ਇੰਨੀ ਕਮਾਲ ਦੀ ਆ ਨਾ, ਜਿਹੜੀ ਤੁਸੀਂ ਕਹਿੰਦੇ ਜਿਹੜੀ ਰਾਣੀ ਪੈਦਾ ਕਰਨੀ ਆ, ਜਿਹੜੀਆਂ ਉਹਨਾਂ ਨੇ ਨਰਸ ਮੱਖੀਆਂ ਜਿਹੜੀਆਂ ਨਰਸ਼ਿੰਗ ਕਰਦੀਆਂ ਸਾਰੇ ਡੱਬੇ ਦੀ ਅੰਦਰੋਂ ਨਾ, ਉਹਨਾਂ ਨੂੰ ਨਰਸ ਮੱਖੀਆਂ ਕਹਿੰਦੇ ਨੇ, ਉਹ ਮੈਂ ਪੜ੍ਹਦਾ ਸੀ ਕਮਾਲ ਦੀ ਤਕਨੀਕ ਆ, ਜਦੋਂ ਜਿਹੜੀ ਰਾਣੀ ਜਾਂ ਤੇ ਕਮਜ਼ੋਰ ਹੋ ਗਈ ਆ ਬੁੱਢੀ ਹੋ ਗਈ ਆ, ਉਸ ਰਾਣੀ ਨੂੰ ਸਾਰੀਆਂ ਨਰਸ ਮੱਖੀਆਂ ਰਲ ਕੇ ਮਾਰ ਦਿੰਦੀਆਂ ਨੇ, ਤਾਂ ਜਿਹੜੀ ਨਵੀਂ ਰਾਣੀ ਇਹਨਾਂ ਨੇ ਪੈਦਾ ਕਰਨੀ ਆ ਉਹਨਾਂ ਨੂੰ ਜ਼ਿਆਦਾ ਪ੍ਰੋਟੀਨ ਦੇਣਾ, ਉਹਨਾਂ ਨੂੰ ਜ਼ਿਆਦਾ ਖੁਰਾਕ ਦੇਣੀ ਹੈ ਤਾਂ ਕਿ ਉਹ ਰਾਣੀ ਪੈਦਾ ਹੋ ਸਕੇ। ਫਿਰ ਉਹ ਰਾਣੀਆਂ ਜੇ 2 ਜਾਂ 3 ਪੈਦਾ ਹੋ ਗਈਆਂ ਮੰਨ ਲਓ, ਉਹਨਾਂ ਤਿੰਨਾਂ ਰਾਣੀਆਂ ਦੇ ਵਿੱਚੋਂ ਇਹਨਾਂ ਤਿੰਨਾਂ ਰਾਣੀਆਂ ਨੇ ਆਪਸ ਵਿੱਚ ਲੜਨਾ, ਜਿਹੜੀ ਰਾਣੀ ਪਹਿਲਾਂ ਪੈਦਾ ਹੋ ਗਈ ਜਾਂ ਜੇ ਇਕੱਠੀਆਂ ਪੈਦਾ ਹੋਈਆਂ ਫਿਰ ਤਾਂ ਲੜਨਾ, ਜਿਹੜੀ ਮਰ ਗਈ ਉਹ ਬਚ ਗਈ ਉਹ ਰਾਣੀ, ਜੇ ਪਹਿਲਾਂ ਪੈਦਾ ਕੋਈ ਹੋ ਗਈ, ਦੋ ਹਲੇ ਜਿਹੜੇ ਰਾਣੀ ਸੈੱਲ ਬਣੇ ਆ ਇਹਨੇ ਪਹਿਲਾਂ ਰਾਣੀ ਸੈੱਲ ਭੰਨ ਕੇ ਤੇ ਮਾਰ ਦੇਣੇ ਤਾਂ ਕਿ ਉਹ ਰਾਣੀਆਂ ਹੋਰ ਨਾ ਪੈਦਾ ਹੋ ਸਕਣ, ਫਿਰ ਵਧੀਆ ਕੁਆਲਿਟੀ ਦੀ ਰਾਣੀ ਨੂੰ।
ਇਹ ਭਾਜੀ ਜਦੋਂ ਤੁਸੀਂ ਆਪ ਪ੍ਰਾਣੀ ਹੋਗੇ ਨਾ, ਤੁਸੀਂ ਆਪ ਮਾਰ ਜਾ ਕਰਨੇ ਰਾਣੀਆਂ ਦੀ, ਕਿਹੜੀ ਤਕੜੀ ਆ ਮੈਂ ਰੱਖ ਲਾ, ਪੰਤਾਲੀ ਦਿਨਾਂ ਦੇ ਵਿਚ ਇਹਦੀ ਬੈਟਰੀ ਖਤਮ ਹੋ ਜਾਂਦੀ ਆ, ਜਿਥੋਂ ਵੀ ਇਹ ਬਾਹਰ ਆ ਰਹੀ ਆ ਜਿਥੇ ਇਹਦੇ ਪਾਸੋਂ ਬੈਟਰੀ ਖਤਮ ਹੋ ਗਈ ਉੱਥੇ ਇਹਨੇ ਮਰ ਜਾਣਾ ਬੈਟਰੀ, ਤੇ ਇਹਨਾਂ ਦੀ ਪ੍ਰੋਡਕਸ਼ਨ ਵੀ ਹਾਂਜੀ ਬਹੁਤ ਜਿਆਦਾ ਹੁੰਦੀ ਆ। ਤੇ ਰਾਣੀ ਜਦੋਂ ਮੀਟਿੰਗ ਕਰਦੀ ਆ ਨਾ ਤੇ ਉਹ ਜਦੋਂ ਬਾਹਰ ਮਤਲਬ ਉੱਡ ਕੇ ਜਾਂਦੀ ਆ ਤਾਂ ਡਰੋਨ ਡੋਨ ਉਹਦੇ ਮਗਰ ਮਗਰ ਜਾਂਦੇ ਆ, ਤਾਂ ਉਹ ਦੇਖ ਲਓ ਆਪਣੀ ਬਲੱਡ ਮਤਲਬ ਚੂਜ਼ ਕਰਦੀ ਆ ਵੀ ਕੋਈ ਜਿਹੜਾ ਬੰਦਾ ਮੇਰੇ ਖਾਨਦਾਨ ਚੋਂ ਤਾਂ ਨੀ ਹੈਗਾ।
ਅੱਛਾ
ਜੀ, ਮੇਰੀ ਹਾਂਜੀ ਜੀ ਮੇਰੀ ਬਲੱਡ ਲਾਈਨ ਚੋਂ ਤਾਂ ਨੀ ਹੈਗਾ, ਤੇ ਉਹ ਸਾਰਾ ਵੀ ਉਹ ਤੋਂ ਨਹੀਂ ਹੈਗਾ ਤਾਂ ਉਹਦੇ ਨਾਲ ਮੀਟਿੰਗ ਕਰਦੀ ਆ। ਤੇ ਇੱਕ ਵਾਰੀ ਮੀਟਿੰਗ ਕਰਕੇ ਉਹ ਸਾਰੀ ਜਿੰਨਾ ਚਿਰ ਵੀ ਜੋ ਵੀ ਸਾਰੀ ਮਤਲਬ ਓਨੀ ਲਾਈਟ ਉਹ ਆਂਡੇ ਦਿੰਦੀ
ਰਹੂਗੀ।
ਤੇ ਦੂਸਰਾ ਜਿਹੜਾ ਭਾਜੀ ਤੁਸੀਂ ਉਹਨੂੰ ਪ੍ਰੋਟੀਨ ਕਹਿ ਰਹੇ ਹੋ ਨਾ, ਉਹ ਪ੍ਰੋਟੀਨ ਉਹ ਹੈਗਾ ਰੋਇਲ ਜੈਲੀ,
ਰੋਇਲ ਜੈਲੀ ਕਹਿੰਦੇ ਹਾਂ,
ਰੋਇਲ ਜੈਲੀ ਹੁੰਦੀ ਹਾਂਜੀ ਰੋਇਲ ਜੈਲੀ, ਇੱਥੇ ਕੈਪਸੂਲਾਂ ਦੇ ਵਿੱਚ ਭਰ ਕੇ ਵੇਚੀ ਜਾਂਦੀ ਆ ਆਪਣੇ ਸਟੋਰਾਂ ਦੇ ਵਿੱਚ, ਉਹ ਬੰਦੇ ਲਈ ਵੀ ਬਹੁਤ ਜਿਆਦਾ ਮਤਲਬ ਖਾਣੀ
ਮਹਿੰਗੀ ਬਹੁਤ ਆ ਕਹਿੰਦੇ ਵੇਚਦੀ ਆ ਉਹ ਕਾਫੀ ਮਹਿੰਗੀ ਵੇਚਦੀ ਆ।
ਹਾਂਜੀ ਹਾਂਜੀ ਉਹ ਵਿਕਦੀ ਆ, ਤੇ ਤੁਸੀਂ ਆਪਣੇ ਇੱਥੇ ਆਪਣੇ ਡੱਬੇ ਚ ਤੁਸੀਂ ਕੱਢ ਸਕਦੇ ਹੋ। ਉਹ ਤੇ ਐਵੇਂ ਹੁੰਦਾ ਵੀ ਤੁਹਾਨੂੰ ਰਾਣੀ ਮਾਰਨੀ ਪਊਗੀ, ਉਹ ਰਾਣੀ ਲਈ ਫਿਰ ਜਿਹੜੇ ਫੀਡ ਉਹ ਕਰਦੀਆਂ ਨੇ ਉਹ ਬਹੁਤ ਅਲੱਗ ਤਰੀਕੇ ਨਾਲ ਤਿਆਰ ਕਰਨਾ ਪੈਂਦਾ, ਉਹ ਰਾਇਲ ਜੈਲੀ ਉਹਦੇ ਲਈ ਸਿਰਫ ਰਾਣੀ ਨੂੰ ਖੁਰਾਕ ਦਿੱਤੀ ਜਾਂਦੀ ਆ ਰਾਇਲ ਜੈਲੀ, ਤਾਂ ਹੀ ਉਹਦਾ ਉਹ ਮਤਲਬ ਜਿਹੜੀ ਜੈਲੀ ਆ ਉਹ ਤਾਂ ਹੀ ਉਹਨੂੰ ਰਾਇਲ ਚੁੱਕਿਆ ਹੈ।
ਮੈਂ ਨਾ ਭਾਜੀ ਪਹਿਲਾਂ ਨਾ ਕਾਫੀ ਜਦੋਂ ਪੰਜਵੀਂ ਛੇਵੀਂ ਚ ਪੜ੍ਹਦਾ ਸੀ ਨਾ, ਇੱਕ ਕਿਤਾਬ ਮੈਨੂੰ ਲੱਭ ਪਈ ਸੀ ਤਾਏ ਹੋਰਾਂ ਦੀ, ਸਾਡੇ ਦੇ ਰੱਖੀ ਸੀ ਉਹ ਕਿਤਾਬ। ਜਦੋਂ ਮੈਂ ਪੜ੍ਹੀ ਨਾ, ਜਿੱਦਾਂ ਤੁਸੀਂ ਆਹ ਸਟੋਰੀ ਸੁਣਾਉਂਦੇ ਆ, ਮੈਂ ਇਕੱਲੀ ਇਕੱਲੀ ਰਾਣੀ ਕਿਵੇਂ ਬਣਦੀ ਆ, ਕਿਵੇਂ ਜਿਹੜੀਆਂ ਨਰਸ ਮੱਖੀਆਂ ਕਿਵੇਂ ਕੰਮ ਕਰਦੀਆਂ, ਗਾਰਡ ਮੱਖੀਆਂ ਕਿਵੇਂ ਕੰਮ ਕਰਦੀਆਂ, ਪਾਣੀ ਲਿਆਉਣ ਵਾਲਾ ਮਹਿਕਮਾ ਵੱਖਰਾ ਵਾ, ਪਰਾਗ ਲਿਆਉਣ ਵਾਲਾ ਮਹਿਕਮਾ ਵੱਖਰਾ ਵਾ, ਤਾਂ ਉਹ ਸਾਰਾ ਜਦੋਂ ਮੈਨੂੰ ਇੱਦਾਂ ਲੱਗਾ ਕਿ ਇੱਕ ਹਨਾ ਪੂਰਾ ਸੰਸਾਰ ਹੀ ਇਹਨਾਂ ਦੇ ਵਿੱਚ ਹੀ ਆ। ਮੇਰਾ ਉਦੋਂ ਸ਼ੌਂਕ ਜਾਗਿਆ ਸੀ ਵੀ ਇੱਕ ਦਿਨ ਮੈਂ ਜ਼ਰੂਰ ਰੱਖੂਗਾ, ਫਿਰ ਮੈਂ ਬੜੀਆਂ
ਜੇ ਜੀਵਨ ਖਤਮ ਹੋ ਗਿਆ ਨਾ ਬਹੁਤ ਵਧੀਆ ਗੱਲ ਹੈ, ਇੱਕ ਆਰਟ ਆ ਤੁਸੀਂ ਰੋਜ਼ ਇਹਦੇ ਵਿੱਚ ਸਿੱਖਦੇ ਹੋ, ਇਹ ਤਾਂ ਬਹੁਤ ਮਤਲਬ ਵੀ ਇੱਕ ਛੋਟੇ ਲੈਵਲ ਦੀ ਗੱਲ ਨਹੀਂ ਹੈਗੀ, ਬਹੁਤ ਇਹ ਉੱਪਰ ਲੈਵਲ ਦੀ ਗੱਲ ਹੈ
ਜੀ।
ਤੇ ਦੂਸਰਾ ਹਾਂਜੀ ਤੇ
ਉਹ ਵੀ ਖੁਰਾਕ ਆ ਇਹਨਾਂ ਦੀ ਮੇਰੇ ਹਿਸਾਬ ਨਾਲ, ਜਿਹੜੀ ਜਿਹੜੀ ਪੂੰਗ ਹੁੰਦਾ ਉਹ ਤਾਂ ਪੋਲਨ ਵੀ ਖਾਂਦੀਆਂ ਨੇ ਸ਼ਾਇਦ ਉਹ।
ਹਾਂਜੀ ਪੋਲਨ ਉਹ ਮਤਲਬ ਅਲੱਗ ਅਲੱਗ ਤਰੀਕੇ ਨਾਲ ਹਰ ਚੀਜ਼ ਨੂੰ ਯੂਜ਼ ਕੀਤਾ ਜਾਂਦਾ, ਜਿਹੜਾ ਸ਼ਹਿਦ ਵੀ ਹੈਗਾ ਸ਼ਹਿਦ ਵੀ ਉਹ ਮਤਲਬ ਲੈ ਕੇ ਆਉਂਦੀਆਂ ਨੇ, ਉਹਨੂੰ ਕੀ ਕਹਿੰਦੇ ਨੈਕਟਰ, ਨੈਕਟਰ ਕਹਿੰਦੇ ਫੁੱਲਾਂ ਦਾ ਰਸਾ, ਉਸ ਤੇ ਲੈ ਕੇ ਆਉਂਦੀਆਂ ਨੇ। ਫਿਰ ਜਿਹੜੇ ਅੰਦਰ ਵਰਕਰ ਨੇ ਡਿਊਟੀ ਲਾਈ ਹੁੰਦੀ ਆ, ਫਿਰ ਉਹਨੂੰ ਖਾਂਦੇ ਆ, ਫਿਰ ਉਹ ਮੂੰਹ ਚ ਪਾ ਕੇ ਉਲਟੀ ਕਰਦੇ ਆ ਉਹਦੀ ਅਨਹਣੀ ਬਣਾ ਕੇ ਮਤਲਬ ਤਿਆਰ ਕਰਕੇ ਦੁਬਾਰਾ ਉਹਦੇ ਸੈੱਲ ਦੇ ਵਿੱਚ ਉਹ ਭਰਦੇ ਆ, ਤੇ ਬੈਕਟ ਤਿਆਰ ਕਰਦੇ ਨੇ, ਦੇਖੋ ਮੋਮ ਆਪ ਤਿਆਰ ਕਰਦੀਆਂ ਨੇ, ਠੀਕ ਹੈ ਜਿਹੜਾ ਛੱਤਾ ਉਹ ਸਾਰਾ ਮੋਮ ਦਾ ਹੁੰਦਾ
ਜਿਹੜਾ
ਹਾਂਜੀ ਯੂਜ਼ ਕੀਤੀ ਜਾਂਦੀ ਆ, ਉਹ ਬੈਕਟ ਵੀ ਆਪ ਤਿਆਰ ਕਰਦੇ, ਬਾਕੀ ਅਲੱਗ ਅਲੱਗ ਜਿਹਨਾਂ ਦੀਆਂ ਡਿਊਟੀਆਂ ਹੁੰਦੀਆਂ ਨੇ ਉਹ ਹੁੰਦੀਆਂ ਨੇ। ਭਾਜੀ ਮੈਂ ਮਤਲਬ ਬਹੁਤ ਕੁਛ ਕਹਿੰਦਾ, ਹੁਣ ਤੁਹਾਡੇ ਨਾਲ ਇਹ ਵੀ ਹੋ ਗਏ ਜੇ ਤੁਸੀਂ ਲੇਜ਼ੀ ਹੋ ਗਏ ਤਾਂ, ਕਿਉਂਕਿ ਇਹਦੀ ਪ੍ਰੋਡਕਸ਼ਨ ਬਹੁਤ ਹੁੰਦੀ ਆ, ਡੱਬੇ ਨੇ ਭਰ ਜਾਣਾ, ਡੱਬੇ ਨੇ ਭਰ ਜਾਣਾ ਮੱਖੀ, ਉਹ ਰਾਣੀ ਨੇ ਫਿਰ ਡਿਸੀਜਨ ਲੈਣਾ ਵੀ ਇੱਥੇ ਆਪਣੇ ਕੋਲ ਜਗ੍ਹਾ ਘੱਟ ਪੈ ਗਈ ਹੈ ਘਰ ਚ, ਵੀ ਹੁਣ ਅੱਧੀਆਂ ਮੇਰੇ ਨਾਲ ਆ ਜਾਓ, ਅੱਧੀਆਂ ਡੱਬੇ ਚਲਾ ਜਾਓ, ਨਵੀਂ ਰਾਣੀ ਪੈਦਾ ਕਰ ਲਓ, ਉਹ ਰਾਣੀ ਕੀ ਕਰਦੀ, ਅੱਧੀਆਂ ਨੂੰ ਨਾਲ ਲੈ ਕੇ ਉੱਡ ਜਾਂਦੀ ਆ ਬਾਹਰ, ਬੱਸ ਲਾ ਜਾਂਦੀ ਆ।
ਮੇਰਾ ਭਾਜੀ ਇੱਕ ਡੱਬਾ ਉੱਡ ਹਟਿਆ, ਮੈਂ ਹੁਣ ਤਾਂ ਹੀ ਦੁਬਾਰਾ ਲੈ ਕੇ ਆਂਦਾ, ਉਹ ਮੇਰਾ ਇੱਕ ਡੱਬਾ ਉੱਡ ਗਿਆ।
ਨਹੀਂ ਉਹਨੂੰ ਕੀ ਕਰਨਾ, ਦੁਬਾਰਾ ਤੁਸੀਂ ਜਾਣਾ, ਦੁਬਾਰਾ ਜਾ ਕੇ ਉਹਨੂੰ ਉਹ ਮੱਖੀ ਰਾਣੀ ਲੱਭਣੀ ਆ, ਕੱਲੀ ਰਾਣੀ ਲੱਭ ਕੇ ਵਾਪਸ ਲੈ ਜਾਣੀ ਆ, ਤੇ ਸਾਨੂੰ ਕੱਟਣੇ ਆ ਡੱਬੇ ਚ ਪਾ ਦੋ, ਉਹ ਸਾਰੀਆਂ ਵਾਪਸ ਆ ਜਾਂਦੀਆਂ ਨੇ। ਜੇ ਪਹਿਲਾਂ ਵੀ ਤੁਹਾਨੂੰ ਲੱਗਦਾ ਵੀ ਹੁਣ ਇਹ ਭੱਜੂਗੀ ਵੀ ਡੱਬਾ ਮੇਰਾ ਫੁੱਲ ਹੋ ਗਿਆ, ਪਹਿਲਾਂ ਹੀ ਤੁਸੀਂ ਰਾਣੀ ਦੇ ਸੰਗ ਕੱਟ ਦੋ, ਠੀਕ ਆ ਵੀ ਉਹ ਉੱਡੇ ਨਾ, ਵੀ ਇਹਨਾਂ ਨੂੰ ਕਿਤੇ ਲੱਗ ਜਾਵੇ ਮੇਰੇ ਕੋਲ ਹਜੇ ਦੋ ਚਾਰ ਦਿਨ ਦਾ ਟਾਈਮ ਮੈਂ ਡਿਊਟੀ ਆ, ਨਹੀਂ ਕਰ ਸਕਦਾ ਮੈਨੂੰ ਪਤਾ ਵੀ ਡੱਬਾ ਫੁੱਲ ਲੱਗ ਰਿਹਾ, ਦੋ ਚਾਰ ਦਿਨ ਦੇ ਵਿੱਚ ਇਹਨੇ ਭੱਜ ਜਾਣਾ ਅੱਧੀਆਂ ਨੂੰ ਲੈ ਕੇ, ਉਹ ਤੋਂ ਪਹਿਲਾਂ ਹੀ ਬਸ ਇੰਨਾ ਕੁ ਕੰਮ ਕਰੋ, ਠੀਕ ਆ ਉਹਦੇ ਰਾਣੀ ਕੱਢੋ, ਉਹਦੇ ਖੰਭ ਕੱਟੋ, ਪੈਂਤੀ ਦਾ ਦੁਆਰਾ ਵਿੱਚ ਪਾ ਦੋ, ਬਸ ਤੁਹਾਡਾ ਕੰਮ ਠੀਕ ਆ, ਤੁਹਾਡੇ ਚਾਰ ਦਿਨ ਲੰਘ ਜਾਣਗੇ ਚਾਰ ਪੰਜ।
ਇਹ ਤੁਸੀਂ ਵੀ ਫਿਰ ਟ੍ਰੇਨਿੰਗ ਹੀ ਲਈ ਇੱਥੋਂ ਭਾਜੀ ਕਿ ਜਾਂ ਉਦਾਂ ਸਿੱਖਿਆ ਰਹਿ ਕੇ ਕਿਸੇ ਨਾਲ?
ਨਹੀਂ ਭਾਜੀ ਆਪਣੇ ਫਾਰਮ ਹੁੰਦੇ ਸੀਗੇ ਆਪਣਾ, ਤੇ ਮੇਰੇ ਤਾਏ ਜੀ ਕੰਮ ਕਰਦੇ ਹੁੰਦੇ ਸੀਗੇ, ਤੇ ਆਪਾਂ ਬੜਾ ਰਾਜਸਥਾਨ ਵਗੈਰਾ ਸਾਰਾ ਕੁਛ ਸਾਡੇ ਕੋਲੇ ਸੀਗਾ, ਤਕਰੀਬਨ 200 ਡੱਬੇ ਦੇ ਨੇੜੇ ਡੱਬਾ।
ਅੱਛਾ ਤੁਸੀਂ ਪ੍ਰੋਫੈਸ਼ਨਲੀ ਕੰਮ ਕਰਦੇ ਰਹੇ ਹੋ ਨਾ ਤੁਹਾਡੇ ਪਰਿਵਾਰ?
ਹਾਂਜੀ ਹਾਂਜੀ ਆਪਣੇ ਜਿਹੜੀ ਆਪਣੇ ਦਰਾਹਾ ਮੰਡੀ ਆ ਏਸ਼ੀਆ ਦੇ ਵਿੱਚ ਸਭ ਤੋਂ ਵੱਡੀ ਮੰਡੀ ਆ ਆਪਣੇ ਇਹਦੀ ਹਨੀ ਦੀ, ਕਿਉਂਕਿ ਚਾਈਨਾ ਤੇ ਬੈਨ ਲੱਗਿਆ ਸੀ 10 ਸਾਲ ਦਾ। ਉੱਥੇ ਕਸ਼ਮੀਰ ਐਪਰੀਜ ਵਾਲੇ ਹੈਗੇ ਆ, ਤੁਸੀਂ ਦੇਖਿਆ ਉਹਨਾਂ ਰੋਡ ਤੇ ਉਹਨਾਂ ਦੀ 1 ਕਰੋੜ ਦੇ ਨੇੜੇ ਤਾਂ ਉਹਨਾਂ ਦੀ ਰਿਟਰਨ ਹੁੰਦੀ ਆ। ਉਹਨਾਂ ਨੇ ਪਰ ਇੰਡੀਆ ਦਾ ਆਪਾਂ ਖੰਡ ਬਿਠਾਇਆ ਇਹ ਮਾਰਕੀਟ ਦਾ, ਕਿਉਂਕਿ ਉਹਨਾਂ ਨੇ ਚਾਈਨਾ ਤੇ ਬੈਨ ਲੱਗਿਆ ਸੀ, ਚਾਈਨਾ ਦੇ ਸ਼ਾਇਦ ਪੈਸਟੀਸਾਈਡ ਆ ਗਏ ਸੀਗੇ, ਉਹਨਾਂ ਨੇ ਕੀ ਕੀਤਾ ਚਾਈਨਾ ਤੋਂ ਇੰਪੋਰਟ ਕਰਕੇ ਆਪਦੇ ਲੈਵਲ ਲਾ ਕੇ ਭੇਜਤੇ ਸੀ ਬਾਹਰ, ਤੇ ਫੇਰ ਉਹਦੇ ਵੀ ਜਦੋਂ ਬਾਹਰੇ ਚੈੱਕ ਹੋਇਆ ਉਹਦੇ ਵਿੱਚ ਵੀ ਪੋਇਜ਼ਨ ਵਗੈਰਾ ਆਈ, ਤੇ ਇਹਨਾਂ ਦਾ ਫਿਰ ਇੰਡੀਆ ਦਾ ਉਦੋਂ ਬੜਾ ਨਾਮ ਖਰਾਬ ਹੋਇਆ ਸੀਗਾ। ਬਾਕੀ ਜਿਹੜਾ ਸ਼ਹਿਦ ਆ, ਸ਼ਹਿਦ ਨੂੰ ਕਦੇ ਵੀ ਤਾਂ ਹੀ ਗਰਮ ਕਰਕੇ ਨੀ ਖਾਈਦਾ, ਜੇ ਤੁਸੀਂ ਚਾਹ ਚ ਪਾਉਂਦੇ ਹੋ ਨਾ ਤਾਂ ਚਮਚਾ ਜਦੋਂ ਮੜ ਗਈ ਕੋਸੀ ਹੋ ਗਈ ਉਦੋਂ ਘੋਲ ਲੋ।
ਸਹੀ ਗੱਲ ਤੁਹਾਡੀ ਭਾਜੀ, ਜਿਹੜਾ ਸ਼ਹਿਦ ਆ ਉਹ ਜ਼ਹਿਰ ਬਣ ਜਾਂਦਾ ਜਦੋਂ ਤੁਸੀਂ ਗਰਮ ਕਰਕੇ ਸਾਡੇ ਚ ਉਬਾਲਦੇ ਆ ਜਾਂ ਕਿਸੇ ਤਰੀਕੇ ਨਾਲ, ਬਹੁਤਿਆਂ ਨੂੰ ਇਹ ਨਹੀਂ ਪਤਾ ਭਾਜੀ, ਗੱਲ ਤੁਹਾਡੀ ਸਹੀ ਹੈ।
ਤੇ ਦੂਸਰਾ ਜਿਹੜਾ ਔਰਥੋ ਦੀ ਗੱਲ ਕਰਦੇ ਸੀ, ਉੱਥੇ ਜਿਵੇਂ ਗੁਰਪੁਰ ਦੇ ਸੋਚ ਆਈ ਆ, ਉੱਥੇ ਡੰਗ ਫੜ ਕੇ ਮਰਾ ਲਵੇ ਤਾਂ ਇਹ ਮਤਲਬ ਜਿਹੜਾ ਔਰਥੋ ਦੇ ਪਹਿਲਾਂ ਗਠੀਆਂ ਗੁਠੀ ਆ ਉਹ ਤੋਂ ਇਲਾਜ ਹੁੰਦਾ ਇਹਦਾ।
ਮੈਨੂੰ ਦੱਸਦਾ ਸੀ ਭਾਈ, ਗੀਤ ਕਿਹੜਾ ਸਿੱਖੋ ਸਾਹਿਬ, ਕਿਹੜਾ ਸੁਣਨਾ ਫਿਰ, ਗੀਤ ਕਿਹੜਾ ਸੁਣਾਈਏ ਤੁਹਾਨੂੰ?
ਗੀਤ ਜਿਹੜਾ ਮਰਜ਼ੀ ਲਾ ਦੇ, ਗੀਤ ਵਾਲੇ ਤੋਂ ਤੁਸੀਂ ਕੱਢੀ ਰੱਖ ਦਿਓ।
ਗੀਤ ਤੇ ਅੱਗੇ ਨੀ ਹਿੰਮ ਕੋਣ ਦਿੰਦੇ, ਕਮਲਿਆ ਕੀ ਲੈਣਾ ਫਿਰ ਤਾਂ ਜੀ,
ਸਾਰੇ ਵਧੀਆ ਵਧੀਆ ਹੀ ਕਰਦੇ ਆ ਦਿਮਾਗ ਤੇ। ਚਲੋ ਓਕੇ ਜੀ, ਕਰ ਰਹੇ ਹਾਂ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਮਲਕੀਤ ਉਹ ਲਾਲ ਜਾਂਦੇ ਯਮਲਾ ਜੱਟ ਲਾ ਦੇ ਪੁੱਤੋ ਜਾਂ ਆਪਣੇ ਨਿਕਿੰਦਰ ਸਿੰਘ ਜੀ ਹੋਰਾਂ ਦੀ ਪਸੰਦ ਆ ਜੀ। ਲਓ ਬਤਾ ਜੀ, ਗੀਤ ਸੁਣਾਉਂਦੇ ਕਮਲਿਆ ਕੀ ਲੈਣਾ। ਕਮਲਿਆ ਕੀ ਲੈਣਾ, ਚਾਹ ਦਾ ਗਲਾਬ ਲੈਣਾ, ਮੈਨੂੰ ਚਾਹ ਦਾ ਗਲਾਸ ਦੇ ਦਿਓ ਤੇ ਜੇ ਮੈਨੂੰ ਹੁਣ ਕਿਸੇ ਨੇ ਕਮਲਾ ਕਿਹਾ ਮੈਂ ਦੇਣੇ ਹੀ ਮਾਰੀ। ਤਾਇਆ ਜੀ ਗਾਣੇ ਦੀ ਗੱਲ ਕਰਨੇ ਆ, ਠੀਕ ਠੀਕ ਠੀਕ, ਫੇਰ ਲਾ ਦੋ
ਸੱਚਾ ਸੁੱਚਾ ਹੋਰ ਚਾਰ ਖੁਦ ਦਰਦੀ ਪਾਪੀ ਕੇ ਲੱਤ ਐਸੀ ਮਾਰੇ ਜਗਜ ਕਿਸੇ ਦੀ ਮਰਜ਼ੀ ਅੱਗੇ ਸਾਥੀ ਲਾਣ ਸੁਨਾਰੇ ਹੋ ਡੋਬਣ ਵਜ ਤਾਰੇ ਸੁਮਲਿਆ ਕੀ ਲੈਣਾ ਕਿਸ ਨਾਲ ਕਰਕੇ ਪਿਆਰ ਸੁਮਲਿਆ ਕੀ ਲੈਣਾ ਕਿਸ ਨਾਲ ਕਰਕੇ ਪਿਆਰ ਅੱਜ ਕੱਲ ਚਾਰੀ ਮੇਰਾ ਵਖਾਵਾ ਕਹਿੰਦੇ ਲੋਕ ਸਿਆਣੇ ਫੁੱਲ ਦੇ ਲੋਕੀ ਪੁਰਾਣੀ ਕਰਕੇ ਤੋਲਣ ਵਾਣੇ ਲਾਲ ਤੁਮਾਰੀ ਦੁਨੀਆਂ ਸਾਰੀ ਮਤਲਬ ਦਾ ਸੰਸਾਰ ਸਮਲਿਆ ਕੀ ਲੈਣਾ ਕਿਸ ਨਾਲ ਕਰਕੇ ਪਿਆਰ ਸਮਲਿਆ ਕੀ ਲੈਣਾ ਕਿਸ ਨਾਲ ਕਰਕੇ ਪਿਆਰ ਮਾਸੂ ਪੁੱਤਰ ਕੀਆ ਤੇਰੇ ਇਹ ਜੋ ਰਿਸ਼ਤੇਦਾਰੀ ਤੇਰੇ ਤਨੋਂ ਖਾਣਾ ਤੇ ਖੁੱਲੀ ਦੁਨੀਆ ਸਾਰੀ ਆ ਦਵਾਲਾ ਪਾਪੇ ਦੇਸਾ ਤਾਂ ਕਰੀ ਤੇ ਪਾਰ ਜਮਲਿਆ ਕੀ ਲੈਣਾ ਕਿਸ ਨਾਲ ਕਰਕੇ ਪਿਆਰ ਜਮਲਿਆ ਕੀ ਲੈਣਾ ਕਿਸ ਨਾਲ ਕਰਕੇ ਪਿਆਰ ਖੜਾ ਆ ਜਾ ਬਾਦ ਚਲੋਦਾ ਜਦ ਤੇ ਚੰਗਤ ਜਗ ਦੇ ਸਾਰੇ ਇੱਕ ਖੁਦਾ ਦਾ ਹੋ ਜਾ ਰਿੰਦੀ ਆ ਜੋ ਚਾਰ ਜਹਾਨ ਲੁਕ ਕੇ ਕਿਤੇ ਗੁਜ਼ਾਰ ਸਮਲਿਆ ਕੀ ਲੈਣਾ ਇਸ ਨਾਲ ਕਰਕੇ ਪਿਆਰ ਸਮਲਿਆ ਜਮਿਆ ਜੱਟਾ ਲੱਕੀ ਲੇਤੇ ਚੜਦੇ ਸਾਲ ਪੁਰਾਣੇ ਦਰਿਆ ਸਮੁੰਦਰੋਂ ਡੂੰਘੇ ਸੌਂਦ ਲਾਂਦੀਆਂ ਜਾਣੇ ਲਾਲ ਚੁੱਕੇ ਇੱਕ ਦੂਜੇ ਨੂੰ ਉਹ ਪਤਰਾ ਨੀ ਮਾਰ ਸਮਲਿਆ ਕੀ ਲੈਣਾ ਇਸ ਨਾਲ ਕਰਕੇ ਪਿਆਰ ਸਮਲਿਆ ਕੀ ਲੈਣਾ ਇਸ ਨਾਲ ਕਰਕੇ
ਪਿਆਰ ਵਾਹ ਲਾਲੀਆਂ ਦੀ ਆਪਣੇ ਜਿਹੜਾ ਕਿਸੇ ਨਾਲ ਕੀ ਲੈਣਾ ਕਿਸੇ ਨਾਲ ਕਰਕੇ ਪਿਆਰ ਅਸੀਂ ਕੀ ਲੈਣਾ ਕਿਸੇ ਨਾਲ ਕਰਕੇ ਪਿਆਰ
بس یہ پیار کر کے اسی لینا ہی کیا تے پھر نفرت کر کے بھی کی لینا نہ کسی نہ پیار نہ کسی نہ نفرت نہ کہوں سنگ دوستی تے نہ سنگ ہی ویر نہ تے ویر ہی تے نہ نفرت ہی نہ ایرکت نہ جگڑی تے نہ نندیا بندے دے وچ اینے گن پیدا ہو جان گے بندے نو پتہ نہیں لگنا میں بن کے گیا جی اچھا ڈرون ڈرون واگ میں دیرا ماری منہ تڈے کدا مکھیر دیا مکھیاں نہ سجے ہوں میرے منہ تڈے گرمی پی یا کوئی لسی لسی پیا کر کہ گرمی پی تیرے بھی منہ سک کے اٹھنی کے منہ ورگا ہوا ملکیت وہ میرا بچیا کچی لسی پی کر میدے چ گرمی پا لی پی پی تراب شراب دے کہ پیندا نہیں ہاں پیندا نہیں پائی کا منڈا کہ چڑھتا ہی کھ نہیں کھیس وا چکی فٹے جانا پجی کا منڈا تہن جن انفارمیشن دینا دا جی ہاں مار دینا پی کا منڈا وہ مارنا پی کا منڈا وا کہ مکھی ہے جی فڑ کے مار دوں گے وہ بڑے بلا بابا لنڈن کی دھرتی جنا کوئی جاندا نا اپنے کسی نے کوئی جاندا نہیں ہونا جا چھوٹا چیتن وڈا راجن پتا نہیں ہور کنے کنے بدماش جدا جاندے دنیا دے وچ بھی فلانا سا دمکڑا ادا پائی دے منڈے لنڈن چ جان دے لو پائی جی کوئی لنڈن چ جاندا ہوے سندا ہوے سانو دسو بھی جاندے تسی جاندے آ جاندے کیوں گے اٹھ سال جیل جی رہا تے او کیڑا بہت بندہ مار کے رہا تایا جی او جڑی گوری دے نال رہندا سی اونے اندر کرایا وہ چل جینے بھی اندر کرایا جیندی رہے او جنے اندر کرایا اکل دی آئی کہ نہیں اندر ہی آ کے ادا بھی تایا اکل آئی مینو اندر آ کے کہتا جنا گیان جیل چو مینو ملیا انہاں یادی چ نہیں میں کہا جی ہو دو سال رکھ لیں تو خورے پتا نہیں بھی تو سنیاس ہی لے لیں گا دنیا تو سنیاس اگل دکھا نہ ہوں ہاں جی اگل ہوں دیا دکھا نہ سکھا نہ ہوں دیا نید بندہ جاگدہ جاگدہ بھی ستا ستا جنگی کر لیں گا یہ ستے ہی جاگے ہیں نا وہ تو جڑے ستے ستے ہی آ اٹھے ترے پھرتے بھی ستے جا انہوں نے پتا ہی نہیں دین دنیا دا انہوں مگروں اٹھے ہی نہیں جدو اٹھے ادو نہ پچھتاؤنا ہوا اٹھ کے کیونکہ ستیاں دے سارے مطلب جو ساڈا قیمتی سامان ہے سب لٹے آئی ہیں قیمتی سامان ساڈا ہے کی قیمتی سامان ساڈا پیار محبت عزت مان آر پروار اوڑما کوڑما سب جو ضروری نے چیزاں وہ سب تباہ ہو جاندی ہیں تے بندہ رہ جاندا کلا انت نو اوہدا رہ سب نے کلے ہی جانا اتھے رہنا کسی نے نہیں ساتھ سنگ تو سب جڑے تینوں لگدے نا ساتھ سنگ سب متر دوست بہن برا سگے سبندی سب جڑے تینوں لگدا وی میرے میرے میں اوکھے ویلے سب نے ساتھ جڑی نے جدوں جڑا اچھرو سی اچھرو بڈھا ہو گیا اچھرو تو میں پڑھائی لکھائی کیتی آ اردو بھی مینوں اونے سکھایا آ پتریاں پتریاں کھولنیاں بھی سکھائیاں پتریاں کھول لینا اور میں کسی سیر بھی کھول لینا پتریاں چڑھ پتری کھولنی ٹیوا دیکھنا ہاتھ ویکھنا متھا ویکھنا منہ ویکھنا یہ سب انہوں نے سکھایا منہ ویکھنا وہ منہ ویکھ کے بندے دس دے تیرے مقابلے تقدیر کی آ ای تو کوئی گل نہیں شیشے جاپتا ویکھ کے دس دے گا ساڈے نال کی ہونا نہیں تو بہت کہ آپ کا تین پتا نہیں ہوتا دنیا کا دسن بہ جانا آپ کا بھی پتا نہیں شیشے آپ کا بھی ویخ کے دس دے بھی کہاں ساڈے نا کی ہونی ہے کی ہونی ہے آپ کا ویخ کے تو لگتا ساڈے نا ماڑی ہونی ہے پر دنیا کا جڑا ویخ کے دس دے بھی چنگی ہونی کہ ماڑی ہونی ہے تایا جی تور صاحب آئے نے انہوں کا منہ دیکھ کے دسو بھی انہوں نے کی ہونی
ਸੂਰ ਸਾਹਿਬ ਦਾ ਮੂੰਹ ਹੀ ਬੜਾ ਵੱਡਾ, ਵੇਖਣ ਨੂੰ ਟਾਈਮ ਬੜਾ ਲੱਗ ਜਾਣਾ। ਉਹ ਫੋਟੋ ਲਾਗਿਓ ਖਿੱਚੀ ਆ, ਦੰਦੀਆਂ ਸਹੁਰੇ ਲਾ ਪੈਂਦੇ ਕੱਢਣ, ਕਹਿੰਦੇ ਸਿਰ ਵੱਡੇ ਸਰਦਾਰਾਂ ਦੇ ਤੇ ਪੈਰ ਵੱਡੇ ਗਵਾਰਾਂ ਦੇ, ਪੈਰ ਤੁਹਾਡੇ ਵੱਡੇ ਆ, ਤੁਸੀਂ ਗਵਾਰ ਆ ਤੇ ਤੂਰ ਸਾਹਿਬ ਹੋਰੀ ਸਰਦਾਰ ਆ। ਇਹ ਖਾਨਦਾਨੀ ਬੰਦੇ ਜਿਹੜੇ ਹੁੰਦੇ ਨਾ, ਉਹਨਾਂ ਦੇ ਸਿਰ ਤੁਹਾਡੇ ਵੱਡ ਵਡੇਰਿਆਂ ਦੇ ਏਡੇ ਏਡੇ ਸਿਰ ਸੀਗੇ, ਤੇ ਤੂੰ ਲਾਲਾ ਸਾਹਿਬ ਵੀ ਸਿਰ ਦੇ ਉੱਤੇ ਪੰਡ ਰੱਖ ਲੈਂਦੇ, ਪੰਡ ਨਹੀਂ ਹੁੰਦੇ ਸੀ, ਤੇ ਬੁੜੀਆਂ ਦੇ ਏਡੇ ਏਡੇ ਸਿਰ ਹੁੰਦੇ ਸੀ, ਏਡੀਆਂ ਏਡੀਆਂ ਚਾਟੀਆਂ ਰੱਖ ਲੈਂਦੀਆਂ ਸਿਰ ਤੇ, ਚਾਟੀਆਂ ਨਹੀਂ ਛੱਡਦੀਆਂ। ਆ ਹੁਣ ਤੇ ਸਿਰ ਹੀ ਪੂਰਾ ਪੂਰਾ ਬੇਰਾਂ ਜਿਹੜੇ ਜਿਹੜੇ ਸਿਰ ਬੁੜੀਆਂ ਦੇ ਵੀ ਬੰਦਿਆਂ ਦੇ ਉਦੋਂ ਵੀ ਨਿਕੇ ਨਿਕੇ ਆ ਬੇਰਾਂ ਜਿਹੜੇ ਜਿਹੜੇ ਆਹੋ ਕੀ ਪਹਾੜ ਦੇ ਬੇਰ ਰਹਿੰਦੇ। ਤੂਰ ਸਾਹਿਬ ਨੂੰ ਵੇਖਦਾ ਤਾਂ ਮੈਨੂੰ ਪੁਰਾਣਾ ਚੇਤਾ ਆ ਜਾਂਦਾ ਸਮਾਜ। ਤੂਰ ਸਾਹਿਬ ਦੱਸੋ ਕਿਵੇਂ ਟੋਪੀ ਇਹਨੇ ਬਰੂੰ ਪਾਈ ਆ, ਮਤੇ ਦੀਆਂ ਤਕਦੀਆਂ ਲੁਕੋ ਕੇ ਰੱਖੀਆਂ, ਪਰ ਉਹਦਾ ਮੈਂ ਤੈਨੂੰ ਦੱਸ ਦੇਣਾ
ਜੀ।
ਤੂਰ ਦੀ ਕਿਸਮਤ ਚੰਗ ਵੀ ਪਈ ਆ, ਮਿਹਨਤ ਬੜੀ ਆ ਮੁੰਡੇ ਨੇ ਕੀਤੀ ਆ, ਹੜਦਾ ਹੁਣ ਵੀ ਨਹੀਂ ਬਹਿੰਦਾ, ਟੈਕੇ ਹੁਣ ਵੀ ਨਹੀਂ, ਤੇ ਇਹਨੂੰ ਪੈਸੇ ਕਮਾਉਣ ਦੀਆਂ ਟੱਟੀਆਂ ਲੱਗੀਆਂ ਬਹੁਤ ਜ਼ਿਆਦੀਆਂ, ਤੇ ਪਰ ਦਾਨ ਪੁੰਨ ਵੀ ਜਿੰਨਾ ਇਹ ਕਰਦਾ ਨਾ, ਉਹਨਾਂ ਕੋਈ ਦੁਨੀਆਂ ਤੇ ਕਰ ਸਕਦਾ ਹੀ ਨਹੀਂ। ਇੱਦਾਂ ਦੇ ਪੁੱਤ ਬੰਦੇ ਕੋਲ ਟਾਵੇਂ ਟਾਵੇਂ ਜੰਮਦੇ ਹੁੰਦੇ ਆ, ਨਹੀਂ ਤੇ ਮਲਕੀ ਕਰਕੇ ਤੇ ਤੀਜੇ ਚੌਥੇ ਦਿਨ ਇੱਦਾਂ ਜੰਮਦੇ ਜਿੱਦਾਂ ਘੜੀ ਦੀਆਂ ਸੂਈਆਂ ਚੱਲਦੀਆਂ ਟਿਕ ਟਿਕ। ਆ ਮੈਨੂੰ ਭਾਈ ਦਾ ਮੁੰਡਾ ਕਹਿੰਦਾ ਇੱਕ ਮਿੰਟ 'ਚ ਪੰਜ ਸੱਤ ਮੁੰਡੇ ਹਰੇ ਨਿਆਣੇ ਜੰਮੇ ਨੇ, ਉਹ ਸਾਰੇ ਇੱਦਾਂ ਦੇ ਜੰਮਦੇ ਆ। ਉਹ ਸਾਫ ਕਿਤੇ ਘੰਟਿਆਂ ਬੱਧੀ ਕੋਈ ਇੱਕ ਜੰਮਣਾ ਇੱਦਾਂ ਦਾ, ਅਵਲ ਘੰਟੇ ਛੱਡ ਕੋਈ ਤੇ ਮਹੀਨਿਆਂ ਜੀ ਇੱਕ ਅੱਧਾ, ਤੇ ਇਹਦਾ ਦੇ ਕਦੇ ਸ਼ੀਰੀ ਵਰਗੇ ਜਵਾਨ ਕਦੇ ਵਾਰ ਵਾਰ ਜੰਮਣੇ। ਤਾਜੀ ਇੰਨੀ ਤਰੀਫ ਲਾਹੌਰ ਕੀ ਕਹਿੰਦੇ ਸੋਹਣਿਆ, ਜਿਹੜੀਆਂ ਦੋ ਮੱਝਾਂ ਇਹਨੇ ਦਿੱਤੀਆਂ, ਦੁੱਧ ਹੀ ਉਹਦਾ ਪੀਂਦੇ, ਬਾਕੀਆਂ ਮਿਲਦੀਆਂ ਕਿਹੜੀਆਂ, ਉਹੋ ਹੀ ਤਾਂ ਮਿਲਦੀਆਂ। ਤੂਰ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਤਾਜੀ, ਮਨਦੀਪ ਭਾਜੀ, ਭਗੀਰ ਭਾਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਤੂਰ। ਉਹ ਤੂਰ 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 ਜੈ ਹਜੂਰ ਜੈ ਹਜੂਰ। ਤਾਇਆ ਜੀ ਕਹਿੰਦੇ ਜੇ ਕੁੱਟਣ ਲੱਗ ਪਿਆ ਨਾ ਫਿਰ ਚਾਰ ਪੰਜ ਬੰਦੇ ਚਾਹੀਦੇ ਨੇ। ਹਾਂ ਚਾਰ ਪੰਜ ਬੰਦੇ ਉਹਨੂੰ ਉਹਦੇ ਲਈ ਚਾਹੀਦੇ ਜਿਹਨੂੰ ਮੈਂ ਕੁੱਟਣ ਡਿਆ, ਕਿਉਂ ਬਾਅਦ ਚਾ ਕੇ ਨਹੀਂ ਲਿਆਣਾ। ਮਰਨਾ ਇੱਕ ਵਾਰ ਲੜ ਪਿਆ ਦੋ ਆ ਲੜ ਕਾਹਦੇ ਪਾਇਆ। ਅੱਛਾ ਗੱਲ ਇੱਦਾਂ ਹੋ ਗਈ, ਲੜ ਇੱਦਾਂ ਪਿਆ, ਮੈਂ ਮਾੜਾ ਜਿਹਾ ਮਾਰਤਾ ਦੌਕਾ ਰਾਵਾਂ ਦੇ ਮੁੰਡਿਆਂ ਨੂੰ, ਰਾਹ ਆ ਗਿਆ ਪੰਜ ਸੱਤ, ਤੇ ਨਾਂ ਉਹਦਾ ਸੀ ਸ਼ਿਬੂ ਜੀ, ਸ਼ਿਬੂ ਲਾਇਆ ਪੰਜ ਸੱਤ ਬੰਦੇ, ਤੇ ਸ਼ਿਬੂ ਉਹ ਡੋਡੇ ਡਾਡੇ ਵੇਚ ਜਾਂਦੇ ਸੀ। ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਉਹ ਕਾਕਾ ਜੇ ਇੱਥੇ ਕਿਸੇ ਨੇ ਡੋਡੇ ਲੈ ਕੇ ਆਏ ਨਾ, ਮੈਂ ਜਾਨ ਕੱਢ ਦੂੰ, ਨਸ਼ਾ ਮੁਕਤ ਪੰਜਾਬ ਬਣਾਉਣਾ ਸੀ, ਪਹਿਲਾਂ ਤਾਜਪੁਰ ਨਸ਼ੇ ਤੋਂ ਮੁਕਤ ਕਰਨਾ। ਉਹ ਕਹਿੰਦਾ ਵੀ ਤੁਹਾਡੇ ਤਾਂ ਪੰਚ ਸਰਪੰਚ ਵੀ ਖਾਈ ਜਾਂਦੇ ਆ, ਤੇ ਨਸ਼ਾ ਮੁਕਤ ਦੀ ਸਵਾਹ ਕਰਨਾ। ਮੈਨੂੰ ਚੜ ਗੁੱਸਾ ਆ ਗਿਆ, ਮੈਂ ਉਹਦਾ ਮੁੰਡੇ ਦਾ ਥਾਪੜ ਜੜ ਦਿੱਤਾ। ਮੈਂ ਕਿਹਾ ਤੂੰ ਸਾਨੂੰ ਕਹਿਣਾ ਜੋ ਕਹਿ ਲਾ, ਤੂੰ ਪੰਚਾਂ ਸਰਪੰਚਾਂ ਨੂੰ ਕਿਹਾ ਕਿ ਤਾਂ ਉਦੋਂ ਸਰਪੰਚ ਕੌਣ ਸੀ, ਉਦੋਂ ਸਰਪੰਚ ਜਿਹਦਾ ਨਾਂ ਲਿਆ ਫਿਰ ਤੁਸੀਂ ਕਹਿਣਾ ਫਿਰ ਉਹ ਨਸ਼ੇ ਵਾਲਾ ਸੀ। ਹੁਣ ਉਹ ਸਰਪੰਚ ਸੀ ਕੋਈ, ਸੀ ਕੋਈ ਬੰਦਾ ਹੀ ਸੀ। ਆਹਾ ਅੱਛਾ, ਹਾਂ ਹੋਰ ਬੁੜੀਆਂ ਥੋੜੀ ਨਸ਼ੇ ਕਰਨੇ ਤੇ ਘਰ ਵੀ ਸਕਦੀਆਂ, ਤੇ ਕੋਈ ਮਾੜੀ ਗੱਲ ਬਣੀ ਆ, ਚੰਗੀ ਗੱਲ ਇਹਦੇ ਚ ਕੀ ਆ, ਤੂੰ ਦੱਸ ਤੂੰ ਮਾੜੀ ਮਾੜੀ ਆ। ਅੱਛਾ ਉਹਦੇ ਵਿੱਚ ਨਾ ਜਦੋਂ ਮੈਂ ਮਾਰਦਾ ਥੱਪੜ ਤੇ ਦਸ ਬਾਰਾਂ ਬੰਦੇ ਲਾਇਆ ਤੇ ਮੈਨੂੰ ਖੂਹ ਤੇ ਲਿਆ ਘੇਰ, ਸਾਰਿਆਂ ਕੋਲ ਉਹ ਮੋਟਰਸਾਈਕਲ ਜਿਹੜੇ ਬੋਲਟ ਕਾਨੂੰ ਬੋਲਟ ਤਾਂ ਸਾਰਾ ਸਟਾਰਟ ਹੀ ਨਹੀਂ ਹੁੰਦਾ ਖੇਤੀ ਕਿਤੇ, ਉਹ ਇਹਨਾਂ ਕੋਲ ਇਹ ਆ ਜਿਹੜੇ ਸੈਲਫ ਜੀ ਮਾਰ ਕੇ ਕਿਹਾ ਜਾਂਦੇ ਆ, ਇਹ ਤਾਂ ਪੁਲਿਸ ਵਾਲਿਆਂ ਤੋਂ ਭੱਜਣਾ ਹੋਵੇ ਤਾਂ ਬੋਲਟ ਚਲਾਉਂਦੇ, ਤੇ ਫਿਰ ਫਿਰ ਤਾਂ ਇਹਨਾਂ ਨੇ ਵੇਚ ਲਿਆ ਰਾਰਿਆਂ ਡੋਡੇ। ਉਹ ਨਾ ਮੈਂ ਕਿਹਾ ਬਈ ਉਹ ਠੀਕ ਆ ਤਾਇਆ ਜੀ, ਪਲਸਰ ਹਾਂ ਪਲਹਰ ਜਿਹੜਾ ਸੀ ਉਹ ਮੋਟਰਸਾਈਕਲ ਲਿਆ ਪੀ ਬੰਦੇ ਆ ਗਏ ਦਸ ਬਾਰਾਂ ਜਾਣੇ, ਤੇ ਮੈਨੂੰ ਕਹਿੰਦੇ ਮੁੰਡੇ ਸਾਡੇ ਦੇ ਥੱਪੜ ਤੂੰ ਮਾਰੇ
ਜੀ,
ਉਹਨਾਂ ਕਿਹਾ ਇਹਨਾਂ ਕਹਿ ਦੂਗਾ ਵੀ ਨਹੀਂ ਅਸੀਂ ਨਹੀਂ ਮਾਰੇ ਭਾਜੀ, ਗਲਤੀ ਹੋ ਗਈ। ਆਇਆ ਮੂਹਰੇ ਜਿਹੜਾ ਸੱਤੂ ਸੀ ਸਾਡੇ ਨਾਂ, ਉਹਦੇ ਚਾਚੇ ਦਾ ਨਾਂ ਸੱਤੂ, ਕਹਿੰਦਾ ਮੁੰਡਾ ਸਾਡੇ ਦੇ ਕਿਪੇੜਾ ਤੂੰ ਮਾਰੀਆਂ? ਮੈਂ ਕਿਹਾ ਹਾਂ ਮੈਂ ਮਾਰੀਆਂ।
ਅੱਛਾ
ਮੈਂ ਕਿਹਾ ਮੈਂ ਮਾਰੀਆਂ ਵੀ ਜਿਹੜਾ ਤੁਸੀਂ ਮੇਰੇ ਲਈ ਲਿਆਏ ਨਾ ਰਿਸ਼ਤਾ, ਮੈਨੂੰ ਦੱਸੋ ਰਿਸ਼ਤਾ ਦੱਸੋ ਮੈਨੂੰ, ਮੈਨੂੰ ਚੜ ਕੁਛ ਆ ਗਿਆ। ਮੈਂ ਕਿਹਾ ਹਾਂ ਦੱਸੋ ਵੀ ਜਿਹੜਾ ਤੁਸੀਂ ਆਏ ਆ। ਕਹਿੰਦੇ ਹੁਣ ਫਿਰ ਰਿਸ਼ਤਾ ਆਇਆ ਤਾਂ ਹੁਣ ਤੈਨੂੰ ਸ਼ਗਨ ਪਾ ਕੇ ਹੀ ਆਵਾਂ,
ਤੁਹਾਨੂੰ ਇੱਦਾਂ ਕਹਿਣ ਲੱਗੇ?
ਹਾਂ ਮੈਂ ਵੀ ਫਿਰ ਪੱਗ ਦਾ ਸਾਫਾ ਮੋਢੇ ਤੇ ਰੱਖ ਲਿਆ। ਮੈਂ ਕਿਹਾ ਲੈ ਫਿਰ ਮੈਂ ਬਹਿ ਕੇ ਆ ਜਾਓ, ਆਗਾਦ ਇਹਦਾ ਨਾ ਮੇਰੇ ਕੋਲ ਸੀਗਾ ਐਡਾ ਕੁ ਹਸੀਆ ਕਿੱਡਾ ਐਡਾ ਇਹ ਜ਼ਿਆਦਾ ਵੱਡਾ ਨੀ ਉਹ ਏਦੋਂ ਵੀ ਵੱਡਾ ਸੀ ਹਲੇ ਤਾਂ ਮੈਂ ਤੈਨੂੰ ਦੱਸਦਾ ਨੀ ਉਹਦਾ ਦੱਸਿਆ ਇਹ ਤਾਂ ਹਲੇ ਮੂੰਹ ਮੂੰਹ ਦੱਸਣ ਡਿਆ ਐਡੀ ਉਹਦੇ ਨਾਲ ਦੱਸਦਾ ਡੂਢ ਕੁ ਮੀਟਰ ਦਾ ਹੋਊ ਤੇ ਏਦਾਂ ਮੈਂ ਲੱਤ ਦੇ ਨਾਲ ਲਾਇਆ ਹੋਇਆ ਸੀ ਇਹਦੀ ਪਤਾ ਨਾ ਲੱਗੇ ਤੇ ਮੈਂ ਕੱਢ ਕੇ ਇਹਦਾ ਮੋਹਰੇ ਰੱਖ ਦਿੱਤਾ ਤੇ ਮੈਂ ਕਿਹਾ ਵੀ ਕੱਲਾ ਕੱਲਾ ਆਈ ਜਾਓ ਅੰਬ ਦੇ ਚਾਰ ਵਾਂਗੂ ਟੁੱਕ ਟੁੱਕ ਕੇ ਮੈਂ ਮੋਹਰੇ ਰੱਖੀ ਜਾਣੇ ਆ ਆ ਜਾਓ ਸਹੀ ਜਦੋਂ ਉਹਨਾਂ ਨੇ ਲਹੂ ਲੱਗਾ ਵੇਖਿਆ ਨਾ ਦੱਸਦੇ ਨੇ ਲਹੂ ਕਿੱਦਾਂ ਲੱਗਾ ਸੀ ਉਹ ਲਹੂ ਲੱਗਾ ਕਿੱਥੇ ਸੀਗਾ ਕਿੱਕਰ ਚ ਮਾਰ ਕੇ ਤੂੰ ਕਿੱਕਰ ਨੂੰ ਲਹੂ ਜਿਹਾ ਹੁੰਦਾ ਉਹ ਕਿੱਕਰ ਚ ਮਾਰਿਆ ਸੀ ਨਹੀਂ ਉਹ ਲੱਗੇ ਜਿੱਦਾਂ ਲਹੂ ਲੱਗਾ ਹੁੰਦਾ ਉਹਨਾਂ ਨੇ ਕਿਹਾ ਵੀ ਪਹਿਲਾਂ ਵੀ ਦੋ ਚਾਰ ਬੰਦੇ ਮਾਰ ਕੇ ਹੀ ਆਇਆ ਮੈਂ ਕਿਹਾ ਵੀ ਪਹਿਲਾ ਬੰਦਾ ਮੈਂ ਛੱਡਗਾ ਬਾਕੀ ਜਿਹੜਾ ਮੈਨੂੰ ਮਾਰਨਾ ਮਾਰ ਦਿਓ ਪਹਿਲੇ ਦੀ ਤਾਂ ਮੈਂ ਧੌਣ ਲਾ ਕੇ ਇੱਥੇ ਟੰਗ ਦੇਣੀ ਆ ਤੇ ਮੈਂ ਕਿਹਾ ਬਲੀ ਮੇਰਾ ਹੁਣ ਮੰਗਦਾ ਇਹ ਚਿਰ ਹੋ ਗਿਆ ਬੰਦੇ ਮਾਰੇ ਨੂੰ ਆ ਜਾਓ ਜਿਹਨੇ ਆਉਣਾ ਤੇ ਗੱਲ ਪਹਿਲੇ ਦੀ ਹੁੰਦੀ ਆ ਜੇ ਪਹਿਲਾ ਮੂਹਰੇ ਬੰਦਾ ਦਲੇਰੀ ਕਰ ਗਿਆ ਤੇ ਮਗਰ ਵਾਲੇ ਤੇ ਤੈਨੂੰ ਪਤਾ ਹੀ ਆ ਫਿਰ ਵੇਖ ਕੇ ਪਾ ਜਾਂਦੇ ਮਾਰ ਕੇ ਹੀ ਆ ਉਹਨਾਂ ਚੋਂ ਨਾ ਇੱਕ ਆਇਆ ਜਿਹਦਾ ਆਉਣ ਲੱਗਾ ਮੂਹਰੇ ਤੇ ਮੈਂ ਇਹਦਾ ਮੂਹਰੇ ਜਿਹੜਾ ਟਕੂਆ ਕਰਦਾ ਮੁੜ ਗਿਆ ਸ਼ਾਮਾ ਸ਼ਾਮਾ ਸੀ ਇਹਨਾਂ ਦੇ ਵਿੱਚੋਂ ਜਾਣ ਦਾ ਸੀ ਮੈਨੂੰ ਉਹ ਕਹਿੰਦਾ ਤੁਸੀਂ ਤਾਂ ਬੜੀ ਔਰੀ ਬਲਾਈ ਖੇਡ ਲਈ ਆ ਤੁਹਾਨੂੰ ਪਛਾਣ ਲਿਆ ਪਛਾਣ ਲਿਆ ਉਹ ਮੈਨੂੰ ਕਹਿੰਦਾ ਤਾਇਆ ਤੂੰ ਤੇ ਮੈਂ ਕਿਹਾ ਇਹਨੂੰ ਸ਼ਾਮੇ ਸਮਝਾ ਦਿਓ ਮੈਂ ਐਸੇ ਇਹਨਾਂ ਦੇ ਮੋਟਰਸਾਈਕਲ ਜਾਂ ਅਸੀਂ ਵੰਡਦੇ ਫਿਰਨੇ ਮੈਂ ਦੂਸਰੇ ਦਿਨ ਕਿਉਂਕਿ ਬੰਦੇ ਤੁਹਾਡੇ ਚੜ੍ਹਾਈ ਕਰ ਜਾਣੇ ਆ ਤੇ ਅਸੀਂ ਮਗਰ ਮੋੜ ਨਹੀਂ ਜਾਣਾ ਮੋਟਰਸਾਈਕਲ ਤੇ ਅਸੀਂ ਇੱਥੇ ਸਨਮਾਨਿਤ ਕਰ ਦੇਣੇ ਪਿੰਡ ਦੇ ਚੋਟੀ ਤੇ ਕਬੱਡੀ ਦੇ ਬੜੇ ਉਹਨਾਂ ਨੂੰ ਕੱਲਾ ਕੱਲਾ ਮੋਟਰਸਾਈਕਲ ਤੁਹਾਡਾ ਹੀ ਦਵਾਉਣਾ ਸੀ ਮੁੱਲ ਲੈ ਕੇ ਨਹੀਂ ਤੇ ਉਹ ਹੁੰਦਾ ਵੀ ਇਹਦਾ ਡਰਦਾ ਡਰਦਾ ਨੀ ਕਿਸੇ ਪਾਸੇ
ਜੀ
ਮੈਂ ਕਿਹਾ ਡਰਨਾ ਕਾਹਦਾ ਡਰੇ ਤੇ ਤੁਸੀਂ ਵਧੇਰੇ ਮਾਰਨੀਆਂ ਤੇ ਜਿਹੜੀਆਂ ਪੈਣੀਆਂ ਤੇ ਪੈਣੀਆਂ ਹੀ ਲੈ ਵੀ ਕਹਿੰਦੇ ਵੀ ਗਲਤੀ ਸਾਡੇ ਬੰਦੇ ਦੀ ਮੈਂ ਕਿਹਾ ਗਲਤੀ ਇਹ ਸੀ ਮੈਨੂੰ ਕਹਿੰਦਾ ਵੀ ਡੋਡੇ ਅਸੀਂ ਪਿੰਡ ਵੰਡਣੇ ਵੰਡਣੇ ਮੈਂ ਕਿਹਾ ਅਸੀਂ ਇਸੇ ਡੋਡਾ ਵੰਡ ਦੇਣਾ ਨੀ ਕਹਿੰਦਾ ਤਾਇਆ ਜਿਹੜੇ ਖਾਂਦੇ ਉਹਨੂੰ ਖਾਣ ਦੇ ਮੈਂ ਕਿਹਾ ਜਿਹੜੇ ਖਾਂਦੇ ਉਹਨਾਂ ਨੂੰ ਖਾਣ ਦਈਏ ਤੇ ਜਿਹੜੇ ਲੱਗਦੇ ਉਹਨਾਂ ਨੂੰ ਲੱਗਣ ਦਈਏ ਮੈਂ ਕਿਹਾ ਨਵੇਂ ਮੁੰਡਿਆਂ ਨੂੰ ਖਵਾਉਂਦਾ ਜੀ ਉਹ ਕਹਿੰਦਾ ਅੱਗੇ ਤੋਂ ਉਹਦਾ ਮਾਫੀਆਂ ਮੰਗ ਕੇ ਸਾਰੇ ਪੈਰੀਆਂ ਸਲਾ ਕੇ ਇੱਦਾਂ ਗਿਆ ਵੀ ਜਿੱਦਾਂ ਮੈਂ ਬਹੁਤ ਪੂਜਣ ਵਾਲੀ ਹੈ ਉਹਨੇ ਪੂਜਣ ਵਾਲੀ ਹੈ ਚਲੇ ਗਿਆ ਲੈ ਕਿਸੇ ਦੀਆਂ ਚਪਲਾਂ ਰਹਿ ਗਈਆਂ ਕਿਸੇ ਦਾ ਕੁਹ ਰਹਿ ਗਿਆ ਕਿਸੇ ਦੀ ਬੀੜੇ ਦੀ ਪੁੜੀ ਉੱਥੇ ਡਿੱਗ ਪਈ ਡਰੇ ਹੋਏ ਉਦਾਂ ਹੀ ਚਲ ਗਿਆ ਬਦਮਾਸ਼ੀ ਤਾਂ ਆਈ ਤੁਹਾਡੀ ਉਦਾਂ ਉਹਨੇ ਬਦਮਾਸ਼ੀ ਕਹਿੰਦੀ ਮਰਨਾ ਦੇਖ ਦੇਣੀ ਆ ਕਿ ਰੋਜ਼ ਰੋਜ਼ ਮਰਨਾ ਜਿਹੜਾ ਕਹਿੰਦੇ ਨਿਡਰ ਹੁੰਦਾ ਨਾ ਉਹ ਇੱਕੇ ਦਿਨ ਮਰਦਾ ਜਿਹੜਾ ਡਰਪੋਕ ਹੁੰਦਾ ਉਹ ਤਾਂ ਘੜੀ ਮੁੜੀ ਪੈਂਟ ਗਿੱਲੀ ਕਰ ਦਿੰਦਾ ਉਹ ਵਾਰ ਵਾਰ ਮਰਦਾ ਹੈ ਨੀ ਤੂਰ ਸਾਹਿਬ ਨੂੰ ਪੁੱਛ ਕੇ ਪਹਿਲਾਂ ਮਰਨਾ ਇੱਕੋ ਵਾਰੀ ਆ ਤੇ ਮਰਨਾ ਅਣਖਣਾ ਮਰਨਾ ਇਹ ਥੋੜੀ ਕਿ ਪੀ ਪੀ ਡਾਡਾ ਮਰੀ ਜਾਣਾ ਗਈਆਂ ਚੋਂ ਗੱਲੇ ਡਰੇ ਹੋਏ ਅੱਛਾ ਮੈਂ ਤੈਨੂੰ ਦੱਸ ਦੇਣਾ ਤੂੰ ਕਹਿਣਾ ਤਾਇਆ ਝੂਠ ਬੋਲੀ ਜਾਂਦਾ ਤਾਇਆ ਤੋਂ ਡਰਦਿਆਂ ਦਾ ਕਹਿੰਦੇ ਜੀ ਗਿੱਲਾ ਹੋ ਗਿਆ ਪਜਾਮਾ ਤਾਏ ਕੋਲ ਅੱਧੀ ਕਿੱਕ ਤੇ ਸਟਾਰਟ ਯਾਮਾ ਤੇ ਤਾਏ ਤੋਂ ਡਰਦਿਆਂ ਦਾ ਉਹਨਾਂ ਦਾ ਗਿੱਲਾ ਹੋ ਗਿਆ ਪਜਾਮਾ ਆਹਾ ਮੈਂ ਸੋਚਿਆ ਪਾਣੀ ਦਾ ਮੂੰਹ ਧੋਂਦੇ ਰਹਿ ਮੈਂ ਤਾਂ ਬਾਅਦ 'ਚ ਤੇਰੀ ਗੱਲ ਹੁਣ ਦੂਰ ਸਾਹਿਬ ਬਾਅਦ 'ਚ ਮੈਂ ਦਿਮਾਗ 'ਚ ਮੇਰੇ ਬਾਅਦ 'ਚ ਆਇਆ ਵੀ ਇਹ ਪਾਣੀ ਆ ਕੇ ਥੋਂਦੇ ਤੇ ਬਾਕੀ ਤਾਇਆ ਜੀ ਸ਼ਹਿਦ ਦੀਆਂ ਮੱਖੀਆਂ ਦੀ ਗੱਲ ਕੀਤੀ ਦੂਰ ਸਾਹਿਬ ਹਾਏ ਉਹ ਡੰਗ ਮਾਰ ਗਈ ਕੁੜੀ ਸ਼ਹਿਦ ਦੇ ਮੱਖੀ ਬਣ ਕੇ ਓਹ ਬੜਾ ਰੋਮੈਂਟਿਕ ਹੋਇਆ ਫਾਇਦਾ ਤਾਏ ਦਾ ਕਹਿਣਾ ਸੁੱਖੋ ਨਾਲ ਆਉਂਦੀ ਸੁੱਖ ਨਾਲ ਨੀਂਦ ਨਹੀਂ ਆਉਂਦੀ ਇਹਨੇ ਵੀ ਉਹ ਰਾਵਾਂ ਵਾਲੀ ਗੱਲ ਹੀ ਕੀਤੀ ਲੱਗਦਾ ਰਾਵਾਂ ਵਾਲੀ ਗੱਲ ਕੀਤੀ ਤੂਰ ਸਾਹਿਬ ਦੇਖ ਲਿਓ ਫਿਰ ਆਹੋ ਵੇਖ ਲਿਓ ਮਗਰੋਂ ਬਾਅਦ ਚ ਤੁਸੀਂ ਵੀ ਕਿਤੇ ਮਾਫ਼ੀ ਮੰਗ ਕੇ ਨਾ ਜਾਓ ਤੂਰ ਸਾਹਿਬ ਤੁਹਾਡੇ ਨਾਲ ਭਲਵਾਨ ਸੀ ਕਰਕੇ ਅਸੀਂ ਤੁਹਾਨੂੰ ਕਹਿੰਦੇ ਕੱਖ ਨਹੀਂ ਤੇ ਤੁਸੀਂ ਸਾਲ ਚ ਦੋ ਗੇੜੇ ਮਾਰਦੇ ਭਾਰਤ ਦੇ ਤੇ ਕਾਲਾ ਬੱਕਰਾ ਸਾਡੇ ਤੋਂ ਬਾਹਲਾ ਦੂਰ ਨੀਗਾ ਕਾਲਾ ਬੱਕਰਾ ਇਹਨਾਂ ਦਾ ਕਾਲਾ ਬੱਕਰਾ ਪਿੰਡ ਹਾਂ ਤੇ ਤੈਨੂੰ ਲੱਗਦਾ ਗਾਡਾ ਬਖੜਾ ਬਾ ਇਹਨਾਂ ਦਾ ਆ ਕਾਲਾ ਬੱਕਰਾ ਹੈਗਾ ਇਧਰ ਜਲੰਧਰ ਚ ਹਾਂ ਜਲੰਧਰ ਚ ਮੈਂ ਕਿਹੜਾ ਪੁੱਤ ਕਹਿੰਦਾ ਵਾ ਵੀ ਉਹ ਚੰਬੇ ਦੀ ਘਾਟੀ ਚ ਪੈਂਦਾ ਸਮਝਿਆ ਵੀ ਦੂਰ ਸਾਹਿਬ ਬੱਕਰਾ ਕਿਤੇ ਝਟਕਾਇਆ ਨਾ ਹਰ ਜੋ ਸਾਡੇ ਨਾਲ ਇਲਟ ਨਾ ਕਰੋ ਦੂਰ ਸਾਹਿਬ ਮੈਨੂੰ ਪਤਾ ਨੀ ਤੁਹਾਡਾ ਪਿੰਡ ਕਾਲਾ ਬੱਕਰਾ ਹੁਣ ਕਿਉਂ ਹੁਣ ਪਤਾ ਲੱਗ ਗਿਆ ਤੈਨੂੰ
ਜੀ
ਹੁਣ ਪਤਾ ਲੱਗ ਗਿਆ ਤੇ ਹੁਣ ਫਿਰ ਤੂੰ ਕੀ ਕਰ ਲਿਆ ਨਹੀਂ ਨਹੀਂ ਤਾਇਆ ਪਤਾ ਤਾਂ ਹੋਣਾ ਮੈਨੂੰ ਪਤਾ ਨੀ ਸੀ ਉਹ ਚੱਲ ਜੇ ਤੈਨੂੰ ਬਾਹਲੀਆਂ ਗੱਲਾਂ ਦਾ ਜੇ ਨਹੀਂ ਪਤਾ ਤੇ ਤੂੰ ਫਿਰ ਚੁੱਪ ਰਿਹਾ ਗੱਲ ਕੋਈ ਸਾਹਿਬ ਆ ਜਾਓ ਕੋਈ ਗੱਲ ਨੀ ਹੁਣ ਤੁਹਾਨੂੰ ਬਖਸ਼ ਲੈਣਾ ਅਸੀਂ ਸਾਡੇ ਨਾਲ ਯਾਰੀ ਆ ਕਿਤੇ ਤੁਸੀਂ ਸਾਡੇ ਸਿਰ ਭਾਰ ਬੜਾ ਚਾੜਿਆ ਹੋਇਆ ਕਹਿ ਤੁਹਾਨੂੰ ਕੁਛ ਸਕਦੇ ਨੇ
ਹੁਣ ਜੇ ਅਸੀਂ ਲੜੀਏ ਤੇ ਹੁਣ ਸਾਨੂੰ ਸ਼ਰਮ ਆਉਂਦੀ ਆ, ਤੁਹਾਡੀਆਂ ਦਿੱਤੀਆਂ ਮੱਝਾਂ ਦਾ ਦੁੱਧ ਪੀ ਕੇ ਲੜਾਂਗੇ। ਤਾਇਆ ਜੀ ਉਹ ਤੇ ਕਹਿੰਦੇ ਲੜਾਈ ਆ, ਕਹਿੰਦੇ ਮਾਂ ਦਾ ਦੁੱਧ ਪੀਤਾ ਤੇ ਆ ਜਾ ਲੜ ਲਾ। ਨਹੀਂ ਨਹੀਂ ਮੱਝਾਂ ਦਾ ਵੀ ਨਾਂ ਨੀ ਪੀਤਾ ਤੇ ਆਵਾਂਗੇ ਤੇ ਅਸੀਂ ਜ਼ਰੂਰ, ਪਰ ਹੁਣ ਜਿਹਨਾਂ ਮੱਝਾਂ ਦਾ ਪੀਤਾ ਜੇ ਦਿੱਤੀਆਂ ਇਹਨਾਂ ਦੀਆਂ ਦੁੱਧ ਲੜਦੇ ਚੰਗੇ ਲੱਗਦੇ ਪਰ। ਇੱਧਰ ਯੁਵਰਾਜ ਭਾਜੀ ਕਹਿੰਦੇ ਨੇ, ਕਹਿੰਦੇ ਜੀ ਕੱਲ ਦਾ ਦਿਨ ਕਿਵੇਂ ਰਿਹਾ ਤਾਇਆ ਜੀ?
ਕੱਲ ਦਾ ਦਿਨ ਤੇ ਏਦਾਂ ਹੀ ਨੰਘ ਨੂੰ ਗਿਆ, ਜਿੱਦਾਂ ਪਤਾ ਹੀ ਨਹੀਂ ਲੱਗਾ ਕਦੋਂ ਰਾਤ ਪੈ ਗਈ। ਕੱਲ ਨਾ ਸਰਪੰਚ ਜਿਹੜੀ ਮੈਨੂੰ ਕਹਿੰਦੇ ਵੀ ਆਪਾਂ ਏਦਾਂ ਕਰਨਾ, ਪਿੰਡ ਦੇ ਆਲੇ ਦੁਆਲੇ ਨਾ ਜਿਹੜੇ ਆ ਉਹ ਥਮਲੇ ਬਣਾਉਣੇ, ਥਮਲੇ ਕੀ ਬਣਾਉਣੇ? ਥਮਲੇ 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 ਹੀ ਕਰਨੇ, ਛੱਤ ਪਾਉਣੀ ਪੈਣੀ ਆ। ਆ ਤੇਰਾ ਜਵਾਨ ਜਿੱਦਾਂ ਦੀ ਨਾ ਵੱਡੇ ਜਾਵੇ, ਉੱਲੂ ਉੱਲੂ ਕਰੀ ਜਾਵੇ, ਬੈਠਾ ਹੀ ਪਤਾ ਨਾ ਲੱਗੇ ਤੈਨੂੰ ਕਹਿੰਦਾ ਕੀ ਆ। ਉਹ ਤਾਇਆ ਜੀ ਚੰਗੀ ਨਾ ਤੁਸੀਂ ਸ਼ਬਦ ਮੇਰੇ ਲਈ ਬੋਲਿਓ, ਉਹ ਜਿਹੜੀ ਜਵਾਨ ਬੋਲਣੀ ਪੁੱਠੀ ਆ ਉਹਦਾ ਤਾਂ ਵੱਢੇ ਜਾਣਾ ਹੀ ਚੰਗਾ, ਤੇ ਸਨੇਹ ਕੌਣ ਪੜੂ? ਉਹ ਹਜਦਾ ਹੀ ਜਿੱਦਾਂ ਉਰੂ ਉਰੂ ਕਰੀ ਜਾਏਗਾ ਪਤਾ ਲੱਗ ਜਾਣਾ ਸਾਨੂੰ ਕਹਿੰਦਾ ਕੀ ਆ। ਤੇ ਉਹ ਥਮਲੇ ਬਣਾਉਣੇ ਪੋਤੋ ਨਾ, ਉਸ ਥਮਲਿਆਂ ਦੇ ਉੱਤੇ ਉਹ ਲਾਈਟਾਂ ਲਵਾਉਣੀਆਂ, ਸੂਰਜੀ ਊਰਜਾ ਨਾਲ ਚੱਲਣ ਆਣੀਆਂ, ਰਾਤ ਨੂੰ ਉੱਤੇ ਹੀ ਟੀਵੀ ਕੈਮਰੇ ਲਵਾਉਣੇ। ਚਾਰ ਰਾਸਤੇ ਜਾਂਦੇ ਆਪਣੇ ਪਿੰਡ ਨੂੰ, ਚਾਰਾਂ ਰਾਹਾਂ ਤੇ ਉਹ ਲਾਈਟਾਂ ਲਾਉਣੀਆਂ ਜਿਹੜੀਆਂ ਘੁੰਮਦੀਆਂ, ਉਹ ਜਿਹੜੀਆਂ ਉਹ ਗੋਪਾਲਾ ਨੀ ਡੀਜੇ ਡੀਜੇ ਵਾਲਾ ਲਾਉਂਦਾ ਜਿਹੜਾ, ਤਾਂ ਜਾਂਦੀਆਂ ਆਉਂਦੀਆਂ ਜਾਂਦੀਆਂ।
ਅੱਛਾ ਸਰ ਚ ਲਾਈਟਾਂ?
ਹਾਂ ਪਤਾ ਜਾਵੇ ਲੱਗ ਪਿੰਡ ਸਾਡਾ ਤੇ ਵੇਖੀ ਹਾਂ ਕਿਤੇ, ਕਿਲਾ ਰਾਏਪੁਰ ਦੀਆਂ ਖੇਡ ਮੇਲਾ ਜਿੱਦਾਂ ਰੌਣਕ ਮੇਲਾ ਇਹਦਾ ਸਾਡੇ ਪਿੰਡ ਚਲੇਗਾ। ਉਹ ਕਹਿੰਦੀ ਵੀ ਇਹ ਲਾਉਣੇ ਆ ਰਿਟਾਇਰ ਹੋਣ ਤੋਂ ਪਹਿਲਾਂ ਪਹਿਲਾਂ, ਤੇ ਬਾਈ ਫਾਈਵ ਜਿਹੜੇ ਨੈਟ ਨੂੰ ਟੀਆ ਚਲਾਉਂਦੇ ਉਹ ਸਾਰਿਆਂ ਘਰਾਂ ਚ ਮੁਫ਼ਤ ਚਲੂ, ਜਿਹੜਾ ਕੋਈ ਬਿੱਲ ਦਊਗਾ ਉਹਨੂੰ ਜੁਰਮਾਨਾ ਪਾਵਾਂਗੇ।
ਕਿਹੜਾ ਬਿੱਲ?
ਵੀ ਟੈਲੀਫੋਨ ਦਾ ਬਿੱਲ ਦਊਗਾ, ਜਦੋਂ ਅਸੀਂ ਬਾਈ ਫਾਈਵ ਲਵਾਉਣਾ ਫਿਰ ਬਿੱਲ ਦੇਣ ਦਾ ਫਾਇਦਾ ਕੀ ਆ। ਤੇ ਨੈਟ ਦੀ ਸਪੀਡ ਅਮਰੀਕਾ ਦੀ ਸਪੀਡ ਦੀ ਤੁਲਨਾ ਦੇ ਬਰਾਬਰ ਹੋਊ। ਤੇ ਇੱਕ ਗੱਲ ਹੁਕਪ੍ਰੀਤ ਨੇ ਜਿਹੜੀ ਕਹੀ ਆ ਉਹ ਕਹਿਣੀ ਕਹੀ ਇਹਨੇ ਆ, ਤੇ ਭਗਵੰਤ ਮਾਨ ਨੇ ਚੋਰੀ ਕਰ ਲਈ। ਉਹ ਕਹਿੰਦੀ ਵੀ ਇੱਥੇ ਹੀ ਨੌਕਰੀ ਗੋਰਿਆਂ ਨੂੰ ਮਿਲਿਆ ਕਰੂਗੀ, ਏਦਾਂ ਦਾ ਕੰਮ ਕਰ ਦੇਣਾ। ਉਹ ਅਸੀਂ ਹੁਣ ਕਹਿਣੀ ਨੀ, ਜਦੋਂ ਭਗਵੰਤ ਮਾਨ ਨੇ ਪੂਰੇ ਪੰਜਾਬ ਦੇ ਵੀ ਕਹਿਤੀ ਆ ਤੇ ਅਸੀਂ ਹੁਣ ਕੀ ਕਹਿਣਾ। ਉਹ ਕਹਿੰਦੀ ਆ ਬਈ ਪਿੰਡ ਦੇ ਅਸੀਂ ਫਿਰ ਬਦਲ ਲਈ ਗੱਲ ਥੋੜੀ ਜਿਹੀ, ਕਿ ਜਦੋਂ ਮੁੱਖ ਮੰਤਰੀ ਚੱਕਰ ਗਿਆ ਅਸੀਂ ਹੁਣ ਬਦਲੀਆ ਵੀ ਪਿੰਡ ਦੇ ਹਰੇਕ ਵਿਹਲੇ ਨੂੰ ਨਰੇਗਾ ਚ ਕੰਮ ਮਿਲੂਗਾ। 100-150 ਦਿਨ ਤੇ ਸਰਕਾਰ ਹੀ ਦਿੰਦੀ ਆ, ਅਸੀਂ 365 ਦਿਨ ਕੰਮ ਦਿਆਂਗੇ। ਵਾਹ 1,000 ਰੁਪਇਆ ਦਿਹਾੜੀ ਹੈ? ਤੁਸੀਂ ਹੁਣ ਹਟ ਕੇ ਨਾ ਜੋ ਇਥੋਂ, ਤੇ ਕਹੋਗੇ ਵੀ ਸਾਡੀ ਇਹਦੇ ਨਾਲੋਂ ਘਾਟਾ। ਉਹ ਤਾਇਆ ਜੀ 1,000 ਰੁਪਇਆ ਦਿਹਾੜੀ? ਹਾਂ ਹੁਣ ਮਾਲਕ ਕਹੂਗਾ ਵੀ ਤੁਸੀਂ ਬੰਦੇ ਸਾਡੇ ਹਟਾ ਲਿਆਂਦੇ ਆ। 1,000 ਰੁਪਇਆ ਦਿਹਾੜੀ, 365 ਦਿਨ ਕੰਮ, ਕਿਹੜੂ ਅਸਤੀਫਾ ਨਾ ਦੇ ਰੇਟ ਹੋਏ ਤੋਂ, ਤੇ ਅਸੀਂ ਜਿਹੜੇ ਕੰਮ ਲੱਗੇ ਹੋਇਆ ਉਹਨਾਂ ਨੂੰ ਨੀ ਅਸੀਂ ਦੁਬਾਰਾ ਲਾਉਣਾ, ਬਾਅਦ ਚ ਭਰਾਵਾ ਲਾਂਭੇ ਦਾ ਥਾਂ, ਜਿਹੜੇ ਵਿਹਲੇ ਆ ਉਹਨਾਂ ਦੀ ਗੱਲ ਕਰਨੀ। ਤਾਇਆ ਜੀ ਤਾਂ ਫਿਰ 1,000 ਰੁਪਇਆ ਦੇ ਹਿਸਾਬ ਨਾਲ 30,000 ਬਣ ਜਾਣਾ ਬੰਦੇ ਦਾ, ਤਾਂ ਬਣ ਗਿਆ। ਇਹ ਤਾਂ ਫਿਰ ਜਿਹੜੀ ਜਿਹੜਾ ਮਾਮਾ ਵਾ ਨਿਆਣਿਆਂ ਦਾ ਇਹਦਾ ਮੱਛੀ ਫਾਰਮ ਤੇ ਰੱਖਿਆ ਉਹਦੀ ਵੀ 30,000 ਤਾਂ ਬਰਾਬਰੀ ਕਰਦੇ ਤੁਸੀਂ। ਦੇਖੋ ਹੁਕਪ੍ਰੀਤ ਨੇ ਕਿਹਾ ਸੀ ਅਸੀਂ ਬਰਾਬਰਤਾ ਦਾ ਕਾਨੂੰਨ ਲੈ ਕੇ ਆਉਣਾ, ਸਾਰਿਆਂ ਚ ਬਰਾਬਰਤਾ ਹੋਣੀ ਚਾਹੀਦੀ, ਕੋਈ ਕਿਸੇ ਦਾ ਸਾਲਾ ਨੀ ਤੇ ਕੋਈ ਕਿਸੇ ਦਾ ਸਾਲੋ ਨੀ। ਤੇ ਬਹੁਤ ਦੁਨੀਆਂ ਗੱਲਾਂ ਕਰਦੀ ਸੀ, ਕਹਿੰਦੇ ਇਹ ਲੋਲੀ ਦਾ ਸਾਲਾ ਤੇ ਮੌਜਾਂ ਲੈਂਦਾ, ਉੱਥੇ ਕੋਈ ਕੰਮ ਨੀ, ਕੋਈ ਧੰਦਾ ਨੀ, ਬਸ ਮੰਜੇ ਤੇ ਪਿਆ ਰਹਿੰਦਾ। ਤੇ ਮੈਂ ਕਿਹਾ ਹੋਰ ਮੱਛੀ ਨੂੰ ਬੀਨ ਵੀ ਆ ਵੀ ਆ ਵਿਖਾਵੇ, ਹੁਣ ਮੱਛੀਆਂ ਤੇ ਆਪੇ ਪਲੀ ਜਾਂਦੀਆਂ, ਉਹਨਾਂ ਨੂੰ ਵੀ ਪਾਲਣ ਦੀ ਲੋੜ ਆ। ਤੇ ਸਵੇਰੇ ਸ਼ਾਮ ਦਾਣੇ ਸਿੱਟਣੇ ਸਿੱਟ ਦਿੰਦਾ, ਅਸੀਂ ਮੌਜਾਂ ਲੈਂਦਾ ਦੁਨੀਆਂ ਮੌਜਾਂ। ਮੈਂ ਕਿਹਾ ਮੌਜਾਂ ਤੇ ਲੱਗਦਾ ਉੱਥੇ ਮੜੀਆਂ ਮਸਾਣਾ ਚ ਪਿਆ ਵਾ, ਉੱਥੇ ਪੈਣਾ ਵੀ ਤੇ ਸੌਖਾ, ਕੋਈ ਮਾਰ ਕੇ ਵੱਢ ਗਿਆ, ਕੋਈ ਸ਼ਰਾਬੀ ਕੁਆਬੀ ਆ ਕੇ ਤੇ ਉਹ ਇਹਦਾ ਸਾਲਾ ਵੱਢ ਕੇ ਚਲੇ ਗਿਆ, ਮੱਛੀ ਖਾ ਕੇ ਚਲੇ ਗਿਆ, ਤੇ ਕੀ ਕਰਨਗੇ ਉੱਥੇ? ਹੈ ਤਾਂ ਰਿਸਕੀ ਜੋਬ ਆ, ਰਿਸਕੀ। ਕਹਿੰਦਾ ਸਮੈਕ ਆੜੇ 5-6 ਵਾਰ ਆਏ। ਅੱਛਾ, ਕਹਿੰਦਾ ਮੈਂ ਮਨਾ ਨੀ ਕੀਤਾ ਤੇ ਬਚਿਆ, ਜੇ ਮੈਂ ਮਨਾ ਕਰਦਾ ਮਾਰ ਹੀ ਜਾਣਾ ਹੁਣ ਮੈਂ। ਮੈਨੂੰ ਕਹਿੰਦਾ ਭਾਜੀ ਇਸੇ ਸਮੈਕ ਲਾ ਦੀਏ? ਕਹਿੰਦਾ ਮੈਂ ਕਿਹਾ ਲਾ ਲਓ। ਤੇ ਤੁਸੀਂ ਨੀ ਮਨਾ ਕੀਤਾ? ਮੈਂ ਕਿਹਾ ਭਰਾਵਾ ਜਿੱਦਾਂ ਕਹਿੰਦੇ ਕਰੀ ਆ ਗਾ, ਤੂੰ ਚੁੱਪ ਕਰਕੇ ਨਾ। ਉਹਨਾਂ ਨੂੰ ਨਾ ਝਪਟੀ ਹੋਇਆ ਪਤਾ ਕੋਈ ਨੀ, ਰੱਜਿਆ ਹੋਇਆ ਦਾ ਪਤਾ ਉਹਨਾਂ ਨੂੰ। ਕਹਿੰਦਾ ਏਡੇ ਉਹਨਾਂ ਕੋਲ ਟਕੂਏ ਕਿਹੜੇ? ਏਡੇ ਅੱਛਾ ਬਥੇਰੇ ਭਰਾਵਾ ਇੱਥੇ ਆਲੇ ਦੁਆਲੇ। ਕਹਿੰਦਾ ਦਿਨੇ ਭੰਗ ਵਾਲੇ ਨੀ ਜਾਨ ਛੱਡਦੇ, ਰਾਤ ਨੂੰ ਸਮੈਕ ਵਾਲੇ ਆ ਜਾਂਦੇ। ਕਹਿੰਦਾ ਮੇਰਾ ਤਾਂ ਦਿਲ ਲੱਗਿਆ ਰਹਿੰਦਾ।
ਉਹ ਵੀ ਖਾ ਪੀ ਲੈਂਦਾ ਹੋਣਾ ਕੁਛ ਉਦਾਂ ਤਾਂ ਮੈਂ ਕਿਹੜਾ ਉਹਦਾ ਡੋਪ ਟੈਸਟ ਕਰਾਇਆ ਹੁਣ ਖਾਂਦਾ ਪੀਂਦਾ ਹੀ ਹੋਊਗਾ ਅੱਧੀਆਂ ਅੱਧੀ ਰਾਤਾਂ ਨੂੰ ਕਦੇ ਯਾਦ ਹੁੰਦਾ ਹੋਰ ਤੇ ਰਾਤ ਨੂੰ ਵੀ ਜਾਗਦਾ ਮੱਛੀਆਂ ਦੇਖਦਾ ਉਹ ਮੱਛੀਆਂ ਤਾਂ ਦਿਨੇ ਨੀ ਦਿਨੀਆਂ ਰਾਤ ਨੂੰ ਕਿਤੋਂ ਲੈ ਜਾਣੀਆਂ ਉਦਾਂ ਗੱਲ ਕਰਦਾ 30,000 ਰੁਪਈਆ ਤਨਖਾਹ ਬਣਦੀ 1,000 ਦੇ ਹਿਸਾਬ ਨਾਲ ਮਹੀਨੇ ਦੀ 30,000 ਮਿਲ ਗਈ ਤੇ ਐਡਵੋਕੇਟ ਜਿੰਨੀ ਤਨਖਾਹ ਬੰਦਿਆਂ ਨੂੰ ਦੇਈ ਜਾਣੀ ਅਸੀਂ ਹੋਰ ਕੀ ਚਾਹੀਦਾ ਵੈਸੇ ਗੱਪ ਤਾਂ ਜੀ ਤੁਹਾਡੀ ਆ ਮੇਰੇ ਹਿਸਾਬ ਨਾਲ ਤੁਹਾਨੂੰ ਮੁੱਖ ਮੰਤਰੀ ਚਾਹੀਦਾ ਸੀ ਬਾਨਾ ਉਹ ਜੱਜ ਚਪੇੜਾ ਨਾ ਹਾਂ ਅਸੀਂ ਬਾਨਾ ਮੁੱਖ ਮੰਤਰੀ ਤੇ ਸਾਨੂੰ ਰਾਜ ਮੰਤਰੀ ਰਹਿਣ ਦੇ ਤੇ ਇਹਦੇ ਤਾਂ ਜੀ ਰਾਏ ਸਾਹਿਬ ਜਸਵੰਤ ਰਾਏ ਸਾਹਿਬ ਮੈਲਬੋਰਨ ਨਾਲੇ ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ ਮੰਦੀ ਭਾਜੀ ਉਹ ਰਾਏ ਸਾਹਿਬ ਰਾਏ 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 ਵੱਟੇ ਵੱਟ ਪਜਾਏ ਜਿੱਥੇ ਟਕਰੇ ਉੱਥੇ ਟਾਏ ਤੇ ਵਾ ਰਾਏ 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 ਤੇ ਜਿੰਨਾ ਰੱਜ ਰੱਜ ਕੇ ਖਾਏ ਆਜੋ ਰਾਏ ਸਾਹਿਬ ਅਸੀਂ ਤਾਂ ਤੁਹਾਨੂੰ ਉਡੀਕਦੇ ਸੀਗੇ ਆਜੋ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਰਾਏ ਭਾਜੀ ਕੀ ਹਾਲ ਚਾਲ ਨੇ ਤੁਹਾਡੇ ਰਾਏ ਸਾਹਿਬ ਮੌਜਾਂ ਲੈਂਦੇ ਗੇ ਮੌਜਾਂ ਜੰਮਣਾ ਹੀ ਰਾਏ ਸਾਹਿਬ ਦਾ ਅਸੀਂ ਜੰਮੇ ਨਾ ਜੰਮੇ ਇੱਕ ਬਰਾਬਰ ਹੀ ਤੇ ਤਾਏ ਜੀ ਜਤਿੰਦਰ ਸਿੰਘ ਭੰਗੂ ਸਾਹਿਬ ਬੜੇ ਚਿਰਾਂ ਬਾਅਦ ਆਏ ਨੇ ਪੰਗੂ ਸਾਹਿਬ ਬੱਲੇ 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 ਧੰਨ ਭਾਗ ਆਹਦੇ ਦਿਨ ਚ ਦੋ ਬੰਦਿਆਂ ਦੇ ਦਰਸ਼ਨ ਕਰ ਲਓ ਦਿਨ ਬਾਗੋ ਬਾਗ ਇੱਕ ਜਤਿੰਦਰ ਸਿੰਘ ਭੰਗੂ ਤੇ ਇੱਕ ਪੰਮੀ ਬਾਈ ਕਹਿੰਦੇ ਵੀ ਭੰਗੜੇ ਦੇ ਦੋ ਬੇਤਾਜ ਬਾਦਸ਼ਾਹ ਤੇ ਕਹਿੰਦੇ ਤਾਸ਼ਪੁਰ ਦੀ ਪੰਚਾਇਤ ਇਹਨਾਂ ਦੋਵਾਂ ਨੂੰ ਸਨਮਾਨਿਤ ਕਰਨ ਨੂੰ ਫਿਰਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਅਸੀਂ ਸੋਨੇ ਦੇ ਢੋਲ ਨਾਲ ਸਨਮਾਨਿਤ ਕਰਨਾ ਸੋਨੇ ਦੇ ਢੋਲ ਨਾਲ ਕਾਹਤੋਂ ਕਰਨਾ ਸਨਮਾਨ ਤਾਂ ਹੋਰ ਭੰਗੜੇ ਵਾਲਿਆਂ ਨੂੰ ਦਾਤੀ ਰੰਬੇ ਦੇ ਦੀਏ ਭੰਗੜੇ ਵਾਲਿਆਂ ਦੇ ਢੋਲ ਚੰਗਾ ਲੱਗਣਾ ਤਾਂ ਜੀ ਭੰਗੜੇ ਵਾਲਿਆਂ ਦੀ ਹੋਰ ਆਹੋ ਗਲਤ ਤੁਹਾਡੀ ਸਹੀ ਹੈ ਭੰਗੜੇ ਵਾਲਿਆਂ ਦੀ ਉੱਦਾਂ ਤਾਂ ਪਹਿਲਾਂ ਮੈਂ ਕਿਹਾ ਸੁਖਪ੍ਰੀਤ ਨੂੰ ਭੰਗੜਾ ਪਾਉਂਦਾ ਬੰਦਾ ਜਿਹੜਾ ਨਾ ਏਦਾਂ ਤਾਂ ਉਂਗਲ ਕੀਤੀ ਤੇ ਪੜ ਦੇ ਹੱਥ ਮਾਰਦੇ ਦੀ ਚਾਦਰਾ ਕੁੜਤਾ ਤੁਰਲੇ ਵਾਲੀ ਪੱਗ ਬੰਨੀ ਸੋਨੇ ਦਾ ਬੰਦਾ ਦੇ ਦੀ ਇਹਨਾਂ ਉਹ ਕਹਿੰਦੀ ਵੀ ਉਹ ਚ ਸੋਨਾ ਜ਼ਿਆਦਾ ਰੱਖਣਾ ਢੋਲ ਅੰਦਰੋਂ ਖਾਲੀ ਕਰ ਦਾਂਗੇ ਸਾਈਡਾਂ ਤੋਂ ਮਾੜਾ 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 ਸੋਨਾ ਲਵਾ ਦਾਂਗੇ ਤੇ ਪਿੱਤਲ ਦਾ ਡਗਾ ਬਣਾ ਦਾਂਗੇ ਤਾਇਆ ਜਦੋਂ ਤੁਸੀਂ ਫਿਰ ਇੰਨੀ ਕੰਜੂਸੀ ਜ਼ਰੂਰ ਕਰਨੀ ਤੇ ਤੈਨੂੰ ਕੀ ਲੱਗਦਾ ਹੋਰ ਢੋਲ ਕਦੇ ਜੋਟਾ ਬਣਾਉਣਾ ਅਸੀਂ ਐਡਾ ਢੋਲ ਬਣਾਉਣਾ ਕਿੱਡਾ ਐਡਾ ਏਡਾ ਕੁ ਢੋਲ ਏਡਾ ਕੁ ਢੋਲ ਉਹ ਏਡਾ ਕੁ ਤੈਨੂੰ ਲੱਗਦਾ ਪੋਤੋ ਦਹਾਂ ਢੋਲਿਆਂ ਦਾ ਬਣਨਾ ਏਡਾ ਢੋਲ ਪੰਗੂ ਸਾਹਿਬ ਏਡਾ ਕੁ ਢੋਲ ਕਹਿੰਦੇ ਨੇ ਜਿੱਡਾ ਕੁ ਬੇਰ ਹੁੰਦੇ ਨੇ ਤਾਂ ਹੋਰ ਵਜਾਉਣ ਵਾਲਾ ਦੇ ਦੀ ਉਹਨੂੰ ਕਹਿੰਦੇ ਸਾਰੀ ਦੁਨੀਆਂ ਦਾ ਸੋਨਾ ਇਕੱਠਾ ਕਰ ਲਿਆ ਤਾਂ ਵਜਾਉਣ ਵਾਲਾ ਨੀ ਬਣਨਾ ਤੈਨੂੰ ਲੱਗਦਾ ਤਾਸ਼ਪੁਰ ਦੀਆਂ ਬੁੜੀਆਂ ਨੂੰ ਅਨਾਉਂਸਮੈਂਟ ਕਰਕੇ ਕਹੋ ਵੀ ਆਪਣੀਆਂ ਆਪਣੀਆਂ ਵਾਲੀਆਂ ਦਿਓ ਅਸੀਂ ਪੰਗੂ ਦੇ ਢੋਲ ਬਣਾਉਣਾ ਵੱਡਾ ਜਿੱਡਾ ਜੋਗਾ ਵੀ ਆਉਂਦਾ ਉਡਾ ਉਦੋਂ ਸ਼ੁਕਰ ਮਨਾ ਪੰਜ ਸੱਤ ਤੋਲਿਆਂ ਦਾ ਅਸੀਂ ਇਹਨਾਂ ਨੂੰ ਢੋਲ ਲੈ ਦੇਣਾ ਕਿਹਨੂੰ ਲੈ ਦੇਣਾ ਪੰਮੀ ਬਾਈ ਲੈ ਦੇਣਾ ਅੱਛਾ ਹਾਂ ਪੰਮੀ ਬਾਈ ਦਾ ਪੱਕਾ ਨੀ ਤੇ ਪੰਗੂ ਦਾ ਤੇ ਪੱਕਾ ਹੀ ਜਾਣਾ ਉਹ ਸਿਆਣੇ ਕਹਿੰਦੇ ਹੁੰਦੇ ਨਾ ਵੰਡੇ ਰੇੜੀਆਂ ਤੋਂ ਮੁੜ ਮੁੜ ਆਪਣਿਆਂ ਨੂੰ ਦੇਵੇ ਅਸੀਂ ਤੇ ਆਪਣਿਆਂ ਨੂੰ ਦੇਵਾਂਗੇ ਤੇ ਪੰਗੂ ਸਾਹਿਬ ਤੁਹਾਡੀ ਚੜਾਈ ਆ ਪੰਜ ਤੋਲਿਆਂ ਦਾ ਤੁਹਾਨੂੰ ਢੋਲ ਮਿਲ ਜਾਣਾ ਹਾਂ ਇਹ ਕਿਉਂ ਮਿਲਣਾ ਕਿਉਂ ਇਹ ਤਾਂ ਹੁਣ ਪੰਗੂ ਸਾਹਿਬ ਨੂੰ ਵੀ ਨੀ ਪਤਾ ਹੋਣਾ ਵੀ ਕਿਉਂ ਮਿਲਣਾ ਆਉਣ ਦਿਓ ਕਹਿੰਦੇ ਜੇ ਪੰਜ ਤੋਲਿਆਂ ਦਾ ਵੀ ਆ ਹਾਂ ਤੇ ਪਰ ਇੱਕ ਸ਼ਰਤ ਆ ਸਾਡੀ ਜੇ ਉਹ ਢੋਲ ਨੂੰ ਪਗਲਾ ਕੇ ਤੁਸੀਂ ਕੋਈ ਕੈਂਠਾ ਬਣਾ ਲਿਆ ਮੁੰਦੀ ਬਣਾ ਲਈ ਗਾਨੀ ਬਣਾ ਲਈ ਤੇ 10 ਤੋਲੇ ਤੁਹਾਡੇ ਤੋਂ ਲਵਾਂਗੇ ਅਸੀਂ ਹਰ ਸਾਲ ਬਾਅਦ ਢੋਲ ਵੇਖਿਆ ਕਰਨਾ ਆਣ ਕੇ ਆਸਟ੍ਰੇਲੀਆ ਆ ਤਾਂ ਰਾਹਦਾਰੀ ਭੇਜੂਗੇ ਉਹ ਤਾਂ ਭੇਜਣਗੇ ਹੀ ਤਾਂ ਫਿਰ ਹੁਣ ਢੋਲ ਦੇ ਕੇ ਤੁਸੀਂ ਤਾਇਆ ਜੀ ਆਉਣ ਜਾਣ ਦਾ ਪ੍ਰਬੰਧ ਕਰਨਾ ਵਿੱਚੋਂ ਗੱਲ ਕੋਈ ਨਹੀਂ ਹਾਂ ਤੇ ਅਸੀਂ ਸਾਰੇ ਪੰਚਾਂ ਸਰਪੰਚਾਂ ਨੇ ਵੇਖਣਾ ਇੱਕ ਪੰਚ ਤੇ ਝੂਠ ਵੀ ਮਰ ਸਕਦਾ ਹੈ ਪੰਗੂ ਸਾਹਿਬ ਹਰ ਸਾਲ ਅਸੀਂ ਢੋਲ ਵੇਖਣਾ ਕਰਨਾ ਬਸ ਜੀ ਪੰਜਾਂ ਤੋਲਿਆਂ ਦੇ ਵਿੱਚ ਪੰਗੂ ਸਾਹਿਬ ਤੁਹਾਨੂੰ ਮਹਿੰਗਾ ਪੈਣਾ ਕੰਮ ਤੁਸੀਂ ਤਾਂ ਇਹਦਾ ਪੰਜ ਮਹੀਨਾ ਰਹਿ ਕੇ ਵੀ ਜਾਓਗੇ ਆਹੋ ਤੇ ਹੁਣ ਜਦੋਂ ਆਵਾਂਗੇ ਤਾਂ ਹੱਥ ਲਾ ਕੇ ਥੋੜਾ ਮੁੜਿਆ ਆਉਣਾ ਮਹੀਨੇ ਦਾ ਤੁਸੀਂ ਖਰਚਾ ਹੀ ਇੰਨਾ ਉਹਨਾਂ ਦਾ ਕਰਾ ਦੇਣਾ ਉਹਨੇ ਦਾ ਢੋਲ ਵਾਪਸ ਕਰ ਦਿਓ ਤੁਸੀਂ ਯਾ ਸਨਮਾਨ ਵੀ ਕੋਈ ਵਾਪਸ ਕਰਦਾ ਕਿਹੜੀ ਗੱਲੋਂ ਵਾਪਸ ਕਰਨਾ ਅਸੀਂ ਕਿਸੇ ਦੀ ਤੋਹੀਨ ਕੀਤੀ ਆ ਤੇ ਪੰਗੂ ਸਾਹਿਬ ਤੁਸੀਂ ਹੁਣ ਦੱਸ ਦਿਓ ਵੀ ਢੋਲ ਦਾ ਰੰਗ ਕਿੱਦਾਂ ਦਾ ਹੋਵੇ ਸੋਨੇ ਰੰਗਾ ਸੋਨੇ ਰੰਗਾ ਚਾਹੀਦਾ ਮੈਂ ਕਈ ਵਾਰ ਬੰਦੇ ਨੂੰ ਚਾਂਦੀ ਰੰਗਾ ਜ਼ਿਆਦਾ ਪਸੰਦ ਆ ਉਹ ਸੋਨਾ ਤਾਂ ਸੋਨੇ ਰੰਗਾ ਹੀ ਹੋਊਗਾ ਉੱਤੇ ਰੰਗ ਕਰਾ ਦਾਂਗੇ ਉਹਦੀ ਘੜੀ ਗੱਲ ਆ ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ ਮਨਦੀਪ ਭਾਜੀ ਤਾਇਆ ਜੀ ਕੀ ਹਾਲ ਚਾਲ ਨੇ ਤੁਹਾਡੇ ਠੀਕ ਆ ਉਹ ਦੇਖੋ ਢੋਲ ਵਜਾਉਂਦੇ ਫਿਰਦੇ ਬੱਲੇ 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 ਐਡਾ ਢੋਲ ਮੰਗਦਾ ਐਡਾ ਢੋਲ ਉਹ ਐਡਾ ਢੋਲ ਤਾਂ ਸਾਡੇ ਕੋਲ ਲੱਕੜ ਦਾ ਨੀ ਲੈ ਕੇ ਦੇ ਹੋਣਾ ਜਿੱਡਾ ਤੂੰ ਸੋਨੇ ਦਾ ਮੰਗਣ ਡਿਆ ਇੱਕ ਡਗਾ ਹੀ ਬਣਾ ਦਿਓ ਸੋਨੇ ਦਾ ਨਾ 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 ਡਗੇ ਡੁਗੇ ਕੋਈ ਨੀ, ਡਗੇ ਤੇ ਬਣਾਉਣੇ ਨੀ ਨਾ ਅਸੀਂ, ਤੇ ਕਮਾਲ ਆ ਪੰਗੂ ਸਾਹਿਬ ਜਚਦੇ ਵਾਲਾ, ਤੇ ਬਾਲਾ ਹੀ ਜਚਿਆ ਤੁਹਾਡੇ ਤੇ ਢੋਲ ਵਾਲਾ ਹੀ ਆਈ ਦਾ ਪਾਲਾ, ਜੋਗੇ ਨਾਲੋਂ ਵੀ ਜਾਦਾ ਜਾਂਦਾ ਢੋਲ ਤੁਹਾਡੇ, ਇਹ ਵਜਾਉਣਾ ਵੀ ਆਉਂਦਾ ਕਿ ਫੋਟੋ ਲਵਾਉਣ ਲਈ ਪਾਇਆ ਗੱਲ ਚ, ਕਹਿੰਦੇ ਨੇ ਵੈਸੇ ਤਾਂ ਉਹਦਾ ਸਿਆਣੇ ਕਹਿੰਦੇ ਹੁੰਦੇ ਗੱਲ ਚ ਪਾਇਆ ਢੋਲ ਤੋਂ ਮੁੜ ਵਜਾਉਣਾ ਹੀ ਪੈਣਾ, ਕਰਨਗੇ ਕੀ ਹੁਣ ਭੰਗੂ ਸਾਹਿਬ ਦੀ ਉਹ ਹਾਲਤ ਆ, ਹੁਣ ਗੱਲ ਚ ਪਿਆ ਢੋਲ ਵਜਾਉਣਾ ਹੀ ਪੈਣਾ। ਤੇ ਕਹਿੰਦੇ ਜੀ ਡਰਾਈਵਿੰਗ ਕਰ ਰਹੇ ਜੀ, ਉਹ ਮੈਂ ਗੱਲ ਕਰਦਾ ਡਰਾਈਵਰੀ ਦੀ ਗੱਲ ਕਰਦਾ, ਗੱਲ ਚ ਪਿਆ ਢੋਲ ਹੁਣ ਵਜਾਉਣਾ ਪੈਂਦਾ ਕਿ ਨਹੀਂ। ਕਹਿੰਦੇ ਜੀ ਅੱਜ ਦਲਜੀਤ ਦਾ ਗਾਣਾ VIP ਸੁਣਾ ਦਿਓ। VIP ਲਗੀ ਤੇ ਇੱਕ ਦੋ ਵਾਰੀ ਨੇ ਪਹਿਲਾਂ ਵੀ ਫਰਮਾਇਸ਼ ਕੀਤੀ ਆ, ਤੇ ਤੂੰ ਮੈਨੂੰ ਲੱਗਦਾ ਪਹਿਲਾਂ ਵੀ ਇਹਦਾ ਟਾਲ ਮਟੋਲੇ ਕੀਤੇ ਆ ਨੀ, ਭੰਗੂ ਸਾਹਿਬ ਨੇ ਇੰਨੀ ਵਾਰ ਗਾਣਾ ਇਹ ਸੁਣਨਾ ਨੀ ਸੀ, ਇੱਕ ਵਾਰੀ ਸੁਣਾਇਆ ਬੰਦੇ ਨੂੰ ਸੁੱਖ ਚੈਨ ਜਿਹਾ ਮਿਲ ਜਾਂਦਾ, ਤੂੰ ਸੁਣਾਉਂਦਾ ਕਿਉਂ ਨੀ ਹੈ? ਚੱਲ ਫਿਰ ਆ ਗੀਤ ਆ, ਹੁਣੇ ਗੀਤ ਭੰਗੂ ਸਾਹਿਬ ਲੱਗੇ ਲਾਉਣ ਜਲਦੀ, ਪਹਿਲੇ ਸਨਮਾਨ ਦਿਖਾਇਆ ਇਹਨਾਂ ਨੇ ਕਦੋਂ ਕਰਨਾ ਕਦੋਂ ਨਹੀਂ, ਤੇ ਪਰ ਜਿਹੜਾ ਗੀਤ ਤੁਸੀਂ ਕਿਹਾ ਇਹ ਤੁਹਾਨੂੰ ਹੁਣੇ ਜਲਦੀ ਪਹਿਲਾਂ ਸੁਣਾ ਦੇਣਾ। ਲਾਓ ਕਾਕਾ ਮਲਕੀਤ ਥੋੜੀ ਜਿਹੀ ਆਵਾਜ਼ ਬੂਝ ਕੇ ਆਖਦੀ ਭੰਗੂ ਸਾਹਿਬ ਨੂੰ, ਯਾਰ ਦਿਲਦਾਰ ਹੀ ਤੇ ਇੱਧਰ ਤੂਰ ਸਾਹਿਬ ਕਹਿੰਦੇ ਮਾਰੇ ਕਰਨਗੇ ਉਹ ਨਾ ਕਰ, ਮਲਕੀਤ ਦਾ ਪਿਸ਼ਾਬ ਵੀ ਨਾ ਨਿਕਲ ਜਾ, ਇਹਨੇ ਮੰਮੀ ਆਦਤ ਪਾਈ ਸੀ ਨਿੱਕੇ ਹੁੰਦੇ ਨੂੰ ਕਰਕੇ ਪਿਸ਼ਾਬ ਕਰਾਉਣ ਦੀ, ਤੇ ਹਾਈ ਕਈ ਵਾਰ ਵੱਡੇ ਚ ਵੀ ਇਹਨੂੰ ਏਦਾਂ ਹੋ ਜਾਂਦਾ, ਤੇ ਨਾ ਕਰ ਤੂਰ ਨਾ ਸਾਡੇ ਨਿਆਣਿਆਂ ਦਾ ਇੱਥੇ ਮਲਕੀਤ ਦੁਬਾਰਾ ਹੁਣ ਨਾ ਕਰਿਓ ਜਿੱਦਾਂ ਤੁਸੀਂ ਪਹਿਲਾਂ ਕੀਤਾ।
ਸਾਡੇ ਮੁੰਡੇ ਜਮਾ ਠਾਣੀ ਪਾਰਟੀ ਕਰੀ ਦੀ ਜੇ ਮੈਂ ਰੱਖਿਆ ਬਿਆਨੀ, ਬੂਮ ਬਾਕਸ ਰੱਖੇ ਬਿੱਲੋ ਟੀਵੀ ਦੀ ਹੁੱਡ ਤੇ, ਟੀਵੀ ਵਾਲਾ ਬੇਰ ਲਾਉਂਦੇ ਬਾਜ ਵਾਂਗੂ ਉੱਡ ਕੇ, ਉਹ ਪੀਣੀ ਅੱਡ ਦੇ ਸਿਪੀਣੀਆਂ ਤੇਰਾ ਵੀ ਆਈ ਪੀ ਜੱਟ ਦੀ ਚੜਾਈ ਪੂਰੀ ਆ, ਆ ਜੱਟੀ ਐਸ ਰੌਕ ਵਰਗੀ ਤਾਹੀ ਅੱਗ ਲਾਈ ਪੂਰੀ ਆ, ਓ ਰਾਜ ਵਾਂਗੂ ਕਿਵੇਂ ਲਿਖਣਾ ਥਾਂ ਥਾਂ ਸਕੂਲ ਬਣ ਗਏ ਰਾਲੀਆਂ ਚ ਪੂਲ ਬਣ ਗਏ ਬੱਲੀਏ।
ਜੀ ਖੂਬਸੂਰਤ ਗੀਤ ਤੁਸੀਂ ਸੁਣਿਆ ਦਲਜੀਤ ਦੋਸਾਂਝ ਤੇ ਨਾਲ ਰਾਜ ਰਣਜੋਤ। ਆ ਲਾਵੇ ਭੰਗੂ ਖੁਸ਼ਾਂ, ਹੁਣ ਤੇ ਖੁਸ਼ਾਂ ਕਿ ਨਹੀਂ ਤਾ ਜੀ। ਇੱਧਰ ਤੂਰ ਸਾਹਿਬ ਵੀ ਦੇ ਲੋ ਢੋਲ ਚੱਕੀ ਫਿਰਦੇ ਨੇ, ਉਹ ਬੱਲੇ ਤੂਰ ਸਾਹਿਬ ਢੋਲ ਹੀ ਤੁਹਾਡਾ ਤਾਂ ਬੜਾ ਵੱਡਾ ਚੱਕੀ ਫਿਰਦੇ, ਕੋਈ ਛੋਟਾ ਚੱਕ ਲੈਂਦੇ ਸੰਗ ਵਾਲਿਆਂ ਦਾ ਲੈ ਲਿਆ, ਇਹ ਢੋਲ ਕਿਥੋਂ ਤੁਸੀਂ ਫਾਲਿਆਂ ਦਾ ਢੋਲ ਵੀ ਮਲ ਗਈ ਤੇ ਵੇਖ ਤੂੰ ਕਿਤੇ ਇਹਦਾ, ਵਾਹ 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 ਮਹਾਰਾਜ ਬੜਾ ਤਕੜਾ ਢੋਲ ਆ, ਢੋਲ ਤਾਂ ਮਿਲਕੀ ਦੇ ਟੈਡਾ ਰਗਾਈ ਅਜੇ ਕਹਿੰਦੇ ਅਸੀਂ ਵੀ ਢੋਲ ਵਜਾ ਲਈਦਾ। ਵਾਹ ਵਾਹ ਵਾਹ, ਇਹ ਤੇ ਮੈਨੂੰ ਲੱਗਦਾ ਪਟਕੇ ਦੀ ਕੁਛ ਦੀ ਵਾਲਾ ਢੋਲ ਲੱਗਦਾ ਮੈਨੂੰ। ਤੇ ਤੂੰ ਸਭ ਅਮਰੀਕਾ ਚ ਢੋਲ ਨੀ ਕਿਤੇ ਵਜਾਈ ਫਿਰਦੇ ਕਿਤੇ ਕਿਤੇ, ਬਿਲਕੁਲ ਹੀ ਵਿਸਾਖੀ ਤੇ, ਇਹ ਤਾਂ ਹੀ ਇੰਡੀਆ ਚ ਲੱਗਦਾ। ਅੱਛਾ, ਇਹ ਮੈਨੂੰ ਲੱਗਦਾ ਜਦੋਂ ਇੰਡੀਆ ਆਉਂਦੇ ਨਾ ਤੂਰ ਸਾਹਿਬ ਆਪਣੇ ਆਏ ਦੀ ਖੁਸ਼ੀ ਚ ਆਪੇ ਢੋਲ ਵਜਾਈ ਜਾਂਦੇ। ਤੇ ਉਹ ਲੋਕ ਪੁੱਛਦੇ ਵੀ ਆਹ ਕਿਹਨੇ ਸਵੇਰ ਦਾ ਸਿਰ ਖਾਦਾ, ਉਹ ਕਹਿੰਦੇ ਜੀ ਲਮੜਾਂ ਦਾ ਟੂਰ ਆਇਆ। ਤੂੰ ਕਹਿੰਦੇ ਉਹਨੂੰ ਕਹਿ ਬਸ ਕਰ, ਉਹ ਕਹਿੰਦੇ ਜੀ ਵਜਾਉਂਦਾ ਵੀ ਆਪੇ ਹੀ ਆ ਢੋਲ। ਕਹਿੰਦਾ ਇੰਨਾ ਚਾਹ ਆਪਣੇ ਆਏ ਦਾ ਆਪੇ ਢੋਲ ਵਜਾਈ ਜਾਂਦਾ, ਕਮਾਲ ਆ ਟੂਰ ਦਾ, ਆਪਣੇ ਆਏ ਦਾ ਆਪੇ ਢੋਲ। ਕਹਿੰਦਾ ਬੀਬੀ ਇਹ ਪੈਸੇ ਬੜੇ ਵਜਾਉਂਦਾ, ਓਏ ਆ ਗੋਗੇ ਵਰਗਾ। ਹਾਂ ਤਾਇਆ ਤੂੰ ਗੋਗੇ ਵਰਗਾ? ਓਏ ਆ ਤਾਂ ਸਾਡੇ ਪਿੰਡ ਵਾਲੇ ਗੋਗੇ ਵਰਗਾ, ਜਿਹੜੀ ਟਾਟਾ ਸੂਮੋ ਬੜੀ ਮਸ਼ਹੂਰ ਆ, ਉਹ ਜਮਾ ਇਨ ਬਹਿਨ ਉਦਾਂ ਹੀ ਆ ਜਿਹੜਾ ਤੁਹਾਡੇ ਮੂਹਰੇ ਖੜੋਤਾ ਨਾ ਬੰਦਾ, ਆਹ ਸਾਡਾ ਗੋਗਾ ਹੀ ਗੋਗਾ ਹੀ ਮੇਰਾ ਗੋਗਾ, ਇਹਨੂੰ ਲੁਕੋ ਲੋ ਤੂੰ ਉਹਨੂੰ ਕੱਢ ਲੋ, ਜਾਂ ਇਹਨੂੰ ਕੱਢ ਲੋ ਤੂੰ ਉਹਨੂੰ ਲੁਕੋ ਲੋ, ਹੈ ਦੋਵੇਂ ਇੱਕੋ ਜਿਹਾ
ਜੀ।
ਕਮਾਲ ਆਵੇ, ਬਹੁਤ ਹੀ ਸੋਹਣੀਆਂ ਤਸਵੀਰਾਂ ਬਈ ਤੂਰ ਸਾਹਿਬ ਭੇਜ ਰਹੇ ਨੇ। ਤੇ ਇੱਧਰ ਤਾਇਆ ਜੀ ਪ੍ਰੋਗਰਾਮ ਚ ਪਰਮਜੀਤ ਸਿੰਘ ਧਾਰੀਵਾਲ ਸਾਹਿਬ ਬ੍ਰਿਸਬੇਨ ਤੋਂ ਵੀ ਆਏ ਨੇ। ਉਹ ਧਾਰੀਵਾਲ ਸਾਹਿਬ ਆ ਜਾਓ, ਕਿਤੇ ਸੁੱਖ ਸੁਣਿਆ ਤੁਹਾਡਾ ਵੀ ਸੁਣਨ ਨੂੰ ਮਿਲਿਆ, ਐਸਾ ਤੁਸੀਂ ਕਬੂਤਰੇ ਦੇ ਚੜ ਚੜ ਪੇਂਟਿੰਗਾਂ ਕਰਦੇ ਜਾ ਕੇ ਲਾਗੇ ਤੁਹਾਨੂੰ ਕੋਈ ਕੋਠੀ ਨੀ ਮਿਲਦੀ? ਕਹਿੰਦੇ ਤਾਇਆ ਜੀ ਮਨਦੀਪ ਭਾਜੀ ਸਤਿ ਸ੍ਰੀ ਅਕਾਲ। ਸ਼ੁਕਰ ਆ ਕਿਤੇ ਅੱਜ ਨਾਂ ਸਿੱਧਾ ਲੈ ਲਿਆ, ਅੱਜ ਤਾਂ ਨਾਂ ਲਿਆ ਹੀ ਨੀ ਹਲੇ। ਉਹ ਕਹਿੰਦੇ ਤਾਇਆ ਸੁਖ ਬਿਸ਼ਨ ਪ੍ਰੀਤ ਸਿੰਘ ਆਲੂ ਵਾਲੀਆ ਗੰਢੀ ਪਿੰਡੀਏ ਨੂੰ, ਉਹ ਹਰ ਜਾ ਤੂੰ ਹਟ ਜਾ, ਹਟ ਜਾ ਹਰ ਜਾ ਤੂੰ ਸ਼ਕੀਨਾ ਤੂੰ ਹਟ ਜਾ, ਟਲ ਜਾ ਤੂੰ ਟਲ ਜਾ। ਤਾਏ ਦੀ ਦੇਖੋ ਬਦਮਾਸ਼ੀ ਕਿੰਨੀ ਆ, ਉੱਥੇ ਰਾਹ ਬੰਦੇ ਭਜਾਤੇ ਨੇ। ਹਾਂ ਬਦਮਾਸ਼ੀ ਤੇ ਮੇਰੀ ਬਹੁਤ ਆ, ਬਦਮਾਸ਼ੀ ਹਲੇ ਮੈਂ ਕਿਸੇ ਸੁਣਾਏ ਤੁਹਾਨੂੰ ਕਿੱਥੇ ਆ। ਮੈਂ ਤਾਂ ਬਾਬਾ ਬੰਦੇ ਨਾ ਹੋਏ 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 ਮੱਛਰਾਂ ਵਾਂਗੂ ਮਾਰੇ ਆ, ਇੱਦਾਂ ਮਾਰ ਮਾਰ ਭਜਾਤੇ, ਮਾਰਦਾ ਵੀ ਨਹੀਂ ਤੇ ਛੱਡਦਾ ਵੀ ਨਹੀਂ, ਮੇਰਾ ਇਹ ਹਿਸਾਬ ਕਿਤਾਬ। ਅੱਛਾ ਪਹਿਲਾਂ ਤਾਇਆ ਜੀ ਲੜਾਈਆਂ ਕਿੰਨੇ ਹੁੰਦੀਆਂ ਬਹੁਤ ਸੀ, ਤੁਸੀਂ ਵੀ ਬੜੀਆਂ ਲੜੀਆਂ ਹੋਣੀਆਂ। ਹਾਂ ਲੜੀਆਂ ਨੂੰ ਤੈਅ ਕਰਦਾ ਵੀ ਜਿੱਦਾਂ ਮੁਗਲਾਂ ਦੇ ਟਾਈਮ ਦਾ ਤਾਇਆ ਤੁਹਾਡਾ ਵੀ ਬੜੀਆਂ ਜੰਗਾਂ ਲੜੀਆਂ, ਤੇ ਮੈਂ ਅਕਬਰ ਦੇ ਰਾਜ ਦਾ ਦਰਬਾਰੀ ਦਾ ਮੈਂ ਵਜ਼ੀਰ ਦਾ ਸੈਨਾਪਤੀ ਰਿਹਾ। ਕਾ ਪੁੱਤ ਲੜਾਈਆਂ ਹੋਰ ਚੀਜ਼ ਹੁੰਦੀਆਂ, ਲੜਾਈਆਂ ਇਹਨੂੰ ਨੀ ਕਹਿੰਦੇ, ਇਹਨੂੰ ਤਾਂ ਮਾੜਾ ਮੋਟਾ ਠੀਓ ਠੱਪਾ ਹੀ ਕਹਿੰਦੇ। ਲੜਾਈ ਹੁੰਦੀ ਸੀ ਪਹਿਲਾਂ ਜਦੋਂ ਫੌਜਾਂ ਆਣ ਕੇ ਦੂਸਰੀਆਂ ਫੌਜਾਂ ਨਾਲ ਲੜਦੀਆਂ ਸੀ, ਰਾਜੇ ਜਿਹੜੇ ਹਾਥੀਆਂ ਦੇ ਬੈਠੇ ਰਹਿੰਦੇ ਸੀ, ਤੇਰੇ ਮੇਰੇ ਵਰਗੇ ਵਿੱਚ ਆਣ ਆਣ ਵੱਜਦੇ ਸੀ ਇੱਕ ਦੂਜੇ ਦੇ, ਇੱਕ ਦੂਜੇ ਨੂੰ ਮਾਰਦੇ ਕੁੱਟਦੇ ਸੀ, ਮਹੀਨਾ ਮਹੀਨਾ ਦੋ ਦੋ ਤਿੰਨ ਤਿੰਨ ਮਹੀਨੇ ਲੜਾਈ ਚੱਲਦੀ ਰਹਿੰਦੀ ਸੀ। ਤਿੰਨ ਮਹੀਨੇ ਤਾਂ ਸਮਝ ਨਹੀਂ ਆਉਂਦੀ, ਤਿੰਨ ਮਹੀਨੇ ਲੜਾਈ ਕਦੋਂ? ਇੱਕੋ ਵਾਰੀ ਲੜ ਪਏ ਮੰਨ ਲਓ, ਇੱਕ ਜਣਿਆਂ ਨੇ ਮਾਰ ਦਿੱਤੇ ਉਹਨਾਂ ਦੇ ਤੇ ਉਹ ਭੱਜ ਗਿਆ ਜਾਂ ਹਾਰ ਗਿਆ, ਤੇ ਜਿੱਤ ਹੋ ਗਈ ਜਾਂ ਹਾਰ ਹੋ ਗਈ, ਤਿੰਨ ਤਿੰਨ ਮਹੀਨੇ ਕਿੱਦਾਂ ਲੜਦੇ ਰਹਿੰਦੇ? ਕਿਉਂ ਰੋਟੀ ਟੋਕ ਨਹੀਂ ਖਾਣਾ ਰਾਤ ਨੂੰ? ਉਹ ਏਦਾਂ ਹੁੰਦੇ ਸੀ, ਕੋਈ ਕਾਨੂੰਨ ਹੁੰਦਾ ਸੀ, ਏਦਾਂ ਥੋੜੇ ਵੀ ਇੱਕੋ ਦਿਨ ਹੀ ਮਾਰਦੇ। ਲੱਖ ਦੋ ਲੱਖ ਫੌਜ ਉਧਰੋਂ ਆ ਗਈ, ਲੱਖ ਦੋ ਲੱਖ ਫੌਜ ਇਧਰੋਂ ਆ ਗਈ, ਹੁਣ ਲੱਖ ਕਿਤੇ ਬੰਦਾ ਏਡੀ ਛੇਤੀ ਮਰ ਜਾਣਾ, ਉਹਨਾਂ ਕੋਲ ਕਿਹੜਾ ਪਰਮਾਣੂ ਹਥਿਆਰ ਸੀ? ਪਹਿਲਾਂ ਸੌ ਕੁ ਜਾਣਾ ਸੌ ਜਾਣਿਆਂ ਨਾਲ ਲੜਦਾ ਸੀ, ਉਹਨਾਂ ਦੇ ਕੁਛ ਮਰ ਜਾਂਦੇ ਕੋਈ ਇਹਨਾਂ ਦੇ ਮਰ ਜਾਂਦੇ, ਫੇਰ ਸੌ ਕੁ ਜਾਣੇ ਆਉਂਦੇ ਸੀ, ਸੌ ਏਦਾਂ ਲੜਦੇ ਸੀ, ਏਦਾਂ ਲੜ ਲੜ ਕੇ ਤੇ ਸਾਹ ਲੈ ਕੇ ਲੜਦੇ ਸੀ, ਜਿੰਨਾ ਚ ਜਾਂ ਸੌ ਲੱਖ ਦੋ ਲੱਖ ਉਹਨਾਂ ਦੇ ਨਹੀਂ ਮਰਦੇ, ਜਾਂ ਲੱਖ ਦੋ ਲੱਖ ਇਹਨਾਂ ਦੇ ਨਹੀਂ ਮਰਦੇ, ਜਾਂ ਇੱਧਰਲੇ ਰਾਜੇ ਦੇ ਹੱਥ ਨਹੀਂ ਖੜੇ ਕਰਦੇ, ਜਾਂ ਉਹਨਾਂ ਦੇ ਉਹਨਾਂ ਚ ਲੜਾਈਆਂ ਲੱਗਦੀਆਂ ਨੇ। ਤੰਬੂ ਲਾ ਲੈਂਦੇ ਸੀ ਰਾਤ ਨੂੰ ਭੁੰਨ ਭੁੰਨ ਕੇ, ਮੁਰਗੇ ਸ਼ਰਾਬਾਂ ਪੀਂਦੇ ਸੀ, ਸਵੇਰ ਨੂੰ ਫੇਰ ਲੜਦੇ ਸੀ, ਰਾਤ ਨੂੰ ਫੇਰ ਰੋਟੀ ਟੋਕ, ਸਵੇਰ ਨੂੰ ਫੇਰ ਲੜਦੇ ਸੀ। ਤੇ ਰਾਤ ਨੂੰ ਦੋ ਜੇ ਕੋਈ ਰਾਤ ਨੂੰ ਸੁੱਤਿਆਂ ਨੂੰ ਹੱਲਾ ਬੋਲ ਜਾਂਦਾ, ਐਵੇਂ ਕਿਵੇਂ ਬੋਲ ਜਾਂਦਾ, ਅੱਧਿਓਂ ਜ਼ਿਆਦਾ ਪਹਿਰਾ ਦਿੰਦੇ ਹੁੰਦੇ ਸੀ, ਇਹਦਾ ਤੇਰੇ ਅੱਗੇ ਸੋਚ ਵੀ ਨਾ ਸੀ ਜਾਓ, ਫੇਰ ਜਿੱਤ ਲਿਆ ਉਹਨਾਂ ਨੇ ਜਾਣਾ। ਉਹਨਾਂ ਦੇ ਬੰਦੇ ਵੀ ਅੱਧੇ ਸੁੱਤੇ ਤੇ ਅੱਧੇ ਪਹਿਰਾ ਦਿੰਦੇ ਸੀ, ਇਹਨਾਂ ਦੇ ਬੰਦੇ ਵੀ ਅੱਧੇ ਸੁੱਤੇ ਤੇ ਅੱਧਾ ਪਹਿਰਾ ਦਿੰਦੇ ਸੀ, ਫੇਰ ਜਿਹੜੇ ਰਾਤ ਪਹਿਰਾ ਦਿੱਤਾ ਉਹਨਾਂ ਨੇ ਦੂਸਰੇ ਦਿਨ ਸੌਣਾ ਤੇ ਦੂਸਰਿਆਂ ਨੇ ਜਾਗਣਾ, ਅੱਛਾ ਜਿਹੜੇ ਰਾਤ ਸੁੱਤੇ ਉਹਨਾਂ ਨੇ ਸਵੇਰ ਨੂੰ ਲੜਨਾ, ਤਾਂ ਤੇਰੇ ਅੱਗੇ ਤਾਂ ਆਪੇ ਕਹਿਣਾ ਮੈਂ ਤਾਂ ਭਾਈ ਪਹਿਰਾ ਦਊਂਗਾ ਸੌਣਾ ਨੇ, ਕਿਉਂਕਿ ਜਿਹੜੇ ਸੁੱਤੇ ਸਵੇਰ ਨੂੰ ਉਹ ਲੜਨਗੇ। ਅੱਛਾ ਕਈ ਐਸੇ ਵੀ ਤੇਰੇ ਮੇਰੇ ਅੱਗੇ ਹੁੰਦੇ ਸੀ ਜਿਹੜੇ ਦਿਨ ਰਾਤ ਪਹਿਰਾ ਹੀ ਦਿੰਦੇ ਸੀ, ਉਹ ਲੜਨਾ ਚਾਹੁੰਦੇ ਨੇ, ਉਹ ਕਹਿੰਦੇ ਜਾਗਣਾ ਚੰਗਾ ਮਰਨਾ, ਇਹ ਇੱਦਾਂ ਦੇ ਸੀ। ਮੌਤ ਦੀ ਕੀਮਤ ਹੀ ਕੁਛ ਨਹੀਂ ਸੀ, ਬੰਦੇ ਦੀ ਜ਼ਿੰਦਗੀ ਕੀਮਤ ਹੀ ਕੁਛ ਨਹੀਂ ਸੀ। ਅੱਜ ਤੇ ਜੇ ਆਪਾਂ ਕਹੀਏ ਵੀ ਅਸੀਂ ਬੜੇ ਸੌਖੇ ਹਾਂ,
ਤੇ ਫੇਰ ਵੀ ਆਪਾਂ ਚੁੱਪ ਕੀਤੇ ਆ, ਉਦੋਂ ਪਤਾ ਹੀ ਕੋਈ ਨੀ ਵੀ ਕਦੋਂ ਲੜਾਈ ਹੋ ਕੇ ਕਿਹਨੇ ਕਦੋਂ ਮਰ ਜਾਣਾ। ਇੱਕ ਰਾਜੇ ਹੀ ਸੀ ਜਿਹੜੇ ਮਹਿਫੂਜ਼ ਹੁੰਦੇ ਸੀ, ਨਹੀਂ ਤੇ ਬਾਕੀ ਸਾਰੇ ਵਿਚਾਰੇ। ਹੁਣ ਪਿਆਦੇ ਜਿਹੜੇ ਆ, ਜਿਹੜੇ ਲੜਨ ਵਾਲੇ ਆ, ਫੌਜੀ ਜਿਹੜੇ ਜਰਨੈਲ ਲਾ ਲਓ ਵੱਡੇ ਵੱਡੇ, ਉਹ ਵੀ ਬਚੇ ਰਹਿੰਦੇ ਸੀ। ਜਿਹੜੇ ਵਿਚਾਰੇ ਮੇਰੇ ਤੇ ਰਹਿ ਗਏ ਆ, ਉਹ ਲੜਦੇ ਸੀ ਪਹਿਲਾਂ। ਤੇ ਮੁਗਲਾਂ ਨੇ ਜਿੰਨੀਆਂ ਮੌਜਾਂ ਭਾਰਤ ਚ ਮਾਣੀਆਂ, ਤੇ ਜੇ ਤੂੰ ਆਗਰੇ ਚ ਕਿਤੇ ਜਾਵੇ ਤੈਨੂੰ ਮਹਿਲ ਦਿਖਾ ਕੇ ਲਿਆਈਏ, ਤੂੰ ਕਹਿਣਾ ਵੀ ਤਾਇਆ ਇੱਦਾਂ। ਉਹਨਾਂ ਦੀਆਂ ਕਬਰਾਂ ਜਿੱਥੇ ਉਹਨਾਂ ਦੇ ਮੁਰਦੇ ਰੱਖੇ ਆ, ਉਹ ਕਬਰਾਂ ਵੀ ਮੈਨੂੰ ਲੱਗਦਾ ਵੀ ਰਾਜਾ ਮਹਾਰਾਜਾ ਦੀਆਂ ਮਹਿਲ ਨਾਲੋਂ ਘੱਟ ਨੇ।
ਅੱਛਾ
ਲਾ, ਤੈਨੂੰ ਪਤਾ ਹੀ ਕਿਸੇ ਚੀਜ਼ ਦਾ ਨੀ।
ਮੇਰਾ ਤਾਂ ਬੜਾ ਜੀ ਕਰਦਾ ਵੀ ਆਗਰੇ ਚ ਜਾ ਕੇ ਨਾ ਉਹ ਦੇਖਣਾ ਤਾਜ ਮਹਿਲ ਵੀ, ਤੇ ਬਾਕੀ ਜਿਹੜੇ ਮਕਬਰੇ ਜਿਹੜੇ ਤੁਸੀਂ ਕਹਿੰਦੇ ਉਹ ਸਾਰੇ ਦੇਖਣੇ। ਚੱਲ ਗਈ ਤੈਨੂੰ ਕਿਹੜਾ ਕਿਸੇ ਨੇ ਸੰਗਲੀ ਪਾਈ ਆ, ਚੱਲ ਜਾ। ਟਾਈਮ ਹੀ ਨੀ ਲੱਗਦਾ, ਟਾਈਮ ਪਤਾ ਨੀ ਵੀ ਤੇਰਾ ਕੀ ਇੱਥੇ ਝੋਨਾ ਲਾਉਣਾ ਰਹਿ ਗਿਆ। ਤਾਂ ਜੀ ਮੈਨੂੰ ਲੱਗਦਾ ਕਿ ਭਾਜੀ ਦਾ ਮੁੰਡਾ ਇੰਗਲੈਂਡ ਵਿੱਚ ਜੂਲੀਅਨ ਅਸਾਂਸੇ ਨਾਲ ਰਿਹਾ ਲੱਗਦਾ, ਜਿਹੜਾ ਇੰਨੀ ਜ਼ਿਆਦਾ ਜਾਣਕਾਰੀ ਰੱਖਦਾ ਇਹਦੇ ਨਾਲ। ਜੂਲੀਅਨ ਅਸਾਂਜੇ, ਇਹ ਕਿਹੜੀ ਬਲਾ, ਇਹ ਕੋਈ ਤਕੜਾ ਵਿਦਵਾਨ ਹੀ ਹੋਊ ਫਿਰ ਇੰਗਲੈਂਡ ਦਾ। ਇਹ ਤਾਂ ਹੁਣ ਸਾਨੂੰ ਪਤਾ ਨੀ ਕਿਹਨਾਂ ਰਿਹਾ ਤੇ ਕਿਹਨਾਂ ਨਹੀਂ ਰਿਹਾ। ਹਾਂ ਇਹਨਾਂ ਸਾਨੂੰ ਪਤਾ ਵੀ ਗੋਰੀ ਨਾਲ ਰਿਹਾ, ਰਿਹਾ ਵੀ ਸਾਲ ਡੂਢ ਸਾਲ ਰਿਹਾ ਵਾ, ਉਹਨੇ ਇਹਨੂੰ ਲਾਰੇ ਲਾਏ ਸੀ ਵਿਆਹ ਦੇ, ਇਹਦੇ ਪੈਸੇ ਉਹ ਖਾਂਦੀ ਰਹੀ, ਕੌਣ ਵਾਂਗੂ ਸਾਡਾ ਮੁੰਡਾ ਖਾ ਲਿਆ। ਤੇ ਮਗਰੋਂ ਜਦੋਂ ਜ਼ੂਰਗ ਸਾਲ ਹੋਇਆ, ਇਹਨੇ ਕਿਤੇ ਦੌਕਾ ਮਾਰਿਆ ਵੀ ਤੂੰ ਮੈਨੂੰ ਪੱਕਾ ਕਰਾਉਣਾ ਕਿ ਨਹੀਂ। ਦੌਕਾ ਸੁਣਦੀਆਂ ਅੱਜ ਕੱਲ੍ਹ ਕੋਈ, ਹੁਣ ਇਹਨੇ ਦੌਕਾ ਮਾਰਿਆ, ਉਹਨੇ ਟੈਲੀਫੋਨ ਮਾਰਤਾ। ਟੈਲੀਫੋਨ ਕਿੱਦਾਂ, ਸਿਰ 'ਚ ਮਾਰਤਾ ਟੈਲੀਫੋਨ, ਫਿਰ ਮਗਰੋਂ ਇਹਦਾ ਸਿਰ ਖੁੱਲ ਗਿਆ, ਇਹਦਾ ਸਿਰ ਖੁੱਲ ਗਿਆ, ਉਹਨੇ ਟੈਲੀਫੋਨ ਪੁਲਿਸ ਨੂੰ ਲਾਤਾ, ਨਾਲੇ ਮੁੰਡੇ ਸਾਡੇ ਦਾ ਸਿਰ ਖੋਲਤਾ, ਰਹਿੰਦੀ ਖੁੰਦੀ ਤਾਂ ਸਿਰ ਪੁਲਿਸ ਵਾਲੇ ਨੇ ਕੱਢਤੀ। 4-5 ਸਾਲ ਜੇਲ੍ਹ 'ਚ ਰਿਹਾ, ਮਗਰੋਂ ਆਪ ਛੱਡ ਕੇ ਆਇਆ ਜਲੰਧਰੋਂ ਮੁੜ ਕੇ ਗਿਆ। ਉਹ ਕਹਿੰਦੇ ਹੁਣ ਗਾਂਹ ਥੋੜੇ ਚੱਲੇ ਜਾਂਦੇ ਦਿੱਲੀਓਂ, ਮੇਰੇ ਨਹੀਂ ਤਾਂ ਉਦਾਂ ਆਮ ਤੌਰ 'ਤੇ ਦਿੱਲੀਓਂ ਮੁੜ ਜਾਂਦੇ ਹੁੰਦੇ। ਉਹ ਕਹਿੰਦੇ ਨਹੀਂ, ਇੱਕ ਵਰਾਇਟੀ ਲਹਿਦਾ ਹੀ ਆ ਇਹਨੂੰ, ਪੈਂਡੀ ਹੈ। ਉਹ ਕਹਿੰਦਾ ਪਾਪਾ ਪੈਂਡੀ ਛੱਡ ਕੇ ਆਉਣ ਲੱਗੇ ਸੀ। ਕਹਿੰਦਾ ਲੈ ਆਉਂਦਾ ਕੋਈ, ਰੋਟੀ ਪਾਣੀ ਖਾ ਕੇ ਚੱਲ ਜਾਂਦਾ, ਰੋਟੀ ਖਾ ਗਿਆ। ਅਤੇ ਵੈਸੇ ਭਾਅ ਜੀ ਦੇ ਮੁੰਡੇ ਨੂੰ ਵਾਕਿਆ ਜਾਣਕਾਰੀਆਂ ਤਾਂ ਅੱਜ ਬਹੁਤ ਆ। ਉਹ ਬਾਬਾ ਤੁਰਿਆ ਫਿਰਿਆ ਬਹੁਤ ਰਿਹਾ, ਜਿਹੜਾ ਤੁਰਨ ਫਿਰਨ ਵਾਲਾ ਜਾਣਕਾਰੀ ਉਹਨੂੰ ਹੁੰਦੀ ਸੀ। ਅਤੇ ਇੱਧਰ ਨਰਿੰਦਰ ਰਾਠੌਰ ਸਾਹਿਬ ਦਾ ਜੀ ਆਸਟ੍ਰੇਲੀਆ ਵਾਲੇ ਆਪਣੇ ਨਾਲ ਪਹੁੰਚੇ ਨੇ। ਉਹ ਬੱਲੇ ਔਰੇਂਜ ਵਾਲੇ ਕਿਹਾ ਕਰ, ਹੁਣ ਤੂੰ ਆਸਟ੍ਰੇਲੀਆ ਵਾਲੇ ਨਾ ਕਿਹਾ ਕਰ, ਹੁਣ ਔਰੇਂਜ ਦੇ ਵਿੱਚ ਇਹਨਾਂ ਨੇ ਧੁਮਾਂ ਪਾਈਆਂ ਠੰਡੇ ਖਾਂ ਕਿਹਾ। ਔਰੇਂਜ ਮੈਨੂੰ ਭਾਈ ਦਾ ਮੁੰਡਾ ਕਹਿੰਦਾ ਤਾ, ਜਿੱਦਾਂ ਆਪਣੇ ਇੱਥੇ ਆ ਨਾ ਸ਼ਿਮਲਾ, ਇੱਦਾਂ ਆਸਟ੍ਰੇਲੀਆ ਦਾ ਔਰੇਂਜ। ਕਹਿੰਦੇ ਤਾਇਆ ਜੀ, ਮਨਦੀਪ ਭਾਜੀ, ਮਨਜੀਤ ਭਾਜੀ, ਟੀਟੂ ਭਾਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਉਹ 25 ਲਗੇ, ਕੱਲ੍ਹ ਨਹੀਂ ਆਇਆ, ਕੱਲ੍ਹ ਤੈਨੂੰ ਉਡੀਕਦੇ ਰਹੇ, ਕੱਲ੍ਹ ਤਾਂ ਐਤਵਾਰ ਸੀ। ਆਹੋ ਸੱਚ ਫਿਰ ਆਉਣਾ ਦੂੰਗੀ। ਕਹਿੰਦੇ ਤਾ ਜੀ ਵੀਕਐਂਡ ਕਿਵੇਂ ਰਿਹਾ ਐਤਵਾਰ? ਉਹ ਐਤਵਾਰ ਰਾਠੌਰ ਠੀਕ ਠਾਕ ਜਿਹਾ ਲੰਘਿਆ। ਪਹਿਲਾਂ ਤਾਂ ਮੈਂ ਸੁੱਤਾ ਰਿਹਾ ਬਾਅਦ ਦੁਪਹਿਰ ਤੱਕ, ਖੂਹ ਦੇ ਇੰਨੀ ਠੋਣੀ ਸੋਹਣੀ ਹਵਾ, ਉੱਤੋਂ ਕੋਇਲਾਂ ਆਣ ਕੇ ਉਹਨਾਂ ਨੇ ਉਹ ਗੀਤ ਸੁਣਾਏ ਜਿਹੜੇ ਮੈਂ ਕਦੇ ਸੁਣੇ ਨਾ। ਹਰੀਹਰ ਦੇਖੇ ਹਰੀਹਰ? ਕਿਹੜੇ ਹਰੀਹਰ ਹੁੰਦੇ? ਹਰੀਹਰ ਜਾਂ ਹਰੇ ਰੰਗ ਦੇ ਹੁੰਦੇ ਉਹ। ਉਹਨਾਂ ਦੀ ਆਵਾਜ਼ ਵੀ ਬੜੀ ਸੋਹਣੀ, ਕੋਇਲਾਂ ਦੀ ਆਵਾਜ਼, ਘੁੱਗੀਆਂ, ਗਿਟਾਰਾਂ। ਸਾਡੇ ਖੂਹ 'ਤੇ ਜੇ ਤੂੰ ਆ ਗਿਆ ਨਾ ਰਾਠੌਰ, ਤੂੰ ਕਹਿਣਾ ਤਾਇਆ ਮੈਨੂੰ ਖੂਹ ਦੇ ਦੇ ਤੂੰ ਆਸਟ੍ਰੇਲੀਆ ਲੈ ਲਾ। ਇੰਨਾ ਸਵਾਦ ਆਉਂਦਾ ਉੱਥੇ ਪੈਣ ਦਾ, ਉੱਤੇ ਗੋਲਾਂ ਹੁਣ ਤੂਤਾਂ ਦੀਆਂ ਇੰਨੀਆਂ ਸੋਹਣੀਆਂ, ਤੇ ਪੈਸ ਉੱਤੇ ਤੇ ਮੂੰਹ 'ਚ ਆਪੇ ਡਿੱਗ ਪੈਂਦੀਆਂ ਗੋਲਾਂ। ਆਖਦੇ ਹੋਰ ਕੀ ਤਾਇਆ ਜੀ, ਅੱਛਾ ਤੁਸੀਂ ਨਾ ਪੈ ਜਾਓ, ਤੁਹਾਡੇ ਤਾਂ ਮੂੰਹ 'ਚ ਬਿਠਾ ਹੀ ਪੈਣੀਆਂ। ਉਦਾਂ ਮੈਂ ਜਿੱਥੇ ਪੈਂਦਾ ਨਾ ਬਹੁਤ, ਉੱਥੇ ਗੋਲਾਂ ਦੇ ਗੁੱਛੇ ਹੀ ਆ, ਆਪੇ ਕਿੱਦਾਂ ਡਿੱਗ ਜਾਣੀਆਂ, ਹਵਾ ਨਾ ਉਰਗਾ ਨਾ। ਤੇ ਜਾਨਵਰ ਨੀ ਉੱਤੇ ਪੈਂਦਾ? ਤੇਰਾ ਰਾਦਾ ਵੀ ਸਾਡੇ ਮੂੰਹ 'ਚ ਬਿਠਾ ਪੈ ਖੜਾ, ਤੇਰੀ ਸੋਚਣੀ ਸਾਡੇ ਤੁਸੀਂ ਬੜੀ ਛੇਤੀ ਪਾਤੀਆਂ। ਉਹ ਮੈਂ ਤੁਹਾਨੂੰ ਦੱਸਿਆ ਵੀ ਸਾਡੇ ਖੂਹ 'ਤੇ ਮੂੰਹ ਅੱਡ ਕੇ ਪੈਣਾ, ਕੋਈ ਖਤਰਨਾਕ ਖਤਰੇ ਤੋਂ ਘੱਟ ਨੀਗਾ। ਉਹ ਮਕੜੀ ਮੁਕੜੀ ਤੁਹਾਡੇ ਮੂੰਹ 'ਚ ਪੈ ਗਈ ਤੇ ਤਾਂ ਪੈ ਗਈ। ਕਹਿੰਦੇ ਮੈਂ ਤਾਂ ਸੁਨੇਹਾ ਭੇਜਣਾ ਬੰਦ ਕਰਤਾ ਕਿ ਕਿਸੇ ਨੇ ਪੜਵਾ ਪੜ੍ਹਨਾ ਤੇ ਹੈ ਨੀ, ਘੰਟਾ ਹੋ ਚੱਲਿਆ। ਉਹ ਨਾ 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 ਨਾ, ਇਹ ਜ਼ੁਲਮ ਨਾ ਸਾਡੇ ਤੇ ਕਰਦੇ, ਇਹਦੇ ਨਾਲ ਤਾਂ ਭਾਈ ਜੀ ਦੇ ਮੁੰਡੇ ਵਾਂਗੂ ਕੇਸ ਸਾਡੇ ਤੇ ਕਰਨਾ ਤੇ ਬੇਸ਼ੱਕ ਕਰਦੇ, ਅਸੀਂ 10 ਸਾਲ ਜੇਲ੍ਹ 'ਚ ਲਵਾਂਗੇ ਕਰਤਾ। ਤੇ ਜੇ ਤੂੰ ਕਹਵੇਂ ਵੀ ਸੁਨੇਹਾ ਨੀ ਭੇਜਣਾ ਤੇ ਕਿਸੇ ਨੇ ਪੜ੍ਹਨਾ ਨਹੀਂ, ਇਸ ਵਹਿਮ ਦਾ ਇਲਾਜ ਹੋਮਿਓਪੈਥੀ ਦਵਾਈ ਕਰ ਸਕਦੇ ਹੋਰ, ਇਹ ਜੇ ਨਹੀਂ ਪੜ੍ਹਦੇ ਤੂੰ ਸਾਨੂੰ ਦੱਸਣਾ ਜੁੱਤੀ ਮੇਰੀ ਕੈਮ ਵਾਲਿਆ ਫੜਾਓ ਜੁੱਤੀ।
ਤਾਇਆ ਜੀ ਮੈਂ ਤਾਂ ਪੜ੍ਹ ਦਿੱਤੇ ਉਦੋਂ ਹੀ। ਉਹ ਤਾਇਆ ਬਸ ਕਰ ਇੰਨੀਆਂ
ਕਿਉਂ ਉਹਨੇ ਘੰਟਾ ਹੋ ਗਿਆ ਉਹਨੇ ਸੁਨੇਹਾ ਭੇਜੇ ਨੂੰ ਜਿੱਦਾਂ ਦੇ ਤੁਹਾਡੇ ਮੂੰਹ ਅਗਲਾ ਤੁਹਾਡੇ ਆਵੇ ਨਾ ਫੇਰ ਵੀ ਆਈ ਜਾਂਦਾ ਸ਼ਰਮ ਕਰੋ ਤੁਸੀਂ ਥੋੜੀ ਬਹੁਤੀ ਨਾ ਤੁਸੀਂ ਕੋਈ ਗੱਲ ਗੁਣ ਗਿਆਨ ਦੀ ਕਰਨੀ ਨਾ ਕੋਈ ਤੁਸੀਂ ਸਮਾਜ ਦੀ ਕੋਈ ਗੱਲ ਕਰਨੀ ਨਾ ਤੁਹਾਨੂੰ ਇਹ ਪਤਾ ਭਗਵੰਤ ਮਾਨ ਨੇ ਕੀ ਕਿਹਾ ਨਾ ਤੁਹਾਨੂੰ ਨਰਿੰਦਰ ਮੋਦੀ ਨੇ ਕੀ ਕਿਹਾ ਨਾ ਤੁਹਾਨੂੰ ਅਟਲ ਬਿਹਾਰੀ ਵਾਜਪੇਈ ਨੇ ਪਤਾ ਤੁਹਾਨੂੰ ਕਾਹਦਾ ਫੇਰ ਵੀ ਉਹ ਆ ਕੇ ਤੁਹਾਡੀਆਂ ਗੱਲਾਂ ਸੁਣਦੇ ਹੋ ਦੱਸਣੇ ਪਏ ਤੇ ਭੇ ਪੜਦੇ ਨੇ ਡੁੱਬ ਕੇ ਮਰ ਜਾਓ ਸਾਰੀ ਦਿਹਾੜੀ ਚੀ ਚਾਹ ਪੀਂਦੇ ਰਹਿੰਦੇ ਇਸੇ ਮੇਰੇ ਕੋਲ ਬੈਠੇ ਤੁਹਾਡੀ ਤਾਂ ਚਾਹ ਪੀਤੀ ਵੀ ਨੀ ਉਹ ਚਲੋ ਜਿਹਨਾਂ ਦੀ ਵੀ ਪੀਨੇ ਦੇ ਹੈਗੇ ਨੇ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਗਾਹ ਦਿੰਦੇ ਨੇ ਉਹ ਆਪਣੇ ਰਠੌਰ ਸਾਹਿਬ ਮੈਂ ਝੰਮ ਦਿੱਤੇ ਆ ਇੱਧਰ ਆਓ ਤੂੰ ਕਿੱਧਰ ਖੂੰਜੇ ਜੇ ਲੱਗੇ ਜਾਣ ਉਰੇ ਆ ਉਰੇ ਆ ਜਾ ਨਹੀਂ ਤੇ ਮੈਂ ਜਿੱਦਾਂ ਰਾਤੀ ਕਟਾ ਕੁੱਟਿਆ ਨਾ ਤਾਂ ਵਾਰੀ ਤੇਰੀ ਉਦਾਂ ਆ ਜਾਣੀ ਕਟਾ ਕਾਹਦੇ ਕੁੱਟਦਾ ਤੁਸੀਂ ਐਵੇਂ ਪੰਗੇ ਚ ਰਹਿੰਦਾ ਸੀ ਕੱਟੀ ਸੀ ਉਹਦੇ ਢੁੱਡਾਂ ਮਾਰਦਾ ਸੀ ਕੱਟੀ ਦੇ ਮਾਰ ਕੇ ਢੁੱਡ ਤੇ ਉਹਨੇ ਨਾ ਉਹਦਾ ਗਲ ਫਸਾ ਤਾ ਤਵੀਆਂ ਦੇ ਵਿੱਚ ਕੱਟੀ ਮੈਂ ਕਿਹਾ ਮਾਰੀ ਜਾਣੀ ਆ ਬਈਏ ਨੇ ਮੈਨੂੰ ਕਿਹਾ ਕੇ ਕਹਿੰਦਾ ਤਾਇਆ ਹਮਰਾ ਕੱਟੀ ਮਰ ਜਾਏਗਾ ਛੇਦੀ ਆ ਜਾ ਮੈਂ ਕਿਹਾ ਕਿਤੇ ਮਾੜੀ ਮੋਟੀ ਕੋਈ ਰੱਸੀ ਰੁੱਸੀ ਬਚੀ ਹੋਣੀ ਓਦਾਂ ਹੀ ਯਾਰੀ ਗੱਲ ਵਧਾ ਜਿਹੜਾ ਕੇ ਦੱਸਦਾ ਹੈ ਤੇ ਮੈਂ ਕਿਹਾ ਬਈ ਆ ਜਾਂਦਾ ਮੈਂ ਹਰੇ ਰੋਟੀ ਖਾਂਦਾ ਸੀ ਉਹ ਕੋਈ ਜਾਵੇ ਮਰ ਜਾਏਗਾ ਮਰ ਜਾ ਮੈਂ ਕਿਹਾ ਰੋਟੀ ਤਾਂ ਮੈਨੂੰ ਦੋ ਖਾ ਲੈਂਦੇ ਫਿਰ ਮੈਂ ਕਿਹਾ ਜ਼ਿਆਦਾ ਹੋ ਰਿਹਾ ਹੋਇਆ ਹੋਊ ਉਥੋਂ ਹੀ ਛੱਡ ਕੇ ਰੋਟੀ ਮੈਂ ਗਿਆ ਤੇ ਕੱਟੀ ਨੇ ਤਵੀਆਂ ਚ ਗਲ ਫਸਾ ਕੇ ਪੁੱਠੀ ਹੋ ਜਾਂਦੇ ਕੱਟਾ ਸਮਾਂ ਝੰਬਿਆ ਮੈਂ ਕਹਿੰਦਾ ਇਹਨੇ ਉਹਦੇ ਢੁੱਡ ਮਾਰ ਕੇ ਤੁਹਾਨੂੰ ਥੱਲੇ ਛੱਡ ਲਿਆ ਉਹਦੀ ਤੌਣ ਆ ਗਈ ਤੌਣ ਮੁੜ ਗਈ ਉਹਨੇ ਮਾਰੀ ਜਾਣਾ ਸੀ ਜਾਨ ਸੀ ਮੇਰੇ ਕਰਕੇ ਮੈਂ ਦੋਵੇਂ ਹੱਥ ਨਾਲ ਫੜ ਕੇ ਤਵੀਆਂ ਚਾ ਕੇ ਤਾਂ ਨੂੰ ਕਰਤੀਆਂ ਕੱਟੀ ਦਾ ਮੂੰਹ ਕੱਢਿਆ ਤੇ ਨਹੀਂ ਇਹਨਾਂ ਤੋਂ ਨਿਕਲਣਾ ਹੀ ਸੀ ਸਾਰੀ ਦਿਹਾੜੀ ਲੱਗੇ ਰਹਿੰਦੇ ਤੇ ਫਿਰ ਮੈਂ ਕੱਟਾ ਝੰਬਿਆ ਜਿਹੜਾ ਨਾ ਉਹਨੂੰ ਜਾ ਕੇ ਪੁੱਛਣ ਕਿਹਾ ਹੁਣ ਢੁੱਡ ਛੱਡ ਕੇ ਜੇ ਕਿਸੇ ਵੱਲ ਦੇਖ ਵੀ ਗਿਆ ਤੇ ਮੈਨੂੰ ਕਹਿ ਦੇ
ਚੰਗਾ ਤਾਂ ਹੈ ਜੀ ਸੀ ਠੀਕ ਕੀਤਾ ਤੁਸੀਂ
ਕੱਟੀ ਮਾਰ ਦੇਣੀ ਸੀ ਇਹਨੇ ਤਾਂ ਬਹੁਤ ਵੱਜਦੇ ਡੰਗਰ ਥੋੜੇ
ਤੇ ਤਾਇਆ ਜੀ ਸੁਖਪ੍ਰੀਤ ਬਾਜੀ ਹੋਰੀ ਪਹੁੰਚੇ ਨੇ ਤੁਸੀਂ ਯਾਦ ਕਰਦੇ ਹੁਣੇ
ਲੈ ਹੁਣ ਮੇਰੇ ਮੂੰਹ ਚੋਂ ਨਿਕਲਣ ਲੱਗਾ ਜਦੋਂ ਇਹਨੇ ਕਿਹਾ ਨਾ ਵੀ ਰਾਏ ਆਏ ਆ ਤੇ ਮੈਂ ਕਿਹਾ ਰਾਏ ਨੀ ਆਏ ਬਹੁਤ ਸਾਰੇ ਆਏ ਹੁਣ ਆਪਣੇ ਸੁਖਪ੍ਰੀਤ ਵੀ ਆਇਆ ਹੋਣਾ ਸੁਖਪ੍ਰੀਤ ਤੇ ਆਊਗਾ ਉਹ ਮੈਨੂੰ ਪੂਰਾ ਯਕੀਨ ਆ ਸੁਖਾਂ ਦੇ ਪ੍ਰੀਤ ਹੋਰ ਸੁਣਾ ਕਿੱਦਾਂ ਸਿਹਤਾਂ ਠੀਕ ਠਾਕ ਆ ਉਹ ਸਾਨੂੰ ਮਾਣ ਹੀ ਤੇਰੇ ਤੇ ਆ ਹੋਰ ਮਾਣ ਮਲਕੀਤ ਕਰਤੇ ਨਾ ਸਾਹਾਂ ਤੇ ਮਾਣ ਨਾ ਸਰੀਰ ਤੇ ਮਾਣ ਹੀ ਤੁਹਾਡੇ ਤੇ ਤੁਹਾਡੇ ਵਰਗੇ ਸੋਹਣਿਆਂ ਸਨਖਿਆ ਗੱਭਰੂਆਂ ਤੇ ਆ ਜਿਹੜੇ ਇੰਨਾ ਪਿਆਰ ਸਤਿਕਾਰ ਸਾਨੂੰ ਦਿੰਦੇ ਅਸੀਂ ਹੋਰ ਸਾਡੇ ਕੋਲ ਹੈ ਕੀ ਆ ਕੱਖ ਵੀ ਨਹੀਂ
ਸਤਿ ਸ੍ਰੀ ਅਕਾਲ ਕਹਿੰਦੇ ਨੇ ਤਾਇਆ ਜੀ ਮਨਦੀਪ ਭਾਜੀ ਬਲਕੀਰ ਭਾਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਬਾਈ ਸੁੱਖਾਂ ਦੇ ਬਰੀਦ ਖੁਸ਼ ਰਿਹਾ ਕਰ ਆਬਾਦ ਰਿਹਾ ਕਰ ਤੇ ਤਾਇਆ ਜੀ ਤੂਰ ਸਾਹਿਬ ਕਹਿੰਦੇ ਅਟਲ ਬਿਹਾਰੀ ਵਾਜਪੇਈ ਨੇ ਉੱਪਰੋਂ ਆਣ ਕੇ ਕਿਹਾ ਉੱਪਰੋਂ ਕਿਆ ਕੁਛ ਉਹ ਤਾਂ ਗੁਜ਼ਰ ਗਏ ਨੇ ਬਹੁਤ ਚਿਰ ਦੇ ਅੱਛਾ ਤੂਰ ਸਾਹਿਬ ਕਿੰਨਾ ਕੀ ਹੋਗਾ ਮੈਨੂੰ ਤੇ ਯਾਦ ਨਹੀਂ ਇਹ ਚੀਜ਼ ਦਾ ਮੈਂ ਕਿਹਾ ਹਰੇ ਕੀ ਨਹੀਂ ਨਹੀਂ ਉਹ ਤਾਂ ਬਹੁਤ ਚਿਰ ਦੇ ਤਾਇਆ ਬਿਮਾਰ ਸਨ ਤੇ ਉਹ ਤਾਂ ਚੜ੍ਹਾਈ ਕਰਕੇ ਚਿਰ ਦੇ ਨਹੀਂ ਹਮ ਮੈਨੂੰ ਇਸ ਗੱਲ ਬਾਰੇ ਨਹੀਂ ਉਹ ਪਤਾ ਤਾਂ ਹੀ ਤੇ ਕਹੀ ਜਾਂਦਾ ਤੁਹਾਨੂੰ ਵੀ ਨਹੀਂ ਪਤਾ ਉਹ ਚਲੋ ਮੈਨੂੰ ਨਹੀਂ ਪਤਾ ਮੈਂ ਕਿਹੜਾ ਪੱਤਰਕਾਰ ਹਾਂ ਤੁਹਾਨੂੰ ਤਾਂ ਪਤਾ ਹੋਣਾ ਹੀ ਚਾਹੀਦਾ ਸਾਨੂੰ ਤੇ ਪਤਾ ਹੀ ਸੀ ਲੈ ਦੇਲਾ ਤੂਰ ਨੂੰ ਅਮਰੀਕਾ ਬੈਠੇ ਨੂੰ ਪਤਾ ਵੀ ਅਟਲ ਬਿਹਾਰੀ ਵਾਜਪੇਈ ਦੁਨੀਆਂ ਤੇ ਹੈ ਨੀ ਇਹਨਾਂ ਨੂੰ ਪਤਾ ਹੀ ਨਹੀਂ ਉਹ ਤਾਇਆ ਜੀ ਮੈਨੂੰ ਵੀ ਪਤਾ ਹੀ ਸੀ ਤੈਨੂੰ ਪਤਾ ਸਵਾਲ ਆ ਤੂੰ ਉਹਨੂੰ ਬੋਲਿਆ ਮੇਰਾ ਉਦੋਂ ਮੈਂ ਕਿਹਾ ਤੁਸੀਂ ਹੋਰ ਰੱਖ ਦੇਣੀ ਆ ਮੇਰੇ ਅੱਛਾ ਇਹਦਾ ਮਤਲਬ ਮੇਰਾ ਦਿਮਾਗ ਹਿੱਲਿਆ ਮੈਂ ਐਵੇਂ ਕੁੱਟੀ ਆਉਂਦਾ ਤੁਸੀਂ ਤਾਇਆ ਮੂਡ ਚਾਹੇ ਪਤਾ ਕੋਈ ਨੀ ਤੁਸੀਂ ਫੇਰ ਰੱਖ ਦੇਣੀਆਂ ਸੀ ਮੇਰੇ ਉਹ ਚੱਲ ਜੇ ਇੰਨਾ ਤੂੰ ਡਰਦਾ ਨਾ ਬੋਤੋ ਤੇ ਬੰਦਾ ਹੁਣ ਨੂੰ ਬਣਿਆ ਹੋਣਾ ਸੀ ਤੂੰ ਅੱਗੇ ਗਾਣਾ ਲਾ ਕਿਹੜਾ ਸੁਣਨਾ ਉਹਨਾਂ ਨੇ ਤੇ ਨਹੀਂ ਮੈਂ ਐਸਾ ਤੁਹਾਨੂੰ ਪੜਿਆ ਵਿਚਾਰ ਲਿਓ ਜੇ ਮੈਂ ਐਸਾ ਕੁੱਟੂੰਗਾ ਜਿਹੜਾ ਤੁਸੀਂ ਯਾਦ ਰੱਖੋ ਗੀਤ ਦੀ ਫਰਮਾਇਸ਼ ਤਾਇਆ ਜੀ ਹਲੇ ਕੋਈ ਆਈ ਨਹੀਂ ਆਪਾਂ ਜਿਹੜੀ ਫਰਮਾਇਸ਼ ਆਊਗੀ ਤੇ ਆਪਾਂ ਜ਼ਰੂਰ ਲਾਵਾਂਗੇ ਇੱਧਰ ਪ੍ਰੋਗਰਾਮ ਦੇ ਵਿੱਚ ਅੱਗੇ ਪ੍ਰੀਤ ਭਾਜੀ ਹੋਰੀ ਪਹੁੰਚੇ ਨੇ ਕਮਾਲ ਦੀ ਗੱਲ ਆਪਾਂ ਸਵੇਰ ਦੇ ਬੋਲੀ ਜਾਂਦੇ ਕੋਈ ਫਰਮਾਇਸ਼ ਹੀ ਨਹੀਂ ਆਈ ਮਲਕੀਤ ਇਹ ਤਾਂ ਅੱਗੋਂ ਤੇਰਵੀਂ ਬੰਦਾ ਹੀ ਕੋਈ ਨਹੀਂ ਆਇਆ ਹੋਣਾ ਸੁਣਨ ਵਾਲਾ ਤੇ ਮਹਿਲਾ ਦਾ ਤੂੰ ਕੋਲੋਂ ਬਣਾ ਬਣਾ ਦੱਸੀ ਜਾਣਾ ਗਾਲਾਂ ਤਾਇਆ ਜੀ ਨਹੀਂ ਨਹੀਂ ਆਪਣੇ ਸਰੋਤੇ ਤੇ ਆਏ ਨੇ ਅੱਜ ਉਹਨਾਂ ਨੇ ਫਰਮਾਇਸ਼ ਨਹੀਂ ਕੋਈ ਕੀਤੀ ਉਹ ਕਹਿੰਦੇ ਹੁਣੇ ਤੁਹਾਡੇ ਸਵੇਰ ਦੇ ਗੀਤ ਚੱਲੀ ਤੇ ਕਹਿੰਦੇ ਆ ਮਗਰੋਂ ਵੀ ਤੁਸੀਂ ਗੀਤ ਚ ਲਾਉਣੇ ਤੇ ਗੀਤ ਸੁਣਨੇ ਕਾਹਨੂੰ ਆ ਤੇ ਤਾਇਆ ਜੀ ਕਹਿੰਦੇ ਫੈਮਿਲੀ ਨੂੰ ਸਾਰਿਆਂ ਨੂੰ ਫਤਿਹ ਨੂੰ ਪ੍ਰੀਤ ਭਾਜੀ ਕਹਿੰਦੇ ਉਹ ਬੱਲੇ ਪ੍ਰੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਵੀ ਸਾਰੇ ਟੱਬਰ ਟੀਰ ਵੱਲੋਂ ਆਪ ਜੀ ਨੂੰ ਫਤਿਹ ਆ ਤੇ ਤਾਇਆ ਜੀ ਗਾਣਾ ਕਹਿੰਦੇ ਲਾ ਦਿਓ ਅੱਖੀਆਂ ਧਰਮਵੀਰ ਸਾਂਧੀ ਦਾ ਸੁਣੋ ਤੇ ਸੁਖੋ ਤਾਈ ਨੂੰ ਡੈਡੀ ਕਿਹੜੀ ਜੀ ਦਾ ਇੱਕ ਤਾਂ ਮੈਨੂੰ ਸ਼ੇਰ ਬੜਾ ਹੀ ਆਉਂਦਾ ਹਟ ਜਾ ਤੂੰ ਬਾਜ ਆ ਜਾ ਸੁਣਿਆ ਪ੍ਰੀਤ 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 ਤੇਰੇ ਗੀਤ ਸੁਣਨ ਵਾਲੀ ਲੱਗਦੀ ਨੀ ਮੈਨੂੰ ਨੀਂਦ ਤੇ ਗੀਤੋਂ ਮੈਨੂੰ ਯਾਦ ਆਇਆ ਤਾ ਜੀ ਫਿਰ ਆਪਾਂ ਗੀਤ ਇਹੀ ਸੁਣਾ ਦੇ ਟੈਲੀਫੋਨ ਚੱਕ ਮੇਰੇ ਸੁਣਿਆ ਸੁਨੱਖਿਆ ਮੱਖਣ ਦਾ ਡੋਨਿਆ ਮਿਲਕੀਤ ਟੈਲੀਫੋਨ ਚੱਕ ਕੇ ਫੜਾ ਤੇਰੇ ਹੱਥ ਟੁੱਟਿਆ ਲਿਆ ਫੜਾ ਉਹ ਤਾਇਆ ਜੀ ਚੱਕ ਤੇ ਲਿਆ ਲਿਆ ਹੈਲੋ ਹੈਲੋ ਬੋਲਿਆ ਕੋਈ ਨੀ ਤਾਰ ਚ ਨੀ ਲਾਤੀ ਹੈਲੋ ਖੜਦਾ ਹੀ ਹੋ ਜਾਂਦਾ ਮਜ਼ਬੂਤ ਆ ਹਲੇ ਮੈਂ ਕਹਿੰਦਾ ਬੰਦੇ ਦੀ ਧੌਣ ਫਲਾ ਬੰਦਾ ਹਿੱਲੇ ਨੀ ਦਿੰਦਾ ਉਹ ਕਹਿ ਸਾਹਿਬ ਉਹ ਮੈਨੂੰ ਲੱਗਾ ਉਹ ਹੀ ਲੱਗਦਾ ਮੈਨੂੰ ਮੈਂ ਪਿੱਛੇ ਮੋਹਰਾਂ ਦੀਆਂ ਆਵਾਜ਼ਾਂ ਆਉਂਦੀਆਂ ਠਾ 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 ਏਦਾਂ ਵੱਜਦੀਆਂ ਗੀਆਂ ਪਹਿਲਾਂ ਮੈਂ ਕਿਸੇ ਦੇ ਕੁੱਟ ਪੈਣ ਦੇ ਹੀ ਆ ਹੁਣ ਪਤਾ ਲੱਗਾ ਕਹਿ ਸਾਹਿਬ ਆ ਕਹਿ ਸਾਹਿਬ ਕੀ ਹਾਲ ਚਾਲ ਆ ਪਿੱਛੇ ਬਾਜਾਂ ਕਾਹਦੀਆਂ ਕਰੀਆਂ
ਨੇ ਕੁੱਟ ਮੇਰੀਆਂ ਤਾਂ ਕਹਿ ਲੋ ਗਿਆ
ਉਹ ਨਹੀਂ ਮੈਂ ਕਿਹਾ ਸੰਦੂਕ ਚੋਂ ਖਰੇ ਕੱਢਦਾ ਹੋਣਾ ਦੂਸਰਾ ਸਵਾਟਰ ਸਵੂਟਰ ਸਿਆਲ ਆ ਗਏ ਨਾ ਇੱਧਰ ਤੁਹਾਡੇ
ਨਾ ਮੈਂ ਸੰਦੂਕ ਦੇ ਵਿੱਚੋਂ ਕੱਢ ਰਿਹਾ ਬੰਦੂਕ
ਤਾਏ ਤੇ ਗੋਲੀ ਮਾਰਨੀ ਆ ਤਾਏ ਤੇ ਗੋਲੀ ਮਾਰਨੀ ਆ ਤੇ ਫਿਰ ਬਾਰਾਂ
ਗੋਲੀ ਮਾਰ ਕੇ ਕਾਹਨੂੰ ਖਰਾਬ ਕਰ ਗੋਲੀ ਕਾਹਨੂੰ ਖਰਾਬ ਕਰਨੀ ਆ ਤਾਏ ਦੇ ਤਾਏ ਨੂੰ ਤਾਂ ਉਹੀ ਕਹਦਾ ਠਾ ਤਾਏ ਨੇ ਤਾਂ ਉਹੀ ਮਰ ਜਾਣਾ
ਅੱਛਾ ਤਾਇਆ ਕਾ ਕਾਂ ਜਿਹੜਾ ਠਾ ਕਿਤੇ ਉੜ ਜਾਂਦਾ ਉੜ ਜਾਂਦਾ ਇਦਾਂ ਨੀ ਮਰਦਾ
ਮਰ ਜਾਂਦਾ
ਸੁਣਿਆ ਤੂੰ ਕਹਿੰਦਾ ਤਾਇਆ ਝੂਠ ਮਾਰਦਾ ਮੇਰੇ ਮੋਹਣੇ ਨੇ ਇੱਥੇ ਲਾ ਕੇ ਨਾ
ਮਾਰਦਾ ਹੀ
ਠਿੱਕ ਤੇ ਰੱਖ ਕੇ ਤੇ ਮੈਨੂੰ ਕਹਿੰਦਾ ਗੋਲੀ ਚਲਾਦਾ ਮੈਂ ਸੋਚਿਆ ਖਰੇ ਜਾਣ ਕੇ ਕਰਦਾ ਉਹ ਭਰੀ ਸੀ ਬੰਦੂਕ ਮੇਰੇ ਇਹਦੇ ਛਾਤੀ ਤੇ ਰੱਖ ਕੇ ਨਾ ਜਿਹੜੇ ਪਾਸੇ ਦਿਲ ਸੱਜੇ ਹੁੰਦਾ ਖੱਬੇ ਦਾ ਜੀ ਹਾਂ ਹਾਂ ਸੱਚ ਮੈਨੂੰ ਗਾਣੇ ਤੋਂ ਚੇਤਾ ਆਇਆ ਜਦੋਂ ਟੁੱਟੇ ਬਾਅਦ ਪਤਾ ਲੱਗਾ ਸਾਰਾ ਦਿਲ ਖੱਬੇ ਕਾਸੇ ਹੁੰਦਾ ਖੱਬੇ ਪਾਸੇ ਰੱਖ ਕੇ ਨਾ ਉਹਨੇ ਗੋਲੀ ਚਲਾਤੀ ਤੇ ਦੋਵਾਂ ਪਿਛਲੇ ਪਾਸੇ ਉਹਦੀ ਨਿਕਲਿਆ ਬੰਦੂਕ ਦੇ ਤੇ ਉਹ ਨਿਕਲਿਆ ਤੇ ਮੈਂ ਕਿਹਾ ਵੀ ਚੱਲ ਗਈ ਆ ਤੇ ਗੋਲੀ ਨਾ ਜਿਹੜਾ ਹੁੰਦਾ ਮੋਹਰੇ ਬੰਦੂਕ ਦੀ ਨਾਲੀ ਤੁਸੀਂ ਤਾਂ ਵੇਖੀ ਹੋਣੀ ਆ ਬੰਦੂਕ ਉਹਦੀ ਨਾਲੀ ਫੜ ਗਈ ਪਟਾਕਾ ਪੈ ਗਿਆ ਤੇ ਮੇਰਾ ਸਵਾਟਰ ਪਾਟਾ ਬਸ ਮੈਨੂੰ ਹੋਇਆ ਕੱਖ ਨੂੰ ਅੱਛਾ ਕਹਿੰਦੇ ਮੈਂ ਕਿਹਾ ਜੇ ਇਹ ਕਿਤੇ ਦੂਰੋਂ ਚਲਾਈ ਹੁੰਦੀ ਮੈਂ ਮਰ ਜਾਣਾ ਸੀ ਉਹਨੇ ਬਿਲਕੁਲ ਛਾਤੀ ਦੇ ਉੱਤੇ ਰੱਖ ਕੇ ਚਲਾਤੀ ਇੰਨੀ ਜਾਨ ਮੈਂ ਨਾ ਡੰਡ ਬੜੇ ਕੱਢੇ ਹੋਏ ਕਹਿਲ ਸਾਹਿਬ ਤੇਰੇ ਅਗਾ ਬੰਦਾ ਮੈਂ ਢੂਈ ਤੇ ਬਿਠਾ ਕੇ ਤੇ ਮੈਂ 42-42 ਡੰਡ ਕੱਢ ਜਾਂਦਾ ਹੁੰਦਾ ਸੀ ਤੇ ਥੱਕਦਾ ਨੀ ਸੀ ਹੁੰਦਾ ਤੇ
ਮੈਂ ਸੁਣਿਆ ਮਰਨ ਤੋਂ ਬਾਅਦ ਰੱਬ ਨਰਕ ਸਵਰਗ ਦਾ ਉਹ ਕਰਦਾ ਗਾ ਵੀ ਇਹਨੂੰ ਨਰਕ ਭੇਜੀਏ ਸਵਰਗ ਭੇਜੀਏ ਮੈਥੋਂ ਲਿਖਾ ਲਾ ਤੂੰ ਨਰਕ ਹੀ ਜਾਵੇਗਾ ਪੱਕਾ
ਉਹ ਤੇ ਜਾਣ ਤੋਂ ਬਾਅਦ ਕਿਹਾ ਪਤਾ ਲੱਗਦਾ ਵੀ ਇਹ ਬਾਬਾ ਏਦਾਂ ਕਰਦਾ ਵੀ ਆ ਕੇ ਗੱਲਾਂ ਹੀ ਬਣੀਆਂ ਇਹ ਤਾਂ ਹੁਣ ਜਿਹੜਾ ਜਾਊਗਾ ਤੇ ਆਣ ਕੇ ਦੱਸੂ ਤਾਂ ਹੀ ਆ ਨਾ ਅੱਜ ਤੱਕ ਉਹ ਗਿਆ ਜਿਹੜਾ ਮੁੜਿਆ ਹੀ ਨਹੀਂ ਇਹ ਤਾਂ ਦੁਨੀਆਂ ਦੀਆਂ ਗੱਲਾਂ ਬਣਾਈਆਂ
ਜਿਉਂ ਆਇਆ ਜਦੋਂ ਦਾ ਤੂੰ ਆਇਆ ਤਾਂ ਕੋਈ ਗੱਲ ਸੱਚੀ ਗਈ ਹੈ ਇੱਕ ਵੀ ਗੱਲ ਮੈਨੂੰ ਨੇਮ ਕਾ ਪਾ ਕੇ ਗਿਆ
ਤੇ ਤੂੰ ਮੈਨੂੰ ਇਹ ਦੱਸ ਵੀ ਗੱਲ ਝੂਠੀ ਲੱਗੀ ਕਿਹੜੀ ਤੈਨੂੰ ਮੈਨੂੰ ਉਹ ਦੱਸ ਦੇ ਪਰ ਬੰਦੇ ਨੂੰ ਗੁੱਸਾ ਤੇ
ਗੱਲ ਮੈਂ ਕਹਿੰਦਾ ਕਿ ਲੱਗੀ ਕਿਹੜੀ ਸੱਚ ਮੈਨੂੰ ਤਾਂ ਕੋਈ ਨਹੀਂ ਲੱਗੀ ਸੱਚ ਸਾਰੀਆਂ ਝੂਠੀਆਂ ਨੇ ਜ਼ੈਡ ਪਹਿਲੇ ਤੋਂ ਪੂਰੇ ਤੋਂ ਲੱਗੇ
ਯਾਦ ਕਹਿ ਸਾਹਿਬ ਫਿਰ ਤੁਸੀਂ ਬਾਹਲਾ ਹੈ ਨਾ ਇਹ ਜੀਵਨ ਬੀਮੇ ਕੀਤੇ ਇੱਥੇ ਇੰਡੀਆ ਚ ਤੁਸੀਂ ਘੁੰਮੇ ਫਿਰੇ ਨੀ ਬਾਹਲੇ ਦੁਨੀਆਂ ਚ ਦੁਨੀਆਂ ਘੁੰਮੇ ਤੇ ਪਤਾ ਲੱਗਦਾ ਵੀ ਸੱਚ ਹੀ ਹੈ ਸਭ ਕੋ ਜੀਵਨ ਬੀਮੇ ਕੀਤੇ
ਪਤਾ ਕਹਿੰਦੇ ਤਾਜਪੁਰ ਤੋਂ ਬਾਹਰ ਵੀ ਨਿਕਲਿਆ ਤੂੰ ਮੈਂ ਤਾਂ ਇੰਡੀਆ ਤੋਂ ਕੰਨਿਆਕੁਮਾਰੀ ਤੱਕ ਜੰਮੂ ਤੋਂ ਲੈ ਕੇ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਘੁੰਮਿਆ
ਕੋਈ ਉਹ ਤਾਂ ਤੇਰੀ ਗੱਲ ਠੀਕ ਆ ਉਹ ਤਾਂ ਸ਼ਾਬਾਸ਼ ਹੈ ਬਈ ਤੇਰੇ ਜੇ ਤੂੰ ਘੁੰਮ ਲਿਆ ਤੇ ਮੈਂ ਤੇ ਕਹਿੰਦਾ ਵੀ ਜੇ ਘੁੰਮੇ ਫਿਰੇ ਬੰਦੇ ਨੂੰ ਤੇ ਯਕੀਨ ਛੇਤੀ ਆਉਣਾ ਚਾਹੀਦਾ ਤੈਨੂੰ ਛੇਤੀ ਯਕੀਨ ਹੀ ਨਹੀਂ ਆਉਂਦਾ ਇਹ ਕਿਹੜੀ ਕੰਨਿਆਕੁਮਾਰੀ ਤੇ
ਬੈਠ ਇੱਕ ਗੱਲ ਦੱਸ ਤੈਂ ਮਨਦੀਪ ਨੂੰ ਸਵੇਰੇ ਸਵੇਰੇ ਜਦੋਂ ਚਾਹ ਦੀ ਗੱਲ ਕਹੀ ਮਖਿਆਲ ਪਾ ਕੇ ਲੈ ਕੇ ਆਇਆ ਉਦੋਂ ਕਿਹਾ ਵੀ ਤੇਰੀ ਤਾਈ ਸਰਪੰਚ ਨੀ ਕਹਿੰਦੀ ਸੁੱਚੀ
ਹਾਂਜੀ ਇਹਨਾਂ ਨੇ ਕਿਹਾ ਸੀ ਕਿਹਾ ਸੀ ਕਿਹਾ ਸੀ ਉਹ ਕਿਹਾ ਸੀ ਤੇ ਉਹ ਗੱਲ ਝੂਠੀ ਨਹੀਂ ਸੀ ਉਹ ਮੈਨੂੰ
ਨਹੀਂ ਇਹ ਸਰਪੰਚ ਨੀ ਕਹਦਾ ਤਾਂ ਤਾਈ ਬਣਾ ਲਈ ਆਪਾਂ
ਉਹ ਤਾਈ ਸਰਪੰਚ ਨੀ ਜਿਹੜੀ ਆ ਹੁਕਪ੍ਰੀਤ ਦੀ ਗੱਲ ਕਰਦਾ ਸੀ ਹੋਰ ਉਹਨੇ ਅਸਤੀਫਾ ਦੇ ਤਾ ਸਰਪੰਚ ਦੇ ਉਹਦੇ ਤੋਂ ਹਲੇ ਵੀ ਸਰਪੰਚ ਨੀ
ਤੈਂ ਕਿਹਾ ਸੁਖਪ੍ਰੀਤ ਤੇਰੀ ਤਾਈ
ਆਹ ਤੇ ਤਾਈ ਆ ਹੋਰ ਉਹ ਕੀ ਲੱਗਦੀ ਆ ਭਰਜਾਈ ਉਹ ਤਾਈ ਲੱਗਦੀ
ਸਾਡੀ ਤਾਂ ਨੀ ਲੱਗਦੀ ਉਹ ਤਾਈ
ਤੁਹਾਡੀ ਨਾ ਲੱਗਦੀ ਹੋਊ ਇਹਨਾਂ ਦੀ ਲੱਗਦੀ ਇਹਨਾਂ ਨੂੰ ਮੈਂ ਕਹਿਤਾ ਤੁਹਾਡੀ
ਇਹਨਾਂ ਦੀ ਵੀ ਨੀ ਲੱਗਦੀ
ਇਹਨਾਂ ਦੀ ਕੀ ਲੱਗਦੀ ਫੇਰ ਤੂੰ ਦੱਸ ਦੇ ਓਹੋ ਹੀ ਕਹਿ ਦੇਣੇ ਵੀ
ਇਹਨਾਂ ਦੀ ਸਰਪੰਚ ਨੀ, ਇਹਨਾਂ ਦੀ ਸਰਪੰਚ ਨੀ ਲੱਗਦੀ ਆ।
ਅੱਛਾ ਜਾਂ ਤਾਈ ਕਹਿ ਲਈਏ ਜਾਂ ਸਰਪੰਚ ਨੀ ਕਹਿ ਲਈਏ, ਦੋਵੇਂ ਸ਼ਬਦਾਂ ਦੇ ਨਾਲ ਓਹਨੂੰ ਲੱਗੀ ਹੁੰਦੀ ਆ ਜਾਂ ਇਹਨਾਂ ਦੇ ਫਰਕ ਆਉਣ ਲੱਗ ਜਾਂਦੀ। ਮੈਂ ਤੇ ਕਹਿਣਾ ਵੀ ਜੇ ਸਰਪੰਚ ਨੀ ਓਹਦਾ ਅਹੁਦਾ ਵਾ, ਤਾਈ ਇਹਨਾਂ ਦਾ ਰੀਲੇਸ਼ਨ ਆ। ਹੁਣ ਮੋਦੀ ਕਿਸੇ ਦਾ ਤਾਇਆ ਚਾਚਾ ਲੱਗਦਾ ਨਾ ਹੋਊਗਾ ਕਿ ਮੁੱਖ ਮੰਤਰੀ ਕਹਿੰਦੇ ਹੋਣਗੇ।
ਚੱਲ ਅੱਜ ਮੁੱਕਦੀ ਗੱਲ ਦੱਸ, ਤੇਰਾ ਕੀ ਰਿਲੇਸ਼ਨ ਆ
ਕਿਹਦਾ, ਤੁਹਾਡਾ ਕੀ ਰਿਸ਼ਤਾ ਕਿਹਦੇ ਨਾਲ?
ਜੱਗ ਪੁੱਛ ਰਿਹਾ ਅੱਜ, ਜੱਗ ਪੁੱਛ ਰਿਹਾ ਤੁਹਾਨੂੰ।
ਅੱਛਾ ਜੱਗ ਮੈਨੂੰ ਵੀ ਪੁੱਛਣ ਡਿਆ, ਜੱਗ ਹੋਰ ਕਿਸੇ ਨੂੰ ਪੁੱਛਦਾ ਨੀ, ਜੱਗ ਹੋਰ ਕਿਸੇ ਨੂੰ ਕੀ ਪੁੱਛੇ। ਜੱਗ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਪੁੱਛਿਆ ਨੀ, ਜੱਗ ਮੈਨੂੰ ਬੜੀ ਛੇਤੀ ਪੁੱਛਦਾ। ਜੱਗ ਤੁਸੀਂ ਦੱਸੋ ਰਿਸ਼ਤਾ ਤੁਹਾਡਾ ਕੀ, ਤੇਰਾ ਮੇਰਾ ਕੀ ਰਿਸ਼ਤਾ? ਨਵੀਂ ਗੱਲ ਹੀ ਪੁੱਛਦਾ। ਸਾਡਾ ਰਿਸ਼ਤਾ ਹੈਗਾ ਇਨਸਾਨੀਅਤ ਦਾ, ਜੋ ਇਨਸਾਨ ਦਾ ਇਨਸਾਨ ਨਾ ਹੁੰਦਾ ਇਹ ਉਹ ਰਿਸ਼ਤਾ ਜਿਹੜਾ ਸਮਝਣ ਦੇ ਲਈ ਵੀ ਇੱਕ ਰਿਸ਼ਤਾ ਹੋਣਾ ਚਾਹੀਦਾ। ਪਰ ਤੂੰ ਸ਼ੱਕ ਦੀ ਨਿਗਾਹ ਨਾਲ ਵੇਖਦਾ, ਸ਼ੱਕ ਵਾਲੀ ਐਨਕਾਂ ਲਾ ਕੇ ਵੇਖੇਗਾ, ਤੈਨੂੰ ਇਨਸਾਨ ਦਾ ਇਨਸਾਨ ਨਾਲ ਰਿਸ਼ਤਾ ਪਤਾ ਲੱਗ ਜਾਣਾ। ਤੈਨੂੰ ਸਾਰੇ ਜਿਹੜੇ ਵੀ ਤੇਰੇ ਦੁਸ਼ਮਣ ਆ ਤੈਨੂੰ ਉਹ ਵੀ ਯਾਰ ਨਜ਼ਰ ਆਉਣੇ ਆ। ਪਰ ਸ਼ੱਕ ਦੀ ਐਨਕ ਲਾ ਕੇ ਵੇਖੀ, ਸ਼ੱਕ ਦੀ ਐਨਕ ਤੇਰੀ ਨੀ,
ਮੈਂ ਸ਼ੱਕ ਦੀ ਐਨਕ ਵੀ ਲਾ ਕੇ ਦੇਖ ਲਈ, ਖੁੱਲੀਆਂ ਅੱਖਾਂ ਨਾਲ ਵੀ ਦੇਖ ਲਿਆ, ਪਰ ਸਾਨੂੰ ਤੁਹਾਡਾ ਰਿਸ਼ਤਾ ਸਹੀ ਨੀ ਲੱਗਦਾ।
ਜਿੱਦਣ ਤਨਖਾਹ ਤੇਰੀ ਆਈ ਓਦਣ ਪੁੱਛੀ, ਓਦਣ ਤੈਨੂੰ ਚਾ ਚੜਨਾ, ਉਦੋਂ ਤੂੰ ਮੰਨ ਜਾਣਾ, ਹਲੇ ਤੂੰ ਮੰਨਣਾ ਨੀ। ਹਲੇ ਮੇਰੇ ਹਿਸਾਬ ਨਾਲ ਜਿਹੜੇ ਆਏ ਤਨਖਾਹ ਤੂੰ ਵਰਤ ਕੇ ਬਹਿ ਗਿਆ, ਇਸ ਕਰਕੇ ਤੈਨੂੰ ਗੁੱਸਾ ਸਾਡੇ ਤੇ ਆ। ਉਹ ਕਹਿੰਦੇ ਨਾ ਡਿਗੀ
ਤਨਖਾਹ
ਆਰਮੀ ਨੇ ਆਉਂਦੀ ਹੈ, ਕੋਈ ਨਵੀਂ ਗੱਲ ਦੱਸ ਤੂੰ। ਝੂਠ ਬੋਲਦਾ, ਉਹ ਕਹਿੰਦਾ ਹਫ਼ਤੇ ਬਾਅਦ ਤਨਖਾਹ ਆਉਂਦੀ ਬਾਹਰਲੇ ਮੁਲਕਾਂ ਦੀ, ਦੱਸਦੇ ਸੱਚ ਆ ਕੇ ਝੂਠ।
ਹਫ਼ਤੇ ਬਾਅਦ ਵੀ ਆਉਂਦੀ ਹੈ, ਹਫ਼ਤੇ ਬਾਅਦ ਵੀ ਆਉਂਦੀ ਹੈ, 15 ਦਿਨਾਂ ਬਾਅਦ ਵੀ ਆਉਂਦੀ ਹੈ, ਮਹੀਨੇ ਬਾਅਦ ਵੀ ਆਉਂਦੀ ਹੈ, ਤਾਂ ਤੁਹਾਡੇ ਤੇੜੇ ਭੈਣ ਕਰਦਾ ਤੁਸੀਂ ਤਨਖਾਹ ਕਿਵੇਂ ਲੈਣੀ ਹੈ?
ਸਾਨੂੰ ਅਸੀਂ ਜੋ ਕੰਮ ਹੀ ਨੀ ਕਰਦੇ, ਅਸੀਂ ਕਿੱਥੋਂ ਤਨਖਾਹ ਲੈ ਲੈਣੀ, ਕੰਮ ਹੀ ਨੀ ਕਰਦੇ। ਤੂੰ ਮੈਨੂੰ ਨਾ 2055 ਵਿਚ ਵੀ ਪੁੱਛੇਗਾ ਵਾ ਤਾਂ ਵੀ ਕਹਿਣਾ ਇਨਸਾਨ ਦਾ ਜੋ ਇਨਸਾਨ ਨਾ ਹੁੰਦਾ। ਪਿਆਰ ਦਾ ਰਿਸ਼ਤਾ, ਉਹ ਪਿਆਰ ਦਾ ਤੇ ਇਹਨੇ ਸ਼ਾਕਾ ਦੀ ਐਨਕ ਲਾ ਲੈਣੀ ਆ, ਪਿਆਰ ਤੇ ਝਾਟੀ ਦੂਸਰੇ ਪਾਸੇ ਨੂੰ ਲੈ ਜਾਂਦੇ ਆ। ਪਿਆਰ ਦਾ ਕਹਿ ਕੇ ਤੇ ਸਗੋਂ ਆਪਦੇ ਪੈਰ ਕੁਹਾੜੇ ਮਾਰਨ ਵਾਲੀ ਗੱਲ ਆ। ਪਿਆਰ ਦਾ ਨਹੀਂ ਇਨਸਾਨ ਦਾ ਜੋ ਇਨਸਾਨ ਨਾਲ ਰਿਸ਼ਤਾ ਕੀ ਹੋਣਾ ਚਾਹੀਦਾ?
ਜਦੋਂ ਤੇਰਾ ਵਿਆਹ ਹੋਇਆ ਸੀ ਉਦੋਂ ਸਰਪੰਚ ਜੀ ਨੂੰ ਨੀ ਦੇਖਿਆ ਸੀ ਵਿਆਹ ਤੋਂ ਪਹਿਲਾਂ? ਬਈ ਜੇ ਸਰਪੰਚ ਜੀ ਨਾਲ ਹੀ ਵਿਆਹ ਕਰਨੇ ਤਾਂ ਕਾਹਨੂੰ ਤੇਰੇ ਮਜ਼ਾਕ ਉਡਾਉਂਦੇ ਸਾਰੇ
ਜਾਣੇ? ਉਹ ਲੋਲੀ ਦਾ ਹਲੇ ਹੁਣ ਵਿਆਹ ਆ, ਲੋਲੀ ਨੂੰ ਤੇ ਕਿਸੇ ਨੇ ਵਿਆਹ ਦਾ ਨਿਯੋਤਾ ਹੀ ਨੀ ਕਿਸੇ, ਸਾਰੇ ਕਹਿੰਦੇ ਸੀ ਵੀ ਇਹ ਰਹਿ ਜਾਣਾ ਸਾਰੇ ਟੱਬਰ ਚੋਂ। ਉਹਦਾ ਵਿਆਹ ਲੇਟ ਹੋਇਆ, ਮੇਰਾ ਤੇ ਜਦੋਂ ਵਿਆਹ ਹੋਇਆ ਉਦੋਂ ਤੇ ਮੇਰੇ 8-7 ਨਿਆਣੇ ਹੋਏ ਹੋਏ ਸੀ ਜਦੋਂ ਲੋਲੀ ਦਾ ਵਿਆਹ ਹੋਇਆ। ਤੂੰ ਕਿਹੜੀਆਂ ਗੱਲਾਂ, ਤੈਨੂੰ ਲੱਗਦਾ ਵੀ ਉਹਦਾ ਪਹਿਲਾਂ ਵਿਆਹ ਹੋ ਗਿਆ ਹੋਊਗਾ? ਹੁਕਪ੍ਰੀਤ ਆ ਜਦੋਂ ਵਿਆਹ ਕੇ ਆਉਂਦੀ ਆ ਮੇਰੇ ਉਦੋਂ ਟਿੱਕਾ ਸੋਂ, ਟਿੱਕਾ ਸੋਂ ਹੋਣ ਵਾਲਾ ਸੀਗਾ ਤਾਈ ਤੁਹਾਡੀ ਦੇ। ਹਾਂ ਨਹੀਂ ਹੋਣ ਵਾਲਾ ਕਾਹਨੂੰ ਸੀ, ਹੋ ਗਿਆ ਸੀ 6 ਮਹੀਨਿਆਂ ਦਾ ਸੀ ਉਦੋਂ। ਮੈਨੂੰ ਕਹਿੰਦੀ ਤੇਰੀ ਤਾਈ ਵੀ ਮੈਂ ਵੀ ਕੁੜੀ ਵੇਖਣ ਜਾਣਾ। ਮੈਂ ਕਿਹਾ ਤੂੰ ਬਹਿ ਜਾ, ਹਲੇ 6 ਮਹੀਨਿਆਂ ਦਾ ਨਿਆਣਾ ਲੈ ਕੇ ਤੁਰੀ ਫਿਰੇਂਗੀ, ਮੈਂ ਹੀ ਤੈਨੂੰ ਦੇਖ ਕੇ ਦੱਸ ਦੂ ਕਿੱਦਾਂ ਦੀ। ਤੇ ਮੈਨੂੰ ਕਹਿੰਦੀ ਕਿੱਦਾਂ ਦੀ? ਮੈਂ ਕਿਹਾ ਸੋਹਣੀ।
ਟਿੱਕਾ ਸੋਂ ਕਿਹੜੇ ਨੰਬਰ ਵਾਲਾ, ਕਿਹੜੇ ਨੰਬਰ ਵਾਲਾ ਜਵਾਕ ਆ ਟਿੱਕਾ ਸੋਂ?
8ਵਾਂ।
ਕਿਉਂ ਝੂਠ ਬੋਲਦਾ? ਪ੍ਰੋਗਰੈਸ ਹੁੰਦਾ, ਪਿਛਲੀ ਵਾਰ ਤੂੰ ਨਾ 11ਵਾਂ ਗਿਆ ਸੀ ਤਾਇਆ।
11ਵਾਂ ਨੀ ਕਿਹਾ ਹੋਣਾ, ਓਦਾਂ ਉੱਪਰ ਥੱਲੇ ਹੋ ਗਿਆ ਹੁਣ।
12ਵਾਂ ਤਾਂ ਹੈਪੀ ਗਿਆ ਸੀ, 12ਵਾਂ ਤਾਂ ਹੈਪੀ ਗਿਆ ਸੀ।
12ਵਾਂ ਤਾਂ ਮੈਂ ਹੁਣ ਵੀ ਹੈਪੀ ਕਹਿੰਦਾ, ਮੈਂ ਹੁਣ ਕਿਹੜਾ ਮੁਕਰਦਾ?
ਹਾਂ ਤਾਂ 11ਵਾਂ ਤਾਂ ਟਿੱਕਾ ਸੌਂ ਗਿਆ ਸੀਗਾ।
ਉਹ ਨਹੀਂ ਫਿਰ ਤੈਨੂੰ ਭੁਲੇਖਾ ਲੱਗਾ ਵਾ, ਤੇ ਭੁਲੇਖੇ ਦਾ ਤੇ ਕੋਈ
ਜਵਾਕ ਤੇਰੇ ਨੇ ਭੁਲੇਖਾ ਸਾਨੂੰ ਲੱਗਿਆ।
ਮੈਨੂੰ ਕਾਹਨੂੰ ਭੁਲੇਖਾ ਲੱਗਣਾ? ਮੈਨੂੰ ਤੇ ਚੰਗੀ ਤਰ੍ਹਾਂ ਪਤਾ, ਮੈਨੂੰ ਪਤਾ ਵੀ ਟਿੱਕਾ ਉਦੋਂ ਹੋਇਆ ਸੀ ਜਦੋਂ ਇਹ ਲੋਲੀ ਦਾ ਵਿਆਹ ਹੋਇਆ। ਉਹ ਨਾਲੇ ਯਾਰ
ਲੋਲੀ ਦਾ ਵਿਆਹ ਉਦੋਂ ਵੀ ਹੋ ਸਕਦਾ ਜਦੋਂ ਟਿੱਕਾ 11ਵੇਂ ਨੰਬਰ ਤੋਂ ਹੋਇਆ ਹੋਵੇ।
ਉਹ ਫਿਰ ਵੱਡਾ ਬਹੁ ਹੋ ਜਾਣਾ ਇਸ ਹਿਸਾਬ ਨਾਲ, ਤੇ ਲੋਲੀ ਦਾ ਵਿਆਹ ਹੀ ਹੁਣ ਜਿਹਾ ਹੋਇਆ ਕਵਾਂਗੇ ਰੇਤ, ਫਿਰ ਗੱਲ ਨੀ ਨਾ ਬਣਨੀ। 8ਵੇਂ ਕਿਤੇ ਸੀ ਬਹਿਣਾ ਵਾ
ਮੈਂ ਤਾਂ। ਇੱਕ ਗੱਲ ਦੱਸ, ਆ ਮਿੰਟ ਮਗਰੋਂ ਇਹਨਾਂ ਨੂੰ ਬਦਵਾ ਕਿਉਂ ਦੇਣਾ ਮਨਦੀਪ ਜੀ ਦੇ ਰੀਡੂ ਨੂੰ?
ਹੋਰ ਇਹਨਾਂ ਨੂੰ ਮੈਂ ਕੀ ਦੇਵਾ? ਮੇਰੀ ਗੱਲ ਆਖੇ ਨੀ ਲੱਗਦੇ, ਜਿਹੜਾ ਆਖੇ ਨਾ ਲੱਗੇ
ਨਹੀਂ ਆਖੇ ਨੀ ਲੱਗਦੇ। ਇਹਨਾਂ ਨੂੰ ਸਮਝਾਓ, ਪਿਆਰ ਨਾਲ ਸਮਝਾਓ ਜਿਵੇਂ ਸੁਖਪ੍ਰੀਤ ਨੂੰ ਸਮਝਾਉਂਦੇ ਹੋ।
ਨਹੀਂ ਜੇ
ਉਹਦੇ ਕੋਲੇ ਜਾ ਕੇ ਰੇਡੀਓ ਤੇ ਵੀ ਮਾਫੀ, ਸੁਖਪ੍ਰੀਤ ਤੋਂ ਤਾਂ ਰੇਡੀਓ ਤੋਂ ਵੀ ਮਾਫੀ ਮੰਗ ਲਈ ਸੀ ਸਾਰਿਆਂ ਦੇ ਸਾਹਮਣੇ।
ਇਹਦੋਂ ਤੋਂ ਮੰਗੀ ਮਾਫ਼ੀ, ਮੈਂ ਤਾਂ ਅੱਜ ਤੱਕ ਜਿਉਂਦਾ ਹੀ ਜੰਮਿਆ ਮੈਂ ਕਿਸੇ ਤੋਂ ਮਾਫ਼ੀ ਮੰਗੀ ਨੀ, ਮਾਫ਼ੀ ਸਕੀ ਨੀ
ਹੁੰਦੀ।
ਔਰ ਰੇਡੂਏ ਤੇ ਮੈਂ ਊਈ ਨੀ ਮੰਗ ਸਕਦਾ, ਮੈਂ ਤਾਂ ਸਾਹਮਣੇ ਨੀ ਕਿਸੇ ਦੇ ਮੰਗੀ ਅੱਜ ਤੱਕ, ਕਿਉਂਕਿ ਗਲਤੀ ਕੋਈ ਨੀ। ਸਿਆਣੇ ਕਹਿੰਦੇ ਗਲਤੀ ਕਰੋ ਹੀ ਨਾ, ਤੁਹਾਨੂੰ ਮਾਫ਼ੀ ਮੰਗਣ ਤੱਕ ਦੀ ਨੌਬਤ ਹੀ ਨਾ ਆਵੇ। ਐਵੇਂ ਯਾਰ ਅਸੀਂ ਕਹਿ ਸਾਨੂੰ ਘੇਰੀ ਫਿਰ
ਜਦੋਂ ਵੀ ਤਾਇਆ ਹੁਣ ਬਦੂਆ ਦਊ ਨਾ ਕੁਛ ਵੀ, ਪੁੱਠੀ ਗੱਲ ਤੁਸੀਂ ਕਹਿਦਾ ਕਰੋ ਸੇਮ ਟੂ ਯੂ, ਤੁਸੀਂ ਕਹਿਦਾ ਕਰੋ ਸੇਮ ਟੂ ਯੂ।
ਏਦਾਂ ਇਹ ਨਾ ਕੀ ਹੋ ਜਾਣਾ, ਇਹਦੇ ਨਾਲ ਸ਼ਰਾਬ ਨੀ ਲੱਗਦਾ ਇਹ ਨਾ ਤਾਇਆ ਜੀ, ਇਹਦਾ ਮਤਲਬ ਤੁਹਾਨੂੰ ਵੀ ਇਹ। ਅੱਛਾ ਨਿਆਣੇ ਵਾਲੀਆਂ ਗੱਲਾਂ ਜਿੱਦਾਂ ਕਹਿੰਦੇ ਨਾ, ਕੋਈ ਨਿਆਣਾ ਗਾਲ ਕਰਦੇ ਉਹ ਕਹਿੰਦਾ ਤੈਨੂੰ ਵੀ ਇਹ ਲੱਗੇ, ਉਹ ਫੇਰ ਉਹ ਗੱਲ ਹੋ ਗਈ। ਏਦਾਂ ਚੰਗੇ ਲੱਗਦੇ ਬਾਹਰ ਵੱਡੇ ਵੱਡੇ ਬੰਦੇ ਏਦਾਂ ਗੱਲਾਂ ਕਰਦੇ, ਤੁਹਾਨੂੰ ਵੀ ਉਹ ਇੱਥੇ ਲੜ
ਪਈ।
ਤੈਨੂੰ ਦੱਸਦਾ ਤਾਸ਼ਪੁਰ ਦੀ ਇੱਕ ਲੜਾਈ ਨਾ ਬੁੜੀਆਂ ਦੀ ਬੜੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ, ਉਹ ਇੱਕ ਦੂਜੇ ਨੂੰ ਗਾਲਾਂ ਕੱਢਦੀਆਂ, ਉਹ ਕਹਿੰਦੀ ਤੈਨੂੰ ਤੈਨੂੰ ਏਦਾਂ ਕਹੀ ਜਾਂਦੀ, ਉਹ ਗਾਲ ਕੱਢੀ ਜਾਂਦੀ ਕਹਿੰਦੀ ਤੂੰ ਕਹਿੰਦੀ, ਉਹ ਕਹਿੰਦੀ ਯਾਰ ਤੈਨੂੰ ਵੀ ਆਹੀ ਲੱਗੇ ਤੈਨੂੰ ਵੀ ਤੈਨੂੰ। ਉਹ ਸੋਸ਼ਲ ਮੀਡੀਆ ਤੇ ਮੈਂ ਸਗੋਂ ਦੱਸਦਾ ਨੀ, ਕਹਿਣਾ ਪਿੰਡ ਦੀ ਬਦਨਾਮੀ ਆ, ਸਾਡੇ ਪਿੰਡ ਦੀ ਲੜਾਈ ਬਹੁਤ ਜ਼ਿਆਦੀ ਤੇ ਏਦਾਂ ਫਿਰ ਉਹ ਅਸੀਂ
ਕਹਿੰਦੇ। ਸੁਖਪ੍ਰੀਤ ਤੇ ਤਾਈ ਦੀ ਤਾਂ ਨਹੀਂ ਲੜਾਈ ਸੀਗੀ?
ਉਹਨੇ ਸੁਖਪ੍ਰੀਤ ਲੜਦੀ ਕਿਸੇ ਨਾਲ ਨੀ, ਲੜਦਾ ਤੇ ਉਹ ਜਿਹੜਾ ਅਕਲ ਨੂੰ ਆਨਾ ਜਿਹੜਾ ਸਿਆਣਾ ਉਹ ਕਾਹਦੋ ਲੜੂਗਾ, ਉਹ ਤਾਂ ਸਿਆਣਾ ਬੰਦਾ ਨਾ ਲਿਖ ਕੇ ਲੈ ਲਾ ਖਿਆਲ ਸਾਹਿਬ ਚੁੱਪ ਰਹੂਗਾ, ਉਹਨੂੰ ਪਤਾ ਇੱਕ ਚੁੱਪ ਤੋਂ ਸੌ ਸੁੱਖ, ਸੌ ਸੁੱਖ ਉਹਨੇ ਲੜਨ ਦੀ ਗੱਲ ਕਰਨਾ, ਉਦਾਂ ਜੇ ਚੁੱਪ ਕਰ ਗਿਆ ਤਾਂ ਹੁਣ ਰੇੜੂਆ ਚੁੱਪ ਕੀਤੇ ਦਾ ਥੋੜਾ ਹੁੰਦਾ, ਰੇੜੂਆ ਤੋਂ ਬੋਲਣ ਦਾ ਨਾਮ ਆ।
ਨਹੀਂ
ਚੁੱਪ ਹੀ ਕਰ ਗਿਆ ਤੇ ਫਿਰ
ਨਹੀਂ, ਉਹ ਜਿਹੜੇ ਮੋਟਰਸਾਈਕਲ ਤਾਂ ਆਏ ਸੀਗੇ ਜਿਹੜੇ ਕਦੇ ਡਰਨ 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 ਡਰਨ, ਉਹਨਾਂ ਦੇ ਕੋਲੇ ਤਾਂ ਚੁੱਪ ਨਹੀਂ ਕੀਤਾ, ਉੱਥੇ ਤਾਂ ਚਲੋ ਰੱਖ ਦਿੰਦੇ।
ਅੱਛਾ ਆ ਗਿਆ ਮੈਨੂੰ ਮਾਰਨਾ ਆਪਦੇ ਜਿੱਤੋਂ, ਹੁਣ ਤੂੰ ਦੱਸ ਵੀ ਜੇ ਬੰਦੇ ਦਸ ਪੰਦਰਾਂ ਤੇਰੇ ਕੋਲ ਆ ਜਾਂਦੇ, ਤੇਰੇ ਕੋਲ ਕੋਈ ਹਥਿਆਰ, ਇੱਕ ਹਥਿਆਰ ਹੁੰਦਾ, ਤੂੰ ਦੱਸ ਕੀ ਕਰਦਾ?
ਪਹਿਲਾਂ ਤਾਂ ਮੈਂ ਪੁੱਠੇ ਪੰਗੇ ਲੈਂਦਾ ਹੀ ਨਾ ਵੀ ਅਗਲੇ ਆਣ।
ਉਹ ਚਲੋ ਤੂੰ ਤਾਂ ਪਿਛਲੀਆਂ ਲਾਪਿਆ ਨਾ ਛੇਣੀ ਛਿੰਜਣੀਆਂ, ਵੀ ਪਹਿਲੀ ਗੱਲ ਤਾਂ ਹੋ ਜਾ, ਆ ਗਿਆ ਉੱਥੋਂ ਆਪ ਲਿਆ ਪਿੱਛੇ ਨੂੰ ਬੈਗ ਨਾ ਕਰ ਹੁਣ ਰੀਲ।
ਆ ਗਏ ਕੋਈ ਗੱਲ ਨੀ, ਆਪਾਂ ਬੋਤਲ ਮੰਗਾ ਲੈਣੀ, ਬੈਠ ਕੇ ਚਾਰ ਚਾਰ ਭਰਾ ਪੈਗ ਲਾਵਾਂਗੇ, ਚੁੱਪ ਚਾਪ ਕਰੇ ਚਲੇ ਜਾਵਾਂਗੇ, ਹੋਰ ਕੀ ਹੈ।
ਤੁਸੀਂ ਜਰੂਰ ਮੰਗਾਉਣੀ, ਉਹ ਬੋਤਲਾਂ ਤਾਂ ਉਹਨਾਂ ਦੇ ਹੱਥ ਚ ਫੜੀਆਂ ਸੀ, ਉਹ ਕਹਿੰਦੇ ਪੀ ਕੇ ਇਹ ਸਿਰ ਚ
ਮਾਰ। ਗੱਲ ਖਤਮ, ਉਹਨਾਂ ਨੂੰ ਕਹਿ ਦਿੰਦੇ ਵੀ ਗਲਾਸ ਪਾਣੀ ਦਾ ਅਰੇਂਜਮੈਂਟ ਮੈਂ ਕਰਦਾ, ਤਾਏ ਨੇ ਮੁਰਗੇ ਰੱਖੇ ਨੇ, ਉਹਨਾਂ ਦੇ ਖੇਤ ਤੋਂ ਮੁਰਗੇ ਫੜ ਲਿਆਂਦੇ, ਇੱਕ ਦੋ ਮੁਰਗੇ ਦੀ ਧੌਣ ਬਰੋੜਨੇ ਬਣਾ ਕੇ।
ਇਹ ਬੰਦਾ ਦਿਮਾਗੀ ਆ, ਇਹ ਕਹਿੰਦਾ ਉਹਨਾਂ ਨੇ ਸ਼ਰਾਬ ਤੋਂ ਲਿਆਂਦੀ ਸੀ, ਮੈਂ ਕਹਿਣਾ ਭਾਜੀ ਪੈਸੇ ਲੈ ਲਓ, ਕੁੱਕੜ ਮੇਰੇ ਤੋਂ ਲੈ ਆਓ, ਆਹ ਮਿਲ ਕੇ ਵੀ ਨੇ। ਇਹ ਤੇਰੀ ਸਕੀਮ ਉਦਾਂ ਸਹੀ ਸੀ, ਤੇਰਾ ਭਾਈ ਆਪਣਾ ਤਜਰਬਾ ਬੰਦਿਆਂ ਨੂੰ ਨਜਿੱਠਣ ਦਾ, ਮੇਰਾ ਆਪਣਾ ਨਜਿੱਠਣ ਦਾ। ਠੀਕ ਉਹਦੀ ਵੀ ਠੀਕ ਗੱਲ ਆ ਵੀ ਠੀਕ ਆ, ਅਗਲੇ ਉਹ ਸੁੱਕੀ ਪੀ ਜਾਂਦੇ ਆ, ਮੇਦੇ ਚ ਗਰਮੀ ਪਵਾ ਕੇ ਬਹਿ ਜਾਣਗੇ। ਤੂੰ ਕਹਿਣਾ ਸੀ ਪੈਸੇ ਦੇ ਕੇ ਆ ਲਓ, ਵੀ ਭਾਈ ਤੁਸੀਂ ਕੁੱਕੜ ਲੈ ਆਓ, ਕੁੱਕੜ ਮੈਂ ਲੈ ਆਉਂਦਾ, ਗਲਤੀ ਮਲਦੀ ਮਾਫ਼ ਆ।
ਉਹ ਮੈਂ ਪੈਸੇ ਕਾਹਦੇ ਲੈ ਦੇਣੇ ਸੀਗੇ ਉਹਨਾਂ ਨੂੰ?
ਕੁੱਕੜ ਇਹਨਾਂ ਤੁਹਾਡੇ ਕੋਲ ਲਿਆਉਣੇ, ਕੁੱਕੜ ਅਸੀਂ ਰੱਖੇ ਨੇ ਸਾਡੇ
ਕੋਲ, ਮੈਂ ਕੁੱਕੜ ਤਾਂ ਤਾਏ ਕੋਲੋਂ ਲੈ ਕੇ ਆਣੇ ਸੀਗੇ।
ਫਿਰ ਕੁੱਕੜ ਨਾ ਤੁਸੀਂ ਲਿਆਉਂਦੇ, ਸਾਡਾ ਕੱਟਾ ਜਿਹੜਾ ਮਰਨ ਵਾਲਾ ਉਹ ਧਰ ਲੈਂਦੇ ਚੁੱਪ ਕਰਕੇ, ਓਦਾਂ ਵੀ ਉਹ ਭੰਗਦੇ
ਭਾਣੇ ਜਾਣਾ। ਉਹ ਕੈਪਟਨ ਨੂੰ ਵੇਚਤਾ ਸੀਗਾ? ਨਹੀਂ, ਉਹ ਤਾਂ ਤੁਸੀਂ ਕੈਪਟਨ ਨੂੰ ਵੇਚਤਾ ਸੀਗਾ ਦਾਨ ਕਰਨ ਨੂੰ।
ਆਹੋ, ਨਹੀਂ ਨਹੀਂ ਉਹ ਨਹੀਂ, ਉਹ ਕਹਿੰਦੇ ਬਿਮਾਰ ਕੱਟਾ ਨੀ ਲੈਣਾ ਅਸੀਂ, ਤਾਂ ਕਹਿੰਦੇ ਲੈ ਜਾਓ ਜੇ ਤੁਹਾਡਾ ਬੰਦਾ ਤੁਹਾਡਾ ਜਿਤਨਾ ਚਾਹੀਦਾ, ਕੱਟੇ ਦਾ ਕੁਛ ਨੀ ਹੁੰਦਾ। ਉਹ ਫੇਰ ਜਿੱਤਿਆ ਨੀ ਵੇਖ ਲਾ,
ਤਾਈ ਹਾਰ ਗਿਆ ਵੀ ਤਾਏ ਦਾ ਕੱਟਾ ਨੀ ਲੈ ਕੇ ਗਿਆ, ਤਾਈ ਹਾਰ ਗਿਆ ਮੈਨੂੰ ਲੱਗਦਾ।
ਅੱਛਾ ਇੱਕ ਗੱਲ ਆ ਵੀ ਜੇ ਸਾਡਾ ਕੱਟਾ ਲਿਆਂਦਾ ਹਾਰ, ਉਹਨੇ ਫੇਰ ਵੀ ਜਾਣਾ, ਉਹਦੇ ਮੁਕਦਰਾਂ ਜੀ ਐਤਕੀ ਹਾਰ ਲਿਖੀ ਸੀ। ਸਹੀ ਗੱਲ, ਆਹੋ ਏਦਾਂ ਕਿਤੇ ਯੱਗਾਂ ਦੇ ਨਾਲ ਜਿੱਤਦੀ ਹੁੰਦੀ ਦੁਨੀਆਂ ਤੇ, ਫਿਰ ਕਹਾਂ ਪਾਉਂਦੇ ਹੁਣ ਨੂੰ ਮੇਰੇ ਲਾਤੇ ਸੱਟ ਲੱਗ ਗਏ ਸੀ ਉਦੋਂ, ਥੋੜਾ ਜਿਹਾ ਇੱਕ ਇੰਚ ਘੱਟ ਗਿਆ ਨੀ ਮੇਰਾ, 7 ਫੁੱਟ ਤੇ 1 ਇੰਚ ਸੀ, 2 ਫੁੱਟ ਲੱਤ ਸੁੰਗੜ ਗਈ ਥੋੜੀ ਜਿਹੀ, ਤੇ ਉਹ ਕਰਕੇ ਥੋੜਾ ਜਿਹਾ ਕੱਦ ਨਹੀਂ ਵਾ। ਜੇ ਮੈਂ ਲੱਤ ਨੂੰ ਸਿੱਧੀ ਕਰਾਂ ਤੇ ਫਿਰ 7 ਫੁੱਟ 1 ਇੰਚ ਆ, ਤੇ ਜੇ ਮੈਂ ਪੂਰਾ ਇੱਦਾਂ ਖੜੋ ਜਾਂ ਹੰਭ ਕੇ ਤੇ ਫਿਰ 6 ਫੁੱਟ 11 ਇੰਚ ਆ, ਤੇ ਜੇ ਬੂਟ ਬਾਟ ਪਾਏ ਹੋਣ ਮੇਰੇ ਚੰਗੇ ਉੱਚੇ ਜਿਹਾ ਕਰਕੇ ਤੇ ਫਿਰ 7 ਫੁੱਟ 5 ਇੰਚ ਆ, ਤੇ 5 ਇੰਚਾਂ ਦਾ
ਬੂਟ ਗੱਲ ਬਣ ਗਈ। ਉਹ ਗੱਲ ਬਣ ਗਈ, ਮਨਦੀਪ ਭਾਜੀ ਗੱਲ ਬਣ ਗਈ,
ਝੂਠੇ
ਮੇਰੇ ਨਾਲ ਆ ਕੇ ਲੜੋ, ਤਾਏ ਨੂੰ ਭੇਜ ਦੋ, ਜੇ ਤਾਇਆ ਹਾਰ ਗਿਆ ਤਾਂ ਵੀ ਪੈਸੇ ਮਿਲਣੇ ਨੇ, ਜੇ ਜਿੱਤ ਗਿਆ ਫਿਰ ਤਾਂ ਮਿਲਣੇ ਹੀ ਨੇ।
ਉਹ ਭਰਾਵਾ ਗੱਲ ਇਹ ਆ ਵੀ ਤੂੰ ਮੈਨੂੰ ਕਦ ਪੁੱਛਿਆ, ਮੈਂ ਤੈਨੂੰ ਕਦ ਦੱਸਦਾ, ਜੇ ਤੈਨੂੰ ਯਕੀਨ ਆ ਠੀਕ ਆ, ਨਹੀਂ ਤੇ ਆਣ ਕੇ ਮੈਲ ਖਿਆਲ ਸਾਹਿਬ ਜੇ ਤੈਨੂੰ
ਮੈਨੂੰ ਇੱਕ ਗੱਲ ਦੱਸ, ਮੈਂ ਕਿਹਾ ਵੀ ਤੇਰਾ ਕਦ ਇੰਨਾ ਨਹੀਂ ਹੈਗਾ, ਮੈਂ ਤਾਂ ਕਿਹਾ ਵੀ ਖਲੀ ਦੇ ਬਰਾਬਰ ਹੋ ਗਿਆ, ਹੁਣ ਉਹਦੇ ਨਾਲ ਲੜ ਸਕਦਾ, ਜਦੋਂ ਆਪਾਂ ਬੱਛੀ ਜਾ ਕੇ ਉਲਟੇ ਉਲਟਾ ਤੀ ਕੱਟੀ ਛੱਕ ਕੇ ਉਲਟਾ ਸਕਦੇ ਆ, ਤਾਂ ਖਲੀ ਕੀ ਆ ਤੁਹਾਡੇ ਸਾਹਮਣੇ?
ਉਹ ਖਲੀ ਤੇ ਓਦਾਂ ਵਿਚਾਰਾ ਲੱਤਾਂ ਤੋਂ ਕਮਜ਼ੋਰ ਆ, ਮੇਰਾ ਜੀ ਨੀ ਕਰਦਾ ਹੁੰਦਾ, ਉਹਦੇ ਲੱਤ ਲੁੱਤ ਵੱਜ ਗਈ ਨਾ ਔਰੇ ਥਾਂ ਦੇ, ਤੇ ਉਹ ਬਾਅਦ ਦੇ ਵਿੱਚ ਬਹਿ ਜੂਗਾ, ਤੇ ਫੇਰ ਕਹਿਣਾ ਤੁਸੀਂ ਇੱਕ ਬਹੁਤ ਚੰਗਾ ਤੁਸੀਂ ਜਿਹੜਾ ਦੇਸ਼ ਦਾ ਨਾਂ ਰੋਸ਼ਨ ਕਰਨ ਵਾਲਾ ਮੰਜੇ ਤੇ ਪਾਤਾ, ਤੇ
ਉਹਦਾ ਹੱਥ ਦੇਖਿਆ, ਉਹਦਾ ਹੱਥ ਦੇਖਿਆ,
ਮੈਂ ਤੇ ਉਹਦਾ
ਲੱਤਾਂ ਦਾ ਦੇਖ ਲਿਆ, ਹੱਥ ਦੇਖਿਆ,
ਮੈਂ ਮੂੰਹ ਵੀ ਚੰਗੀ ਤਰ੍ਹਾਂ ਦੇਖਿਆ ਵਾ, ਤੂੰ ਮੈਨੂੰ ਇਹ ਨਾ ਜਾਣ, ਮੈਂ ਲਾਗੇ ਹੋ ਕੇ ਟੀਵੀ ਤੇ ਫੇਰ ਵੇਖਿਆ ਵੀ ਹੈ ਕਿਹੜੀ ਰੁਕਦਾ, ਮੈਨੂੰ ਉਹਨਾਂ ਤੋਂ ਜਾਣ ਤੋਂ ਮੈਨੂੰ ਉਹਨੇ ਨੀ ਮੈਨੂੰ ਵੇਖਿਆ, ਮੈਂ ਉਹਨੂੰ ਚੰਗੀ ਤਰ੍ਹਾਂ ਦੇਖਿਆ, ਜਿੱਦਣ ਉਹਨੇ ਮੈਨੂੰ ਵੇਖ ਲਿਆ ਤੇ ਉਹਨੇ ਬੰਦ ਹੀ ਕਰ ਦੇਣਾ, ਇਹ ਉਹਨੂੰ ਲੱਗਾ, ਉਹਨੂੰ ਲੱਗਣਾ ਮੈਂ ਖਰੇ ਨੀਟੂ ਸ਼ਟਰਾਂ ਵਾਲੇ ਵਾਂਗੂ, ਮੈਂ ਮਿਹਨਤਾਂ ਦਰਦੇ ਕਰਨੇ, ਮੈਂ ਤਾਂ ਬੰਦੇ ਇੱਦਾਂ ਚੱਕ ਚੱਕ ਬਾਹਰ ਨੂੰ ਮਾਰਦਾ ਜਿੱਦਾਂ ਨਿਆਣੇ ਖਿਡਾਉਣੇ ਨੀ ਮਾਰਦੇ ਮੰਜੇ ਤੋਂ, ਇੱਦਾਂ ਚੱਕ ਚੱਕ ਨਿਆਣੇ ਖਿਡਾਉਣੇ, ਤੂੰ ਕਹਿੰਦੇ ਕਹਿ ਸਾਹਿਬ ਜਾਂ ਤੇ ਤੂੰ ਮਾੜੀ ਦੁਨੀਆ ਵੇਖੀ ਘਾਟਾ, ਮੇਰਾ ਤਾਂ ਕੰਨਿਆ ਕੁਮਾਰੀ ਤੋਂ ਜੰਮੂ ਕਸ਼ਮੀਰ ਤੱਕ ਤੂੰ ਧਿਆਨ ਚ ਇਹੀ ਰੱਖਿਆ ਵੀ ਕਿਹੜੇ ਬੰਦੇ ਦਾ ਬੀਮਾ ਕਰਨਾ, ਕਿਹੜੇ ਬੰਦੇ ਦਾ, ਉਹ ਬੰਦੇ ਵੇਖਦਾ ਹੀ ਆਉਂਦਾ ਨਾ ਕਿਤੇ ਇੱਥੇ ਵੀ ਜਿੱਥੇ ਕਹਾ ਹਾਂ ਉੱਤਰੀ ਭਾਰਤ ਦਾ ਪਿੰਡ ਤਾਜਪੁਰਾ ਜੇ ਕਿਤੇ ਇਹਦੀ ਲੰਘਿਆ ਹੁੰਦਾ ਨਾ ਤੂੰ, ਤੇ ਤੂੰ ਕਹਿਣਾ ਸੀਗਾ ਵੀ ਨਹੀਂ ਹੁਣ ਇਦੋਂ ਦੁਨੀਆ ਪਾਰ ਭਰੇ ਹੀ ਆ, ਕਰਨਾ ਯੋ ਕਰ 7 ਫੁੱਟ ਤੇ 11 ਇੰਚ ਦਾ ਸੀਗਾ, ਹੁਣ ਤੇ ਥੋੜਾ ਹੀ ਰਹਿ ਗਿਆ, ਹੁਣ ਬੁੱਢੇ ਬਾਰੇ ਸਰੀਰ ਇਕੱਠਾ ਜਿਹਾ ਹੋਣ ਲੱਗ ਜਾਂਦਾ ਹੁੰਦਾ, ਤੇ ਇਹ ਸਰੀਰ ਦੇ ਵਿੱਚ ਕੁਝ ਵਿਸ਼ੇਸ਼ਤਾਵਾਂ ਹੁੰਦੀਆਂ।
ਜਦੋਂ ਜੰਮਿਆ ਸੀ ਉਦੋਂ ਕਿੰਨਾ ਕੱਦ ਸੀ?
ਕੱਦ ਜੰਮੇ ਦਾ ਹੁਣ ਮੈਂ ਕਿਹੜਾ ਵੀ ਨਾਲ ਇੰਚੀ ਟੇਬ ਲਈ ਫੜਦਾ, ਮੈਨੂੰ ਹੁਣ ਕੀ ਪਤਾ ਕਿੰਨਾ, ਇਹ ਤਾਂ ਹੁਣ ਘਰਦੇ ਹੀ ਜਾਣਦੇ, ਜਦੋਂ ਕਿ ਮੈਂ ਸੁਰਤ ਚ ਆਇਆ ਉਦੋਂ ਮੇਰਾ ਕੱਦ ਸੀਗਾ 3.5 ਫੁੱਟ ਦਾ, ਪਤਾ ਨੀ ਮੈਂ ਪਹਿਲੀ ਚ ਪੜਦਾ ਸੀ ਤੇ ਪਤਾ ਨੀ ਦੂਜੀ ਚ, 3.5 ਫੁੱਟ ਦਾ ਸੀ ਉਦੋਂ, ਮਗਰੋਂ ਹੌਲੀ 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 ਵਧਦੇ 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 ਪਿਆ ਵਧਦੇ, ਅੱਛਾ ਵਧਿਆ ਮੈਂ ਇਕਦਮ ਹੀ ਆ, ਜਦੋਂ ਮੈਂ ਸਫੇਦੇ ਵਾਂਗੂ ਜਿੱਦਾਂ ਖਰਾਬ,
ਸਫੇਦੇ ਦਾ ਕੋਈ ਫਾਇਦਾ ਨੀ ਹੁੰਦਾ, ਠੀਕ ਹੈ, ਪਾਣੀ ਬਸ ਜ਼ਮੀਨ ਦੇ ਵਿੱਚ ਖਾਲੀ ਕਰੀ ਜਾਂਦਾ, ਫਾਇਦਾ ਕੋਈ ਹੈ ਨੀ ਸਫੇਦੇ ਦਾ।
ਉਹ ਹੁਣ ਤੂੰ ਭਾਰਤ ਗੌਰਮੈਂਟ ਨੂੰ ਕਹਿ ਜਿਨ੍ਹਾਂ ਨੇ ਲਾਏ ਬਣੇ, ਮੈਨੂੰ ਹੁਣ ਦੱਸੇਗਾ ਕੀ ਫਾਇਦਾ ਤੈਨੂੰ, ਇਹ ਤਾਂ ਤੂੰ ਚਿੱਠੀ ਲੈ ਕੇ ਮੁੱਖ
ਮੰਤਰੀ, ਆਪਾਂ ਵੀ ਤਾਂ ਵੱਧ ਗਏ, ਆਪਣਾ ਕੀ ਫਾਇਦਾ ਗਾ ਦੱਸੋ, ਸਿਰਫ ਸਰਪੰਚ ਜੀ ਤੋਂ ਇਲਾਵਾ।
ਉਹ ਫਾਇਦਾ ਜੇ ਤੂੰ ਇੱਦਾਂ ਫਾਇਦਾ ਨੁਕਸਾਨ ਵੇਖਿਆ, ਸਾਰਿਆਂ ਨੇ ਆਪਣੇ ਆਪ ਨੂੰ ਨਮੋਸ਼ੀ ਚੱਲ ਜਾਣਾ, ਇੱਦਾਂ ਤੇ ਕਿਸੇ ਨੂੰ ਕਿਸੇ ਦਾ ਵੀ ਫਾਇਦਾ ਨਹੀਂ, ਇੱਦਾਂ ਥੋੜੀ ਹੁਣ ਵੀ ਫਾਇਦੇ ਨੁਕਸਾਨ ਥੋੜਾ ਵੇਖੀ ਦੇ ਆ, ਫਾਇਦੇ ਨੁਕਸਾਨ ਨਾਲ ਤਾਂ ਸਾਰੇ ਡੀ ਮਾਰੋ ਲਾਈ ਹੋ ਜਾਣੇ, ਅਸਲ ਦੇ ਵਿੱਚ ਫਾਇਦਾ ਨੁਕਸਾਨ ਜੇ ਵੇਖੀਏ ਤੇ ਸਗੋਂ ਰੁੱਖਾਂ ਦਾ ਫਿਰ ਵੀ ਫਾਇਦਾ, ਬੰਦੇ ਦਾ ਤੇ ਉਹਦੇ ਕੋਈ ਫਾਇਦਾ ਨਹੀਂ, ਸਫੈਦਾ ਆਪਾਂ ਨੂੰ ਕਾਰਬਨ ਡਾਈਆਕਸਾਈਡ ਸਾਡੀ ਲੈਂਦਾ, ਆਕਸੀਜਨ ਸਾਨੂੰ ਦਿੰਦਾ ਭਾਵੇਂ ਥੋੜੀ ਦਿੰਦਾ ਹੋਵੇ, ਤੇ ਉਹਦੇ ਬਾਲਣ ਦੇ ਨਾਲ ਕਿੰਨੇ ਘਰਾਂ ਦੀ ਚਾਹ ਬਣਦੀ ਆ, ਤੂੰ ਆਈ ਕਿਤੇ ਤੈਨੂੰ ਮੈਂ ਵਿਖਾਊਂਗਾ, ਝੱਗੀਆਂ ਚੌਂਪੜੀਆਂ ਵਾਲੇ ਉਹ ਸਫੈਦਿਆਂ ਦਾ ਬਾਲਣ ਲਿਆ ਲਿਆ ਵਰਤਦੇ ਹੀ ਆ ਗੌਰਮੈਂਟ ਵਾਲੇ ਦੇ, ਆਖਦੇ ਹੋਰ ਗੌਰਮੈਂਟ ਉਹ ਨਹੀਂ ਭਾਰਤ ਦਾ ਹਿੱਸਾ, ਤੇ ਕਹਿਣ ਸਾਹਿਬ ਤੁਹਾਨੂੰ ਗਾਣਾ ਦੱਸ ਕੇ ਸੁਣਾਈ ਆ, ਮੁੰਡਾ ਸਾਡਾ ਤੱਤਾ ਵਗਣ ਡਿਆ ਗਾਣਿਆਂ ਨੂੰ, ਉਹ ਕਹਿੰਦਾ ਕਹਿਣ ਸਾਹਿਬ 20 ਮਿੰਟ ਲੈ ਚੱਲਿਓ,
ਇੱਕ ਗੱਲ ਕਰਕੇ ਮੈਂ ਗਾਣਾ ਦੱਸਦਾ ਮਨਦੀਪ ਭਾਜੀ।
ਹਾਂਜੀ ਭਾਜੀ,
ਜਦੋਂ ਨੋਟਬੰਦੀ ਹੋਈ ਸੀ ਨੋਟ ਬਦਲੇ ਸੀਗੇ, ਤਾਇਆ ਨੀ ਬਦਲ ਲਿਆ ਤੁਸੀਂ?
ਕੀ ਆ ਤਾਇਆ ਜੀ, ਨੋਟਬੰਦੀ ਚ ਕਹਿੰਦੇ ਤਾਇਆ ਨੀ ਬਦਲਿਆ, ਤਾਇਆ ਕਿਹਨਾ ਬਦਲਦੇ, ਏਦਾਂ ਦਾ ਕੋਈ ਹੋਰ ਯੋਧਾ ਹੁੰਦਾ ਤਾਂ ਬਦਲ ਦੇਣਾ, ਯੋਧਾ ਹੁੰਦਾ ਤਾਂ ਬਦਲਦੇ, ਬਦਲ ਤਾਂ ਲੈਂਦੇ ਪਰ ਬਰਾਬਰ, ਹੁਣ 500 ਦੇ ਨਾਲ 500 ਹੀ ਨਾਲ ਨੋਟ ਵਟਾਉਣਾ ਸੀ, 500 ਦੇ ਨਾਲ 100 ਥੋੜਾ ਵਟਾ ਲੈਣਾ, ਇੱਦਾਂ ਦਾ ਜੇ ਕੋਈ ਹੋਰ ਲੱਭਦਾ ਤੇ ਬੇਸ਼ੱਕ ਵਟਾ ਲਓ, ਪਰ ਲੱਭਣਾ ਮੁਸ਼ਕਲ ਹੋ ਜਾਣਾ
ਜੀ। ਤਾਇਆ ਜੀ ਨਹੀਂ ਲੱਭਣਾ, ਇੰਨੀ ਜਿੰਨੀ ਤੁਸੀਂ ਗੱਲ ਸੁਣਾਉਂਦੇ ਨਾ, ਜੇ ਗੱਪ ਕਹਿਤਾ ਤੁਸੀਂ ਗੁੱਸਾ ਕਰ ਦੇਣਾ, ਪਰ ਜਿੰਨੀ ਤੁਸੀਂ ਸੁਣਾਉਣੀ ਇੱਦਾਂ ਦਾ ਨਹੀਂ ਲੱਭਣਾ, ਉਹ ਗੱਪ
ਮੈਂ ਦੱਸਦਾ ਕਿ ਕਿਉਂ ਨੀ ਲੱਭਣਾ, ਲੱਭ ਸਕਦੇ ਹੋ ਤੁਸੀਂ,
ਕਿਉਂ ਦੱਸਦੇ ਯਾਰ,
ਬੰਦਾ ਹੈਗਾ ਵੀ ਆ,
ਕਿਹੜਾ ਕਿਹੜਾ ਨਰਿੰਦਰ ਮੋਦੀ, ਉਹ ਤਾਂ ਮੇਰੇ
ਇਲਾਕੇ
ਦਾ ਮੈਨੂੰ ਏਦਾਂ ਤਾਂ ਨੂੰ ਵੇਖਦਾ ਜਿੱਦਾਂ ਅਮਰੀਕਾ ਵਾਲੇ ਨੀ ਉਹ ਵੇਖਦੇ, ਜਿਹੜੀ ਉਹ ਇਹਨਾਂ ਦੇ ਫੋਟੋ ਬਣੀ ਮਿਸਾਲ ਫੜ ਕੇ ਕੀ ਉਹਨਾਂ ਨੇ ਸਟੈਚੂ ਆਫ ਲਿਬਰਟੀ, ਉਹ ਏਦਾਂ ਤਾਂ ਨੂੰ ਮੈਨੂੰ ਵੇਖੋ, ਉਹਦੇ ਨਾਲ ਤਾਂ ਮੌਕੇ ਦੇ ਸੇ ਲੰਮਾ, ਉਹ ਬਹੁਤ ਮਧਰਾ ਬੰਦਾ, ਕੱਦ ਦਾ ਵੀ ਤੇ ਕਾਹਦੇ ਤੇ ਕਰਦਾਸ ਦੋਵੇਂ।
ਅੱਛਾ ਇਹ ਹੁਣ ਕਿਆ ਸਭ ਗਾਣਾ ਮੁੰਡੇ ਨੂੰ ਦੱਸ ਦਿਓ ਤੇ ਮੁੰਡੇ ਨੇ ਤੁਹਾਡੇ ਕੱਲ ਵਾਲੇ 10 ਮਿੰਟ ਵੀ ਕੱਢ ਲੈਣੇ।
ਅੱਛਾ ਚਾਈਨਾ ਗੇਟ ਦਾ ਲਾ ਦੋ, ਅਮਰੀਸ਼ ਪੁਰੀ ਜੀ ਦਾ ਛੰਮਾ ਛੰਮਾ।
ਲੋ ਜੀ ਆਪਾਂ ਸੁਣਾਉਣਾ ਤਾਇਆ ਜੀ ਚਾਈਨਾ ਗੇਟ ਦੇ ਵਿੱਚੋਂ, ਬਹੁਤ ਸੋਹਣਾ ਗੀਤ ਆ ਜੀ, ਹੁਣੇ ਸੁਣਾ ਦਿਓ।
ਅਮਰੀਸ਼ ਪੁਰੀ ਜੀ ਦੀ ਵੀ ਆਵਾਜ਼ ਆਊ ਇਹਦੇ ਚ, ਗਾਣੇ ਦੇ ਵਿੱਚ
ਵੇਖ ਲੈਣੇ ਸੁਣ ਕੇ ਕੀ ਕਹਿੰਦੇ ਆ ਜੀ ਇਹਦੇ, ਆਈ ਤਾਂ ਫਿਰ ਅਸੀਂ ਜਰੂਰ ਸੁਣਾਂਗੇ। ਲੋ ਫਿਰ ਤਾਇਆ ਜੀ ਆਪਾਂ ਇਹ ਗੀਤ ਸੁਣਾਉਣੇ ਆ ਛੰਮਾ ਛੰਮਾ। ਬਹੁਤ ਸ਼ੁਕਰੀਆ ਕੈਲ ਸਾਹਿਬ, ਕੈਲ ਸਾਹਿਬ ਬਹੁਤ ਧੰਨਵਾਦ ਤੁਹਾਡਾ।
ਓਕੇ ਭਾਜੀ ਸਤਿ ਸ੍ਰੀ ਅਕਾਲ, ਕੱਲ ਮਿਲਦੇ।
ਠੀਕ ਹੈ ਜੀ, ਲੈ ਬਾਈ ਕੈਲ ਸਾਹਿਬ ਦਾ ਗੀਤ ਲਾ ਦੇ ਮਲਕੀਤ ਕਿਆ ਫਟੇ ਦੇ। ਲੋ ਫਿਰ ਤਾਇਆ ਜੀ ਆਪਾਂ ਸੁਣਾ ਦੇ ਰਹੇ ਛੰਮਾ ਛੰਮਾ ਗੀਤ, ਤੇ ਪ੍ਰੋਗਰਾਮ ਦੇ ਵਿੱਚ ਫਿਰ ਆਪਾਂ ਸ਼ਾਮਿਲ ਹੁੰਦੇ ਆ। ਤੇ ਪ੍ਰੀਤ ਭਾਜੀ ਹੋਰਾਂ ਦੇ ਨਾਲ ਗੁਰਵਿੰਦਰ ਭਾਜੀ ਹੋਰੀ ਵੀ, ਪਾਲਾ ਬੈਂਸ ਭਾਜੀ ਹੋਰੀ ਵੀ ਸਾਨੂੰ ਸੁਣਦੇ ਪਏ ਨੇ, ਉਹਨਾਂ ਨੂੰ ਵੀ ਸ਼ਾਮਿਲ ਕਰਾਂਗੇ ਇਸ ਗੀਤ ਤੋਂ ਬਾਅਦ। ਉਹ ਬੱਲੇ ਉਹ ਤੁਹਾਡੇ ਹੀਰ ਪੈ ਗਿਆ, ਅੱਜ ਤਾਂ ਬੈਂਸ ਵੀ ਆਏ।
ਛੰਮਾ ਛੰਮਾ ਬਾਜੇ ਰੇ ਤੇਰੀ ਪੈ ਜਾਣੀ।
ਜੀ ਖੂਬਸੂਰਤ ਗੀਤ ਤੁਸੀਂ ਸੁਣਿਆ ਜੀ, ਸ਼ਮਾ ਸ਼ਮਾ ਚਾਈਨਾ ਗੇਟ ਫਿਲਮ ਦੇ ਵਿੱਚੋਂ ਲਿਆ ਗਿਆ ਗੀਤ। ਪਿਆਰੇ ਦੋਸਤੋ, ਹੁਣ ਛੋਟੀ ਜਿਹੀ ਬ੍ਰੇਕ ਦਾ ਵੇਲਾ ਹੈ ਜੀ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਣੇ ਆ ਹਰਮਨ ਸਟੂਡੀਓ ਦੇ ਵਿੱਚ। ਅਗਰ ਆਪ ਵੀ ਕੋਈ ਗੀਤ ਸੁਣਨਾ ਚਾਹੁੰਦੇ ਹੋ ਜਾਂ ਗੱਲਬਾਤ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਰਿਕੁਐਸਟ @harmanradio.com ਤੇ ਈਮੇਲ ਕਰ ਸਕਦੇ ਹੋ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਜਿਹੜਾ ਪ੍ਰੋਗਰਾਮ ਭੇਜ ਸਕਦੇ ਹੋ। ਉਹ ਮਸ਼ਹੂਰੀਆਂ ਆ ਗਈਆਂ
ਜੀ,
ਆਪ ਫੜੇ ਹਾਲ ਬੜੇ।
ਇਸ ਪ੍ਰੋਗਰਾਮ ਦੇ ਸਪਾਂਸਰ ਨੇ ਸਰਬਜੀਤ ਸਿੰਘ ਨਿੱਜਰ ਫਰੋਮ ਕੈਨੇਡਾ। ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਤੁਸੀਂ ਸਾਡੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਤੇ ਸੰਪਰਕ ਕਰ ਸਕਦੇ ਹੋ।
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ। ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼, ਹਰਮਨ ਰੇਡੀਓ ਆਸਟ੍ਰੇਲੀਆ। ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਬੀਰ ਸਿੰਘ। ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7-8 ਵਜੇ ਦੇ ਵਿੱਚ ਲਾਈਵ ਹੋਣਗੇ।
ਤਿਆਰ ਹੋ ਜਾਓ ਦੇਖਣ ਲਈ ਕੁਰਬਾਨੀ, ਸ਼ਰਧਾ ਅਤੇ ਮਮਤਾ ਦੀ ਇੱਕ ਅਣਕਹੀ ਕਹਾਣੀ।
ਮੇਰੇ ਵਿੱਚ ਇੱਦਾਂ ਦਾ ਕੀ ਹੈ?
ਤੇਰਾ ਨਾਮ ਸਾਹਿਬ ਦੇਵਾ ਹੈ ਨਾ, ਤੇਰੇ ਤਾਂ ਨਾਮ ਚ ਖੁਸ਼ੀਆਂ ਨੇ।
ਜ਼ੀ ਸਟੂਡੀਓਜ਼ ਐਂਡ ਨਿਹਾਲ, ਨਿਹਾਲ ਨਿਹਾਲ ਪ੍ਰੋਡਕਸ਼ਨਜ਼ ਪ੍ਰੈਜ਼ੈਂਟ ਸੁਪਰੀਮ ਮਦਰਹੁੱਡ, ਦ ਜਰਨੀ ਆਫ ਮਾਤਾ ਸਾਹਿਬ ਕੌਰ। ਰਿਲੀਜ਼ ਹੋਣ ਜਾ ਰਹੀ ਹੈ 14 ਅਪ੍ਰੈਲ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
ਜਿੱਥੇ ਵੀ ਸ਼ਾਸਤਰ ਵਿਦਿਆ ਲੈਣਾ ਚਾਹੁੰਦੇ ਹਾਂ, ਮੈਨੂੰ ਗੁਰੂ ਸਾਹਿਬ ਜੀ ਦਾ ਹੁਕਮ ਹੈ।
ਸ਼ਰਮਾ ਜੀ, ਕੀ ਗੱਲ, ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ?
ਉਹ ਯਾਰ ਕੀ ਦੱਸਾਂ, ਆਫਿਸ ਦੇ ਅਕਾਊਂਟਸ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ। ਟੈਕਸ ਫਾਈਲਿੰਗ ਦੀਆਂ ਡੇਟਸ ਲੱਗੀ ਆ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਹੀ ਨਹੀਂ ਮਿਲ ਰਿਹਾ।
ਲੈ ਬਸ ਇੰਨੀ ਜੀ ਗੱਲ, ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਕੋਲ, ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ, ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ। ਭਾਵੇਂ ਤੁਸੀਂ ਕਰਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ, ਬੁੱਕ ਕੀਪਿੰਗ ਐਂਡ ਪੇਰੋਲ, ਕੰਪਨੀ ਐਂਡ ਟਰਸਟ ਸੈਟਅਪ, GST ਐਂਡ ਬੇਸ ਲੋਜਮੈਂਟਸ, ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਹਾਸ ਜੀ ਨੂੰ। ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300-9411-80, 1300-9411-80।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ। ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਜ਼ਰੂਰੀ ਸੂਚਨਾ, ਘਰੇਲੂ ਰਸਾਇਣਕ ਸਾਫ਼ ਸਫ਼ਾਈ ਪ੍ਰੋਗਰਾਮ ਇਹ ਐਥਨਿਕ ਭਾਈਚਾਰਿਆਂ ਦੀ ਕੌਂਸਲ ਆਫ NSW ਦੇ ਤਾਲਮੇਲ ਕਰਕੇ ਨਿਊ ਸਾਊਥ ਵੇਲਸ ਡਿਪਾਰਟਮੈਂਟ ਆਫ ਪਲੈਨਿੰਗ ਇੰਡਸਟਰੀ ਐਂਡ ਇਨਵਾਇਰਮੈਂਟ ਦੀ ਇੱਕ ਪਹਿਲਕਦਮੀ ਹੈ। ਟੀਚਾ ਹੈ ਜਾਗਰੂਕਤਾ ਦੀ ਸਿਰਜਣਾ ਕਰਨਾ ਅਤੇ ਨਿਊ ਸਾਊਥ ਵੇਲਸ ਪਰਿਵਾਰਾਂ ਦੀ ਇਸ ਬਾਰੇ ਸਹਾਇਤਾ ਕਰਨਾ ਕਿ ਤੁਹਾਡੇ ਘਰੇਲੂ ਕੂੜੇ ਕਰਕਟ ਦਾ ਨਿਪਟਾਰਾ ਕਿਵੇਂ ਕਰਨਾ ਹੈ। ਮੁੱਖ ਸੁਨੇਹਾ, ਵੇਸਟਲੈਸ, ਕੂੜਾ ਜ਼ਿਆਦਾ ਰੀਸਾਈਕਲ ਕਰੋ। ਆਪਣੇ ਘਰੇਲੂ ਸਮੱਸਿਆ ਵਾਲੇ ਕੂੜੇ ਨੂੰ ਰੀਸਾਈਕਲਿੰਗ ਲਈ ਸੁੱਟ ਦਿਓ ਅਤੇ ਸੁਰੱਖਿਅਤ ਢੰਗ ਨਾਲ ਨਿਪਟਾਰਾ ਕਰੋ। ਸਾਡੇ ਘਰਾਂ, ਕਾਰਾਂ, ਗਰਾਜਾਂ ਵਿੱਚ ਸਾਡੇ ਕੋਲ ਬਹੁਤ ਸਾਰੇ ਉਤਪਾਦ ਹਨ ਜੋ ਸੰਭਾਵਿਤ ਤੌਰ ਤੇ ਨੁਕਸਾਨਦਾਇਕ ਹੋ ਸਕਦੇ ਹਨ। ਜੇਕਰ ਇਨ੍ਹਾਂ ਨੂੰ ਸੁਰੱਖਿਅਤ ਤਰੀਕੇ ਨਾਲ ਸਟੋਰ ਨਹੀਂ ਕੀਤਾ ਜਾਂਦਾ ਤਾਂ ਇਨ੍ਹਾਂ ਦਾ ਨਿਪਟਾਰਾ ਨਹੀਂ ਕੀਤਾ ਜਾ ਸਕਦਾ। ਇਸ ਵਿੱਚ ਸ਼ਾਮਲ ਹਨ ਪੁਰਾਣੇ ਅਣਚਾਹੇ ਪੇਂਟ, ਗੈਸ ਬੋਤਲਾਂ, ਗੱਡੀਆਂ ਦਾ ਤੇਲ, ਫਰਸ਼ ਸੰਭਾਲ ਉਤਪਾਦ, ਬਗੀਚੇ ਦੇ ਰਸਾਇਣ, ਪੂਲ ਕੈਮੀਕਲਸ, ਫਰਸ਼ ਕੇਅਰ ਉਤਪਾਦ, ਅਮੋਨੀਆ ਆਧਾਰਿਤ ਕਲੀਨਰ, ਕਾਰ ਅਤੇ ਘਰੇਲੂ ਬੈਟਰੀਆਂ, ਸਮੋਕ ਡਿਟੈਕਟਰ, ਫਲੋਰੋਸੈਂਟ ਬਲਬ ਅਤੇ ਟਿਊਬਾਂ। ਸਿਡਨੀ ਵਿੱਚ ਸਮੱਸਿਆ ਵਾਲੇ ਕੂੜੇ ਕਰਕਟ ਦਾ ਨਿਪਟਾਰਾ ਕਰਨ ਦੇ ਲਈ ਕਈ ਤਰੀਕੇ ਹਨ। ਘਰੇਲੂ ਰਸਾਇਣਾਂ ਅਤੇ ਸਮੱਸਿਆ ਵਾਲੀ ਰਹਿੰਦ ਖੂੰਹਦ ਵਾਸਤੇ ਤੁਹਾਨੂੰ ਆਪਣੇ ਘਰ ਦੀ ਜਾਂਚ ਕਰਨੀ ਚਾਹੀਦੀ ਹੈ। ਆਪਣੇ ਘਰੇਲੂ ਰਸਾਇਣਾਂ ਦੀ ਸਮੱਸਿਆ ਵਾਲੇ ਰਹਿੰਦ ਖੂੰਹਦ ਨੂੰ ਸਥਾਨਕ ਕਮਿਊਨਿਟੀ ਰੀਸਾਈਕਲਿੰਗ ਸੈਂਟਰ ਵਿਖੇ ਲੈ ਕੇ ਜਾਓ। ਟਿਕਾਣਿਆਂ ਵਾਸਤੇ www.epa.nsw.gov.au/recyclingcenters ਵਿਖੇ ਫੇਰੀ ਪਾਓ ਅਤੇ ਉਹਨਾਂ ਸਮੱਗਰੀਆਂ ਦੀ ਸੰਪੂਰਨ ਸੂਚੀ ਦੇਖੋ ਜਿਨ੍ਹਾਂ ਨੂੰ ਹਰੇਕ ਕੇਂਦਰ ਦੇ ਵਿੱਚ ਲਿਜਾਇਆ ਜਾ ਸਕਦਾ ਹੈ। ਜਾਂ ਫਿਰ ਤੁਸੀਂ ਇਨਵਾਇਰਮੈਂਟ ਲਾਈਨ ਨੂੰ 1315555 ਤੇ ਫੋਨ ਕਰ ਸਕਦੇ ਹੋ ਜਾਂ ਫਿਰ ਤੁਹਾਡੀ ਸਥਾਨਕ ਕੌਂਸਲ ਤੋਂ ਇਹ ਪਤਾ ਕਰਨ ਦੇ ਲਈ ਕਿ ਤੁਹਾਡਾ ਅਗਲਾ ਸਥਾਨਕ ਸੰਗ੍ਰਹਿ ਕਦੋਂ ਹੋ ਰਿਹਾ ਹੈ। www.cleanout.com.au ਤੇ ਕਲੀਨ ਆਊਟ ਤਰੀਕਾਂ ਅਤੇ ਟਿਕਾਣਿਆਂ ਵਾਸਤੇ ਕਿਰਪਾ ਕਰਕੇ ਵੈਬਸਾਈਟ ਨੂੰ ਦੇਖੋ। ਜਮ੍ਹਾਂ ਕਰਾਉਣ ਵਾਸਤੇ ਕੁਝ ਸਮੱਗਰੀਆਂ ਦੀ ਮਾਤਰਾਵਾਂ ਤੇ ਸੀਮਾਵਾਂ ਲਾਗੂ ਹੁੰਦੀਆਂ ਹਨ। ਤੁਸੀਂ ਕਲੀਨ ਆਊਟ ਸੰਗ੍ਰਹਿ ਵਿੱਚ ਵੱਧ ਤੋਂ ਵੱਧ 20 ਕਿਲੋਗ੍ਰਾਮ ਜਾਂ 20 ਲੀਟਰ ਦੀ ਇੱਕ ਆਈਟਮ ਲਿਜਾ ਸਕਦੇ ਹੋ। ਜਿੱਥੇ ਕੈਮੀਕਲ ਕਲੀਨ ਆਊਟ ਪੇਂਟ ਬੈਗ ਦੁਆਰਾ ਸਮਰਥਿਤ ਹੈ ਉੱਥੇ 100 ਲੀਟਰ ਪੇਂਟ ਵੀ ਸਵੀਕਾਰ ਕੀਤਾ ਜਾਂਦਾ ਹੈ। ਪੇਂਟ ਬੈਗ ਲੋਗੋ ਦੀ ਭਾਲ ਕਰੋ ਜਾਂ www.paintback.com.au/collection-sites/find ਲਿੰਕ ਤੇ ਜਾਓ। ਕੀ ਘਰੇਲੂ ਰਸਾਇਣਾਂ ਨੂੰ ਸਟੋਰ ਕਰਨ ਅਤੇ ਸੁੱਟਣ ਦਾ ਕੋਈ ਸਹੀ ਤਰੀਕਾ ਹੈ? ਜਵਾਬ ਹੈ ਹਾਂ। ਜੇ ਤੁਹਾਡੇ ਘਰ, ਗਰਾਜ ਜਾਂ ਸ਼ੈੱਡ ਵਿੱਚ ਬੇਲੋੜੀਆਂ ਸਮੱਗਰੀਆਂ ਹਨ ਤਾਂ ਇਹਨਾਂ ਨੂੰ ਸੁਰੱਖਿਅਤ ਤਰੀਕੇ ਨਾਲ ਸਟੋਰ ਕਰੋ ਜਦ ਤੱਕ ਕਿ ਅਗਲਾ ਕਲੀਨ ਆਊਟ ਸੰਗ੍ਰਹਿ ਨਹੀਂ ਹੋ ਜਾਂਦਾ। ਰਸਾਇਣਾਂ ਨੂੰ ਕਦੇ ਵੀ ਤਾਪ, ਚੰਗਿਆੜੀਆਂ ਜਾਂ ਲਾਟਾਂ ਦੇ ਸਰੋਤਾਂ ਦੇ ਨੇੜੇ ਸਟੋਰ ਨਾ ਕਰੋ। ਸਾਰੇ ਅਗਿਆਤ ਜਾਂ ਅਣਜਾਣ ਉਤਪਾਦਾਂ ਤੇ ਅਗਿਆਤ ਲੇਬਲ ਜਾਂ ਅਣਜਾਣ ਲੇਬਲ ਦਾ ਨਿਸ਼ਾਨ ਲਾਓ। ਜੇ ਤੁਹਾਨੂੰ ਪੱਕਾ ਪਤਾ ਨਹੀਂ ਹੈ ਤਾਂ ਕਦੇ ਵੀ ਰਸਾਇਣ ਦਾ ਅੰਦਾਜ਼ਾ ਨਾ ਲਗਾਓ। ਕੈਮਿਸਟ ਇਕੱਤਰ ਕਰਨ ਤੋਂ ਬਾਅਦ ਟੈਸਟਾਂ ਰਾਹੀਂ ਰਸਾਇਣ ਦੀ ਪਛਾਣ ਕਰਨ ਦੇ ਯੋਗ ਹੋਣਗੇ। ਕਦੇ ਵੀ ਰਸਾਇਣਾਂ ਨੂੰ ਇਕੱਠਿਆਂ ਨਾ ਮਿਲਾਓ ਕਿਉਂਕਿ ਇਸ ਦਾ ਨਤੀਜਾ ਖਤਰਨਾਕ ਪ੍ਰਤੀਕਿਰਿਆ ਦੇ ਰੂਪ ਦੇ ਵਿੱਚ ਨਿਕਲ ਸਕਦਾ ਹੈ ਅਤੇ ਤੁਹਾਨੂੰ ਅਤੇ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਜੇ ਨੇੜੇ ਤੇੜੇ ਕਮਿਊਨਿਟੀ ਰੀਸਾਈਕਲਿੰਗ ਸੈਂਟਰ ਨਹੀਂ ਹੈ ਤਾਂ ਤੁਸੀਂ ਫੇਰ ਵੀ ਆਪਣੀਆਂ ਘਰੇਲੂ ਸਮੱਸਿਆ ਦੀ ਰਹਿੰਦ ਖੂੰਹਦ ਨੂੰ ਕਿਸੇ ਕਲੀਨ ਆਊਟ ਸਮਾਗਮ ਵਿੱਚ ਲਿਜਾ ਸਕਦੇ ਹੋ। ਇਹ ਪਤਾ ਕਰਨ ਦੇ ਲਈ www.cleanout.com.au ਤੇ ਜਾਓ ਕਿ ਤੁਹਾਡਾ ਅਗਲਾ ਸਥਾਨਕ ਸੰਗ੍ਰਹਿ ਕਦੋਂ ਹੋਵੇਗਾ। ਘਰੇਲੂ ਖਤਰਨਾਕ ਸਮੱਗਰੀਆਂ ਨੂੰ ਘਰ ਦੇ ਆਮ ਕਰਬਸਾਈਡ ਕੂੜੇਦਾਨਾਂ ਵਿੱਚ ਪਾਉਣਾ ਖਤਰਨਾਕ ਹੋ ਸਕਦਾ ਹੈ। ਗਲਤ ਪਾਉਣ ਦਾ ਮਤਲਬ ਇਹ ਹੈ ਕਿ ਇਹ ਰਸਾਇਣ ਅਜੇ ਵੀ ਵਾਤਾਵਰਨ ਵਿੱਚ ਸਰਗਰਮ ਹਨ ਅਤੇ ਇਹਨਾਂ ਵਿੱਚ ਰਹਿੰਦ ਖੂੰਹਦ ਦਾ ਪ੍ਰਬੰਧ ਦੇ ਉਹਨਾਂ ਦੇ ਹੈਂਡਲ ਕਰ ਰਹੇ ਕਾਮਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਸੰਭਾਵਨਾ ਹੈ ਜੋ ਹਫ਼ਤਾਵਾਰੀ ਕੂੜੇ ਕਰਕਟ ਨੂੰ ਇਕੱਠਾ ਕਰਦੇ ਹਨ, ਪਾਣੀ ਦੀ ਸਪਲਾਈ ਨੂੰ ਦੂਸ਼ਿਤ ਕਰਦੇ ਹਨ ਜੇਕਰ ਇਸ ਨੂੰ ਕੁਦਰਤੀ ਵਾਤਾਵਰਨ ਵਿੱਚ ਸੁੱਟਿਆ ਜਾਂਦਾ ਹੈ ਜਾਂ ਸੈਪਟਿਕ ਟੈਂਕਾਂ ਜਾਂ ਗੰਦੇ ਪਾਣੀ ਨੂੰ ਸੋਧਣ ਵਾਲੀਆਂ ਪ੍ਰਣਾਲੀਆਂ ਨੂੰ ਦੂਸ਼ਿਤ ਕਰਨਾ ਜੇਕਰ ਇਹਨਾਂ ਨੂੰ ਡਰੇਨਾਂ ਜਾਂ ਟੋਇਲਟਾਂ ਦੇ ਵਿੱਚ ਸੁੱਟਿਆ ਜਾਂਦਾ ਹੈ। ਜੇ ਇਹਨਾਂ ਨੂੰ ਘਰ ਦੇ ਆਸ ਪਾਸ ਸੁੱਟ ਦਿੱਤਾ ਜਾਵੇ ਜਾਂ ਛੱਡ ਦਿੱਤਾ ਜਾਵੇ ਤਾਂ ਬੱਚਿਆਂ ਅਤੇ ਪਾਲਤੂ ਜਾਨਵਰਾਂ ਵਾਸਤੇ ਖਤਰਾ ਬਣ ਜਾਂਦੇ ਹਨ। ਯਾਦ ਰੱਖੋ ਇਹਨਾਂ ਵਿੱਚੋਂ ਬਹੁਤ ਸਾਰੀਆਂ ਸਮੱਗਰੀਆਂ ਨੂੰ ਅਸਲ ਵਿੱਚ ਦੁਬਾਰਾ ਫੇਰ ਵਰਤਿਆ ਜਾ ਸਕਦਾ ਹੈ ਜਾਂ ਰੀਸਾਈਕਲ ਕੀਤਾ ਜਾ ਸਕਦਾ ਹੈ। ਇਹ ਉਹਨਾਂ ਨੂੰ ਲੈਂਡਫਿਲ ਵਿੱਚ ਭੇਜਣ ਨਾਲੋਂ ਬਹੁਤ ਵਧੀਆ ਤਰੀਕਾ ਹੈ। ਘਰੇਲੂ ਰਸਾਇਣਾਂ ਦਾ ਸਹੀ ਢੰਗ ਨਾਲ ਨਿਪਟਾਰਾ ਕਰਦੇ ਸਮੇਂ ਤੁਸੀਂ ਜੋ ਫੈਸਲਾ ਲੈਂਦੇ ਹੋ ਉਹਨਾਂ ਦਾ ਸਾਡੇ ਵਾਤਾਵਰਨ ਉੱਤੇ ਸੱਚਮੁੱਚ ਸਕਾਰਾਤਮਕ ਪ੍ਰਭਾਵ ਪੈ ਸਕਦਾ ਹੈ। ਇਸ ਲਈ ਆਓ ਅਸੀਂ ਸਾਰੇ ਮਿਲ ਕੇ ਰਹਿੰਦ ਖੂੰਹਦ ਨੂੰ ਘੱਟ ਕਰੀਏ ਅਤੇ ਵਧੇਰੇ ਰੀਸਾਈਕਲ ਕਰੀਏ। ਥਾਵਾਂ ਵਾਸਤੇ www.epa.nsw.gov.au/recyclingcenters ਤੇ ਲਿੰਕ ਤੇ ਜਾਓ ਅਤੇ ਉਹਨਾਂ ਸਮੱਗਰੀਆਂ ਦੀ ਪੂਰੀ ਸੂਚੀ ਬਣਾਓ ਜਿਨ੍ਹਾਂ ਨੂੰ ਤੁਸੀਂ ਕਿਸੇ ਵੀ ਕੇਂਦਰ ਦੇ ਵਿੱਚ ਲਿਜਾ ਸਕਦੇ ਹੋ। ਧੰਨਵਾਦ।
This message is brought to you from NSW Department of Planning Industry and the Environment in collaboration with Ethnic Communities Council of NSW and from Anju Mathur representing Ethnic Communities Council of NSW.
ਸੁਣਨੀ ਕੁੜੀਏ ਨੀ ਨੇਰੀ ਛੋਲਿਆਂ ਦਾ ਵੱਢ ਤੇਰੀ ਯਾਰੀ ਗੱਲ ਸੁਣ ਗੱਲ ਸੁਣਨੀ ਕੁੜੀਏ ਨੀ ਨੇਰੀ ਛੋਲਿਆਂ ਦਾ ਵੱਢ ਤੇਰੀ ਯਾਰੀ ਤੇਰੀ ਮੇਰੀ ਹਾਈ ਤੇਰੀ ਮੇਰੀ ਮੇਰੀ ਤੇਰੀ ਓ ਟੁੱਟ ਗਈ ਨੀ ਜਿਵੇਂ ਟੁੱਟਦਾ ਏ ਪੁਲ ਸਰਕਾਰੀ ਤੇਰੀ ਮੇਰੀ ਮੇਰੀ ਤੇਰੀ ਓ ਟੁੱਟ ਗਈ ਨੀ ਜਿਵੇਂ ਟੁੱਟਦਾ ਏ ਪੁਲ ਸਰਕਾਰੀਮਿੱਟੀ ਵਿੱਚ ਸੋਹਣੀ ਮੜਾ ਕੇ ਤੁਰ ਗਈ ਤੂੰ ਸਾਡੀ ਪੱਚੀਆਂ ਪਿੰਡਾਂ ਦੀ ਸਰਦਾਰੀ ਤੇਰੀ ਮੇਰੀ ਹਾਈ ਤੇਰੀ ਮੇਰੀ ਮੇਰੀ ਤੇਰੀ ਓ ਟੁੱਟ ਗਈ ਨੀ ਜਿਵੇਂ ਟੁੱਟਦਾ ਏ ਪੁਲ ਸਰਕਾਰੀ ਓ ਤੇਰੀ ਮੇਰੀ ਮੇਰੀ ਤੇਰੀ ਓ ਟੁੱਟ ਗਈ ਨੀ ਜਿਵੇਂ ਟੁੱਟਦਾ ਏ ਪੁਲ ਸਰਕਾਰੀ
ਹੋਏ ਚਰਚੇ ਥਾਣਿਆਂ ਕਚਹਿਰੀਆਂ ਚ ਹੋਏ ਪਰਚੇ ਨੀ ਸਾਡੇ ਵਧੇ ਖਰਚੇ ਥਾਣਿਆਂ ਕਚਹਿਰੀਆਂ ਚ ਹੋਏ ਪਰਚੇ ਨੀ ਸਾਡੇ ਵਧੇ ਖਰਚੇ ਉਹ ਟਿੱਬੀ ਕਲਾ ਰੌਲਾ ਪੈ ਗਿਆ ਤੂੰ ਕੀਤੀ ਸਿੱਧੂਆਂ ਦੇ ਕਾਮੇ ਨਾਲ ਮਾੜੀ ਤੇਰੀ ਮੇਰੀ ਹਾਲੀ ਤੇਰੀ ਮੇਰੀ ਮੇਰੀ ਤੇਰੀ ਉਹ ਟੁੱਟ ਗਈ ਨੀ ਜਿਵੇਂ ਟੁੱਟਦਾ ਏ ਪੁਲ ਸਰਕਾਰੀ ਉਹ ਤੇਰੀ ਮੇਰੀ ਮੇਰੀ ਤੇਰੀ ਉਹ ਟੁੱਟ ਗਈ ਨੀ ਜਿਵੇਂ ਟੁੱਟਦਾ ਏ ਪੁਲ ਸਰਕਾਰੀ
ਲਓ ਜੀ ਤਾਜੀ ਇਹ ਬੜੀ ਖੂਬਸੂਰਤ ਗੀਤ ਸੀਗਾ ਇਹ ਸੁਣਨਾ ਚਾਹਿਆ ਸੀ ਪ੍ਰੀਤ ਭਾਜੀ ਨੇ ਡੈਡੀਕੇਟ ਕੀਤਾ ਸੀ ਤਾਏ ਸੁੱਖੋ ਤਾਈ ਨੂੰ ਉਹ ਭਰਾਵਾ ਓਦਾਂ ਹੀ ਕਰ ਦਿੰਦੇ ਆ ਭੁੱਖੋ ਪ੍ਰੀਤ ਦਾ ਇੱਥੇ ਕੋਈ ਪੰਚਾਇਤ ਵਾਲੀ ਤੂੰ ਇਹਦੇ ਵਿੱਚ ਕੋਈ ਗੱਲ ਵੀ ਨੀ ਗੀ ਪੰਚਾਇਤ ਵਾਲੀ ਨੀ ਵੈਸੇ ਹੀ ਕਰ ਸਕਦੀ ਹੈ ਇੱਧਰ ਗੁਰਵਿੰਦਰ ਭਾਜੀ ਹੋਰੀ ਨਿਊਜ਼ੀਲੈਂਡ ਵਾਲੇ ਵੀ ਤਾਏ ਜੀ ਪਹੁੰਚ ਚੁੱਕੇ ਨੇ ਉਹ ਬੱਲੇ 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 ਗੁਰਵਿੰਦਰ ਸੋਮਿਆ ਉਹ ਬੱਲੇ ਗੁਰਵਿੰਦਰ ਸਿਆ ਕਮਾਲ ਆਵੇ ਇਹਦੇ ਗੁਰਵਿੰਦਰ ਸਿੰਘ ਹੋਰਾਂ ਨੇ ਵੀ ਸੁਨੇਹਾ ਭੇਜਿਆ ਭੇਜਿਆ ਥੋੜਾ ਲੇਟ ਤਾ ਜੀ ਉਹਨਾਂ ਨੇ ਬਹੁਤ ਚਿਰ ਪਹਿਲਾਂ ਦਾ ਸੁਨੇਹਾ ਆਇਆ ਸੀ ਉਹ ਆਪਾਂ ਨੂੰ ਸਕਿਪ ਹੋ ਗਿਆ ਦਿਖਿਆ ਨੀ ਅੱਖਾਂ ਤੁਹਾਡੀਆਂ ਪਤਾ ਨੀ ਕਾਹਦੀਆਂ ਜੇ ਅਗਲਾ ਕੋਈ ਸੁਨੇਹਾ ਭੇਜ ਦਿੱਤਾ ਉਹ ਤੁਹਾਨੂੰ ਦਿੰਦਾ ਨਹੀਂ ਤੇ ਜਿਹੜਾ ਵਿਚਾਰਾ ਧੰਦਾ ਹੀ ਆ ਜਿਹੜਾ ਸੁਨੇਹਾ ਭੇਜ ਗਿਆ ਤੁਹਾਨੂੰ ਇੱਥੇ ਬੈਠਾ ਉਡੀਕ ਕਰਦਾ ਰਹਿੰਦਾ ਮਲਕੀ ਤੇ ਜੁੱਤੇ ਫੜਾਈ ਮਾੜਾ ਆ ਉਹ ਔਰ ਹੀ ਵੱਜ ਗਈ ਆ ਹਾਂਜੀ ਤਾ ਜੀ ਬਹੁਤ ਜ਼ੋਰ ਨਾਲ ਮੋਢੇ ਤੇ ਵੱਜੀ ਕੋਈ ਨੀ ਮੋਢੇ ਤੇ ਫਿਰ ਵੱਜਣੀ ਚਾਹੀਦੀ ਆ ਧੂਰੀ ਦੇ ਟਿਕਾਣੇ ਪੁੱਤ ਜਿਹੜਾ ਕੋਈ ਸੁਨੇਹਾ ਭੇਜਦਾ ਉਹਦਾ ਹੀ ਅਗਲੇ ਦਾ ਵਿਚਾਰਾ ਕਹਿੰਦਾ ਵੀ ਅਸੀਂ ਸਵੇਰ ਦਾ ਭੇਜਿਆ ਤੁਸੀਂ ਸ਼ਾਮਾਂ ਨੂੰ ਪੜ੍ਹਨੇ ਸੁਨੇਹਾ ਨਾਲ ਦੀ ਨਾਲ ਪੜ੍ਹੀ ਆ ਕਹਿੰਦੇ ਮੈਂ ਟਿਕ ਤੇਰਾ ਦੋਹਰਾ ਕਰ ਦੂੰਗਾ ਕਹਿੰਦੇ ਤਾਇਆ ਬਿਸ਼ਨ ਸਿੰਘ ਜੀ ਮੈਂਡੀ ਭਾਜੀ ਟੀਟੂ ਭਾਜੀ ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਹੱਥ ਸ੍ਰੀ ਅਕਾਲ ਇਹ ਨਾ ਸਾਹਮਣੇ ਨਾ ਹੱਥ ਜੋੜਿਆ ਕਰੋ ਗੁਰਵਿੰਦਰ ਸਿੰਘ ਜੀ ਇਹਨਾਂ ਨੂੰ ਤਾਂ ਜੁੱਤੀ ਲਾ ਕੇ ਨਾ ਇੱਕ ਇਹਦੇ ਮਾਰਤੀ ਦੋ ਇਹਦੇ ਮਾਰਦੀਆਂ ਦੋਵਾਂ ਜਣੇ ਦੇ ਜੁੱਤੀ ਮਾਰ ਕੇ ਤੇ ਫੇਰ ਕੀਤਾ ਵੀ ਆਹ ਦੱਸੋ ਵੀ ਪ੍ਰੋਗਰਾਮ ਕਿੱਦਾਂ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਤੇ ਸੇਖੋ ਸਾਹਿਬ ਬਹੁਤ ਸੋਹਣੀ ਜਾਣਕਾਰੀ ਦੇ ਰਹੇ ਸਨ ਕਹਿੰਦੇ ਗਾਣਾ ਬੇਤਾਬ ਦਿਲ ਕੀ ਤਮੰਨਾ ਯਹੀ ਹੈ ਮੇਰਾ ਫੇਵਰੇਟ ਗੀਤ ਭਾਜੀ ਹੋਰਾਂ ਨੇ ਕਹਿਤਾ ਹੁਣ ਤਾਂ ਫਿਰ ਅਸੀਂ ਚਲਾਉਣਾ ਨੇਗਾ ਇਹ ਤੇਰਾ ਆਦੇ ਤਾਇਆ ਜੀ ਗੁਰਵਿੰਦਰ ਭਾਜੀ ਹੋਰਾਂ ਨੇ ਸੁਣਨਾ ਆ ਨੀ ਉਹਨਾਂ ਦਾ ਕਰਕੇ ਤੁਸੀਂ ਸੁਣਾਵਾਂਗੇ ਬਾਰ ਜ਼ਰੂਰ ਪਰ ਜਿੱਦਾਂ ਤੂੰ ਕਹਿੰਦਾ ਵੀ ਮੈਨੂੰ ਪਸੰਦੀਦਾ ਤੇ ਫੇਰ ਸਾਡੇ ਮਨ ਚ ਹੈ ਨੀ ਤੇ ਬਾਕੀ ਕਹਿੰਦੇ ਤਾਇਆ ਜੀ ਨਾਲੇ ਯਮਲੇ ਨਾਲੇ ਥਮਲੇ ਨਾਲ ਮੁਲਾਜ਼ਮ ਬਣ ਕੇ ਸਜ਼ਾ ਦੇਣ ਕੇ ਕੰਮ ਆਉਣਗੇ ਕਿਵੇਂ ਚਪੜਾ ਮਾਰਨੀ ਆ ਹਾਂ ਤਾਇਆ ਜੀ ਕਹਿੰਦੇ ਨਾਲੇ ਥਮਲੇ ਨਾਲ ਮੁਜਲਮ ਬਣ ਕੇ ਸਜ਼ਾ ਦੇਣ ਦੇ ਕੰਮ ਆਉਣਗੇ ਚਪੜਾ ਜਿਹੜੀਆਂ ਮੈਨੂੰ ਲੱਗਦਾ ਜਿਹੜੀਆਂ ਰਹਿੰਦੀਆਂ ਚਪੜਾ ਬਣ ਕੇ ਸਜ਼ਾ ਦੇਣ ਦੇ ਕੰਮ ਅੱਛਾ ਉਹ ਜਿਹੜਾ ਉਹਨਾਂ ਦਾ ਸਮਾਨ ਰਹਿ ਗਿਆ ਇਹ ਗੱਲ ਤੁਹਾਡੀ ਸਹੀ ਹੈ ਜਿਹੜਾ ਉਹ ਬੰਦੇ ਕੁੱਟਿਆਂ ਵਾਲੀ ਗੱਲ ਕਹਿੰਦੇ ਜਿਹੜੇ ਭਜਾਤੇ ਆ ਜੀ ਸ਼ਾਇਦ ਉਹਦੇ ਬਾਰੇ ਗੱਲ ਕਰਦੇ ਨੇ ਉਹ ਤਾਂ ਗੁਰਵਿੰਦਰ ਸਿੰਘ ਚੀਜ਼ਾਂ ਜਿਹੜੀਆਂ ਛੱਡ ਗਿਆ ਇੱਕ ਮੋਟਰਸਾਈਕਲ ਵੀ ਛੱਡ ਗਿਆ ਵਿੱਚੋਂ ਉਹ ਮਗਰੋਂ ਅਸੀਂ 15-20 ਦਿਨ ਬਾਅਦ ਹੀ ਦਿੱਤਾ ਮੈਂ ਕਿਹਾ ਕੋਈ ਨੀ ਬਹੁਤ ਅਸੀਂ ਤੇਲ ਮਕਾ ਕੇ ਫੇਰ ਦੇਣਾ ਤੁਹਾਨੂੰ ਚਵਣਾ ਵਿੱਚੋਂ ਰਹਿ ਗਈਆਂ ਉਹਨਾਂ ਦੀਆਂ ਮੋਟਰਸਾਈਕਲ ਰਹਿ ਗਿਆ ਇੱਕ ਪਤਾ ਨੀ ਕੀ ਬੀੜਾ ਬੂੜਾ ਵੀ ਕਈਆਂ ਦਾ ਡਿੱਗ ਪਿਆ ਵਿੱਚੋਂ ਕਈਆਂ ਦਾ ਚਿੱਟਾ ਡਿੱਗ ਪਿਆ ਕਈਆਂ ਦੀ ਸਮੈਕ ਡਿੱਗ ਪਈ ਕਿਸੇ ਦਾ ਡੋਡਾ ਡਿੱਗ ਪਿਆ ਕਿਸੇ ਦੀ ਫੀਮ ਡਿੱਗ ਪਈ ਇੰਨਾ ਸਮਾਨ ਡਿੱਗਿਆ ਸਾਡਾ ਤਾਂ ਪਿੰਡ ਕਮਲਾ ਰਿਹਾ 3-4 ਦਿਨ ਖਾਂਦਾ ਹੀ ਇਹ ਹੋ ਰਿਹਾ ਖਾਂਦਾ ਹੀ ਆਹੋ ਮੈਨੂੰ ਨੀ ਪਤਾ ਹਨੇਰਾ ਸੀ ਮੈਨੂੰ ਤਾਂ ਬਾਅਦ ਚ ਦੱਸੇ ਜਿਹੜਾ ਕਵੇ ਸਾਨੂੰ ਉਥੋਂ ਉਹ ਲੱਭਾ ਸਾਨੂੰ ਉਥੋਂ ਉਹ ਲੱਭਾ ਮੈਂ ਨੀ ਦੱਸਿਆ ਵੀ ਕਾਹਤੋਂ ਲੱਭਾ ਮੈਂ ਕਿਹਾ ਛੱਡ ਕੇ ਰੌਲਾ ਪਾਉਣ ਦਾ ਫਾਇਦਾ ਨੀ ਤੇ ਗੁਰਵਿੰਦਰ ਸਿੰਘ ਬਾਈ ਹੁਣ ਤੂੰ ਸੁਣਾ ਸਿਹਤ ਤੇਰੀ ਠੀਕ ਆ ਜਾਣ ਲੱਗ ਪਿਆ ਕਿ ਨਹੀਂ ਕੰਮ ਦੇ ਤੇ ਅੱਜ ਸੋਮਵਾਰ ਅੱਜ ਤੇ ਗਿਆ ਹੋਊਗਾ ਸ਼ਨੀਚਰਵਾਰ ਕਹਿੰਦਾ ਵੀ ਤਾਇਆ ਸ਼ਨੀਚਰਵਾਰ ਤੱਕ ਬੈਠਣਾ ਐਤਵਾਰ ਨੂੰ ਘੁੰਮ ਫਿਰ ਸਕਦੇ ਆ ਹੁਣ ਸੋਮਵਾਰ ਤੇ ਜਾ ਸਕਦੇ ਕੰਮ ਤੇ ਕਿੱਦਾਂ ਗਏ ਫਿਰ ਕੰਮ ਤੇ ਕਿ ਨਹੀਂ
ਜੀ
ਮੇਬੀ ਵੀ ਭਾਜੀ ਹੋਰੀ ਜਾਣ ਲੱਗ ਗਏ ਹੋਣਗੇ ਕੰਮ ਤੇ ਮਾਫ਼ੀ ਮੰਗਦਾ ਭਾਜੀ ਮੈਂ ਤੁਹਾਡਾ ਸੁਨੇਹਾ ਜਿਹੜਾ ਲੇਟ ਦੇਖਿਆ
ਨਹੀਂ ਮਾਫੀਆਂ ਨਾਲ ਨੀ ਗਾ, ਮੈਂ ਤੇ ਛੇਤਰਾਂ ਨਾਲ ਮੜ ਬੋਲਾ ਕਰ ਹੀ ਛੱਡਿਆ। ਫੇਰ ਵੀ ਥੋੜਾ ਧਿਆਨ ਰੱਖਿਆ ਕਰੋ, ਅੱਖਾਂ ਖੁੱਲੀਆਂ ਰੱਖਿਆ ਕਰੋ, ਦਿਮਾਗ ਤੇ ਅੱਖਾਂ ਖੁੱਲੀਆਂ। ਤੁਸੀਂ ਬਿਲਕੁਲ ਹੀ ਉਹੀ ਅੱਖਾਂ ਹੀ ਮੀੜੀਆਂ ਨੇ, ਪਤਾ ਨੀ ਕਿਹੜੇ ਹਿਸਾਬ ਦੇ। ਤੇ ਤਾਂ ਤਾਜ ਜੀ ਪ੍ਰੋਗਰਾਮ ਦੇ ਵਿੱਚ ਪਾਲਾ ਬੈਂਸ ਸਾਹਿਬ ਕਹਿੰਦੇ ਨੇ ਕਿ ਤਾਇਆ ਜੀ ਸਤਿ ਸ੍ਰੀ ਅਕਾਲ ਪੈਰੀ ਪੈਣਾ। ਉਹ ਜੀਂਦਾ ਵਸਦਾ ਰਹਿ ਪਾਲ, ਪਾਲ 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 ਤੇ ਕੀ ਆ ਤੇਰੇ ਹਾਲ। ਤੇ ਬਾਕੀ ਕਹਿੰਦੇ ਤਾਇਆ ਜੀ ਮੰਦੀ ਭਾਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਪਾਲ, ਜੀਂਦਾ ਵਸਦਾ ਰਹਿ ਬੋਲ ਦੋਏ, ਪਹਿਲਾਂ ਤੂੰ ਪੈਰੀ ਪੈਣਾ, ਹੁਣ ਤੂੰ ਅਸੀਂ ਗੱਲ ਨੂੰ ਫੜ ਲੈਣਾ ਸਾਡੇ। ਤਾਇਆ ਜੀ ਕਹਿੰਦੇ ਜਿਸ ਕੁੜੀ ਨੂੰ ਤੁਸੀਂ ਨਲਕੇ ਤੋਂ ਪਾਣੀ ਪਿਲਾਇਆ ਸੀ, ਕਈ ਸ਼ਨੇਚਰਵਾਰ ਵਾਲੀਆਂ ਗੱਲਾਂ ਅੱਜ ਕਰਦਾ ਜੀ, ਨਲਕੇ ਤੋਂ ਪਾਣੀ ਪਿਲਾਇਆ ਸੀ ਸਕੂਲ ਵਿਚ, ਓਹਦੇ ਕਰਕੇ ਤੁਹਾਡੇ ਕੁੱਟ ਪਈ, ਬਹੁਤ ਪਈ ਸੀ। ਹਾਂ ਪਈ ਸੀ, ਪਈ ਤੇ ਸੀ, ਪਈ ਵੀ ਬਹੁਤ ਜ਼ਿਆਦੀ, ਟਿੱਕ ਤੋੜਿਆ ਮਾਸਟਰਾਂ ਨੇ ਜੀ। ਜਦੋਂ ਓਹਨੇ ਦੂਜੀ ਵਾਰ ਤੁਹਾਨੂੰ ਪਾਣੀ ਪੀਣ ਜਾਣ ਲਈ ਕਿਹਾ ਸੀ, ਉਹ ਗੱਲ ਪੂਰੀ ਕਰ ਦਿਓ। ਅੱਛਾ, ਤੇਰੇ ਮਨ ਚ ਇਹ ਹੋਈ ਵੀ ਮਗਰੋਂ ਜਦੋਂ ਮੈਨੂੰ ਪਾਣੀ ਪੀਣ ਲਈ ਕਿਹਾ ਤੇ ਫੇਰ ਕੀ ਹੋਇਆ? ਤਾਇਆ ਕਹਿੰਦੇ ਜੀ ਤੁਸੀਂ ਵਿੱਚੇ ਹੀ ਛੱਡ ਗਏ ਸੀ ਉਹ ਗੱਲ। ਅੱਛਾ, ਉਹ ਗੱਲ ਵਿੱਚੇ ਛੱਡੀ ਗਈ ਹੋਣੀ ਆ, ਕਿਤੇ ਵਿੱਚ ਟੈਲੀਫੋਨ ਆ ਗਿਆ ਹੋਣਾ, ਦਿਮਾਗ ਚੋਂ ਨਿਕਲ ਗਈ ਹੋਣੀ ਉਹ ਪਾਲੇ। ਬੜੀ ਤੇਰੀ ਯਾਦ ਸ਼ਕਤੀ ਬਈ, ਯਾਦ ਸ਼ਕਤੀ ਬਈ। ਤੇ ਇੱਧਰ ਉਹ ਗੱਲ ਪੂਰੀ ਕਰ ਦਿਓ ਤਾ ਜੀ, ਥਮਲੇ ਵਾਲੀ ਗੱਲ ਤਾਂ ਕਹਿੰਦੇ ਸੀਗੇ, ਤੁਸੀਂ ਗੱਲ ਕੀਤੀ ਥਮਲੇ ਦੀ, ਗੁਰਵਿੰਦਰ ਭਾਜੀ ਕਹਿੰਦੇ ਉਹ ਭਾਜੀ ਜਿਹੜੇ ਥਮਲੇ ਸਰਪੰਚ ਨੇ ਪਿੰਡ ਵਿੱਚ ਲਾਉਣੇ ਨੇ ਉਹਦੇ ਬਾਰੇ ਗੱਲ ਕਰਦੇ ਨੇ। ਉਹ ਕਹਿੰਦੇ ਜਿਹੜੇ ਥਮਲੇ ਤੁਸੀਂ ਲਵਾਉਣੇ ਨਾ ਉਹ ਤੁਹਾਡੇ ਕੰਮ ਆ ਜਾਣੇ, ਜਿਹੜੇ ਬੰਦੇ ਜਿਹੜੇ ਮੁਰਜ਼ਮ ਨੇ ਜਿਹੜੇ ਜਿਹੜੇ ਗਲਤੀਆਂ ਕਰਨਗੇ ਉਹਨਾਂ ਦੇ ਸਜ਼ਾ ਦੇਣ ਦੇ ਕੰਮ ਆਉਣਗੇ, ਉੱਥੇ ਚਪਲਿਆਂ ਮਾਰਿਆ ਕਰਨਗੀਆਂ ਬੰਨ ਕੇ। ਉਹ ਨਹੀਂ ਨਹੀਂ ਨਹੀਂ, ਅਸੀਂ ਥਮਲੇ ਨਿਸ਼ਾਨੀ ਰੱਖਣੀ ਇਸ ਕੰਮ ਲਈ, ਕੋਟਾਂ ਵਾਲੀ ਕੋਟ ਦੇ ਲਈ ਕੋਈ ਹੋਰ ਪ੍ਰਬੰਧ ਕਰ ਲਾਂਗੇ, ਉਹ ਜੰਜ ਘਰ ਚ ਕੋਈ ਥਮਲਾ ਇੱਕ ਵੱਖਰਾ ਬਣਾ ਲਾਂਗੇ ਜਿਹੜਾ ਬੰਨ ਕੇ ਕੁੱਟਣਾ, ਤੇ ਜਿਹੜੇ ਇਹ ਥਮਲੇ ਆ ਇਹ ਥਮਲੇ ਜਿਹੜੇ ਆ ਇਹ ਆਪਾਂ ਉਸ ਕੰਮ ਨੀ ਲਿਆਉਣੇ। ਆਪਾਂ ਗੁਰਵਿੰਦਰ ਸਿੰਘ ਠੀਕ ਹੈ ਤੇਰੀ ਗੱਲ ਠੀਕ ਹੈ, ਤੂੰ ਸਾਡੀ ਪੰਚਾਇਤ ਦੇ ਪੈਸੇ ਬਚਾਉਣਾ ਚਾਹੁੰਦਾ, ਪਰ ਏਦਾਂ ਨਾ ਆਪਾਂ ਕਰੀਏ, ਚਾਰ ਥਮਲੇ ਜਿਹੜੇ ਬਣਾਉਣੇ ਆ ਉਹ ਇਹਨਾਂ ਨਾ ਖੂਨ ਨਾਲ ਲਿਬੜੇ ਰਹਿਣ, ਕੁੱਟ ਕੁੱਟ ਕੇ ਲਾਸ਼ਾਂ ਪਾ ਦਈਏ, ਇੱਕ ਵੱਖਰਾ ਥਮਲਾ ਬਣਾ ਲਾਂਗੇ ਜੰਜ ਘਰ ਚ, ਕਿਉਂਕਿ ਜੰਜ ਆਇਆ ਕਰੂਗੀ ਉਹ ਨਾ ਦੇਖੂਗੀ ਵੀ ਆਹ ਕਿਤੇ ਕੁੱਟ ਪਈ, ਚੰਗਾ ਸੋ ਜਾਂਜੀ ਘੱਟ ਦਾਜ ਮੰਗਿਆ ਕਰ, ਨਹੀਂ ਤੇ ਕਦੇ ਕੋਈ ਕੂਲਰ ਮੰਗ ਲੈਂਦਾ, ਕੋਈ ਪੱਖਾ ਮੰਗ ਲੈਂਦਾ, ਕੋਈ ਕੁਛ ਮੰਗ ਲੈਂਦਾ, ਕੋਈ ਕੁਛ ਮੰਗ ਲੈਂਦਾ, ਥਮਲਾ ਵਿਖਾ ਦਿਆ ਕਰਨਾ ਜਾਂਜੀਆਂ ਨੂੰ ਵੀ, ਅਸੀਂ ਏਦਾਂ ਬਾਅਦ ਚ ਦਿੰਦੇ ਉਹ ਸਮਾਨ। ਅੱਛਾ ਗੱਲ ਉਹਦੀ ਪੂਰੀ ਕਰ ਲਿਓ ਪਾਲੇ ਭਾਜੀ ਨੇ ਜਿਹੜੀ ਗੱਲ ਕਹੀ, ਕਿਹੜੀ? ਜਦੋਂ ਤੁਸੀਂ ਉਹਨਾਂ ਨੂੰ ਪਾਣੀ ਪਿਆਇਆ ਕੁੜੀ ਨੂੰ ਤੇ ਤੁਹਾਡੇ ਕੁੱਟ ਪਈ ਸੀ, ਜਦੋਂ ਦੂਜੀ ਵਾਰ ਤੁਹਾਨੂੰ ਪਾਣੀ ਪੀਣ ਦੇ ਜਾਣ ਲਈ ਕਿਹਾ ਗਿਆ, ਉਹ ਗੱਲ ਪੂਰੀ ਕਰੋ ਜਿਹੜੀ। ਉਹ ਏਦਾਂ ਹੋਏ ਬਈ ਵਿੱਚੋਂ ਗੱਲ ਰਹਿ ਗਈ, ਉਹ ਪੈਰ ਤੇ ਏਦਾਂ ਪਾਈ ਵੀ ਸਾਡੇ ਨਾ ਪਹਿਲੀਆਂ ਦੇ ਵਿੱਚ ਏਦਾਂ ਕੁੜੀਆਂ ਮੁੰਡੇ ਇਕੱਠੇ ਨਹੀਂ ਸੀ ਜਾਂਦੇ, ਕੁੜੀ ਪਾਣੀ ਪਿਆਉਂਦੀ ਹੁੰਦੀ ਸੀ, ਕੁੜੀ ਨੂੰ ਉਹ ਕੁੜੀ ਨੇ ਪਾਣੀ ਪੀ ਲਿਆ, ਦੂਜੀ ਵਾਰ ਜਿਹੜੀ ਕੁੜੀ ਪਾਣੀ ਪੀ ਹਟੀ ਉਹਨੇ ਨਲਕਾ ਗੇੜਨਾ ਤੇ ਦੂਜੀ ਨੇ ਪੀਣਾ, ਏਦਾਂ ਕਿਉਂਕਿ ਨਲਕੇ ਉਦੋਂ ਹੁੰਦੇ ਸੀ, ਉਦੋਂ ਟੂਟੀਆਂ ਤਾਂ ਹੁੰਦੀਆਂ ਨਹੀਂ ਸੀ, ਆਪਦੀ ਆਪਦੀ ਜਿਹੜੀ ਪਾਣੀ ਪੀ ਤੇ ਤੁਰਦੇ ਗਏ। ਦੋ ਜਣਿਆਂ ਨੂੰ ਉਦੋਂ ਸੁਨੇਹਾ ਹੁੰਦਾ ਸੀ ਵੀ ਦੋ ਜਣੇ ਪਾਣੀ ਪੀਣ ਜਾ ਸਕਦੇ ਆ, ਤੇ ਦੋ ਤੋਂ ਵੱਧ ਜਾਣ ਨਹੀਂ ਸੀ ਦਿੰਦੇ। ਮਾਸਟਰ ਮੈਂ ਜਿਹੜਾ ਡੋਡੇ ਪੀਣੇ, ਮਾਸਟਰ ਨੂੰ ਮੈਨੂੰ ਪਤਾ ਸੀ ਉਹਨੇ ਨਵੇਂ ਤਾਜ਼ੇ ਪੀਤੇ, ਤੁਹਾਨੂੰ ਚਾਹ ਪੀਤੀ ਆ, ਇਹਨੂੰ ਪਤਾ ਨਹੀਂ ਲੱਗਣਾ। ਦੋ ਕੁੜੀਆਂ ਇਹ ਚਲੇ ਗਈਆਂ ਤੇ ਮਗਰੇ ਹੀ ਮੈਂ ਤੇ ਨਾਲ ਮੇਰੇ ਕਿਹੜਾ ਸੀ ਚੰਨਣ ਸੀ ਖਰਿਆਂ ਦੇ, ਚੰਨਣ ਤੇ ਮੈਂ, ਤੇ ਮੈਂ ਚੰਨਣ ਨੂੰ ਕਿਹਾ ਵੀ ਚੰਨਣਾ ਬਈ ਰਹੋ ਰੀ ਵੇਖੀ ਤੇ ਯਾਰ ਬਦਲਦਾ, ਨਹੀਂ ਤਾਂ ਕਿੱਦਾਂ ਮੈਂ ਕਿਹਾ ਵੇਖੀ। ਕੁੜੀ ਨੂੰ ਕਿਹਾ ਲਿਆ ਮੈਂ ਪਾਣੀ ਗੇੜਦਾ ਤੇ ਪਾਣੀ ਨੂੰ ਮੈਂ ਪਿਆ ਦੇਣਾ। ਉਹ ਕਹਿੰਦੀ ਹੇ ਬੀਬੀ ਇਹ ਕਰਕੇ ਤਾਂ ਪਰਾਂ ਹੋ ਗਈ, ਜਦੋਂ ਮੈਂ ਹਜੇ ਨਹੀਂ ਗੱਲ ਕੀਤੀ। ਤੇ ਜਿਹੜੀ ਪਾਣੀ ਪੀਣ ਵਾਲੀ ਸੀ ਉਹ ਨਾ ਡਰੀ, ਮੈਂ ਨਲਕਾ ਗੇੜਿਆ ਤੇ ਪਾਣੀ ਪੀਤਾ। ਜਦੋਂ ਉਹਨੇ ਵੇਖਿਆ ਵੀ ਮੈਂ ਨਲਕਾ ਗੇੜਿਆ ਲਿਆ, ਪਾਣੀ ਪੀਣੋ ਹੜੇ ਹੀ ਨਾ। ਅੱਛਾ ਪਾਣੀ ਪੀ ਗਈ, ਮੇਰੇ ਮੂੰਹ ਚੋਂ ਨਿਕਲ ਗਿਆ, ਮੈਂ ਕਿਹਾ ਵੇਖੀਂਗੇ ਤੇ ਆਪ ਫਰੀ ਨਾ ਜਾਈ। ਉਹ ਹੱਸ ਪੀ ਤੇ ਪਾਣੀ ਨਾਸਾ ਸਣੀ ਤੇ ਨਿਕਲਿਆ। ਅੱਛਾ ਤੁਸੀਂ ਪਹਿਲਾਂ ਬੜੇ ਹਸਾਉਂਦੇ ਸੀ, ਪਹਿਲਾਂ ਹੀ ਹਸਾਉਂਦੇ ਸੀ, ਹੁਣ ਕਿਤੇ ਹਸਾਉਂਦੇ ਆ? ਇਹ ਕਿਆ ਹਸਾਉਂਦੇ ਪਹਿਲਾਂ, ਉਹ ਨਾਸਾ ਸਣੀ ਨਿਕਲ ਗਿਆ, ਕਹਿੰਦੀ ਮਰ ਗਿਆ ਨੇ ਮੈਨੂੰ ਪਾਣੀ ਪੀ ਲੈਣਾ। ਮੈਂ ਕਿਹਾ ਮਰ ਜਾਣੀ ਆ ਮੈਨੂੰ ਵੀ ਪੀ ਲੈਂਦੇ, ਮੈਂ ਇਹਦਾ ਨਲਕੇ ਗੇੜਦੇ ਨਾ ਛੇਤੀਆਂ ਪਾ ਜਾ, ਮੈਨੂੰ ਵੀ ਇੱਕ ਵਾਰ ਪਾਣੀ ਪੀ ਲੈਂਦੇ। ਉਹ ਮੈਂ ਇਦਾਂ ਇਦਾਂ ਕਰਾਂ ਤੇ ਉਹ ਮਾਸਟਰ ਕਿਤੇ ਵੇਖਦਾ ਨੀ ਮੈਡਮ ਦੀ ਨਿਗਾਹ ਪੈ ਗਈ ਮੈਂ ਪਾਲੇ ਮੈਡਮ ਵੇਖੇ ਵੀ ਇਹਨਾਂ ਨੇ ਨਵੀਂ ਮਤਲਬ ਬਾਲੀਵੁੱਡ ਦੀ ਫਿਲਮ ਸ਼ੁਰੂ ਕੀਤੀ ਕਦੇ ਉਹ ਹੱਸਦਾ ਕਦੇ ਇਹ ਹੱਸਦਾ ਸੜ ਗਈ ਮੱਚ ਗਈ ਉਹ ਕਹਿੰਦੀ ਮਾਸਟਰ ਨੇ ਤੇ ਕਦੇ ਇਦਾਂ ਮੈਨੂੰ ਪਾਣੀ ਪਿਆ ਹੀ ਨੀ ਉਹ ਮੱਚ ਗਈ ਉਹਨੇ ਡੋਡੂ ਮਾਸਟਰ ਨੂੰ ਹਾਂ ਕੂਣੀ ਮਾਰ ਕੇ ਵਿਖਾਤਾ ਵੀ ਉਧਰ ਵੇਖ ਕੇ ਤਾਂ ਤੋਤਾ ਮੈਣਾ ਕੀ ਲੱਗੇ ਹੋਗਾ ਤੋਤਾ ਮੈਣਾ ਕਵੇ ਆਪਦੇ ਜਦੋਂ ਮੈਂ ਤੇ ਹਰੇ ਨਿਆਣੇ ਸਾਨੂੰ ਤੇ ਪਤਾ ਨੀ ਮੈਨੂੰ ਹੁਣ ਪਤਾ ਲੱਗਾ ਵੀ ਉਹਦਾ ਕਹਿਣ ਦਾ ਮਤਲਬ ਵੀ ਅੱਛਾ ਮੈਨੂੰ ਕਹਿੰਦੀ ਮਾਸਟਰ ਨੇ ਫਿਰ ਜਿਦਾਂ ਮੈਨੂੰ ਨਾ ਉਹ ਲੱਤਾਂ ਚ ਸਿਰ ਦੇ ਲਿਆ ਤੇ ਜਿਦਾਂ ਉਹ ਬਾਲੀਵੁੱਡ ਵਾਲੇ ਤਬਲਾ ਜਿਹਾ ਵੀ ਆਉਂਦੇ ਇੱਦਾਂ ਮੈਨੂੰ ਵਜਾਇਆ ਤੇ ਅੱਛਾ ਮੈਂ ਗੱਲ ਜਿਹੜੀ ਇਹਦੀ ਰਹਿ ਗਈ ਵਾਰੀ ਆ ਗਈ ਮੇਰੀ ਪਾਣੀ ਪੀਣ ਦੀ ਉਹ ਹਲੇ ਵੇਖ ਨੀ ਰਿਹਾ ਵੀ ਇਹ ਕਰਦੇ ਗਈ ਮੈਂ ਪਾਣੀ ਪੀਤਾ ਉਹਨੇ ਗੇੜਿਆ ਤੇ ਮੈਂ ਆਫਰ ਗਿਆ ਤੇ ਮੈਨੂੰ ਬਾਅਦ ਦੇ ਵਿੱਚ ਫਰੇਮੇ ਦੀ ਦਵਾਈ ਖਵਾਈ ਪਾਪੇ ਸਾਡੇ ਹੋਰਾਂ ਨੇ ਤੇ ਮੈਨੂੰ ਪਾਣੀ ਨੀ ਮੈਂ ਪੀਣੋ ਹਰਿਆ ਉਹ ਨਲਕਾ ਗੇੜੀ ਗਈ ਮੈਂ ਪੀ ਗਿਆ ਉਹ ਛੱਡਣ ਵੀ ਨਾ ਪਾਣੀ ਪੀ ਕੇ ਆਉਣਗੇ ਤੇ ਕੁੱਟਾਂਗੇ ਮੈਂ ਪਾਣੀ ਪੀਣੋ ਹਟਾਣਾ ਇਧਰ ਮੈਨੂੰ ਦੂਸਰਾ ਜਿਹੜਾ ਨਈਆਂ ਸੀ ਖਰੇ ਜਾਨਣ ਸੀ ਚੰਨਣ ਕਵੇ ਚਲ ਗਏ ਆਪਾਂ ਚਲ ਗਏ ਬਸ ਮੈਂ ਕਿਹਾ ਹੁਣ ਬਸ ਆਹ ਦੋ ਘੁੱਟਾਂ ਪੀਣੇ ਹੋਰ ਮੈਂ ਪੀਣ ਲੱਗ ਪਿਆ ਉਹ ਹਾਰ ਕੇ ਨਲਕਾ ਛੱਡ ਕੇ ਤੇ ਭੱਜ ਗਈ ਕਹਿੰਦੀ ਮਰ ਪੈਣਾ ਤੂੰ ਤਾਂ ਹੱਡਣਾ ਹੀ ਮੈਨੂੰ ਤੇ ਮੈਨੂੰ ਚੰਨਣ ਕਹਿੰਦਾ ਹੋਰ ਪਾਣੀ ਮੈਂ ਕਿਹਾ ਮਰਨਾ ਮੈਂ ਤਾਂ ਪਾਣੀ ਤੇ ਪਹਿਲੇ ਘੁੱਟਣੇ ਰੱਜ ਗਿਆ ਤੂੰ ਨਾ ਮੈਨੂੰ ਪਿਆ ਤੇ ਅੱਛਾ ਚੰਨਣ ਲੱਗਾ ਪਿਆਉਣ ਦੂਸਰੀ ਕੁੜੀ ਨੂੰ ਪਾਣੀ ਕਹਿੰਦੇ ਮਰ ਜਾਣਾ ਨਾ ਹੋਵੇ ਤਾਂ ਭੱਜ ਗਏ ਭੱਜ ਗਈ ਪਹਿਲਾਂ ਤੇ ਜਦੋਂ ਭੱਜ ਗਈ ਤੇ ਮਾਸਟਰ ਨੇ ਮੈਨੂੰ ਕਹਿੰਦਾ ਆ ਜਾ ਕਹਿੰਦਾ ਰਾਂਝਾ ਤੈਨੂੰ ਮੈਂ ਪਿਆਉਣਾ ਪਾਣੀ ਹੈਗਾ ਜਿਹੜਾ ਤੂੰ ਕਹਿੰਦਾ ਮਲਕੀ ਤੇ ਕੀਮਾ ਤੁਸੀਂ ਬਣੇ ਨਾ ਅੱਛਾ ਮਲਕੀ ਨੂੰ ਤੇ ਕਿਹਾ ਕਿਸੇ ਨੂੰ ਤੇ ਕੀਮਾ ਉਹਨਾਂ ਨੇ ਛਿੱਲ ਛੱਡਿਆ ਉਹਨਾਂ ਇੰਨਾ ਛਿੱਲਿਆ ਨਾ ਪਾਲੇ ਜਿੰਨਾ ਕਿਤੇ ਛਿੱਲਿਆ ਨਹੀਂ ਤੇ ਸਾਰੇ ਮੈਨੂੰ ਕੀਮਾ ਕੀਮਾ ਕਹਿੰਦੇ ਰਹਿ ਉਦਾਂ ਪੰਜਵੀਂ ਤੱਕ ਮੇਰਾ ਨਾਂ ਕੀਮਾ ਹੀ ਪੈ ਗਿਆ ਤੇ ਮਾਸਟਰ ਨੇ ਜਿਹੜਾ ਮੇਰਾ ਕੀਮਾ ਤੇ ਕਿਹੜੀ ਕੋਫਤਾ ਬਣਾਇਆ ਮੈਨੂੰ ਪਤਾ ਉਹਨੇ ਛਿੱਲ ਛੱਡਿਆ ਦੂਸਰੇ ਦਿਨ ਮੇਰੇ ਤੋਂ ਬਹਿਣਾ ਮੁਸ਼ਕਿਲ ਹੋ ਗਿਆ
ਜੀ
ਬਹਿਣਾ ਨਹੀਂ ਜਾਵੇ ਮੈਂ ਜਦੋਂ ਟਾਟ ਤੇ ਲੰਮਾ ਹੀ ਪੈਦਾ ਤੇ ਕੁੱਟਿਆ ਬਾਲਾ ਜੀ ਕਹਿਣ ਦਾ ਭਾਵਨਾ ਮੇਰੀ ਕਾਠੀ ਸੇਕਦੀ ਤੇ ਮੈਂ ਬਹਿ ਗਿਆ ਬਹਿ ਕੇ ਤੇ ਮੈਂ ਹੌਲੀ ਹੌਲੀ ਏਦਾਂ ਕਰਦਾ ਸੀ ਸੀ ਕਰਦਾ ਬੈਠਿਆ ਕਰਾਂ ਸੀ ਸੀ ਕਰਦਾ ਖੜੋਇਆ ਕਰਾਂ ਮੈਨੂੰ ਕਹਿੰਦੀ ਤੇਰੇ ਜ਼ਿਆਦਾ ਪੈ ਗਈਆਂ ਮੈਨੂੰ ਲੱਗਦਾ ਮੈਂ ਕਿਹਾ ਜ਼ਿਆਦਾ ਤਾਂ ਪੈਣੀਆਂ ਸੀ ਰੋਹ ਰੇਤ ਬਦਲੀ ਅੱਛਾ ਉਦੋਂ ਬਾਅਦ ਪੰਜਾਂ ਛਿਆਂ ਜਾਣਿਆਂ ਨੇ ਮਤਲਬ ਫੇਰ ਉਹ ਰੋਹ ਰੀਤ ਚੱਲ ਪਈ ਮੁੰਡੇ ਕੁੜੀ ਦੀ ਕੋਈ ਫਰਕ ਨਹੀਂ ਕੁੜੀ ਮੁੰਡਾ ਜਿਹੜਾ ਵੀ ਪਾਣੀ ਗੇੜ ਕੇ ਪਿਆ ਸਕਦਾ ਪਿਆ ਸਕਦਾ ਇਹ ਮੈਂ ਪਿਰਤ ਪਾਈ ਮਗਰੋਂ ਮੈਨੂੰ ਕਹਿੰਦੇ ਉਹ ਬੱਲੇ ਉਹ ਤੇਰੇ ਆਈ ਅਟਾ ਵੀ ਤੂੰ ਤੇ ਦੀਨ ਦੁਨੀਆਂ ਬਦਲ ਕੇ ਰੱਖ ਦਿੱਤੀ ਫਿਰ ਪਹਿਲਾਂ ਕੁੜੀ ਮੁੰਡੇ ਖੇਡ ਨਹੀਂ ਸੀ ਸਕਦੇ ਕੁੜੀਆਂ ਅੱਡ ਅੱਡ ਖੱਡਾ ਖੇਡੀ ਜਾਂਦੀਆਂ ਇਹ ਮੁੰਡੇ ਅੱਡ ਟੈਂਗ ਹੋਈ ਕਿਸੇ ਦੇ ਗੇਂਦ ਫੜ ਕੇ ਢੂਈ ਚ ਮਾਰ ਕੇ ਚਪੇੜਾਂ ਮਾਰੇ ਇੱਦਾਂ ਦੀਆਂ ਖੇਡਾਂ ਖੇਡਦੇ ਸਾਰੀਆਂ ਇਹ ਵੀ ਮੈਂ ਅੱਡਾ ਖੱਡਾ ਮੈਂ ਕਿਹਾ ਮੁੜਿਓ ਆਪਾਂ ਖੇਡਦੇ ਹਾਂ ਕੁੜੀਆਂ ਦੇ ਨਾਲ ਅੱਡਾ ਖੱਡਾ ਲਾਪਾ ਖੇਡਣ ਮਾਸਟਰ ਫਿਰ ਵੇਖੇ ਮੂੰਹ ਦਾ ਤੇ ਮਾਸਟਰ ਤੇ ਮੈਡਮਾਂ ਨੇ ਕਿਹਾ ਵੀ ਜਾਂ ਇਹਨੂੰ ਹਟਾ ਦੋ ਤੇ ਜਾਂ ਇਹਨੇ ਇੱਥੇ ਲੰਡਨ ਅਮਰੀਕਾ ਕੈਨੇਡਾ ਵਾਲਾ ਹਾਲ ਇੱਥੇ ਕਰ ਦੇਣਾ ਤੇ ਮੈਂ ਇਹ ਸੋਚਿਆ ਸੀ ਵੀ ਦੀਨ ਦੁਨੀਆਂ ਦੇ ਵਿੱਚ ਮੁੰਡੇ ਕੁੜੀ ਦਾ ਫਰਕ ਮਿਟਾਓ ਵੇਖਲਾ ਵੀ ਕਦੋਂ ਦੀ ਗੱਲ ਆ ਮੈਂ ਉਦੋਂ ਦਾ 72-73 ਸਾਲ 1972-73 ਦੇ ਵਿੱਚ ਹੀ ਮੈਂ ਇਹ ਕਾਨੂੰਨ ਲਾਗੂ ਕਰਦਾ ਸੀ ਵੀ ਕੁੜੀ ਮੁੰਡੇ 'ਚ ਕੋਈ ਫਰਕ ਨਹੀਂ ਇਹ ਬੰਦੇ ਦੀ ਸੋਚ 'ਚ ਫਰਕ ਹੁੰਦਾ ਸੋਚ ਮਾੜੀ ਹੋਵੇ ਤੇ ਅੱਜ ਵੀ ਮਾੜੇ ਆ ਸੋਚ ਚੰਗੀ ਆ ਤੇ ਉਦੋਂ ਵੀ ਚੰਗੇ ਸੀ ਤੇ ਇਹਨਾਂ ਨੂੰ ਮਾਸਟਰਾਂ ਨੂੰ ਸਮਝ ਨਹੀਂ ਲੱਗੀ ਨਾ ਮੈਡਮਾਂ ਨੂੰ ਲੱਗੀ ਕੁੱਟਿਆ ਮੈਨੂੰ ਇਹਨਾਂ ਨੇ ਫੇਰ ਬਹੁਤ ਤੇ ਮਗਰੋਂ ਬਾਅਦ ਦੇ ਵਿੱਚ ਉਹ ਕਹਿੰਦੇ ਵੀ ਚਲੋ ਮੁੰਡੇ ਕੁੜੀਆਂ ਜਿੱਦਾਂ ਮਰਜ਼ੀ ਤੁਸੀਂ ਖੇਡ ਸਕਦੇ ਤੇ ਛੂਣ ਛਪਾਕੀ ਲੁਕਣ ਮਿੱਚੀ ਕਈ ਖੇਡਾਂ ਜਿਹੜੀਆਂ ਸਾਰੇ ਇਕੱਠੇ ਖੇਡੀ ਫਿਰਦੇ ਸੀ ਮਾੜਾ ਨਹੀਂ ਸੀ ਨਾ ਕੋਈ ਵੀ ਚੰਗੇ ਸੀ ਸਾਰੇ ਸੋਚਦੇ ਤੇ ਇੱਦਾਂ ਗੱਲ ਹੋਈ ਰੋਹ ਰੀਤ ਬਦਲਦੀ ਸੀ ਸੀ ਪਾਲੇ ਦੀ ਗੱਲ ਪਾਲੇ ਨੂੰ ਰਾਤ ਨੀਂਦ ਨਹੀਂ ਆਈ ਹੁਣੇ ਮੈਂ ਗਾਂਹ ਕੀ ਹੋਇਆ ਤੇ ਗਾਣਾ ਤਾਂ ਜੀ ਤੁਹਾਡੀ ਪਸੰਦ ਦਾ ਸੁਣਨਾ ਕਹਿੰਦੇ ਅੱਛਾ ਮੈਂ ਆਪਣੀ ਪਸੰਦ ਦਾ ਸੁਣਾ ਦੂੰ ਪਾਲੇ ਤੋਂ ਟੈਨਸ਼ਨ ਨਾ ਲੈ ਪਹਿਲਾਂ ਤੁਸੀਂ ਗੱਪਾਂ ਮਾਰੀਆਂ ਨਾ ਉਹਦੇ ਵਿੱਚ ਉਹਨਾਂ ਬਾਰੇ ਟਿੱਪਣੀ ਕੀਤੀ ਕਹਿੰਦੇ ਤਾਂ ਜੀ ਤੁਹਾਡੇ ਤੇ ਅਜੇ ਤੱਕ ਵੀ ਰੈਲੀਆਂ ਦਾ ਅਸਰ ਆ ਸੁੱਖਾ ਤੇ ਸੁੱਖੋ ਵਿੱਚ ਕੋਈ ਫਰਕ ਨਹੀਂ ਨਜ਼ਰ ਆਇਆ ਝੂਠੇ ਵਾਅਦਿਆਂ ਦਾ ਸੁੱਖੋ ਵੀ ਝੂਠੇ ਵਾਅਦੇ ਕਹਿੰਦੇ ਕਰ ਰਹੀ ਹੈ ਸੁੱਖਾ ਵੀ ਕਿਹੜਾ ਆ ਜਿਹੜਾ ਥਮਲੇ ਵਾਲਾ ਉਹ ਜਾ ਜਾ ਗੁਰੂਆ ਤੂੰ ਕਿਹੜੀ ਗੱਲ ਕਰ ਛੇੜੀ ਜਿੱਦਣ ਬਣ ਗਿਆ ਨਾ ਥਮਲੇ ਉਹਨਾਂ ਦੇ ਸੋਲਰ ਪਲੇਟਾਂ ਲਾ ਕੇ ਤੇ ਜਦੋਂ ਜਗਦੇ ਮਗਦੇ ਕਰਤੇ ਫੇਰ ਤੈਨੂੰ ਫੋਟੋ ਪਾਵਾਂਗੇ, ਫੇਰ ਤੂੰ ਮੈਨੂੰ ਦੱਸੀ ਵੀ ਕਿੱਥੋਂ ਦੀ। ਏਦਾਂ ਤਾਂ ਕਹਿਣਾ ਸੌਖਾ ਹੈ ਬੜਾ, ਵੀ ਆਹ ਨੀ ਤੇ ਉਹ ਨੀ, ਆਹ ਨੀ ਤੇ ਉਹ ਨੀ, ਏਦਾਂ ਉਹ ਸੌਖਾ। ਪਰ ਅਸਲ ਦੇ ਵਿੱਚ ਜੇ ਤੈਨੂੰ ਫੋਟੋ ਪਾਈ, ਤਸਵੀਰ ਪਾਈ, ਤੂੰ ਕਹਿਣਾ ਵੀ ਤਾਇਆ ਸੱਚਾ ਸੱਚਾਈ ਜੀ। ਤੇ ਬਾਕੀ ਤਾਇਆ ਜੀ, ਗੁਰਵਿੰਦਰ ਭਾਜੀ ਕਹਿੰਦੇ ਆ, ਕਹਿੰਦੇ ਜੀ ਸੀਜ਼ਨ ਆਫ ਹੋ ਗਿਆ ਗਰੇਪਸ ਦਾ, ਮੈਂ ਕਦੀ ਐਪਲ ਤੋੜੇ ਨੀ, ਹੁਣ ਪ੍ਰੂਨਿੰਗ ਚੱਲਣੀ ਕਹਿੰਦੇ ਅਗਲੇ ਮਹੀਨੇ, ਨਾਲੇ ਕੰਮ ਦੀ ਟੈਨਸ਼ਨ ਘੱਟ ਕਰੀ ਦੀ ਆ, ਹੁਣ ਛੁੱਟੀਆਂ ਹੀ ਹੈ ਨਜ਼ਾਰੀਆਂ। ਅੱਛਾ, ਕੰਮ ਘੱਟ ਤੇ ਟੈਨਸ਼ਨ ਜ਼ਿਆਦੀ? ਨਹੀਂ ਨਹੀਂ, ਕੰਮ ਘੱਟ ਤੇ ਟੈਨਸ਼ਨ ਵੀ ਘੱਟ। ਅੱਛਾ, ਜੇ ਕੰਮ ਜ਼ਿਆਦਾ ਤੇ ਟੈਨਸ਼ਨ ਵੀ ਜ਼ਿਆਦਾ
ਜੀ।
ਕੰਮ ਤੇ ਟੈਨਸ਼ਨ ਨਾਲ ਹੀ ਇਕੱਠੇ ਇਕੱਠੇ ਤੋਰੀ ਫਿਰਨਾ ਤੂੰ। ਹਾਂ, ਜਿੱਦਾਂ ਮੁੰਡੇ ਤੇ ਕੁੜੀਆਂ ਇਕੱਠੇ ਚ ਪਾਣੀ ਪੀਂਦੇ ਸੀ ਤਾਏ ਦੇ ਟਾਈਮ। ਤੈਨੂੰ ਮੈਂ ਕੋਈ ਗੱਲ ਦਾ ਕਨੈਕਸ਼ਨ ਨੀ ਤੇ ਲੈਣਾ ਨਾ ਦੇਣਾ। ਤਾਇਆ ਜੀ ਬਹੁਤ ਜ਼ੋਰ ਨਾਲ ਵੱਜ ਗਈ, ਉਦੋਂ ਤੋਂ ਘੱਟ ਹੀ ਵੱਜੀ ਹੋਣੀ ਜਿੰਨੀਆਂ ਮੇਰੇ ਪਈਆਂ। ਨਾਲੇ ਮੈਂ ਉਦੋਂ ਹੈ ਨਿਆਣਾ ਸੀ, ਸਰੀਰ ਹਲੇ ਮੇਰਾ ਪੁੰਗਰ ਦਾ ਹੀ ਸੀ, ਤੇ ਤਾਜੇ ਤਾਜੇ ਸਰੀਰ ਤੇ ਜਿਹੜੀ ਕੁੱਟ ਪੈਂਦੀ ਨਾ ਉਹ ਆਪ ਹੀ ਦੱਸ ਸਕਦਾ ਬੰਦਾ, ਤੂੰ ਤਾਂ ਹੁਣ ਪੱਕਿਆ ਹਾਂ ਹੀ ਖੇਤਰ ਖਾ ਖਾ। ਤੇ ਗੁਰਬਿੰਦਰ ਸਿੰਘ ਜੀ, ਗੱਲ ਇਹ ਆ ਵੀ ਕੰਮ ਜਿਹੜਾ ਨਾ ਇਸ ਕਰਕੇ ਬੰਦਾ ਕਰਦਾ ਵੀ ਟੈਨਸ਼ਨ ਘੱਟ ਹੈ, ਤੇ ਜੇ ਕੰਮ ਹੀ ਟੈਨਸ਼ਨ ਹੋਵੇ ਤੇ ਫਿਰ ਦੱਸੋ ਕੰਮ ਕਰਨ ਦਾ ਸਵਾਦ ਕਰਾ। ਇਸ ਕਰਕੇ ਤੁਸੀਂ ਟੈਨਸ਼ਨ ਘਟਾਉਣ ਦੇ ਲਈ ਕੰਮ ਕਰਨਾ, ਨਾ ਕਿ ਟੈਨਸ਼ਨ ਵਧਾਉਣ ਲਈ। ਕਿਉਂ? ਕਿਉਂਕਿ ਜਦੋਂ ਅਸੀਂ ਕੰਮ ਕਰਦੇ ਹਾਂ ਤੇ ਥੋੜੇ ਪਾਸੇ 4 ਰੁਪਈਏ ਜੁੜਦੇ, ਰੁਪਈਏ ਜਿਹੜੇ ਆ ਉਹ ਜਿੰਨੀ ਪਰਿਵਾਰ ਨੇ ਟੈਨਸ਼ਨ ਪਾਈ ਹੁੰਦੀ ਆ ਵੀ ਆਹ ਵੀ ਲਿਆਉਣ ਵਾਲਾ, ਉਹ ਵੀ ਮੁੱਕਿਆ, ਆਹ ਵੀ ਲਿਆ ਦੋ, ਉਹ ਵੀ ਲਿਆ ਦੋ, ਉਹ ਜਿਹੜੀ ਆ ਟੈਨਸ਼ਨ ਖਤਮ ਹੋ ਜਾਂਦੀ। ਰੁਪਈਏ ਹੱਥ ਫੜਾਓ, ਉਹ ਅਗਲੇ ਖੁਸ਼ ਹੋ ਜਾਂਦੇ ਵੀ ਠੀਕ ਆ ਭਾਈ। ਇਹ ਹੁਣ ਦੇ ਨੇ ਪੱਥਰ ਦੇ ਯੁੱਗ ਦੇ ਟਾਈਮ ਦੀ ਬੰਦਿਆਂ ਦੇ ਬੋਝ ਰਿਹਾ ਆ। ਬੁੜੀਆਂ ਨੇ ਮੌਜਾਂ ਕੀਤੀਆਂ ਪਹਿਲਾਂ, ਬੁੜੀਆਂ ਨੇ ਮੌਜਾਂ ਕੀਤੀਆਂ, ਹੁਣ ਬੁੜੀਆਂ ਬਰਾਬਰ ਕੰਮ ਕਰਦੀਆਂ ਤੇ ਹੁਣ ਬੰਦੇ ਜਿਹੜੇ ਮੌਜਾਂ ਕਰਦੇ। ਪਹਿਲਾਂ ਏਦਾਂ ਸੀ ਵੀ ਬੀਬੀਆਂ ਦਾ ਕੰਮ ਸੀ ਘਰੇਲੂ ਕੰਮ ਕਾਰ, ਖਾਣ ਪੀਣ ਸਭ ਉਹਨਾਂ ਦੀ ਜ਼ਿੰਮੇਵਾਰੀ, ਕੰਮ ਉਹਨਾਂ ਨੂੰ ਵੀ ਕਹਿੰਦੇ ਨਾ, ਕੋਹਲੂ ਦੇ ਬਲਦ ਜਿੰਨਾ ਜ਼ਿਆਦਾ ਗੇੜਾ ਦੇਣਾ ਪੈਂਦਾ ਸੀ, ਕਰੀਂਦੀਆਂ ਘਰੇ ਸੀ, ਇਹਦਾ ਮਤਲਬ ਇਹ ਨਹੀਂ ਵਿਹਲੀਆਂ ਦਿੰਦੀਆਂ ਸੀ, ਬੁੜੀਆਂ ਬਰਾਬਰ ਕੰਮ ਕਰਦੀਆਂ ਸੀ ਪਰ ਘਰ ਚ ਰਹਿ। ਪਹਿਲਾਂ ਦੇ ਵਿੱਚ ਪੱਥਰ ਯੁੱਗ ਚ ਮਾਸ ਜਿਹੜਾ ਲੈ ਕੇ ਆਉਣਾ, ਮਾਰ ਕੇ ਸ਼ਿਕਾਰ ਖੇਡ ਕੇ ਲੈ ਕੇ ਆਉਣਾ, ਉਹ ਬੰਦੇ ਲਿਆਉਂਦੇ ਸੀ, ਬੁੜੀਆਂ ਨੇ ਬਣਾ ਬਣਾ ਖਾਣਾ, ਕੱਟ ਕੁੱਟ ਪੱਥਰ ਪੁੱਥਰ ਉਹਨਾਂ ਨੂੰ ਫੜਾਏ ਹੁੰਦੇ ਸੀ, ਵੱਢ ਵੱਢ ਕੇ ਦੇਈ ਚਲੋ, ਤੇ ਉਹ ਸਾਰਿਆਂ ਨੂੰ ਟੱਬਰ ਨੂੰ ਉਹ ਖਵਾਉਂਦੀਆਂ ਸੀ। ਫਿਰ ਆ ਗਿਆ ਦਾਣੇ ਬਾਣੇ ਦਾ ਟਾਈਮ, ਫਿਰ ਦਾਣੇ ਬੰਦੇ ਨੇ ਕਮਾ ਕੇ ਲਿਆਉਣੇ, ਬੁਣੀਆਂ ਨੇ ਪਕਾਉਣੇ, ਰਿੰਨਣੇ ਬਣਾਉਣੇ, ਸਭ ਉਹਨਾਂ ਦੀ ਜ਼ਿੰਮੇਵਾਰੀ। ਇਹ ਨਹੀਂ ਵੀ ਜੇ ਕੰਮ ਮੈਂ ਕਹਿਤਾ ਘੱਟ ਕਰਦੀਆਂ ਸੀ, ਬਾਹਰਲਾ ਕੰਮ ਜਿੰਨਾ ਬੰਦੇ ਹੀ ਕਰਦੇ ਸੀ, ਹੁਣ ਵੀ ਉਹ ਹੀ ਆ। ਹੁਣ ਤੁਸੀਂ ਕੰਮ ਸਾਰੇ ਕਰਨੇ ਆ ਤੇ ਪੈਸੇ ਲਿਆ ਕੇ ਵੀ ਬੁੜੀਆਂ ਨੂੰ ਕਹਿਣਾ ਵੀ ਹਾਂ ਜੋ ਖਰਚਾ ਦੱਸੋ, ਉਹ ਕਹਿੰਦੇ ਨਿਆਣੇ ਦੇ ਡੈਪਰ ਮੁੱਕੇ ਆ, ਫਲਾਣਿਆਂ ਦੀ ਲੜਾ ਪੜ੍ਹਾਈ ਲਿਖਾਈ ਦਾ, ਆ ਜੋ ਤੁਹਾਡੇ ਤਾਂ ਹੈ ਹੀ ਨਹੀਂ ਪੜ੍ਹਾਈ ਦਾ, ਉਹ ਸਾਰਾ ਅਗਲੀਆਂ ਕਹਿੰਦੀਆਂ ਵੀ ਆਹ ਖਰਚਾ ਵੀ 1900 ਰੁਪਇਆ ਮੈਨੂੰ ਦੇ ਦਿਓ, ਬਾਕੀ ਤੁਹਾਡੇ। ਉਹ ਫਿਰ ਉਹਨਾਂ ਨੂੰ ਦੇਣੇ, ਪਰ ਉਹ ਘਰ 'ਚ ਅੱਜ ਵੀ ਉਹਨਾਂ ਹੀ ਕੰਮ ਕਰਦੀਆਂ। ਹੁਣ ਤੇ ਉਦੋਂ ਵੀ ਐਡਵਾਂਸ ਹੋ ਗਿਆ, ਅਗਲੀਆਂ ਬਰਾਬਰ ਜਾ ਕੇ ਤਨਖਾਹ ਸਭ, ਕਈ ਵਾਰ ਬੰਦੇ ਦੀ ਤਨਖਾਹ ਘੱਟ ਹੁੰਦੀ ਆ ਤੇ ਘਰ ਦੀ ਤਨਖਾਹ ਬਾਹਰ ਲੈਣ, ਭਾਜੀ ਮੁੰਡਾ ਹੋ ਗਿਆ, ਭਾਜੀ ਦਾ ਮੁੰਡਾ ਜ਼ਿਆਦਾ ਹੁੰਦੀ। ਧਰਮਨਾਲ ਕਹਿੰਦਾ ਫਿਰ ਅਗਲਾ ਬੋਲ ਨਹੀਂ ਸਕਦਾ ਕੋਈ ਮੋਹਰੇ ਵੀ ਹਾਂ ਭਾਈ ਮੈਂ ਬਰਾਬਰ ਕੰਮ ਕਰਦੀ ਹਾਂ। ਇਹ ਜਿਹੜਾ 1972-73 ਦੀ ਸਾਡੇ ਜਦੋਂ ਪੜ੍ਹਾਈ ਮੈਂ ਕਰਦਾ ਸੀ, ਇਹ ਬਰਾਬਰ ਤਾਂ ਮੈਂ ਦਵਾਈ ਸੀ ਵੀ ਬੰਦਾ ਤੇ ਬੁੜੀ 'ਚ ਕੋਈ ਫਰਕ ਨਹੀਂ, ਕੁੜੀ ਤੇ ਮੁੰਡੇ 'ਚ ਕੋਈ ਫਰਕ ਨਹੀਂ, ਤੁਸੀਂ ਕਿਹੜੇ ਚੱਕਰਾਂ 'ਚ ਪੈ ਗਏ? ਪਹਿਲਾਂ ਜਿਹੜਾ ਇਹ ਕੰਮ ਜ਼ਿਆਦਾ ਸੀ, ਹੁਣ ਥੋੜ੍ਹਾ ਜਿਹਾ ਇਹ ਖੁਸ਼ੀ ਵਾਲੀ ਗੱਲ ਆ ਕਿ ਪਰਿਵਾਰ 'ਚ ਮੀਆਂ ਬੀਬੀ ਦੋਵੇਂ ਮਿਹਨਤੀ ਤੇ ਬਾਹਰ ਨਿਕਲ ਕੇ ਕੰਮ ਕਰ ਰਹੇ ਨੇ। ਘਰਾਂ 'ਚ ਤੇ ਚਲੋ ਉਦੋਂ ਵੱਡ ਵਡੇਰੇ ਸਾਡੇ ਤਾਈਆਂ ਚਾਚੀਆਂ ਮਾਂ ਬਾਪ ਮਾਂ ਮਾਸੀ ਭੂਆ ਸਭ ਇਹ ਘਰਾਂ 'ਚ ਕਰਦੀਆਂ ਰਹੀਆਂ, ਪਰ ਘਰ ਤੋਂ ਬਾਹਰ ਕੰਮ ਕਰਦੀ ਇਜਾਜ਼ਤ ਨਹੀਂ ਸੀ ਤੇ ਨਾ ਉਹਨਾਂ ਨੂੰ ਇੰਨੀ ਪੜ੍ਹਾਈ ਲਿਖਾਈ ਸੀ ਵੀ ਬਾਹਰ ਜਾ ਕੇ ਕੰਮ ਕਰ ਸਕਣ। ਤੇ ਪਰ ਮੇਰੀ ਇਹ ਸੋਚਣੀ ਸੀ ਵੀ ਜੇ ਅਗਰ ਮੌਕਾ ਮਿਲੇ ਔਰਤ ਨੂੰ ਤੇ ਔਰਤ ਬੰਦੇ ਨਾਲ ਜ਼ਿਆਦਾ ਪੈਸੇ ਜਿਹੜੇ ਆ ਕਮਾ ਸਕਦੀ, ਕਿਉਂਕਿ ਉਹਦੇ ਸਰੀਰ ਦੇ ਵਿੱਚ ਸ਼ਕਤੀ ਤਾਕਤ ਇੰਨੀ ਆ, ਦਿਮਾਗ 'ਚ ਇੰਨੀ ਤਾਕਤ ਆ, ਉਹ ਥੱਕ ਵੀ ਨਹੀਂ ਸਕਦੀਆਂ ਕਦੇ। ਬੰਦਾ ਤੇ ਵਾਸੀਆਂ ਲੈ ਲੈਂਦਾ, ਝਾਟੀ ਵੀ ਮੌਤ ਥੱਕ ਗਿਆ ਹੁਣ ਕੰਮ ਨਹੀਂ ਕਰ ਸਕਦਾ, ਥੱਕਦੀਆਂ ਇਹ ਐਸੀ ਫੁਰਤੀ ਉਹਨਾਂ ਦੇ ਸਰੀਰ 'ਚ, ਐਸਾ ਦਿਮਾਗ ਦੇ ਵਿੱਚ ਊਰਜਾ, ਉਹ ਥੱਕ ਨਹੀਂ ਸਕਦੀਆਂ। ਇਸ ਕਰਕੇ ਮੈਂ ਇਹ ਸਮਝਦਾ ਅੱਜ ਦੀ ਪਾਪੂਲੇਸ਼ਨ ਲਈ, ਅੱਜ ਦੀ ਜਨਰੇਸ਼ਨ ਲਈ, ਕਿ ਮੀਆਂ ਬੀਬੀ ਦੋਵੇਂ ਕੰਮ ਕਰਦੇ ਆ, 4 ਜੁੜਦੇ ਆ, ਇੱਕ ਜਣਾ ਖਰਚਾ ਚਲਾ ਜਾਂਦਾ, ਇੱਕ ਜਣਾ ਬਚਾਈ ਜਾਂਦਾ ਤੇ ਔਖੇ ਬੜੇ ਕੰਮ ਆਊ। ਬਾਕੀ ਘੁੰਮਣਾ ਫਿਰਨਾ ਉਹ ਹੁਣ ਤੋਂ ਬੰਦੇ ਦੀ ਜ਼ਿੰਮੇਵਾਰੀ ਆ। ਉਹ ਕਿਸ ਤਰੀਕੇ ਦੇ ਨਾਲ ਟੱਬਰ ਟੀਰ ਦੇ ਵਿੱਚ ਪਰੇਸ਼ਾਨੀ ਟੈਂਸ਼ਨ ਦੇ ਵਿੱਚ ਖੜਾ ਹੁੰਦਾ, ਕਿਉਂਕਿ ਜਦੋਂ ਪਹਿਲਾਂ ਪੱਥਰ ਯੁੱਗ ਸੀ, ਜਿਹੜਾ ਬੰਦਾ ਕਬੀਲੇ ਦਾ ਰਾਜਾ ਹੁੰਦਾ ਸੀ, ਜਦੋਂ ਦੂਸਰੇ ਕਬੀਲਾ ਹਮਲਾ ਕਰ ਦਿੰਦਾ ਸੀ, ਉਹ ਰਾਜੇ ਦੀ ਜ਼ਿੰਮੇਵਾਰੀ ਸੀ ਆਪਣੇ ਪਰਿਵਾਰ ਨੂੰ ਬਚਾ ਕੇ ਰੱਖਣਾ। ਇਹ ਕੰਮ ਸ਼ੇਰਾਂ ਦਾ ਸੀ, ਇਹ ਕੰਮ ਜਿੰਨੇ ਵੀ ਕਬੀਲਿਆਂ 'ਚ ਰਹਿੰਦੇ, ਕਿਉਂਕਿ ਸ਼ੇਰ ਵੀ ਇੱਕ ਕਬੀਲਿਆਂ 'ਚ ਰਹਿੰਦੇ, ਉਹਦੇ ਟੱਬਰ ਟੀਰ ਆ, ਉਹ ਵੀ ਜਦੋਂ ਦੂਸਰਾ ਸ਼ੇਰ ਹਮਲਾ ਕਰਦਾ, ਉਹਦਾ ਕੰਮ ਆ ਵੀ ਸ਼ੇਰ ਮੋਹਰੇ ਹੋ ਕੇ ਲੜਨਾ ਤੇ ਟੱਬਰ ਨੂੰ ਬਚਾਉਣਾ। ਜ਼ਿੰਮੇਵਾਰੀ, ਪਰੇਸ਼ਾਨੀ, ਟੈਂਸ਼ਨ, ਕੰਮ ਦੀ ਕਮੀ, ਪੈਸੇ ਦੀ ਕਮੀ, ਇਹ ਐਸੇ ਜਿਹੜੇ ਬਾਹਰੀ ਹਮਲਾਵਰ ਆ ਜਿਹਦੇ ਤੋਂ ਸ਼ੇਰ ਬੰਦੇ ਨੇ ਬਚਾਉਣਾ ਪਰਿਵਾਰ ਨੂੰ। ਟੱਬਰ ਨੂੰ ਨਾ ਪਤਾ ਲੱਗੇ ਵੀ ਸਾਡੇ ਪੱਲੇ ਕੱਖ ਵੀ ਨਹੀਂ, ਟੱਬਰ ਨੂੰ ਲੱਗੇ, ਨਿਆਣਾ ਲੱਗੇ ਪਿਓ ਸਾਡਾ ਕੋਈ ਟੈਂਸ਼ਨ ਨਹੀਂ, ਹਰ ਚੀਜ਼ ਪੂਰੀ ਕਰਦਾ, ਵੋਟਿੰਗ ਲੱਗੇ ਪ੍ਰਾਹੁਣਾ ਮੇਰਾ ਹਰ ਖੁਆਇਸ਼ ਪੂਰੀ ਕਰਦਾ, ਉਹਨੂੰ ਇਹ ਨਾ ਲੱਗਾ ਪਤਾ ਲੱਗੇ ਵੀ ਹਾਂ ਭਾਈ ਪ੍ਰਾਹੁਣਾ ਜੀ ਨੰਗ ਹੀ ਨੇ। ਜਿੱਦਣ ਇਹ ਪਤਾ ਲੱਗਣ ਲਾ ਤਾ ਤੁਸੀਂ ਤੇ ਵੈਲਿਊ ਤੁਹਾਡੀ ਜੀਰੋ ਹੋਣ ਲੱਗ ਜਾਣੀ ਆ। ਇਸ ਕਰਕੇ ਜੇ ਸਾਡੇ ਪੂਰਵਜ ਜਿਸ ਤਰੀਕੇ ਦੇ ਨਾਲ ਔਖੇ ਟਾਈਮ ਚ ਦਲੇਰੀ ਨਾਲ ਲੜਦੇ ਸੀ, ਇੱਦਾਂ ਔਖੇ ਟਾਈਮ ਚ ਦਲੇਰੀ ਨਾਲ ਲੜੋ, ਲੜੋ, ਲੜਨ ਦਾ ਹੀ ਨਾਮ ਜ਼ਿੰਦਗੀ ਆ। ਹਰ ਔਖਿਆਈ ਦੇ ਵਿੱਚ ਦਲੇਰ ਬਣ ਜਾਓ, ਹਿੰਮਤ ਨਾ ਛੱਡੋ, ਫੇਰ ਨਹੀਂ ਕੋਈ ਤੁਹਾਨੂੰ ਹਰਾ ਸਕਦਾ। ਲੈ ਕੇ ਲਾ ਲਓ ਦੁਨੀਆ ਦੀ ਤਾਕਤ, ਤੁਹਾਨੂੰ ਕਦੇ ਹਰਾ ਸਕਦੀ ਨਹੀਂ
ਜੀ। ਚਲੋ ਤਾਂ ਜੀ, ਇਸੇ ਖੂਬਸੂਰਤ ਗੱਲਾਂ ਦੇ ਨਾਲ ਹੁਣ ਆਪਾਂ ਇਜਾਜ਼ਤ ਲੈ ਲਈਏ ਸਰੋਤਿਆਂ ਤੋਂ। ਮੁੱਕ ਵੀ ਗਿਆ ਪ੍ਰੋਗਰਾਮ
ਜੀ,
ਪ੍ਰੋਗਰਾਮ ਬੜਾ ਤੁਹਾਡਾ 5 ਮਿੰਟਾਂ ਦਾ ਹੁੰਦਾ, ਤੁਹਾਨੂੰ 5 ਦਾ ਹੀ ਲੱਗਦਾ ਤਾ ਜੀ?
ਨਹੀਂ, ਮੈਨੂੰ ਤੇ ਇੱਦਾਂ ਹੀ ਲੱਗਦਾ ਵੀ ਜੇ ਨਾ ਇੰਨਾ ਕੁ ਟਾਈਮ ਦਾ ਹੁੰਦਾ, ਚਲੋ ਮੁੱਕ ਗਿਆ
ਜੀ। ਤੇ ਲਓ ਫੇਰ ਬੇਤਾਬ ਦਿਲ ਕੀ ਤਮੰਨਾ ਇਹ ਗੀਤ ਦੇ ਨਾਲ ਹੁਣ ਆਪਾਂ ਇਜਾਜ਼ਤ ਮੰਗਦੇ ਆ। ਲੋ ਮਿਲਕੀਤ ਇਹ ਸਰਾਂ ਦੇ ਗੀਤ, ਬਾਕੀ ਜਿਹੜਾ ਇੱਕ ਅੱਧਾ ਗੀਤ ਤੁਹਾਡਾ ਆਪਣੀ ਪਸੰਦ ਦਾ ਸੁਣਾਉਣਾ, ਪਾਲੇ ਭਾਜੀ ਦਾ ਸਦਾ ਬਹਾਰ ਨਗਮੇ ਵਾਲੇ ਕੱਢ ਲੈਂਦੇ ਫਿਰ ਕਾਰਡ ਆਪਾਂ ਜੀ, ਉਹ ਕੱਢ ਲਿਓ ਤੁਸੀਂ। ਲਓ ਵੀ ਭਾਈ ਸਾਡੇ ਹੁਣ ਯਾਦ ਆ, ਤੇ ਹੁਣ ਫਿਰ ਮੁੰਡਾ ਦਾ ਮੁੱਕ ਗਿਆ ਪ੍ਰੋਗਰਾਮ, ਨਹੀਂ ਤੇ ਮੇਰਾ ਤਾਂ ਹਲੇ ਚਿਰਤ ਕਰਦਾ ਸੀ ਗੱਲਾਂ ਬਾਤਾਂ ਹੋਰ ਵੀ ਤੁਹਾਨੂੰ ਸੁਣਾਈਆਂ, ਪਰ ਇਹਨਾਂ ਨੂੰ ਪਤਾ ਨਹੀਂ ਕਾਹਦੀਆਂ ਕਾਹਦੀਆਂ, ਟਾਈਮ ਹੋ ਗਿਆ ਕਾਹਲੀਆਂ ਕਾਹਦੀਆਂ, ਟਾਈਮ ਸਿਰ ਆਉਣਾ ਨਹੀਂ ਤੇ ਜਾਣਾ ਬੜੀ ਛੇੜੀ ਟਾਈਮ ਸਿਰ। ਤੇ ਭਾਜੀ ਹੁਣ ਕੱਲ ਨੂੰ ਫਿਰ ਮਿਲਾਂਗੇ, ਆਪਣਾ ਖਿਆਲ ਰੱਖਣਾ ਜੀ, ਰੱਬ ਰਾਖਾ, ਰੱਬ ਰਾਖਾ ਮਿੱਤਰਾਂ, ਲੈ ਵੀ ਮਿਲ ਗਈ ਤੇ ਚੰਗਾ ਫਿਰ, ਚੰਗਾ ਜੀ।
ਚਲੋ
ਲਓ ਬਾਈ, ਲਾ ਦੋ ਜਿਹੜਾ ਲਾਉਣਾ ਜੀ, ਤੁਸੀਂ ਆਪਣੀ ਪਸੰਦ ਦਾ ਗੀਤ ਕਢਾ ਲਿਓ, ਮੇਰੀ ਪਸੰਦ ਸਦਾ ਬਹਾਰ ਨਗਮਿਆਂ ਦੇ ਵਿੱਚੋਂ ਕੋਈ ਵੀ ਕਰਾ ਦਿਓ। ਠੀਕ ਹੈ ਦਾਦੀ, ਚਲੋ ਉੱਠੋ, ਇਹ ਹੁਣ ਲਗਾਮ ਗਏ ਸੀ ਨੀ ਜੀ, ਉਹ ਬਲ ਹੈ ਫਿਰ ਸੁਣ ਕੇ ਜਾਊਂਗਾ।
ਜੀਨਾ ਪੜਦਾ
Bye. सिख सुनिज हर का नाम सदा सुख दाता सहजे हर रस बीज। गुरु प्यारियो हरमन रेडियो ऑस्ट्रेलिया दी मार्फत आप जी रोजाना सवेरे 7 बजे गुरबाणी दे सहज पाठ सरवण करदे हो। बहुत सारे गुरमुख पोथी साहिब जा स्मार्ट डिवाइस दी गुरबाणी ऐप राही ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿੱਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ ਆਈਲਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। लक्ष्य पीटीई कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस आईएलटीएस से पीटीई प्रिपरेशन क्लासेस तो इलावा तुसी ऑनलाइन पीटीई क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਸ਼ਰਮਾ ਜੀ, ਕੀ ਗੱਲ, ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ?
ਓ ਯਾਰ, ਕੀ ਦੱਸਾਂ, ਆਫਿਸ ਦੇ ਅਕਾਊਂਟਸ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ। ਟੈਕਸ ਫਾਈਲਿੰਗ ਦੀਆਂ ਡੇਟਸ ਲੱਗ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਨਹੀਂ।